ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇਖ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਕੌਫਸਾਰ ਵੈਸਟ ਸਟੂਡੀਓ ਤੋਂ। ਆਪ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੜ੍ਹ ਚੁੱਕਾ ਹੈ ਔਰ ਦਿਨ ਸ਼ਨਿਚਰਵਾਰ ਦਾ ਆਗਾਜ਼ ਹੋ ਚੁੱਕਾ ਹੈ। ਤਰੀਕ ਅੱਜ 31 ਮਈ ਹੈ 2025, ਦਿਨ ਸ਼ਨਿਚਰਵਾਰ, ਨਾਨਕਸ਼ਾਹੀ, 17 ਜੇਠ, ਸੰਮਤ 557। ਆਪ ਸਭ ਦਾ ਸਵਾਗਤ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਜੁੜ ਰਹੇ ਹੋ ਔਰ ਕੁਝ ਵੀ ਕਰ ਰਹੇ ਹੋ, ਆਰਾਮ ਫਰਮਾ ਰਹੇ ਹੋ, ਸੌਂ ਰਹੇ ਹੋ, ਜਾਗ ਰਹੇ ਹੋ, ਕੰਮ 'ਤੇ ਹੋ, ਆਪ ਦਾ ਸਵਾਗਤ ਹੈ। ਅਤੇ ਆਓ ਫਿਰ ਆਪਾਂ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ ਔਰ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਲ ਹੋਣਗੇ ਔਰ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ। ਇਸ ਤੋਂ ਇਲਾਵਾ ਕੋਸ਼ਿਸ਼ ਰਹੇਗੀ ਕਿ ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਆ ਰਿਹਾ ਕੁਛ ਦਿਨਾਂ ਦੇ ਵਿੱਚ, ਅਗਲੇ ਹਫ਼ਤੇ ਵੀਕਐਂਡ 'ਤੇ, ਅਤੇ ਉਸ ਦੇ ਨਾਲ ਸੰਬੰਧਿਤ ਸਾਰੀਆਂ ਜਾਣਕਾਰੀਆਂ ਅਸੀਂ ਗ੍ਰਿਫਿਥ ਦੇ ਪ੍ਰਬੰਧਕਾਂ ਦੇ ਕੋਲੋਂ ਖੁਦ ਲਈਏ। ਸੋ ਮੇਰੀ ਗੱਲ ਉਹਨਾਂ ਨਾਲ ਚੱਲਦੀ ਹੈ ਅਤੇ ਅਗਰ ਸੰਪਰਕ ਬਣ ਸਕਿਆ ਤਾਂ ਅੱਜ ਸਵੇਰੇ ਉਹਨਾਂ ਨਾਲ ਵੀ ਇੱਕ ਬਰੀਫ ਗੱਲਬਾਤ ਕਰਾਂਗੇ। ਬਹੁਤ ਉਤਸ਼ਾਹ ਰਹਿੰਦਾ ਆ ਸਾਡੇ ਪੰਜਾਬੀ ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ ਸ਼ਹੀਦੀ ਟੂਰਨਾਮੈਂਟ ਦਾ। ਸੋ ਉਹ ਵੀ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਹੋ ਰਿਹਾ ਆ ਗ੍ਰਿਫਿਥ ਦੇ ਸੰਗਤਾਂ ਵੱਲੋਂ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਇਸ ਤੋਂ ਇਲਾਵਾ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸਾਡੇ ਨਾਲ ਜੁੜਨਗੇ ਔਰ ਅਸੀਂ ਸਾਂਝਾ ਪਾਵਾਂਗੇ ਬਹੁਤ ਸਾਰੇ ਮਸਲੇ ਜਿਹੜੇ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲੋਂ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਹੋ। ਦਲਜੀਤ ਸਿੰਘ ਮਹਿਤਾ ਚੌਂਕ ਜੋ ਸੰਚਾਲਨ ਕਰਦੇ ਨੇ, ਹੋਰ ਵੀ ਬਹੁਤ ਵੱਡੀ ਤਿਆਰੀ ਕਰ ਰਹੇ ਨੇ, ਉਹ ਕਾਫੀ ਮਿਹਨਤ ਕਰ ਰਹੇ ਨੇ ਅਤੇ ਬਹੁਤ ਸਾਰਾ ਜਿਹੜਾ ਮੈਟਰ ਹੈ ਉਹ ਆਪ ਦੇ ਲਈ ਪੇਸ਼ ਕੀਤਾ ਜਾਂਦਾ ਗੁਰਬਾਣੀ ਵਿਚਾਰ ਪ੍ਰੋਗਰਾਮ 'ਚ। ਅਤੇ ਅਗਲੇ 2 ਘੰਟੇ ਦਾ ਸਫ਼ਰ ਸਾਡਾ ਜਾਰੀ ਰਹੇਗਾ। ਇਸ ਤੋਂ ਇਲਾਵਾ ਸੁਨੇਹੇ ਤੁਸੀਂ ਸਾਡੇ ਤੱਕ ਪੜਦੇ ਕਰਨੇ ਆ। ਮੈਂ ਵਾਰ ਵਾਰ ਕਹਿੰਦਾ ਹੁੰਦਾ ਕਿ ਅਗਰ ਕੰਮ 'ਤੇ ਹੋ ਜਾਂ ਇਜਾਜ਼ਤ ਨਹੀਂ ਕੰਮ ਦੇ ਮੈਸੇਜ 'ਤੇ ਜਾਂ ਕੋਈ ਡਰਾਈਵ ਕਰ ਰਹੇ ਹੋ ਤਾਂ ਕੋਈ ਗੱਲ ਨਹੀਂ, ਪਰ ਅਗਰ ਤੁਸੀਂ ਫ੍ਰੀ ਹੋ ਤਾਂ ਸਤਿ ਸ਼੍ਰੀ ਅਕਾਲ ਜ਼ਰੂਰ ਬੁਲਾਇਆ ਕਰੋ। ਮੈਨੂੰ ਹੀ ਨਹੀਂ ਸਰੋਤਿਆਂ ਨੂੰ ਵੀ ਮਿਲਦੀ ਆ ਤੁਹਾਡੀ ਸਤਿ ਸ਼੍ਰੀ ਅਕਾਲ, ਇੱਕ ਦੂਜੇ ਨਾਲ ਸ਼ੇਅਰਿੰਗ ਕਰਦੇ ਹਾਂ ਅਤੇ ਤਾਂ ਹੀ ਦਿਲ ਵਾਲੀਆਂ ਗੱਲਾਂ ਜਿਹੜੀਆਂ ਨੇ ਅੱਗੇ ਤੁਰਦੀਆਂ ਨੇ। ਕੁਛ ਆਡੀਓ ਮੈਸੇਜ ਵੀ ਆਏ ਆ ਅਤੇ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਮੈਂ ਚਲਾ ਤਾਂ ਨਹੀਂ ਸਕਦਾ ਪਰ ਮੈਂ ਬੋਲ ਕੇ ਤੁਹਾਨੂੰ ਦੱਸ ਦਾਂਗਾ। ਅਤੇ ਅੱਗੇ ਪਿੱਛੇ ਵੀ ਮੈਸੇਜ ਆਉਂਦੇ ਨੇ ਅਤੇ ਸਭ ਦਾ ਮਤਲਬ ਸਵਾਗਤ ਹੈ ਜਿੱਥੋਂ ਵੀ ਤੁਸੀਂ ਜਿਸ ਵੀ ਖਿੱਤੇ 'ਚੋਂ ਸਾਡੇ ਨਾਲ ਜੁੜੇ ਹੋਏ ਹੋ, ਚਾਹੇ ਲਾਈਵ ਚਾਹੇ ਅੱਗੇ ਪਿੱਛੇ। ਪਿਆਰੇ ਉਹ ਪ੍ਰੋਗਰਾਮ ਅੱਜ ਅਸੀਂ ਡੈਡੀਕੇਟ ਕਰਨਾ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਉਹਨਾਂ ਦਾ ਸ਼ਹੀਦੀ ਪੁਰਬ ਸਾਰੇ ਸਿੱਖ ਜਗਤ ਦੇ ਵਿੱਚ, ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੀ ਸ਼ਹੀਦੀ ਨੂੰ ਔਰ ਸਿੱਖਾਂ ਦੇ ਲੱਖਾਂ ਹੀ ਸ਼ਹੀਦਾਂ ਨੂੰ ਸਮਰਪਿਤ ਇਹ ਮਹੀਨਾ ਡੈਡੀਕੇਟਡ ਹੈ ਅਤੇ ਵੱਖ ਵੱਖ ਦਿਨ ਵੱਖ ਵੱਖ ਥਾਵਾਂ ਦੇ ਉੱਤੇ ਇਹ ਮਨਾਇਆ ਜਾਂਦਾ ਆ। ਇਹ ਮਹੀਨੇ ਦੇ ਵਿੱਚ ਇੱਕ ਤਾਂ ਜੂਨ ਮਹੀਨਾ ਤਪਦੀ ਗਰਮੀ, ਉਹਦੇ ਵਿੱਚ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਉਹਨਾਂ ਦਾ ਸ਼ਹੀਦੀ ਦਿਨ ਹੈ। ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹਮਲਾ ਕੀਤਾ ਗਿਆ ਜੂਨ ਮਹੀਨੇ 4 ਜੂਨ ਨੂੰ, ਉੱਥੇ ਵੀ ਹਜ਼ਾਰਾਂ ਹੀ ਸਿੱਖ ਸ਼ਰਧਾਲੂ ਜਿਹੜੇ ਸ਼ਹੀਦ ਹੋਏ ਨੇ ਔਰ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਉਹਨਾਂ ਦੀ ਵੀ ਸ਼ਹੀਦੀ ਹੋਈ ਹੈ ਅਤੇ ਹੋਰ ਜੁਝਾਰੂਆਂ ਦੀ ਸ਼ਹੀਦੀ ਵੀ ਹੋਈ ਆ ਅਤੇ ਹੋਰ ਵੀ ਬਹੁਤ ਸਾਰੇ ਸ਼ਹੀਦ ਨੇ ਜਿਹੜੇ ਜੂਨ ਮਹੀਨੇ ਦੇ ਵਿੱਚ ਸ਼ਹੀਦੀ ਪਾਈ ਆ। ਸੋ ਸਾਰਿਆਂ ਨੂੰ ਸਮਰਪਿਤ, ਸਾਰੀ ਕੌਮ ਨੂੰ ਸਮਰਪਿਤ ਇਹ ਜਿਹੜਾ ਸ਼ਹੀਦੀ ਮਹੀਨਾ ਮਨਾਇਆ ਜਾਂਦਾ, 15 ਵਾਲਾ ਇਹ ਰੱਖ ਲਓ ਵੀ 1 ਜੂਨ ਤੋਂ 15 ਜੂਨ ਤੱਕ, ਵੈਸੇ ਜੇ ਪੁਰਾਣਾ ਮੂਲ ਨਾਨਕ ਸ਼ਾਹੀ ਕੈਲੰਡਰ ਦੇਖਿਆ ਜਾਵੇ ਤਾਂ 16 ਜੂਨ ਦੀ ਮਿੱਥੀ ਹੋਈ ਹੈ ਇਹ ਡੇਟ, ਪਰ ਕਿਉਂਕਿ ਹੁਣ ਕੈਲੰਡਰ ਦਾ ਬਖੇੜਾ ਪਾਇਆ ਹੋਇਆ ਇਸ ਕਰਕੇ ਇਹ ਡੇਟਾਂ ਵੀ ਚੇਂਜ ਹੁੰਦੀਆਂ ਰਹਿੰਦੀਆਂ ਨੇ, ਜਿਹੜਾ ਕਿ ਇੱਕ ਅਨਫੋਰਚੁਨੇਟ ਹੈ, ਇੱਦਾਂ ਹੋਣਾ ਨਹੀਂ ਚਾਹੀਦਾ। ਪਰ ਸਿੱਖ ਕੌਮ ਦੇ ਵਿੱਚ ਇਹ ਭੰਬਲ ਭੂਸਾ ਜਿਹੜਾ ਬਹੁਤ ਪਾਇਆ ਹੋਇਆ ਕਿ ਡੇਟਾਂ ਜਿਹੜੀਆਂ ਬਦਲਦੀਆਂ, ਇਹਦਾ ਹੱਲ ਕੀਤਾ ਗਿਆ ਸੀ ਪਰ ਉਸਨੂੰ ਫਿਰ ਉੱਥੇ ਦਾ ਉੱਥੇ ਹੀ ਕਰ ਦਿੱਤਾ ਗਿਆ। ਖੈਰ ਇਹ ਇੱਕ ਵੱਖਰਾ ਵਿਸ਼ਾ ਹੈ, ਇਸ ਦੇ ਉੱਤੇ ਫਿਰ ਗੱਲਾਂ ਬਾਤਾਂ ਕਰਾਂਗੇ, ਪਰ ਪਹਿਲਾਂ ਸਾਡੇ ਨਾਲ ਸੁਨੇਹੇ ਦੀ ਸਾਂਝ ਪਾਈ ਸੀ ਵੀਪੀ ਹੰਸਰਾ ਉਹਨਾਂ ਨੇ ਅੱਜ ਸਵੇਰੇ ਹੀ, ਅਤੇ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਜੋ ਸ਼ਹੀਦੀ ਪੁਰਬ ਦੇ ਉੱਤੇ ਗੱਲ ਕੀਤੀ ਜਾਵੇ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਮੁੱਖ ਕਾਰਨ ਕੀ ਰਹੇ ਨੇ, ਵਜ੍ਹਾ ਕੀ ਰਹੀ ਆ, ਇਹਦੇ ਬਾਰੇ ਗੱਲ ਕੀਤੀ ਜਾਵੇ। ਦੇਖੋ ਇੱਕ ਤਾਂ ਸਾਰਿਆਂ ਨਾਲੋਂ ਵੱਡੀ ਜਿਹੜੀ ਗੱਲਬਾਤ ਇਹ ਹੈ ਕਿ ਜਿਹੜੀ ਖਹਿਬਾਜ਼ੀ ਇਸਲਾਮ ਨੇ ਕੀਤੀ ਹੈ ਸਿੱਖਾਂ ਨਾਲ, ਹਿੰਦੂਆਂ ਨਾਲ, ਉਹਦਾ ਇੱਕ ਕਾਰਨ ਹੈ ਕਿਉਂਕਿ ਉਹ ਰੂਲਿੰਗ ਕਲਾਸ ਸੀ ਉਸ ਵੇਲੇ ਅਤੇ ਉਹਨਾਂ ਨੇ ਆਪਣਾ ਧੱਕੇ ਨਾਲ ਕਰਨਾ ਹੀ ਸੀ। ਮੈਂ ਇਸਲਾਮ ਦੀ ਗੱਲ ਕਰਾਂ, ਮੈਂ ਇਸਲਾਮ ਵਿਰੋਧੀ ਨਹੀਂ ਹੈਗਾ, ਜਿੰਨੀ ਵਧੀਆ ਡੈਫੀਨੇਸ਼ਨ ਅੱਲਾ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਪੰਜਵੇਂ ਪਾਤਸ਼ਾਹ ਨੇ ਖੁਦ ਦਿੱਤੀ ਹੋਈ ਹੈ, ਇੰਨੀ ਵਧੀਆ ਡੈਫੀਨੇਸ਼ਨ ਸ਼ਾਇਦ ਇਸਲਾਮ ਵਾਲਿਆਂ ਨੂੰ ਵੀ ਨਹੀਂ ਪਤਾ ਹੋਣੀ। ਮੇਰਾ ਅਕਸਰ ਆਦਾਨ ਪ੍ਰਦਾਨ ਵਿਚਾਰਾਂ ਦਾ ਹੁੰਦਾ ਰਹਿੰਦਾ, ਪਾਕਿਸਤਾਨ ਵੀ ਅਸੀਂ ਕਈ ਵਾਰੀ ਗਏ ਹਾਂ ਅਤੇ ਯੂਨੀਵਰਸਿਟੀਆਂ 'ਚ ਵੀ ਜਾਂਦੇ ਰਹੀਦਾ, ਦਾਨੇਸ਼ਵਰਾਂ ਨੂੰ ਵੀ, ਸਕਾਲਰਸ ਨੂੰ ਵੀ ਮਿਲੀਦਾ, ਗੱਲਾਂ ਵੀ ਕਰੀਦੀਆਂ, ਅਤੇ ਜਦੋਂ ਅਸੀਂ ਆਪਣੀ ਸਿੱਖ ਪੁਆਇੰਟ ਆਫ ਵਿਊ ਨਾਲ ਅੱਲਾ ਦੀ ਡਿਸਕ੍ਰਿਪਸ਼ਨ ਜਾਂ ਅੱਲਾ ਦੀ ਵਿਆਖਿਆ ਕਰਦੇ ਹਾਂ ਤਾਂ ਉਹ ਵੀ ਬੜੇ ਹੈਰਾਨ ਪਰੇਸ਼ਾਨ ਰਹਿ ਜਾਂਦੇ ਨੇ। ਉਹ ਕਹਿੰਦੇ ਤੁਹਾਨੂੰ ਇੰਨਾ ਪਤਾ ਆ, ਇਹ ਗੱਲਾਂ ਸਾਨੂੰ ਵੀ ਨਹੀਂ ਪਤਾ, ਸਾਨੂੰ ਤਾਂ ਨੈਚੁਰਲੀ ਗੁਰੂ ਸਾਹਿਬ ਨੇ ਇਹ ਦਾਤ ਬਖਸ਼ੀ ਹੋਈ ਹੈ ਗੁਰਬਾਣੀ ਦੇ ਰਾਹੀਂ। ਸੋ ਜਿਹੜੀ ਸਾਡੀ ਅੱਲਾ ਦੀ ਡੈਫੀਨੇਸ਼ਨ ਹੈ ਉਹ ਹੋਰ ਹੈ, ਜਿਹੜੇ ਧਾੜਵੀ ਪੰਜਾਬ 'ਚ ਲੈ ਕੇ ਆਏ ਡੈਫੀਨੇਸ਼ਨ ਤਲਵਾਰ ਦੇ ਨਾਲ, ਜ਼ੋਰ ਦੇ ਨਾਲ, ਜ਼ੁਲਮ ਦੇ ਨਾਲ, ਉਹ ਡੈਫੀਨੇਸ਼ਨ ਉਹਨਾਂ ਦੀ ਹੋਰ ਹੈ, ਔਰ ਉਸ ਡੈਫੀਨੇਸ਼ਨ ਦੇ ਅਧੀਨ ਉਹ ਇਸਲਾਮ ਨੂੰ ਫੈਲਾਉਣਾ ਚਾਹੁੰਦੇ ਸੀ ਇਸ ਖਿੱਤੇ ਵਿੱਚ, ਫੈਲਾਇਆ ਵੀ ਹੈ ਉਹਨਾਂ ਨੇ, ਕਰੋੜਾਂ ਲੋਕ ਉਹਨਾਂ ਨੇ ਮਾਰੇ ਨੇ ਜੇ ਦੇਖਿਆ ਜਾਵੇ ਤਾਂ ਇਸ ਜੱਦੋਜਹਿਦ ਦੇ ਵਿੱਚ। ਅਤੇ ਉਹ ਜਿਹੜੀ ਡੈਫੀਨੇਸ਼ਨ ਹੈ ਉਹਨੂੰ ਇੰਪਲੀਮੈਂਟ ਕਰਦੇ ਹੋਏ ਉਹ ਫਿਰ ਧੱਕਾ ਉਹਨਾਂ ਨੇ ਕੀਤਾ ਬਹੁਤ ਜ਼ਿਆਦਾ, ਅਤੇ ਜਿਹੜੇ ਨਹੀਂ ਸੀ ਉਹਨਾਂ ਦੀ ਈਨ ਮੰਨਦੇ, ਅਣਖੀ ਸੀ, ਉਹਨਾਂ ਨੂੰ ਉਹ ਮੌਤ ਦੇ ਘਾਟ ਉਤਾਰੀ ਗਏ ਆ, ਚਾਹੇ ਉਹ ਆਮ ਬੰਦਾ ਹੋਵੇ ਮੇਰੇ ਵਰਗਾ, ਚਾਹੇ ਕੋਈ ਖਾਂਦਾ ਪੀਂਦਾ ਹੋਵੇ, ਚਾਹੇ ਕੋਈ ਉੱਚ ਦਰਜੇ ਦਾ ਬੰਦਾ ਹੋਵੇ, ਚਾਹੇ ਕੋਈ ਰੂਹਾਨੀ ਉੱਚ ਪਹੁੰਚੀ ਹੋਈ ਸ਼ਖਸੀਅਤ ਹੋਵੇ ਜਿਵੇਂ ਕਿ ਗੁਰੂ ਅਰਜਨ ਪਾਤਸ਼ਾਹ। ਸੋ ਇੱਕ ਜਿਹੜਾ ਏਜੰਡਾ ਆ ਉਸ ਵੇਲੇ ਦੀ ਸਰਕਾਰ ਦਾ, ਉਹਦੇ ਅਧੀਨ ਇਹ ਸਾਰਾ ਕੁਝ ਹੋ ਰਿਹਾ ਹੈ। ਹੁਣ ਉਹਦੇ ਅਧੀਨ, ਉਹਦੇ ਹੇਠਾਂ ਫਿਰ ਬਹੁਤ ਸਾਰੀ ਮਸ਼ੀਨਰੀ ਹੁੰਦੀ ਆ ਕਿ ਉਹਨਾਂ ਨੇ ਆਨੇ ਬਹਾਨੇ ਲੱਭਣੇ ਹੁੰਦੇ ਆ ਕਿ ਇਹਨਾਂ ਨੂੰ ਕਿੱਦਾਂ ਪ੍ਰੋਸੀਕਿਊਟ ਕੀਤਾ ਜਾਵੇ, ਕਿ ਇਹਨਾਂ ਨੂੰ ਮਾਰਨ ਦਾ, ਇਹਨਾਂ ਨੂੰ ਖਤਮ ਕਰਨ ਦਾ ਬਹਾਨਾ ਕੀ ਸਿਰਜਿਆ ਜਾਵੇ। ਉਸ ਸਿਰਜੇ ਹੋਏ ਬਹਾਨੇ ਦੇ ਵਿੱਚ ਬਹੁਤ ਸਾਰੇ ਫਿਰ ਪਲੇਅਰ ਆ ਜਾਂਦੇ ਨੇ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਆਪ ਸਭ ਨੂੰ ਇਹ ਪਤਾ ਹੋਏਗਾ ਕਿ ਇੱਕ ਬਹੁਤ ਮਸ਼ਹੂਰ ਪੰਕਤੀਆਂ ਨੇ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ, ਸਕਰੀਨ 'ਤੇ ਵੀ ਹਨ ਉਹ, ਅਤੇ ਇਹ ਬੜੀ ਫੇਮਸ ਹੈ। ਜਦੋਂ ਵੀ ਅਸੀਂ ਸ਼ਹੀਦਾਂ ਨੂੰ ਯਾਦ ਕਰੀਦਾ ਆ ਤਾਂ ਅਸੀਂ ਇਹ ਪੰਕਤੀਆਂ ਜ਼ਰੂਰ ਪੜ੍ਹੀਦੀਆਂ ਆ, ਸਟੇਜਾਂ 'ਤੇ ਵੀ ਤੁਸੀਂ ਸੁਣੀਆਂ। ਇਹ ਕੁੰਦਨ ਕਵੀ ਦੀਆਂ ਲਿਖੀਆਂ ਹੋਈਆਂ ਪੰਕਤੀਆਂ ਨੇ, ਜਾਂ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੜ ਲੈਂਦੇ ਜਾਂ, ਤਕਦੀਰ ਬਦਲਦੀ ਕੌਮਾਂ ਦੀ, ਕੋਈ ਦੇਗਾਂ ਦੇ ਵਿੱਚ ਉਪਲੇ ਜਾਂ, ਸ਼ਾਂਤੀ ਦੇ ਸੋਮੇ ਵਗ ਪੈਂਦੇ ਜਾਂ, ਚਰਬੀ ਢਲੇ ਸ਼ਹੀਦਾਂ ਦੀ, ਆਸਾਂ ਦੇ ਦੀਵੇ ਜਗ ਪੈਂਦੇ ਜਾਂ, ਟੁੱਟਦੇ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ, ਉਸਰੇ ਜਾਂ ਕੰਧ ਮਸੂਮਾਂ ਦੀ, ਢੱਠੀ ਹੋਈ ਕੌਮ ਖਲੋ ਜਾਵੇ। ਕੁੰਦਨ ਕਵੀ ਹੋਏ ਨੇ ਅਤੇ ਉਹਨਾਂ ਦਾ ਇੱਕ ਬਹੁਤ ਹੀ ਮਸ਼ਹੂਰ ਇਹ ਕਾਵਿ ਹੈ ਜਿਹੜਾ ਕਿ ਅਕਸਰ ਸਟੇਜਾਂ 'ਤੇ ਢਾਡੀ ਰਾਗੀ ਗਾਉਂਦੇ ਤੁਹਾਨੂੰ ਸੁਣਨਗੇ। ਕੁੰਦਨ ਕਵੀ ਦੀ ਇੱਕ ਹੋਰ ਵੀ ਬੜੀ ਮਸ਼ਹੂਰ ਪੰਕਤੀਆਂ ਨੇ, ਉਹਨਾਂ ਨੇ ਬੜਾ ਸੋਹਣਾ ਲਿਖਿਆ ਹੈ ਕਿ ਉਹ ਕਹਿੰਦੇ ਨੇ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸ਼ਹੀਦ ਸਦਾ ਦੀ ਨੀਂਦ ਸੌਂ ਗਿਆ, ਪਰ ਉਸ ਦੀ ਇਸ ਖਮੋਸ਼ੀ ਮਸਤੀ ਵਿੱਚ ਵਿਘਨ ਪਾਉਣ ਦਾ ਹੌਸਲਾ ਤਾਂ ਲੋਹੇ ਦੇ ਨਿਰਜੀਵ ਇੰਜਣਾਂ ਨੂੰ ਵੀ ਨਹੀਂ ਪੈਂਦਾ। ਉਹ ਵੀ ਇਸ ਮਿੱਠੀ ਨੀਂਦ ਸੁੱਤੇ ਸ਼ਹੀਦ ਦੇ ਚਰਨਾਂ 'ਤੇ ਝੁੱਕ ਜਾਂਦੇ ਹਨ ਅਤੇ ਅੱਗੇ ਤੁਰਨ ਤੋਂ ਇਨਕਾਰ ਕਰ ਦਿੰਦੇ ਹਨ। ਕਵੀ ਕਹਿੰਦੇ ਨੇ, ਵਾਹ ਮਿੱਠੀਏ ਨੀਂਦੇ ਸਵਰਗ ਦੀਏ, ਸਭ ਤੇਰੇ ਅੱਗੇ ਝੁੱਕ ਜਾਂਦੇ, ਲਹੂ ਵੇਖ ਕੇ ਤੇਰੇ ਆਸ਼ਕ ਦਾ ਗੱਡੀਆਂ ਦੇ ਇੰਜਣ ਰੁਕ ਜਾਂਦੇ, ਕੌਮਾਂ 'ਤੇ ਜੀਵਨ ਆ ਜਾਵੇ ਅਤੇ ਮੁਰਝਾਇਆ ਜੀਵਨ ਖਿੜ ਜਾਵੇ, ਅਰਸ਼ਾਂ 'ਤੇ ਜੈਕਾਰ ਹੋਵੇ, ਅਰਸ਼ਾਂ 'ਤੇ ਜੈਕਾਰ ਹੋਵੇ, ਫਰਸ਼ਾਂ 'ਤੇ ਕੰਬਣੀ ਛਿੜ ਜਾਵੇ। ਬਹੁਤ ਸੁੰਦਰ ਕਵਿਤਾਵਾਂ ਲਿਖੀਆਂ ਨੇ ਸ਼ਹੀਦੀਆਂ ਦੇ ਉੱਤੇ। ਅਤੇ ਜਿਹੜੇ ਜਿਹੜੇ ਹੁਣ ਆਪਾਂ ਕਾਰਨਾਂ ਦੀ ਗੱਲ ਕਰਦੇ ਹਾਂ ਕਿ ਕਾਰਨ ਕੀ ਹੋਏ, ਕਾਰਨ ਬੜੇ ਮਤਲਬ ਡੂੰਘੇ ਨੇ, ਛੋਟੇ ਛੋਟੇ ਕਾਰਨ ਨੇ ਜਿਹੜੇ ਇਕੱਠੇ ਕਰਕੇ ਆਨੇ ਬਹਾਨੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸਾਰਿਆਂ ਨਾਲੋਂ ਵੱਡੀ ਗੱਲ ਪਹਿਲਾਂ ਤਾਂ ਕਿ ਜਿਹੜੀ ਪਹਿਲੇ ਪਾਤਸ਼ਾਹ ਨੇ ਗੱਲ ਆਖੀ ਸੀ ਕਿ ਕੁਛ ਸਿਧਾਂਤਕ ਵਿਰੋਧ ਜਿਹੜਾ ਇਸਲਾਮ ਧੱਕੇ ਨਾਲ ਲੈ ਕੇ ਆਉਂਦਾ ਪੰਜਾਬ ਦੇ ਵਿੱਚ, ਧੱਕੇ ਵਾਲਾ ਇਸਲਾਮ ਬੜਾ ਵਧੀਆ ਆ। ਅਗਰ ਤੁਸੀਂ ਉਸਨੂੰ ਕੋਰ ਤੱਕ ਪੜ੍ਹੋ, ਓਰਿਜਨਲ ਤੱਕ ਪੜ੍ਹੋ, ਤਾਂ ਇਹਦੇ ਵਿੱਚ ਇੱਕ ਪ੍ਰਭੂ ਦੀ, ਇੱਕ ਅਕਾਲ ਪੁਰਖ ਦੀ, ਇੱਕ ਅੱਲਾਹ ਦੀ ਗੱਲ ਕੀਤੀ ਗਈ ਹੈ, ਸਿੰਗੂਲੈਰਿਟੀ ਦੀ ਗੱਲ ਕੀਤੀ ਗਈ ਹੈ, ਜਿਹੜੀ ਕਿ ਬਹੁਤ ਰੇਅਰ ਹੈ। ਔਰ ਉਸ ਨੂੰ ਕਿੱਦਾਂ ਮੈਨੀਫੈਸਟ ਕਰਨਾ, ਆਪਣੇ ਅੰਦਰ ਕਿੱਦਾਂ ਉਹਨੂੰ ਲੈ ਕੇ ਆਉਣਾ ਆ, ਇਹਦੀਆਂ ਗੱਲਾਂ ਵੀ ਕੀਤੀਆਂ ਗਈਆਂ। ਪਰ ਜਦੋਂ ਇਹ ਤਲਵਾਰ ਵਾਲਿਆਂ ਦੇ ਹੱਥ ਆਇਆ ਤਾਂ ਇਹਨੇ ਘਿਨਾਉਣਾ ਰੂਪ ਧਾਰਨ ਕਰਕੇ ਲੋਕਾਂ ਸਾਹਮਣੇ ਪੇਸ਼ ਹੋਣਾ ਸ਼ੁਰੂ ਹੋਇਆ। ਔਰ ਲੁੱਟ, ਇਸਲਾਮ ਦੀ ਆੜ ਦੇ ਵਿੱਚ ਲੁੱਟ ਸੁੱਟ ਮਾਰ ਕਸਾਈ, ਰਾਜ 'ਤੇ ਤਖਤੇ ਪਲਟ, ਇਹ ਕੰਮ ਸ਼ੁਰੂ ਹੋ ਗਿਆ। ਉਸ ਉਹਨਾਂ ਸਿਧਾਂਤਾਂ ਦਾ ਜਿਹੜਾ ਵਿਰੋਧ ਕੀਤਾ ਪਹਿਲੇ ਪਾਤਸ਼ਾਹ ਨੇ, ਅਤੇ ਉਦੋਂ ਤੋਂ ਲੈ ਕੇ ਇਹ ਚੱਲੀ ਆ ਰਹੀ ਸੀ ਕਿ ਅਸੀਂ ਤਾਂ ਇਹ ਖਤਮ ਕਰਨੀ ਹੈ, ਇਹ ਚੀਜ਼, ਇਹ ਹਿੰਦੁਸਤਾਨ ਦੇ ਮੂਲ ਧਰਮ ਖਤਮ ਕਰਨੇ ਨੇ। ਇਹ ਇੱਕ ਹੋਰ ਖੜਾ ਹੋ ਗਿਆ ਵਿੱਚ ਆ ਕੇ, ਹੈ ਨਾ। ਇਹ ਤਾਂ ਵਿਰੋਧ ਹੋਇਆ ਨਾ, ਪਹਿਲੇ ਪਾਤਸ਼ਾਹ ਨੇ ਸ਼ੁਰੂ ਕੀਤਾ ਇਸ ਦੀ ਗੁਰਤਾ। ਅਤੇ ਪੰਜਵੇਂ ਗੁਰੂ ਤੱਕ ਪਹੁੰਚਦੇ ਪਹੁੰਚਦੇ ਜਿੱਥੇ ਤਾਂ ਉਹ ਇਹ ਇਸਲਾਮ ਦਾ ਝੰਡਾ ਖੜਾ ਕਰਨਾ ਚਾਹੁੰਦੇ ਸੀਗੇ, ਧੱਕੇ ਦੇ ਨਾਲ, ਪਿਆਰ ਨਾਲ ਨਹੀਂ, ਧੱਕੇ ਦੇ ਨਾਲ। ਪਿਆਰ ਦੇ ਨਾਲ ਤਾਂ ਸਾਈਂ ਮੀਆਂ ਮੇਰ ਜੀ ਨੇ ਨੀਂਹ ਵੀ ਰੱਖੀ ਆ, ਉਹ ਪਰਮ ਮਿੱਤਰ ਸਨ ਗੁਰੂ ਅਰਜਨ ਪਾਤਸ਼ਾਹ ਜੀ ਦੇ, ਪਿਆਰ ਸਤਿਕਾਰ ਨਾਲ ਰਹਿੰਦੇ ਸੀ। ਪਰ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਅਤੇ ਇਹ ਦਿਨ ਪਰ ਦਿਨ ਵੱਧ ਰਹੇ ਨੇ, ਸ਼ਹਿਰ ਵੀ ਆਪਣੇ ਵਸਾ ਲਏ ਨੇ, ਦਰਬਾਰ ਸਾਹਿਬ ਵੀ ਆਪਣਾ ਬਣਾ ਲਿਆ, ਇੱਕ ਬਹੁਤ ਵੱਡਾ ਸੈਂਟਰ ਆਪਣਾ ਬਣਾ ਲਿਆ, ਦੂਜਾ ਨਵਾਂ ਸ਼ਹਿਰ ਜਿਹੜਾ ਤਰਨ ਤਾਰਨ ਸਾਹਿਬ ਉਹਦੀ ਨੀਂਹ ਪੱਥਰ ਰੱਖ ਹੋ ਰਿਹਾ ਆ, ਉਹ ਸ਼ਹਿਰ ਵਸਣ ਜਾ ਰਿਹਾ ਆ। ਇਹ ਤਾਂ ਸਾਡੇ ਲਈ ਥ੍ਰੈਟ ਹੈ, ਵੱਡਾ ਕਾਰਨ ਇਹ ਆ। ਹੁਣ ਉਹਦੇ ਪਿੱਛੇ ਹੋਰ ਕਾਰਨ ਹੈ, ਚੰਦੂ। ਚੰਦੂ ਵੀ ਖੱਤਰੀ ਲਾਹੌਰ ਦਾ ਸੀ, ਉਹਦੀ ਆਪਣੀ ਖਹਿਬਾਜੀ ਸੀ ਆਪਣੇ ਭਾਈਚਾਰੇ ਦੀ, ਵੀ ਇਹ ਕਿੱਦਾਂ ਵੱਡੇ ਹੋ ਗਏ। ਹੁੰਦੀ ਆ, ਹਰ ਥਾਂ ਹੁੰਦੀ ਆ, ਸ਼ਰੀਕੇਬਾਜ਼ੀ ਹੁੰਦੀ ਆ, ਪਿੰਡਾਂ 'ਚ ਹੁੰਦੀ, ਸ਼ਹਿਰਾਂ 'ਚ ਹੁੰਦੀ, ਜਿੱਥੇ ਮਰਜ਼ੀ ਦੇਖ ਲਓ, ਗੁਰੂ ਘਰਾਂ 'ਚ ਵੀ ਹੁੰਦੀ ਆ, ਵੀ ਉਹ ਪਰਿਵਾਰ ਕਿੱਦਾਂ ਮੂਹਰੇ ਆ ਗਿਆ, ਉਹ ਪਰਿਵਾਰ ਕਿੱਦਾਂ ਮੂਹਰੇ ਆ ਗਿਆ। ਸੋ ਉਹ ਇੱਕ ਕਾਰਨ ਬਣਿਆ ਕੰਨ ਭਰਨ ਦੇ। ਫਿਰ ਰਾਜਕੁਮਾਰ ਖੁਸਰੋ ਨੂੰ ਸਹਾਇਤਾ ਦੇਣ ਨੂੰ ਦੀ ਗੱਲ ਵੀ ਹੁੰਦੀ ਆ, ਆਪਾਂ ਗਿਆਨੀ ਜੀ ਨਾਲ ਵੀ ਗੱਲ ਕਰਾਂਗੇ ਇਹਦੇ ਬਾਰੇ, ਹੈ ਨਾ, ਵੀ ਉਹ ਵੀ ਖਹਿਬਾਜ਼ੀ ਕੀਤੀ। ਅਤੇ ਜਿਹੜਾ ਜਹਾਂਗੀਰ ਸੀ, ਜਹਾਂਗੀਰ ਅਕਬਰ ਅਤੇ ਰਾਜਾ ਯੋਧਾ ਦਾ ਮੁੰਡਾ ਸੀ, ਉਹਦੇ ਵਿੱਚ ਦੋਨਾਂ ਦਾ ਖੂਨ ਸੀਗਾ, ਅਤੇ ਉਹ ਕਹਿੰਦੇ ਆ ਇਤਿਹਾਸ ਕਰਕੇ ਉਹ ਕਰਪਟ ਖੂਨ ਸੀਗਾ। ਅਕਬਰ ਵਧੀਆ ਰਾਜਾ ਸੀ, ਪਰ ਉਹਦੇ ਉਹਨੇ ਆਪਣੇ ਆਲੇ ਦੁਆਲੇ ਜਹਾਂਗੀਰ ਨੇ ਬਹੁਤ ਕੱਟੜਪੰਥੀ ਆਪਣੇ ਬੰਦੇ ਬਿਠਾਲੇ ਹੋਏ ਸੀ, ਔਰ ਉਹਨਾਂ ਦਾ ਜਿਹੜਾ ਮੇਨ ਮਕਸਦ ਵੀ ਇਹੀ ਸੀਗਾ ਕਿ ਆਪਾਂ ਇਹਨੂੰ ਇਸਲਾਮ ਵੱਲ ਨੂੰ ਲੈ ਕੇ ਜਾਣਾ ਸਾਰੀ ਚੀਜ਼ ਨੂੰ। ਦੂਜੀ ਗੱਲ, ਪਰਿਵਾਰ ਦੇ ਵਿੱਚ ਵੀ ਵੈਰ ਵਿਰੋਧ ਸੀਗਾ ਭਰਾਵਾਂ ਨੂੰ। ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਜਿਹੜੇ ਭਰਾ ਸੀ ਪਿਰਥੀ, ਹੈ ਨਾ, ਉਹਨਾਂ ਨੇ ਵੀ ਕਾਫੀ ਵਿਰੋਧ ਕੀਤਾ। ਉਹ ਗੁਰੂ ਬਣਨਾ ਚਾਹੁੰਦੇ ਸੀ, ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹਨਾਂ ਨੂੰ ਗੁਰਤਾ ਦੀ ਪੱਗ ਨਹੀਂ ਬੰਨ੍ਹੀ। ਇਸ ਦੇ ਵਿੱਚ ਜੇ ਅਸੀਂ ਬੰਸਾਵਲੀ ਨਾਮਾ ਪੜ੍ਹੀਏ ਤਾਂ ਉਹਦੇ ਵਿੱਚ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਨੇ ਕਿ ਸ੍ਰੀ ਚੰਦ ਸਾਹਿਬ ਜੀ ਪੱਗ ਭਜਵਾਈ ਇੱਕ ਪਿਰਥੀਏ ਨੂੰ ਇੱਕ ਅਰਜਨ ਨੂੰ ਆਈ। ਮਰਨੇ ਕੀ ਪੱਗ ਪਿਰਥੀਏ ਬੱਧੀ, ਗੁਰਿਆਈ ਦੀ ਪੱਗ ਗੁਰ ਅਰਜਨ ਬੱਧੀ। ਸੋ ਦੋ ਪੱਗਾਂ ਆਈਆਂ, ਇੱਕ ਮਰਨ ਤੋਂ ਉਪਰੰਤ ਪਰਿਵਾਰਕ ਜ਼ਿੰਮੇਵਾਰੀਆਂ ਸਾਂਭਦੇ ਹੋਏ ਪੁੱਤਰ ਨੂੰ ਦਿੱਤੀ ਜਾਂਦੀ ਆ, ਉਹ ਪਿਰਥੀਏ ਨੂੰ ਦਿੱਤੀ ਗਈ, ਅਤੇ ਗੁਰਤਾ ਦੀ ਜਿਹੜੀ ਗੁਰਗੱਦੀ ਦੀ ਪੱਗ ਹੈ ਉਹ ਪੰਜਵੇਂ ਪਾਤਸ਼ਾਹ ਨੂੰ ਦਿੱਤੀ ਗਈ। ਇਹ ਵੀ ਇੱਕ ਵੱਡਾ ਕਾਰਨ ਬਣਿਆ। ਸੋ ਇਹ ਕੁਛ ਕਾਰਨ ਜਿਹੜੇ ਨੇ ਇਹ ਬਣੇ ਨੇ, ਜਿਹੜੇ ਇਹ ਪਰਿਵਾਰਕ ਕਾਰਨ ਹੈ, ਇਹ ਸ਼ਹੀਦੀ ਦਾ ਕਾਰਨ ਨਹੀਂ ਹੋ ਸਕਦੇ ਜੇ ਇਕੱਲੇ ਇੰਨੇ ਹੀ ਹੋਣ। ਪਰ ਜਦੋਂ ਸਰਕਾਰ ਚਾਹੁੰਦੀ ਹੈ ਸ਼ਹੀਦ ਕਰਨਾ, ਤਾਂ ਇਹ ਛੋਟੇ ਛੋਟੇ ਕਾਰਨਾਂ ਨੂੰ ਚੱਕ ਕੇ ਇਹਨਾਂ ਬੰਦਿਆਂ ਨੂੰ ਟੂਲ ਬਣਾ ਕੇ ਉਹ ਇੱਕ ਬਹਾਨਾ ਸਿਰਜਦੀ ਆ ਵੀ ਅਸੀਂ ਇਹਨਾਂ ਨੂੰ ਖਤਮ ਕਰਨਾ ਹੈ, ਅਤੇ ਇਹ ਸਾਰੇ ਟੂਲ ਇਕੱਠੇ ਕਰਦੇ ਨੇ। ਫਿਰ ਆਪਾਂ ਡਿਟੇਲ ਦੇ ਵਿੱਚ ਜਾਣਾਂਗੇ ਥੋੜ੍ਹੀ ਦੇਰ ਬਾਅਦ। ਗਿਆਨੀ ਜੀ, ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸਾਡੇ ਨਾਲ ਜੁੜਨਗੇ। ਪਰ ਸਾਡੇ ਸਰੋਤਿਆਂ ਨੇ ਸਾਨੂੰ ਪੁੱਛਿਆ ਸੀ ਡਿਟੇਲ 'ਚ, ਅਸੀਂ ਦੱਸਣਾ ਵੀ ਸੀ। ਬਹੁਤ ਬਹੁਤ ਧੰਨਵਾਦ। ਸੋ ਬਹੁਤ ਸਾਰੇ ਸਰੋਤੇ ਜਿਹੜੇ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ, ਸਾਂਝਾਂ ਪਾ ਰਹੇ ਨੇ, ਰੇਡੀਓ 'ਤੇ ਸੁਣ ਰਹੇ ਹੋ ਤੁਸੀਂ ਸਾਨੂੰ, ਅਤੇ ਨਾਲ ਦੀ ਨਾਲ ਫੇਸਬੁੱਕ 'ਤੇ ਵੀ ਲਾਈਵ ਚੱਲ ਰਿਹਾ, ਯੂਟਿਊਬ 'ਤੇ ਵੀ ਲਾਈਵ ਚੱਲ ਰਿਹਾ। ਸੋ ਉਸ ਦੀ ਵੀ ਆਪਾਂ ਮਤਲਬ ਤੁਸੀਂ ਕਿਸੇ ਵੀ ਜ਼ਰੀਏ ਸਾਡੇ ਨਾਲ ਸੁਣ ਜੁੜ ਸਕਦੇ ਹੋ। ਮੈਸੇਜ ਤੁਸੀਂ ਭੇਜ ਰਹੇ ਹੋ ਮੈਂ ਥੋੜ੍ਹੀ ਦੇਰ ਬਾਅਦ ਪੜ੍ਹਾਂਗਾ। ਪਰ ਜਿਵੇਂ ਮੈਂ ਆਪ ਨਾਲ ਸਾਂਝ ਪਾਈ ਸੀ ਕਿ ਗ੍ਰਿਫਤ ਦੇ ਵਿੱਚ ਸ਼ਹੀਦੀ ਟੂਰਨਾਮੈਂਟ ਹੋ ਰਿਹਾ ਹੈ ਬੜੇ ਲੰਬੇ ਅਰਸੇ ਤੋਂ, ਸ਼ਾਇਦ 22-23 ਸਾਲ ਹੋ ਗਏ ਨੇ ਇਸ ਟੂਰਨਾਮੈਂਟ ਨੂੰ ਸ਼ੁਰੂ ਹੁੰਦਿਆਂ ਹੋਇਆਂ, ਅਤੇ ਕਾਫੀ ਭਰਮਾ ਹੰਗਾਰਾ ਉਦੋਂ ਵੀ ਮਿਲਦਾ ਹੁੰਦਾ ਸੀ ਸ਼ੁਰੂ ਸ਼ੁਰੂ 'ਚ, ਕਿਉਂਕਿ ਰੀਜਨਲ ਇਲਾਕੇ ਦੇ ਵਿੱਚ ਇਹ ਆਪਣੇ ਤੌਰ 'ਤੇ ਆਪਣੇ ਵਰਗਾ ਇੱਕ ਅਲੱਗ ਹੀ ਟੂਰਨਾਮੈਂਟ ਸੀ। ਇਸ ਦੇ ਵਿੱਚ ਫਿਰ ਸ਼ਮੂਲੀਅਤ ਹੁੰਦੀ ਗਈ, ਇਸਦੀ ਟਾਈਮਿੰਗ ਬਹੁਤ ਸਹੀ ਸੀ, ਅਤੇ ਹੁਣ ਤਾਂ ਇਹ ਬਹੁਤ ਮੇਜਰ ਇਵੈਂਟ ਬਣ ਚੁੱਕਾ ਹੈ। ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਸਰਦਾਰ ਸਰਵਣ ਸਿੰਘ ਹੋਣਾ ਨਾਲ ਉਹਨਾਂ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ, ਜਿਹੜੇ ਕਿ ਗ੍ਰਿਫਤ ਪ੍ਰਬੰਧਕਾਂ ਦੇ ਵਿੱਚੋਂ ਪ੍ਰਬੰਧਕ ਨੇ, ਅਤੇ ਉੱਥੇ ਕੀ ਤਿਆਰੀ ਚੱਲ ਰਹੀ ਆ ਉਹਨਾਂ ਤੋਂ ਆਪਾਂ ਜਾਣਦੇ ਹਾਂ, ਅਤੇ ਮੈਂ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ, ਅਤੇ ਪਹਿਲਾਂ ਤਾਂ ਇਹ ਦੱਸੋ ਕਿ ਤਿਆਰੀ ਫੁੱਲ ਚੱਲ ਰਹੀ ਹੈ? ਹਾਂਜੀ ਹਾਂਜੀ, ਤਸਵੀਰਾਂ ਮੈਂ ਦੇਖਦਾ ਰਹਿੰਦਾ, ਅਸੀਂ ਤੁਸੀਂ ਸ਼ੇਅਰ ਕਰਦੇ ਹੁੰਦੇ ਹਾਂ ਫੇਸਬੁੱਕ ਪੇਜ 'ਤੇ ਵੀ, ਬੜੀ ਵਧੀਆ ਜਾਣਕਾਰੀ ਮਿਲ ਰਹੀ ਹੈ। ਅਤੇ ਆਉਣ ਵਾਲੇ ਜਿੱਦਾਂ ਅਗਲੇ ਹਫ਼ਤੇ ਸ਼ਨਿਚਰਵਾਰ ਐਤਵਾਰ ਨੂੰ ਟੂਰਨਾਮੈਂਟ ਹੈ, ਅਤੇ ਸਾਰਿਆਂ ਨਾਲੋਂ ਵੱਡਾ ਸਵਾਲ ਤਾਂ ਇਹ ਹੁੰਦਾ ਕਿ ਵੈਸੇ ਠੰਡ ਕਾਫੀ ਹੁੰਦੀ ਹੈ, ਕਿ ਮੌਸਮ ਦਾ ਕੀ ਫੋਰਕਾਸਟ ਹੈ? ਪਹਿਲਾਂ ਇਹ ਇੱਥੋਂ ਸ਼ੁਰੂ ਕਰ ਲੈਂਦੇ ਗੱਲ। ਜੀ ਜੀ ਠੀਕ 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 ਚਲੋ ਠੀਕ ਹੈ। ਅਤੇ ਜਿੱਦਾਂ ਵੀ ਹੈ ਮੌਸਮ, ਹੁਣ ਸਾਰੀ ਤਿਆਰੀ ਚੱਲ ਰਹੀ ਹੈ, ਤਿਆਰੀ ਕੀਤੀ ਹੋਈ ਹੈ, ਅਤੇ ਕਾਫੀ ਸਾਡੇ ਜਿਹੜੇ ਸਰੋਤੇ ਵੀ ਆ ਜਾਂ ਦਰਸ਼ਕ ਆ ਆਸ ਪਾਸ ਤੋਂ ਵਿਦੇਸ਼ਾਂ ਦੇ ਵਿੱਚੋਂ ਵੀ ਆਉਂਦੇ ਨੇ, ਤਿਆਰੀ ਕਰੀ ਬੈਠੇ ਨੇ, ਅਤੇ ਰਿਹਾਇਸ਼ ਦੀ ਇਸ ਤਰ੍ਹਾਂ ਇਸ ਵਾਰੀ ਕੀ ਪੋਜੀਸ਼ਨ ਹੈ? ਕਾਫੀ ਫੋਨ ਆ ਰਹੇ
ਰਿਹਾਇਸ਼ਾਂ ਦੇ ਤਾਂ ਭਾਜੀ ਪਤਾ ਗੱਲ ਕੀ ਹੈ ਜੀ, ਸਾਡੇ ਟਾਊਨ ਹੈਗਾ ਛੋਟਾ ਜੀ,
ਹਾਂਜੀ,
ਤੇ ਸਾਡੇ ਟੋਟਲ ਪਾਪੂਲੇਸ਼ਨ ਸਾਡੀ 30,000 ਆ, ਤੇ ਉਹ ਦੋ ਰਾਤਾਂ ਦੇ ਵਿੱਚ 30,000 ਬੰਦਾ ਇੱਥੇ ਆ ਜਾਂਦਾ ਜੀ।
ਹਾਂਜੀ ਹਾਂਜੀ, ਇਹ ਤਾਂ ਡਬਲ ਹੋ ਜਾਂਦੀ ਪਾਪੂਲੇਸ਼ਨ।
ਇਸ ਕਰਕੇ ਉਹ ਥੋੜ੍ਹਾ ਜਿਹਾ ਜਿਹੜੇ ਬਿਜ਼ਨਸ ਮਾਈਂਡਡ ਨੇ ਉਹਨਾਂ ਨੇ ਥੋੜ੍ਹਾ ਜਿਹਾ ਇਸ ਚੀਜ਼ ਦਾ ਲਾਹਾ ਵੀ ਲੈ ਰਹੇ ਨੇ, ਉਹ ਸਾਨੂੰ ਪਤਾ ਲੱਗਾ ਸੀ ਵੀ ਪੈਸੇ ਬਹੁਤ ਚਾਰਜ ਕਰ ਰਹੇ ਨੇ ਇਸ ਵਾਰੀ।
ਹਾਂਜੀ,
ਤੇ ਉਹ ਸਾਡਾ ਤਾਂ ਸੁਜੈਸ਼ਨ ਇਹੀ ਆ ਵੀ ਜੇ ਤੁਸੀਂ ਕਰ ਸਕਦੇ ਹੋ ਤਾਂ ਆਪਣੀ ਕਾਰਵਾਨ ਲੈ ਕੇ, ਇੱਥੇ 3 ਗ੍ਰਿਫ 'ਚ ਕਾਰਵਾਨ ਹੈਗੀਆਂ ਨੇ ਜੀ।
ਜੀ ਜੀ
ਪਾਰਕ ਇੱਥੇ 2 ਲਾਕੇ ਟਾਊਨ ਇੱਕ ਲੀਟ ਨੇ ਆ, ਜਾਂ ਇੱਕ ਸਾਡੀ ਇੱਥੇ ਡਾਰਲਿੰਗ ਪੈਂਡ, ਉੱਥੇ ਵੀ ਉਹ ਜਗ੍ਹਾ ਨਾਲ ਕੋਈ ਸਪੇਸਿਸ ਹੈਗੀਆਂ ਨੇ, ਤੁਸੀਂ ਆਪਣੀ ਕਾਰਵਾਨ ਲਿਆਓ ਉੱਥੇ ਲਾਓ।
ਠੀਕ ਹੈ ਜੀ। ਵੈਸੇ ਭਾਈ ਸਾਹਿਬ ਇਹ ਟ੍ਰੈਂਡ ਦੇਖਿਆ ਪਿਛਲੇ 4-5 ਸਾਲ ਤੋਂ, ਮੈਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਕਿਉਂਕਿ ਉੱਥੇ ਮੇਨ ਫੰਕਸ਼ਨ ਹੁੰਦਾ, ਅਤੇ ਉਸਦੇ ਆਸ ਪਾਸ ਵੀ ਬਹੁਤ ਪਾਰਕਿੰਗ ਕੀਤੀ ਹੁੰਦੀ ਹੈ ਕੈਰਾਵੈਨਸ ਦੀ।
ਹਾਂਜੀ ਭਾਜੀ ਹੁੰਦੀ ਆ, ਪਰ ਉਹਦੇ ਨਾਲ ਸਾਡੇ ਥੋੜ੍ਹੀ ਪ੍ਰੋਬਲਮ ਆ ਜਾਂਦੀ ਸਾਨੂੰ, ਕਿਉਂਕਿ ਜਿੰਨੀ ਉੱਥੇ ਸੰਗਤ ਆ ਜਾਂਦੀ ਹੈ, ਜੇ ਆਪਾਂ ਉਹਨਾਂ ਨੂੰ ਕਹੀਏ ਵੀ ਸਾਰੇ ਇੱਥੇ ਲਾ ਲਓ, ਤਾਂ ਉਹ ਫਿਰ ਇਹਦੇ 'ਚ ਜਿੰਨੀਆਂ ਸਹੂਲਤਾਂ ਚਾਹੀਦੀਆਂ ਸੰਗਤ ਉਹਦੀਆਂ ਪ੍ਰੋਵਾਈਡ ਨਹੀਂ ਕਰ ਸਕਦੇ ਐਟ ਏ ਟਾਈਮ।
ਹਾਂਜੀ ਹਾਂਜੀ,
ਕਿਉਂਕਿ ਪਹਿਲਾਂ ਸਾਡੇ ਨੂੰ ਕੋਈ ਆਈਡੀਆ ਨਹੀਂ ਹੁੰਦਾ ਇੱਥੇ ਕਿੰਨੀਆਂ ਆਉਣਗੀਆਂ ਕਿੰਨੇ ਨਹੀਂ, ਪਰ ਉਹ ਜਿਹੜਾ ਇੱਥੇ ਜਿਹੜੀਆਂ ਐਕਸੈਸ ਆ ਉਹ ਲਿਮਿਟਡ ਆ ਗੁਰੂ ਘਰ ਦੇ ਵਿੱਚ
ਜੀ। ਜੀ
ਉਹਦੇ ਉਹ ਜਿਹੜੀ ਸੰਗਤ ਆ ਗਈ ਚੱਲ ਗਈ ਉਹਦੇ ਵਾਸਤੇ ਹੁੰਦਾ। ਤੇ ਮਤਲਬ ਮੇਰੀ ਬੇਨਤੀ ਵੀ ਰਹੂਗੀ ਤੁਹਾਡੇ ਜ਼ਰੀਏ ਵੀ
ਜੀ
ਜਿਸ ਕਿਸੇ ਨੇ ਵੀ ਕਾਰਾਵੈਨ ਲਿਆਉਣੀ ਆ ਤੇ ਪ੍ਰੀਜ ਇਸ ਚੀਜ਼ ਨੂੰ ਅਵਾਇਡ ਕਰੋ ਵੀ ਗੁਰੂ ਘਰ ਦੇ ਵਿੱਚ ਨਾ ਲਾਇਓ, ਕਿਉਂਕਿ ਜਦੋਂ ਰਾਤ ਨੂੰ ਬਿਜਲੀ ਦਾ ਕਨੈਕਸ਼ਨ ਇਹਦੇ ਗੁਰੂ ਘਰ ਦੇ ਵਿੱਚ, ਉਹਦੇ ਤੁਹਾਨੂੰ ਪਤਾ ਹੈ ਜਿਹੜਾ ਪਲੈਨਿੰਗ ਹੁੰਦੀ ਪਹਿਲਾਂ ਬਣਾਈ ਇਲੈਕਟ੍ਰੀਸ਼ਨ ਨੇ ਉਹਦਾ ਉਹਨਾਂ ਨੇ ਇੱਕ ਹਿਸਾਬ ਰੱਖਿਆ ਦਾ ਵੀ ਇਹਦੋਂ ਵੱਧ ਤੁਸੀਂ ਯੂਜ ਨਹੀਂ ਕਰ ਸਕਦੇ।
ਹਾਂਜੀ
ਤੋ ਫਿਰ ਪਿਛਲੇ ਸਾਲ ਸਾਨੂੰ ਪ੍ਰੋਬਲਮ ਆਈ ਵੀ ਰਾਤ ਸਾਡੇ ਗੁਰੂ ਘਰ ਦੀ ਬੱਤੀ ਵੀ ਟ੍ਰਿਪ ਕਰ ਗਈ ਸੀ।
ਹਾਂਜੀ, ਕਿਉਂਕਿ ਲੋਡ ਬਹੁਤ ਪੈ ਜਾਂਦਾ, ਦੂਜੀ ਗੱਲ ਬੱਤੀ ਦੀ ਤਾਂ ਲੋੜ ਹੀ ਪੈਂਦੀ ਹੈ ਕਿਉਂਕਿ ਸਰਦੀ ਹੁੰਦੀ ਹੈ ਤਾਂ ਹੀਟਰ ਵਗੈਰਾ ਤਾਂ ਲਾਣਾ ਹੀ ਪੈਂਦਾ ਉੱਥੇ, ਹੈ ਨਾ।
ਹਾਂਜੀ ਹਾਂਜੀ ਤੇ ਉਹ ਜਿਹੜੀਆਂ ਕਾਰਾਂ ਪੈਰਕ ਆ ਗਈਆਂ ਨੇ ਜੀ, ਉਹਨਾਂ ਦੇ ਵਿੱਚ ਸਾਰੀ ਉਹਨਾਂ ਨੇ ਸਹੂਲਤਾਂ, ਬਾਥਰੂਮ, ਸ਼ਾਵਰ ਵਗੈਰਾ ਸਭ ਕੁਝ ਉਹਨਾਂ ਕੋਲ ਹੁੰਦਾ ਜੀ।
ਠੀਕ ਹੈ ਜੀ।
ਤੇ ਉਹਨਾਂ ਦੇ ਬਿਜਲੀ ਦੇ ਵੀ ਉਹਨਾਂ ਦਾ ਉਹਨਾਂ ਕੋਲ ਜਿਹੜਾ ਲੋਡ ਅਨਫ ਹੁੰਦਾ ਜੀ।
ਠੀਕ ਹੈ। ਤੇ ਇਸ ਵਾਰੀ ਖੇਡਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਦਾ ਕੋਈ ਹੈ ਜਾਣਕਾਰੀ ਤੁਹਾਨੂੰ, ਕਬੱਡੀ ਦੀਆਂ ਜਾਂ ਹੋਰ
ਜੀ ਸਾਡੇ
ਫੁੱਟਬਾਲ?
ਤੇ ਜਿਹੜੀ ਕਬੱਡੀ ਸੀਨੀਅਰ ਆ ਜੀ, 5 ਟੀਮਾਂ ਆ ਰਹੀ ਸਾਡੇ ਕੋਲ ਐਂਟਰ ਹੋਈਆਂ ਨੇ ਜੀ।
ਜੀ
ਤੇ ਜਿਹੜੀਆਂ ਜੂਨੀਅਰ ਬੱਚਿਆਂ ਦੀਆਂ ਟੀਮਾਂ, 8 ਟੀਮਾਂ ਸਾਡੇ ਕੋਲ ਜੂਨੀਅਰ ਜਿਹੜੀਆਂ ਐਂਟਰ ਹੋਈਆਂ ਨੇ ਜੀ ਕਬੱਡੀ ਦੀਆਂ।
ਕਬੱਡੀ ਦੀਆਂ ਬਹੁਤ ਵਧੀਆ ਗੱਲ ਹੈ, ਬਹੁਤ
ਹਾਂਜੀ ਹਾਂਜੀ
ਹਾਂ ਵਧੀਆ ਗੱਲ ਹੈ। ਵੈਸੇ ਸਰਵਨ ਸਿੰਘ ਜੀ, ਇਹ ਦੇਖਣ ਨੂੰ ਮਿਲਿਆ ਕਿ ਜਦੋਂ ਬੱਚੇ ਖੇਡਦੇ ਨੇ, ਮੈਂ ਪਿਛਲੀ ਵਾਰੀ ਵੀ ਦੇਖਿਆ, ਤਾਂ ਦਰਸ਼ਕ ਜਿਹੜੇ ਨੇ ਉਹ ਜ਼ਿਆਦਾ ਖੁਸ਼ ਹੁੰਦੇ ਨੇ, ਉਹ ਜ਼ਿਆਦਾ ਉਤਸ਼ਾਹ ਦਿੰਦੇ ਨੇ, ਤਾੜੀਆਂ ਵੀ ਮਾਰਦੇ ਨੇ ਅਤੇ ਬੱਚੇ ਦੀ ਇੰਗੇਜਮੈਂਟ ਵੀ ਜ਼ਿਆਦਾ ਹੁੰਦੀ ਹੈ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਇਹ ਤਾਂ ਭਾਅ ਜੀ ਹੁਣ ਤੁਸੀਂ ਤੁਹਾਨੂੰ ਪਤਾ ਇੱਕ ਆਪਣੀ, ਵੈਸੇ ਵੀ ਇੱਕ ਆਪਣੀ ਕਹਾਵਤ ਆ, ਬੱਚੇ ਮੰਨ ਕੇ ਸੱਚੇ। ਉਹਨਾਂ ਦੇ ਵਿੱਚ ਕੋਈ ਉਹ ਤੂੰ ਮੈਂ ਵਾਲੀ ਗੱਲ ਨਹੀਂ ਹੁੰਦੀ ਵੀ ਮੈਂ ਵੱਡਾ ਬਣ ਜੂੰਗਾ, ਮੈਂ ਆਹ ਕਰੂੰਗਾ ਆਹ ਕਰੂੰਗਾ।
ਹਾਂਜੀ ਹਾਂਜੀ,
ਉਹ ਸਿਰਫ ਜੇ ਉਹ ਖੇਡਦੇ ਤਾਂ ਉਹ ਖੇਡ ਭਾਵਨਾ ਨਾਲ ਖੇਡਦੇ ਨੇ ਜੀ।
ਜੀ ਬਿਲਕੁਲ ਬਿਲਕੁਲ। ਔਰ ਦੇਖੋ ਉਹਨਾਂ ਦੇ ਪੇਰੈਂਟਸ ਵੀ ਆਏ ਹੁੰਦੇ ਨਾਲ, ਹੈ ਨਾ, ਜੇ ਦੇ 8-8 ਬੱਚੇ ਵੀ ਖੇਡਦੇ ਨੇ, 16 ਦਾ ਪੇਰੈਂਟਸ ਹੁੰਦੇ ਨੇ, ਉਹਨਾਂ ਦੇ ਰਿਸ਼ਤੇਦਾਰ ਵੀ ਆਏ ਹੁੰਦੇ ਆ, ਤਾਂ ਉਹਦੇ ਨਾਲ ਸ਼ਮੂਲੀਅਤ ਵੀ ਵੱਧਦੀ ਆ ਅਤੇ ਨਾਲ ਉਤਸ਼ਾਹ ਵੀ ਵੱਧਦਾ। ਖੈਰ ਵਧੀਆ ਗੱਲ ਹੈ ਕਿ ਜੂਨੀਅਰ ਟੀਮਾਂ ਆਸਟ੍ਰੇਲੀਆ ਦੀਆਂ ਬਣ ਰਹੀਆਂ, ਕਬੱਡੀ ਨੂੰ ਮੋੜਾ ਪੈ ਰਿਹਾ, ਵਧੀਆ ਗੱਲ ਹੈ। ਪਰ ਸਟਾਰ ਪਲੇਅਰ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਨਾ ਬਣਦਾ ਕਿ ਉਹ ਵੀ ਆਪਣੇ ਜਿਹੜੇ ਜ਼ੋਰ ਦਿਖਾ ਲੈਣਗੇ ਅਤੇ ਹਰ ਵਰਗ ਨੂੰ ਖੁਸ਼ ਕਰਨਗੇ। ਅਤੇ ਸਰਵਨ ਸਿੰਘ ਜੀ, ਬਾਕੀ ਹੁਣ ਲੰਗਰਾਂ ਦੀ ਗੱਲ ਕਰਨੀ ਆ, ਬਹੁਤ ਸਾਰੇ ਜਿਹੜੇ ਆਪਣੇ ਸੇਵਾਦਾਰ ਹੈ ਬਹੁਤ ਦੇਰ ਤੋਂ ਲੱਗੇ ਹੋਏ ਨੇ ਪ੍ਰਬੰਧ ਕਰਨ ਦੇ ਲਈ, ਖਾਸ ਕਰਕੇ ਗ੍ਰਿਫਤ ਅਤੇ ਬਲਗੁਲਗਾ ਤਾਂ ਬੜਾ ਮਸ਼ਹੂਰ ਹੈ ਲੰਗਰ ਵਾਸਤੇ, ਖਾਣ ਪੀਣ ਵਾਸਤੇ, ਸੇਵਾ ਵਾਸਤੇ। ਅਤੇ ਇਸ ਤੋਂ ਇਲਾਵਾ ਵਿਧੀ ਚੰਦ ਜਥੇ ਵੱਲੋਂ ਵੀ ਲੰਗਰ ਤਿਆਰ ਕੀਤਾ ਜਾਂਦਾ ਹੈ, ਉਹ ਵੀ ਭੇਂਟ ਕੀਤਾ ਜਾਂਦਾ। ਅਤੇ ਇਸ ਵਾਰੀ ਮਤਲਬ ਕੀ ਉਤਸ਼ਾਹ ਆ, ਲੰਗਰ ਬਣ ਰਿਹਾ ਆਪਣੇ ਸਮਾਨ ਜਿਹੜਾ ਚਾਹ ਪਾਣੀ ਦਾ ਪਹਿਲੇ ਹੀ ਬਣਾ ਲੈਂਦੇ ਹਾਂ?
ਅੱਜ ਵੀ ਸਾਡੇ ਚੱਲ ਰਹੀ ਕੁਕਿੰਗ ਚੱਲ ਰਹੀ ਹੈ, ਬੀਬੀਆਂ ਲੱਗੀਆਂ ਕਿਚਨ ਦੇ ਵਿੱਚ ਉੱਧਰ ਜੀ।
ਅੱਛਾ ਜੀ, ਠੀਕ ਹੈ ਜੀ।
ਤੇ ਦੂਸਰਾ ਜਿਹੜਾ, ਚਲੋ ਬਾਬਾ ਬਿਧੀ ਚੰਦ ਵਾਲੇ ਦੇ ਜਥਾ ਸਾਡੇ ਤੋਂ ਕਾਫੀ ਸਾਲਾਂ ਤੋਂ ਆ ਰਿਹਾ ਜੀ।
ਜੀ ਜੀ,
ਪਿਛਲੇ ਸਾਲ ਤੋਂ ਸਾਡੇ ਇੱਥੋਂ ਸ੍ਰੀਣੀ ਤੋਂ ਪੰਜਾਬੀ ਆਕਸ ਕਲੱਬ ਵਾਲੇ ਨੇ, ਉਹ ਵੀ ਇੱਥੇ ਲੰਗਰ ਦੀ ਸੇਵਾ ਕਰਦੇ ਆਣਗੇ ਜੀ।
ਜੀ,
ਤੇ ਕੈਨਬਰਾ ਤੋਂ ਸੰਗਤ ਹੈ, ਉਹਨਾਂ ਨੇ ਵੀ ਇਸ ਵੇਲੇ ਵੀ ਉਹ ਆ ਰਹੇ ਨੇ, ਉਹਨਾਂ ਨੇ ਵੀ ਲੰਗਰ ਦੇ ਸਾਡੇ ਨਾਲ ਜਿਹੜਾ ਹੱਥ ਵਟਾਉਣਾ ਸੇਵਾ ਦੇ ਵਿੱਚ ਜੀ।
ਠੀਕ ਹੈ, ਨਹੀਂ ਬਹੁਤ ਵਧੀਆ।
ਦੇਖੋ ਹੋਰ ਵੀ ਬਹੁਤ ਛੋਟੇ ਛੋਟੇ
ਹਾਂ
ਨੇ ਜਿਹੜੇ ਤੁਸੀਂ ਸੇਵਾ ਚ, ਬਾਕੀ ਵਲੰਟੀਅਰ ਬਹੁਤ ਆਉਂਦੇ ਸਾਡੇ ਕੋਲ, ਸਾਰਿਆਂ ਦਾ ਹੀ ਸਵਾਗਤ ਕਰਦੇ ਹਾਂ, ਧੰਨਵਾਦ ਵੀ ਕਰਦੇ ਜੀ।
ਨਹੀਂ, ਬਹੁਤ ਵਧੀਆ ਅਪਰੋਚ ਹੈ ਜੀ ਤੁਹਾਡੀ, ਕਿਉਂਕਿ ਦੇਖੋ 25-30 ਹਜ਼ਾਰ ਦੇ ਕਰੀਬ ਦਰਸ਼ਕ ਹੁੰਦਾ ਆ, ਅਤੇ ਅਸੀਂ ਸਾਰੇ ਜਾਣਦੇ ਹਾਂ ਗ੍ਰਿਫਤ ਇੱਕ ਵਧੀਆ ਭਾਈਚਾਰਾ ਖੇਤੀਬਾੜੀ ਵਾਲਾ, ਪਰ ਇੰਨੇ ਪ੍ਰਾਹੁਣਿਆਂ ਨੂੰ ਸਾਂਭਣਾ ਕਈ ਵਾਰੀ ਫਿਰ ਸਕੇਲ ਬਹੁਤ ਵੱਡਾ ਹੋ ਗਿਆ ਹੁਣ ਖੇਡਾਂ ਦਾ। ਅਤੇ ਇਸ ਵਾਰੀ ਸਰਵਨ ਸਿੰਘ ਜੀ, ਆਪਣੇ ਸਰਕਾਰ ਵੀ ਕੁਛ ਮਦਦ ਕਰ ਰਹੀ ਹੈ?
ਸਾਡੇ ਲੋਕਲ ਕੌਂਸਲ ਨੇ ਕੀ ਸਰਕਾਰ ਵੱਲੋਂ ਹੀ ਆਏ ਜਾਂ ਸਾਡੇ ਲੋਕਲ ਇੱਥੇ ਮੈਂਬਰ ਪਾਰਲੀਮੈਂਟ ਹੈ ਜੀ ਸਟੇਟ ਦਾ, ਉਹਨਾਂ ਦੇ ਥਰੂ ਉਹਨਾਂ ਨੇ ਵੀ ਗੌਰਮੈਂਟ ਨੂੰ ਕੀਤੀ ਹੈ, ਸਟੇਟ ਗੌਰਮੈਂਟ ਨੇ ਵੀ।
ਜੀ ਜੀ,
ਤੇ ਜਿਹੜਾ ਲੋਕਲ ਕੌਂਸਲ ਹੈ ਉਹ ਹਰ ਸਾਲ ਸਾਨੂੰ 10 ਹਜ਼ਾਰ ਦੀ ਜਿਹੜੀ ਉਹ ਕਰਦੀ ਹੈ ਜੀ।
ਠੀਕ ਹੈ ਜੀ,
ਸਹਾਇਤਾ।
ਅਤੇ ਇਸ ਤੋਂ ਇਲਾਵਾ ਜਿਹੜਾ ਪਾਰਕਿੰਗ ਦਾ ਸਾਰਿਆਂ ਨਾਲੋਂ ਵੱਡਾ ਇਸ਼ੂ ਹੈ, ਮੈਂ ਤੁਹਾਡੇ ਪੋਸਟਾਂ ਦੇਖਦਾ ਰਹਿੰਦਾ ਹਾਂ, ਅਤੇ ਇਸ ਵਾਰੀ ਪੁਲਿਸ ਅਤੇ ਕੌਂਸਲ ਜਿਹੜੀ ਆ ਉਹ ਥੋੜ੍ਹਾ ਹੋਰ ਫੋਰਸ ਕਰਨ ਜਾ ਰਹੀ ਹੈ ਪਾਰਕਿੰਗ ਦੀ ਪ੍ਰੋਬਲਮਸ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ।
ਉਹ ਭਾਜੀ ਤੁਹਾਨੂੰ ਪਤਾ ਹੀ ਆ, ਥੋੜਾ ਨਾ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ, ਇੱਕ ਤਾਂ ਸਾਡੇ ਲੋਕਾਂ ਨੂੰ ਸ਼ੌਂਕ ਹੈ ਜੀ ਵੀ ਗੱਡੀ ਅਸੀਂ ਨਵੀਂ ਰੱਖਣੀ ਆ ਵਧੀਆ।
ਹਾਂਜੀ,
ਇਹ ਸਾਡੇ ਅਸੀਂ ਨੰਬਰ ਵੀ ਬੜੇ ਲਏ ਨੇ, ਜਿਹੜੇ ਹਰੇਕ ਦੇ ਬੰਦੇ ਨੂੰ ਅਟ੍ਰੈਕਸ਼ਨ ਦੀ ਨੰਬਰ ਵੇਖ ਕੇ ਵੀ ਨੰਬਰ ਲਿਆ ਨੇ, ਤੇ ਉਹ ਸਾਡੇ ਮਨ 'ਚ ਇੱਕ ਚਾਹ ਹੁੰਦਾ ਵੀ ਮੈਨੂੰ ਹਰ ਕੋਈ ਵੇਖੇ ਉੱਥੇ ਗਰਾਊਂਡ ਦੇ ਲਾਗੇ।
ਹਾਂਜੀ ਹਾਂਜੀ,
ਪਰ ਉਹ ਕਈ ਰਾਹੀਂ ਉਹ ਇਹਨਾਂ ਚੀਜ਼ਾਂ ਦੇ ਵਿੱਚ ਆਣ ਕੇ ਕਈ ਰਾਹੀਂ ਨਾ ਕਾਨੂੰਨ ਦੀ ਉਲੰਘਣਾ ਕਰ ਜਾਂਦੇ ਆ।
ਜੀ ਜੀ,
ਤੇ ਹੁਣ ਉਹ ਇਸ ਕਰਕੇ ਜਦੋਂ ਲਾਗੇ ਬੰਨੇ ਜਿਹੜੀ ਪਬਲਿਕ ਰਹਿੰਦੀ ਹੈ ਉੱਥੇ ਘਰ ਵਾਲੇ ਨੇ, ਉਹ ਜਦੋਂ ਅਸੀਂ ਉਹਨਾਂ ਦੇ ਡਰਾਈਵ ਦੇ ਮੂਹਰੇ ਗੱਡੀ ਲਾ ਦਿਆਂਗੇ ਜਾਂ ਉਹਨਾਂ ਦੇ ਉੱਤੇ ਗਾਰਡਨ ਵਿੱਚ ਲਾ ਦਿਆਂਗੇ ਤੇ ਉਹ ਫਿਰ ਇਤਰਾਜ਼ ਕਰਦੇ ਨੇ ਇਸ ਚੀਜ਼ ਦਾ। ਉਦਾਂ ਸਾਡੀ ਜਿਹੜੀ ਲੋਕਲ ਕਮਿਊਨਿਟੀ ਆ ਉਹ ਬਹੁਤ ਹੈਲਪਫੁਲ ਆ, ਬਹੁਤ ਵਧੀਆ ਲੋਕ ਨੇ, ਬਹੁਤ ਰਿਸਪੈਕਟ ਕਰਦੇ ਨੇ ਸਾਡੀ ਕੌਮ ਦੀ। ਪਰ ਜਦੋਂ ਇੱਦਾਂ ਦਾ ਕੰਮ ਹੋ ਜਾਂਦਾ ਨਾ, ਕਿਹਨਾਂ ਵਿੱਚੋਂ ਕੁਛ ਕੁ ਬੰਦੇ ਜਦੋਂ ਜਾਂ ਉਹਨਾਂ ਡਰਾਈਵਰ ਤੇ ਗੱਡੀ ਲਾਤੀ ਜਾਂ ਉਹਨਾਂ ਦੇ ਘਰ ਮੂਹਰੇ ਲਾਤੇ ਜਾਂ ਜਿੱਥੇ ਸਪੈਸ਼ਲੀ ਇੱਥੇ ਕਾਰਨਰ ਨੇ ਗੱਡੀਆਂ ਮੋੜਨ ਵਾਸਤੇ ਉੱਥੇ ਗੱਡੀ ਲਾ ਦਿੰਦੇ ਆਪਾਂ, ਉਦੋਂ ਫਿਰ ਮੁਸ਼ਕਲ ਆਉਂਦੀ ਸਾਰਿਆਂ ਨੂੰ। ਇਸ ਕਰਕੇ ਉਹ ਪੁਲਿਸ ਤੁਹਾਨੂੰ ਪਤਾ ਪਿਛਲੇ ਸਾਲਾਂ ਨੂੰ ਕਾਫੀ ਸਖਤ ਹੈ, ਕਿਉਂਕਿ ਉਹ ਸਾਨੂੰ ਜਿਹੜੀ ਕੌਂਸਲ ਹੈ ਜੀ ਉਹ ਸਾਨੂੰ ਟ੍ਰੈਫਿਕ ਪਲਾਨ ਬਣਾ ਕੇ ਦਿੰਦੀ ਹੈ। ਵੱਡਾ ਖਰਚਾ, ਇਸ ਕਰਕੇ ਉਹ ਜਿਹੜੀ ਕੌਂਸਲ ਸਾਡੀ ਹੈਲਪ ਕਰਦੀ ਆ ਹੁਣ ਇਸੇ ਕਰਕੇ ਪਿਛਲੇ ਸਾਲਾਂ ਤੁਸੀਂ ਬੱਸਾਂ ਚਲਾਈਆਂ ਨੇ ਗੁਰੂ ਘਰ ਦੇ ਵਹੀਆਂ ਨੇ, ਚਲੋ ਆਪਣੀ ਗੱਡੀ ਗੁਰੂ ਘਰ ਪਾਰਕ ਕਰ ਦਿਓ, ਇੱਥੇ ਇੱਥੋਂ ਬੱਸ ਲੈ ਕੇ ਤੁਸੀਂ ਗਰਾਊਂਡ ਜਾ ਸਕਦੇ ਆ ਜੀ।
ਇਹ ਵੀ ਵਧੀਆ ਆਈਡੀਆ।
ਜਾਂ ਜਾਂ ਰਸਤੇ ਦੇ ਵਿੱਚ ਜਿੰਨੀਆਂ ਵੀ ਪਾਰਕਾਂ ਪੈਂਦੀਆਂ ਨੇ ਜਿੱਥੇ ਤੁਸੀਂ ਗੱਡੀ ਖੜੀ ਕਰ ਸਕਦੇ ਹੋ, ਉੱਥੇ ਗੱਡੀ ਖੜੀ ਕਰਕੇ ਤੁਸੀਂ ਬੱਸ ਨੂੰ ਆਖਦੇ, ਤੁਹਾਨੂੰ ਬੱਸ ਨੂੰ ਚੱਕੇਗੀ।
ਠੀਕ ਹੈ ਜੀ। ਇੱਕ ਸਰਵਨ ਸਿੰਘ ਜੀ, ਇੱਕ
ਇਸ ਚੀਜ਼ ਨੂੰ ਆਪਾਂ ਥੋੜ੍ਹਾ ਜਿਹਾ, ਮੇਰੀ ਬੇਨਤੀ ਵੀ ਹੈ ਸਾਰੇ ਜਿੰਨੇ ਵੀ ਦਰਸ਼ਕ ਇੱਥੇ ਆ ਰਹੇ ਨੇ ਵੀ ਤੁਸੀਂ ਇਸ ਚੀਜ਼ ਨੂੰ ਥੋੜ੍ਹਾ ਪਲੀਜ਼ ਫੋਲੋ ਕਰਿਓ, ਕਾਨੂੰਨ ਜਿਹੜੇ ਨੇ ਗੌਰਮੈਂਟ ਦੇ, ਕਿਉਂਕਿ ਉਹਨਾਂ ਨੇ ਥਾਂ ਥਾਂ ਉੱਥੇ ਜਿਹੜੇ ਆਪਣੇ ਪੁਲਿਸ ਵੀ ਫਿਰਨੀ ਆ, ਕੌਂਸਲ ਨੇ ਪ੍ਰਾਈਵੇਟ ਬੰਦੇ ਵੀ ਰੱਖੇ ਨੇ ਜਿਹੜੇ ਜੀ ਉਹ ਗੱਡੀਆਂ ਫਾਈਨ ਕਰਨਗੇ।
ਠੀਕ ਹੈ। ਤੇ ਇੱਕ ਜਿਹੜਾ ਹੋਰ ਵੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਆ ਕਿ ਕਈ ਵਾਰੀ ਨਾ ਗੱਡੀਆਂ ਖੜੀਆਂ ਕਰ ਲੈਂਦੇ ਆ, ਅਸੀਂ ਵੀ ਬੱਚੇ ਹੀ ਹੁੰਦੇ ਹਾਂ, ਅਤੇ ਉਹ ਲੋਕਾਂ ਦੇ ਘਰਾਂ ਮੂਹਰੇ ਫਿਰ ਢਾਣੀ ਬਣਾ ਕੇ ਵੀ ਖੜ੍ਹ ਜਾਂਦੇ ਆ, ਘੰਟਾ ਘੰਟਾ ਅੱਧਾ ਅੱਧਾ ਘੰਟਾ ਖੜ੍ਹੇ ਰਹਿੰਦੇ ਆ, ਅਤੇ ਉੱਥੇ ਉੱਚੀ ਉੱਚੀ ਗੱਲਾਂ ਵੀ ਕਰੀ ਜਾਂਦੇ ਆ, ਅਤੇ ਉਹ ਵੀ ਇੱਕ ਡਿਸਟਰਬੈਂਸ ਬਣਦੀ ਆ, ਕਰਦੇ ਹਾਂ ਅਸੀਂ।
ਹਾਂਜੀ ਉਹ ਤਾਂ ਹੈਗਾ ਜੀ, ਸਾਡਾ ਥੋੜ੍ਹਾ ਜਿਹਾ ਅਸੀਂ ਆਏ ਉਸ ਮਾਹੌਲ ਦੇ ਵਿੱਚ ਉਹਨੇ ਜਿੱਥੇ ਆਪਾਂ ਢਾਣੀ ਖਲਾਉਂਦੇ ਨੇ ਗੱਲਾਂ ਕਰਦੇ ਹਾਂ ਮੇਲਿਆਂ 'ਚ ਜਾ ਕੇ।
ਹਾਂਜੀ,
ਇਸ ਕਰਕੇ ਚਲੋ ਸਾਡਾ ਸਾਡੇ ਖੂਨ 'ਚ ਇਹ ਗੱਲਾਂ ਹੈਗੀਆਂ ਨੇ ਵੀ ਅਸੀਂ ਇੱਕ ਦੂਜੇ ਨੂੰ, ਕਿਉਂਕਿ ਇੱਥੇ ਇਹ ਜਦੋਂ ਆਪਾਂ ਇੱਥੇ ਆਉਂਦੇ ਮਿੱਡੇ 'ਚ ਕੋਈ ਸਿਰ ਨਹੀਂ ਹੋਇਆ, ਕੋਈ ਮੈਲਮ ਤਾਂ, ਕੋਈ ਬਿਰਸੋਂ, ਆਪਾਂ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਆਪਾਂ ਬੜੇ ਚਾਅ ਨਾਲ ਮਿਲਦੇ ਹਾਂ ਜੀ।
ਜੀ,
ਤੇ ਜਦੋਂ ਆਪਾਂ ਚਾਰ ਬੰਦੇ ਉੱਥੇ ਇਕੱਠੇ ਜਾਂਦੇ ਆ, ਤੇ ਪਰ ਜਿਹੜੀ ਇੱਕ ਲੋਕਲ ਕਮਿਊਨਿਟੀ ਆ ਉਹ ਇਹ ਗੱਲਾਂ ਨੂੰ ਥੋੜਾ ਲਾਈਕ ਨਹੀਂ ਕਰਦੀ ਵੀ ਕਿਸੇ ਦੇ ਬੂਹੇ ਗਾੜੇ ਖਲੋ ਕੇ 8-10 ਬੰਦੇ ਇਕੱਠੇ ਗੱਲਾਂ ਕਰੀ ਜਾਈਏ ਉੱਥੇ ਜੀ।
ਹਾਂਜੀ ਹਾਂਜੀ, ਕਿਸੇ ਦੇ ਡਰਾਈਵੇ ਦੇ ਮੂਹਰੇ, ਗਾਰਡਨ ਦੇ ਮੂਹਰੇ ਖੜ ਕੇ ਜਾਂ ਇਹ ਚੰਗਾ ਨਹੀਂ ਲੱਗਦਾ। ਦੂਜੀ ਹੁਣ ਇੱਕ ਹੋਰ ਵੀ ਵੱਡੀ ਗੱਲ, ਆਪਾਂ ਇੱਥੇ ਚਲੋ ਬਹੁਤ ਰੌਲਾ ਵੀ ਪਾਇਆ ਕਈ ਸਾਲ ਕਿ ਜਿਹੜਾ ਬੂਟ ਕਲਚਰ ਹੈ, ਹੈ ਨਾ, ਕਈ ਉੱਥੇ ਫਿਰ ਮਤਲਬ ਦੇਖੋ ਸ਼ਹੀਦਾਂ ਦਾ ਟੂਰਨਾਮੈਂਟ ਹੈ, ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਆਪਾਂ ਜੇ 2 ਦਿਨ ਇਹ ਕੰਮ ਨਾ ਵੀ ਕਰੀਏ ਬੂਟ ਕਲਚਰ ਵਾਲਾ, ਦਾਰੂ ਦੂਰੂ ਪੀਣ ਵਾਲਾ, ਤਾਂ ਆਪਾਂ ਗੁਜ਼ਾਰਾ ਕਰ ਸਕਦੇ ਹਾਂ, ਹੈ ਨਾ। ਸੋ ਜੇ ਆਪਾਂ ਡੈਡੀਕੇਸ਼ਨ ਕਰਨਾ ਚਾਹੁੰਦੇ ਹਾਂ, ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ, ਤਾਂ ਇਹਨਾਂ ਨਸ਼ਿਆਂ ਤੋਂ ਥੋੜ੍ਹਾ ਦੂਰ ਰਹੀਏ। ਅਤੇ ਇੱਕ ਇਹ ਵੀ ਗੱਲ ਦੇਖਣ 'ਚ ਆਈ ਹੈ ਕਿ ਕੁਛ ਲੋਕ ਜਿੱਦਾਂ ਆਉਂਦੇ ਆ ਅਤੇ ਉਹ ਗੁਰੂ ਘਰ ਵੀ ਨਹੀਂ ਜਾਂਦੇ, ਅਤੇ ਮੈਨੂੰ ਲੱਗਦਾ ਕਿ ਜਾਣਾ ਚਾਹੀਦਾ, ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
ਸਾਡਾ ਤੇ ਸਾਰੀ ਸੰਗਤ ਨੂੰ ਇਹ ਮੇਰੀ ਅਪੀਲ ਹੈ ਜੀ, ਮੇਰੇ ਸਾਰੇ ਸੇਵਾਦਾਰਾਂ ਨੂੰ, ਸਾਰੀ ਸੰਗਤ ਵੱਲੋਂ, ਵੀ ਅਸੀਂ ਜਿਸ ਚੀਜ਼ ਨੂੰ ਲੈ ਕੇ ਕੰਮ ਸ਼ੁਰੂ ਕੀਤਾ, ਸਾਡੇ ਮਨ 'ਚ ਉਹ ਭਾਵਨਾ ਹੋਣੀ ਚਾਹੀਦੀ ਹੈ ਹਰੇਕ ਬੰਦੇ ਦੇ ਵਿੱਚ, ਕੱਲੀ ਗ੍ਰਿਫਤ ਦੀ ਸੰਗਤ ਨਹੀਂ ਜੀ, ਜਿੰਨੇ ਵੀ ਅਸੀਂ ਆਸਟ੍ਰੇਲੀਆ ਵਾਈਡ ਇੱਥੇ ਆ ਰਹੇ ਹਾਂ, ਸਾਡੇ ਸਾਰਿਆਂ ਦੇ ਮਨ 'ਚ ਇਹ ਹੋਣਾ ਚਾਹੀਦਾ ਵੀ ਅਸੀਂ ਆਪਣੇ 5ਵੇਂ ਪਾਤਸ਼ਾਹ ਧੰਨ ਗੁਰੂ ਜੀ ਸੱਚੇ ਪਾਤਸ਼ਾਹ ਜੀ ਦੇ ਨਾਲ ਜਿੰਨੇ ਵੀ ਸ਼ਹੀਦ ਹੋਏ ਨੇ ਹੁਣ ਤੱਕ ਕੌਮ ਦੇ, ਅਸੀਂ ਉਹਨਾਂ ਦੇ ਸਤਿਕਾਰ ਇੱਥੇ ਆਉਣਾ ਜੀ, ਅਤੇ ਜੇ ਅਸੀਂ ਸ਼ਹੀਦਾਂ ਦਾ ਸਤਿਕਾਰ ਕਰਾਂਗੇ ਤਾਂ ਉਹ ਵੀ ਸਾਡੇ 'ਤੇ ਕਿਰਪਾ ਰੱਖਣਗੇ।
ਜੀ ਜੀ,
ਜੇ ਆਪਾਂ ਸਾਰੀ ਉਮਰ ਹੀ ਜਿਹੜੇ ਆਪਾਂ ਜਿਹੜੇ ਬੰਦੇ ਚਲੋ ਖਾਣ ਪੀਣ ਦਾ ਕੰਮ ਕਰਦੇ ਨੇ, ਆਪਾਂ ਰੋਜ਼ ਸ਼ਾਮ ਨੂੰ ਸ਼ਰਾਬ ਪੀ ਕੇ ਸੋਨੇ ਘਰਾਂ ਦੇ ਵਿੱਚ, ਕੋਈ ਪੈਗ ਪੀਂਦਾ, ਕੋਈ 2 ਪੈਗ ਪੀਂਦਾ,
ਜੀ,
ਤੇ ਜੇ ਆਪਾਂ 2 ਰਾਤਾਂ ਅਵੋਇਡ ਕਰਾਂਗੇ ਇਸ ਚੀਜ਼ ਨੂੰ, ਤੇ ਸਿਰਫ ਸ਼ਰਧਾ ਦੇ ਨਾਲ ਹੀ ਦਿਨੇ ਆਪਾਂ ਮੇਲਾ ਵੇਖੀਏ, ਰਾਤ ਨੂੰ ਗੁਰੂ ਘਰ ਆਈਏ, ਇੱਥੇ ਦੀਵਾਨ ਸੁਣੀ, ਸਾਨੂੰ ਸਾਡੀ ਹਿਸਟਰੀ ਦਾ ਪਤਾ ਲੱਗੇ, ਤੇ ਉਹ ਉਹਦੇ ਤੋਂ ਇਹਦੇ ਨਾਲ ਵੱਡੀ ਦਾ ਨਾਲੇ ਦੇ ਨਾਲੇ ਪੁੰਨ ਵਾਲੇ ਫਲੀਆਂ ਜੀ।
ਜੀ, ਐਤਕੀ ਕਿਹੜੇ ਕਿਹੜੇ ਪ੍ਰਚਾਰਕ ਜਥੇ ਕਿਹੜੇ ਕਿਹੜੇ ਆ ਰਹੇ ਨੇ ਜੀ?
ਇੱਕ ਤੇ ਸਾਡੇ ਲੋਕਲ ਜਥਾ ਹੀ ਆ ਜੀ, ਸਾਡੇ ਕੋਲ ਇੱਥੇ ਕਥਾਵਾਜ ਸਿੰਘ ਨੇ, ਭਾਈ ਗਗਨਦੀਪ ਸਿੰਘ ਜੀ ਜਵਦੀ ਟਕਸਾਲ ਤੋਂ ਬਹੁਤ ਸੋਹਣੇ ਕਥਾ ਕਰਦੇ ਨੇ ਜੀ।
ਅੱਛਾ ਜੀ।
ਭਾਈ ਗੁਰਵਿੰਦਰ ਸਿੰਘ ਜੀ ਬਿੰਜਲ ਨੇ, ਸਾਡੇ ਹਜੂਰੀ ਰਾਗੀ ਜਥਾ ਜੀ।
ਜੀ,
ਇਸ ਤੋਂ ਇਲਾਵਾ ਸਾਡੇ ਕੋਲ ਆ ਰਹੇ ਨੇ ਭਾਈ ਗੁਰਜਨ ਸਿੰਘ ਜੀ ਬੈਂਕਾ ਵਿਧੀ ਜਾਂਦ ਵਾਲਿਆਂ ਦੇ, ਉਹਨਾਂ ਦੇ ਹਜੂਰੀ ਜਥੇ ਨੇ ਜੀ, ਕੁਈਸ਼ਰ ਜਥਾ।
ਜੀ ਜੀ,
ਉਹ ਵੀ ਸਾਡੇ ਕੋਲ ਪਹੁੰਚ ਰਹੇ ਨੇ ਜੀ ਦੀਵਾਨਾਂ ਦੇ ਵਿੱਚ।
ਜੀ, ਤੇ ਗਰਾਊਂਡਾਂ ਦੇ ਵਿੱਚ
ਇਸ ਤੋਂ ਇਲਾਵਾ ਹੋਰ
ਗਰਾਊਂਡਾਂ ਦੇ ਵਿੱਚ ਵੀ ਪ੍ਰਚਾਰ ਕਰਨ
ਪਟਾਰੇ ਵੀ ਆਉਣਗੇ ਸਾਡੇ ਕੋਲ ਜੀ।
ਠੀਕ ਹੈ ਜੀ, ਠੀਕ ਠੀਕ ਤੇ ਚਲੋ ਬਹੁਤ ਸ਼ੁਭਕਾਮਨਾਵਾਂ, ਤੇ ਮੈਂ ਜਾਂਦੇ ਜਾਂਦੇ ਤੁਹਾਨੂੰ ਇੱਕ ਬੇਨਤੀ ਕਰਨੀ ਕਿ ਸਾਡੇ ਗਿਆਨੀ ਸੰਤੋਖ ਸਿੰਘ ਜੀ ਦਾ ਖਿਆਲ ਰੱਖਿਓ, ਬੜੇ ਸਾਡੇ ਸਤਿਕਾਰਤ ਨੇ ਤੇ ਵੈਟਰਨ ਬੰਦੇ ਨੇ, ਤੇ ਉਹਨਾਂ ਦਾ ਖਿਆਲ ਜ਼ਰੂਰ ਰੱਖਿਓ ਤੁਸੀਂ, ਚਾਹ ਪਾਣੀ ਉਹਨਾਂ ਨੂੰ ਉੱਪੜਦੀ ਕਰ।
ਇਹ ਗਿਆਨੀ ਜੀ ਮੇਰੇ ਤਾਂ ਇੰਡ ਤੋਂ ਵੀ ਕਰਾਈ ਨੇ ਜੀ, ਮੇਰੇ ਲਾਗੇ ਦੇ ਨੇ, ਮੇਰੇ ਜ਼ਿਲ੍ਹੇ ਦੇ ਨੇ।
ਆ ਲੈ, ਫਿਰ ਤਾਂ ਬਣਦਾ ਹੈ ਤੁਹਾਡਾ।
ਸਾਨੂੰ ਹੁਕਮ ਕਰਦੇ, ਮੈਂ ਆਉਣਾ ਵਾ, ਅਸੀਂ ਇਹਨਾਂ ਦਾ ਹੁਕਮ ਸਿਰ ਪੱਥੇ ਮੰਨਦੇ ਹਾਂ ਜੀ।
ਠੀਕ ਹੈ,
ਸਾਡੇ ਬਜ਼ੁਰਗ ਨੇ, ਸਰਕਾਰਤ ਨੇ ਸਾਡੇ ਜੀ।
ਬਿਲਕੁਲ ਬਿਲਕੁਲ, ਵੈਲ ਵਿਸ਼ਰ ਨੇ। ਤੇ ਕੋਈ ਹੋਰ ਜਾਂਦੇ ਜਾਂਦੇ ਸੁਨੇਹਾ ਦੇਣਾ ਚਾਹੋ, ਕੋਈ ਗੱਲਬਾਤ ਸ਼ੇਅਰ ਕਰਨੀ ਚਾਹੋ?
ਸੁਨੇਹਾ ਮੇਰਾ ਇਹੋ ਹੀ ਆ ਜੀ ਸਾਰੀ ਸੰਗਤ ਨੂੰ, ਵੀ ਆਪਾਂ ਜਿਹੜਾ ਸ਼ਹੀਦੀ ਟੂਰਨਾਮੈਂਟ ਮਨਾਉਂਦੇ ਆ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਆਪਣੇ ਘਰ ਘਰ ਤਿਆਗ ਕੇ ਕੌਮ ਦੀ ਖਾਤਰ ਆਪਣੀ ਜਿਹੜੀ ਜਾਨੀਆਂ ਕੁਰਬਾਨ ਕੀਤੀਆਂ ਨੇ ਜੀ,
ਜੀ
ਅਸੀਂ ਉਹਨਾਂ ਦਾ ਸਤਿਕਾਰ ਕਰੀਏ, ਗੁਰੂ ਘਰ ਵੀ ਆਈਏ, ਗਰਾਊਂਡ ਦੇ ਵਿੱਚ ਵੀ ਆਣ ਕੇ ਆਪਾਂ ਕੋਈ ਇਹੋ ਜਿਹਾ ਕੰਮ ਨਾ ਕਰੀਏ ਜਿਸ ਨਾਲ ਜਿਹੜੀ ਸਾਡੀ ਪੂਰੀ ਕੌਮ ਦੀ ਬਦਨਾਮੀ ਹੋਵੇ। ਇਸ ਕਰਕੇ ਮੇਰੇ ਸਾਰਿਆਂ ਨੂੰ ਅਪੀਲ ਹੈ, ਆਪਾਂ ਬੜੇ ਪਿਆਰ ਸਤਿਕਾਰ ਨਾਲ ਇਸ ਗੁਰੂ ਘਰ ਵੀ ਆਈਏ, ਉੱਥੇ ਗਰਾਊਂਡ ਦੇ ਵਿੱਚ ਵੀ ਜਾਈਏ। ਬਾਕੀ ਪਿਛਲੇ ਸਾਲਾਂ 'ਚ ਮੈਂ ਵੇਖਿਆ ਹੈ ਜੀ, ਸਾਡੇ ਕੁਛ ਨੌਜਵਾਨ ਉੱਥੇ, ਕਿਉਂਕਿ ਉੱਥੇ ਲੱਗਦੇ ਨੇ ਸਟਾਰ ਲੱਗਦੇ ਨੇ ਬਹੁਤੇ, ਚਲੋ ਉੱਥੇ ਆਪਣੇ ਉਹ ਪੰਜਾਬੀ ਕਲਚਰ ਆ, ਉੱਥੇ ਸਮਾਨ ਵੀ ਮਿਲਦਾ ਜੀ, ਡਾਂਗਾ ਸੋਟੇ ਵੀ ਮਿਲਦੇ ਨੇ ਸਾਨੂੰ।
ਜੀ ਜੀ ਜੀ,
ਤੇ ਉਹ ਪਿਛਲੇ ਮੈਂ ਵੇਖਿਆ ਸੀ ਵੀ ਕੁਛ ਸਾਡੇ ਨੌਜਵਾਨ ਉਹ ਨਿਹੰਗ ਬਾਣੇ ਦੇ ਵਿੱਚ ਉਹ ਆਪਣੀ ਨੰਗੀ ਤਲਵਾਰ ਲੈ ਕੇ ਮੁੱਢ ਤੇ ਰੱਖੀ ਉੱਥੇ ਗਰਾਊਂਡ 'ਚ ਫਿਰਦੇ ਸੀ ਜੀ। ਉਹ ਤੁਹਾਨੂੰ ਪਤਾ ਹੀ ਆ ਵੀ ਇਹ ਇੱਥੇ ਆਸਟ੍ਰੇਲੀਆ ਦਾ ਇੱਕ ਤੇ ਆਪਾਂ ਗੱਡੀਆਂ ਜਿਹੜੀਆਂ ਪਾਰਕ ਉਹ ਬੜੇ ਤਰੀਕੇ ਨਾਲ ਕਰਨੀ, ਜਿੱਥੇ ਸਾਨੂੰ ਜਗ੍ਹਾ ਮਿਲੇ ਉੱਥੇ ਉੱਥੇ ਕਰਨੀ ਹੈ ਜੀ, ਕਿਸੇ ਦੇ ਡਰਾਈਵੇ ਤੇ ਨਹੀਂ ਕਰਨੀ।
ਜੀ
ਦੂਸਰਾ ਅਸੀਂ ਗਰਾਊਂਡ ਦੇ ਵਿੱਚ ਗੱਡੀ ਲੈ ਕੇ ਨਹੀਂ ਜਾਣਾ ਜੀ, ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਗਰਾਊਂਡ ਦੇ ਵਿੱਚ ਘਾਹ ਦੇ ਉੱਪਰ ਗੱਡੀ ਨਹੀਂ ਲਾਉਣੀ ਆਪਾਂ ਜੀ,
ਬਿਲਕੁਲ ਸਹੀ,
ਕਿਉਂ ਵੀ ਪਿਛਲੇ ਸਾਲ ਲਾਈਆਂ ਕੁਛ ਲੋਕਾਂ ਨੇ ਪਿਛਲੇ ਤੋਂ ਪਿਛਲੇ ਸਾਲ ਜੀ, ਤੇ ਇਹੋ ਜਿਹੜੀਆਂ ਗੱਲਾਂ ਨੇ ਜਿਹੜੀ ਜਿਹਦੇ ਨਾਲ ਸਾਡੀ ਬਦਨਾਮੀ ਦਿਓ ਆਪਾਂ ਨਹੀਂ ਕਰਨੀ ਆ, ਨਾ ਤੇ ਆਪਾਂ ਉੱਥੇ ਨੇ ਖਲੋ ਕੇ ਬੂਟਾਂ ਦੇ ਵਿੱਚੋਂ ਆਪਣਾ ਦੂਜਾ ਹੀ ਕੰਮ ਕਰਨਾ ਜੀ, ਪੈਗ ਪਿਆਲੇ ਵਾਲਾ ਜੀ,
ਜੀ ਨਹੀਂ ਸਹੀ ਗੱਲ ਹੈ।
ਕਿਉਂਕਿ ਉਹਦੇ ਨਾਲ ਹਾਂਜੀ, ਤੇ ਬਾਕੀ ਸਾਰੇ ਹੀ ਸਿਆਣੇ ਆਪਾਂ ਸਾਰੇ, ਸਾਨੂੰ ਸਾਰਿਆਂ ਨੂੰ ਪਤਾ ਜੀ ਵੀ ਆਪਾਂ ਗੁਰੂ ਸਾਹਿਬ ਦੀ ਸ਼ਹੀਦੀ ਦਿਹਾੜਾ ਮਨਾਉਣ ਨਾਲ ਸਾਡੇ ਸ਼ਹੀਦਾਂ ਦਾ ਮਨਾਉਣਾ, ਤੇ ਆਪਾਂ ਜਿੰਨਾ ਵੀ ਸਤਿਕਾਰ ਨਾਲ ਆਵਾਂਗੇ ਓਨਾ ਹੀ ਸਾਡੀ ਚੜ੍ਹਦੀ ਕਲਾ ਹੋਊਗੀ ਜੀ।
ਜੀ ਚਲੋ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਅਤੇ ਸ਼ੁਭਕਾਮਨਾਵਾਂ, ਅਤੇ ਅਗਲੇ ਹਫਤੇ ਵੀ ਆਪਾਂ ਉੱਥੋਂ ਲਾਈਵ ਵੀ ਪੇਸ਼ ਕਰਾਂਗੇ ਕੁਛ ਟਾਈਮ ਵਾਸਤੇ। ਸੋ ਬਹੁਤ ਬਹੁਤ ਧੰਨਵਾਦ ਸਰਵਣ ਜੀ, ਸ਼ੁਭਕਾਮਨਾਵਾਂ।
ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਵੀ ਜੀ, ਸਾਰੀ ਸੰਗਤ ਨੂੰ ਜੀ, ਵਾਹਿਗੁਰੂ ਜੀ ਕਾ
ਕਾ
ਖਾਲਸਾ,
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ ਜੀ। ਸੋ ਇਹ ਸਨ ਮੁੱਖ ਪ੍ਰਬੰਧਕ ਸਰਵਣ ਸਿੰਘ ਜੀ, ਸਾਡੇ ਨਾਲ ਜੁੜੇ ਹੋਏ ਸਨ ਗ੍ਰਿਫਿਥ ਤੋਂ। ਇਹਨਾਂ ਨਾਲ ਆਪਾਂ ਸਾਂਝਾ ਪਾ ਰਹੇ ਸੀ, ਗੱਲਾਂ ਬਾਤਾਂ ਕਰ ਰਹੇ ਸੀ ਕਿ ਸ਼ਹੀਦੀ ਟੂਰਨਾਮੈਂਟ ਦੀਆਂ। ਸੋ ਪਿਆਰਿਓ, ਇੱਕ ਵਾਰੀ ਫਿਰ ਮੈਂ ਬੇਨਤੀ ਕਰਦਾ ਕਿ ਅਕਸਰ ਅਸੀਂ ਇਹ ਦੇਖਿਆ ਹੈ ਕਿ ਕੁਛ ਲੋਕ ਜਿਹੜੇ ਉੱਥੇ ਫਨ ਕਰਨ ਜਾਂਦੇ ਨੇ, ਫਨ ਹੁੰਦਾ ਆ, ਫਨ ਫਨ ਹੁੰਦਾ ਆ, ਪਰ ਫਨ ਦੇ ਜਿਹੜੇ ਤਰੀਕੇ ਹੁੰਦੇ ਨੇ ਕਿ ਜਿਸ ਮਕਸਦ ਜਿਸ ਮੋਟਿਵ ਦੇ ਲਈ ਇਹ ਦਿਹਾੜੇ ਰੱਖੇ ਗਏ ਨੇ, ਉਹਦੇ ਨਾਲ ਆਪਾਂ ਅਨੁਕੂਲ ਰਹੀਏ, ਗੱਲਾਂ ਬਾਤਾਂ ਕਰੋ, ਹਾਸਾ ਠੱਠਾ ਕਰੋ, ਹੈ ਨਾ, ਨੱਠੋ ਭੱਜੋ, ਖੇਡੋ, ਖਾਓ, ਪੀਓ, ਬਹੁਤ ਕੁਛ ਗ੍ਰਿਫਤ ਦੀ ਕਮਿਊਨਿਟੀ ਨੇ ਸਾਨੂੰ ਦੇਣਾ ਆ, ਪਰ ਪਰਪਸ ਬੀਟ ਨਾ ਕਰੀਏ, ਜਿਹਦੇ ਕਰਕੇ ਉਹ ਕਰ ਰਹੇ ਨੇ ਨਾ ਉਹ ਤੋਂ ਅਸੀਂ ਵਿਰੋਧ ਕੰਮ ਨਾ ਕਰੀਏ। ਸੋ ਇਹ ਬੇਨਤੀ ਉਹਨਾਂ ਵੱਲੋਂ ਵੀ ਹੈ, ਸਾਡੇ ਵੱਲੋਂ ਵੀ ਆ, ਅਸੀਂ ਪਿਛਲੇ 10-15 ਸਾਲ ਤੋਂ ਰੇਡੀਓ 'ਚਰੇ ਵੀ ਇਹ ਗੱਲਾਂ ਕਹਿੰਦੇ ਆਏ ਹਾਂ, ਅਤੇ ਤੁਸੀਂ ਗੌਰ ਕਰੋਗੇ। ਅਤੇ ਹੁਣ ਇੱਕ ਵੈਦਰ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ। ਸਿਡਨੀ ਦੇ ਵਿੱਚ ਇਸ ਵੇਲੇ 12 ਡਿਗਰੀ ਤਾਪਮਾਨ ਹੈ, ਮੈਲਬਨ ਦੇ ਵਿੱਚ 12.4, ਬ੍ਰਿਸਬਨ 'ਚ ਮੀਂਹ ਦੱਸਿਆ ਗਿਆ ਹੈ 16.7, ਪਰਥ ਦੇ ਵਿੱਚ ਵੀ ਮੀਂਹ ਦੱਸਿਆ ਗਿਆ ਹੈ 15.1, ਕੌਫ ਸਾਰਬਰ ਵਿੱਚ ਵੀ ਅੱਜ ਝੜੀ ਫੇਰ ਲੱਗੀ ਹੋਈ ਆ, ਪਹਿਲਾਂ ਹੀ ਨਹੀਂ ਮੀਂਹ ਹਜੇ ਸੁੱਕਿਆ ਅਤੇ ਹੁਣ ਫੇਰ ਹੋ ਗਿਆ, ਹੜ੍ਹਾਂ ਦਾ ਪਹਿਲਾਂ ਹੀ ਕੰਮ ਖਰਾਬਾ ਹੋਇਆ ਹੈ। ਐਡਲੇਡ ਦੇ ਵਿੱਚ 6 ਡਿਗਰੀ ਠੰਡਾ, ਕੈਨਬਰਾ 4.7, ਹੋਬਾਰਟ 5 ਡਿਗਰੀ ਅਤੇ ਡਾਰਵਿਨ 'ਚ 22.8 ਡਿਗਰੀ ਤਾਪਮਾਨ। ਬਹੁਤ ਸਾਰੇ ਸੁਨੇਹੇ ਨੇ ਗਿਆਨੀ ਜੀ ਦੇ, 2 ਮਿੰਟ ਮੈਂ ਖਾ ਜਾਣੇ ਆ, ਪਰ ਮੈਨੂੰ ਸੁਨੇਹੇ ਜ਼ਰੂਰ ਲੈਣੇ ਪੈਣੇ ਆ। ਸੁਖਜੀਤ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਵੰਤ ਸਿੰਘ ਜੀ ਬਲਗੁਲਗਾ ਤੋਂ ਸਾਡੇ ਨਾਲ ਸ਼ਾਮਿਲ ਹੁੰਦੇ ਨੇ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਰਾਜਨਦੀਪ ਕੈਨਬਰਾ ਵਾਲੇ ਵੀ ਆ ਗਏ ਨੇ, ਭੁਪਿੰਦਰ ਜੰਡੂ ਜੀ ਸਾਡੇ ਨਾਲ ਜੁੜ ਗਏ ਨੇ ਕੁਇਕਰ ਸੇਲ ਵਾਲੇ ਬਰਨਾਲੇ ਤੋਂ, ਔਰ ਸਾਡੇ ਨਾਲ ਜਸਜੋਤ ਭਾਜੀ ਜੁੜੇ ਨੇ ਜੈਜ਼ ਪੌਲੀ ਵਾਲੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ। ਔਰ ਇੱਧਰ ਫੇਸਬੁੱਕ ਜ਼ਰੀਏ ਕਾਫੀ ਸੱਜਣ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ, ਵਿਜੇ ਵਿਰਦੀ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਬੁਕਿੰਗ ਦੇ ਬਾਰੇ ਪੁੱਛ ਰਹੇ ਨੇ, ਬੁਕਿੰਗ ਹੁਣ ਤਾਂ ਸ਼ਾਇਦ ਮੁਸ਼ਕਲ ਹੋਵੇ। ਅਤੇ ਅੰਮ੍ਰਿਤਪਾਲ ਮਨਿਹਾਸ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਭੁਪਿੰਦਰ ਸਿੰਘ ਜੀ ਵੀ, ਭੁਪਿੰਦਰ ਸਿੰਘ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਏ ਨੇ, ਤਾਇਆ ਜੀ ਨੂੰ ਐਡਵਾਂਸ ਦੇ ਵਿੱਚ, ਅਤੇ ਜਗਵੀਰ ਸਿੱਖੋਂ ਫਤਿਹ ਬੁਲਾ ਰਹੇ ਨੇ, ਵੀਰਪਾਲ ਹੰਸਰਾ ਜੀ ਜਿਨ੍ਹਾਂ ਨੇ ਸਵਾਲ ਪੁੱਛਿਆ ਸੀ ਅੱਜ, ਉਹਨਾਂ ਦਾ ਵੀ ਸੁਨੇਹਾ ਆ ਗਿਆ। ਅਤੇ ਭੁਪਿੰਦਰ ਸਿੰਘ ਧਾਲੀਵਾਲ ਪੇਸ਼ ਕਹਿੰਦੇ ਨੇ ਕਿ ਬਹੁਤ ਸੋਹਣੀ ਪੇਸ਼ਕਸ਼, ਧੰਨਵਾਦ ਜੀ। ਮਨਜੀਤ ਸਿੰਘਾ ਬਲਗੁਲਗੇ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਸੁਖਵੰਤ ਸਿੰਘ ਹਾਕੀ ਵਾਲੇ ਐਡਲੇਟ ਤੋਂ, ਕੀ ਹਾਲ ਹੈ ਪਿਆਰੇ, ਉਹ ਠੀਕ ਹੋ। ਗੁਰਜੀਤ ਸਿੰਘ ਰੰਧਾਵਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਹਰਕੀਰਤ ਸਿੰਘ ਬ੍ਰਿਸਬਨ ਵਾਲੇ ਆ ਗਏ ਨੇ ਪ੍ਰੋਗਰਾਮ, ਅਤੇ ਮੀਕਾ ਸਿੰਘ ਜੀ ਵੀ ਹਾਏ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਪਿਆਰਿਓ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਸਾਡੇ ਨਾਲ ਸਾਂਝ ਪਾ ਰਹੇ ਨੇ ਹਾਂਗਕਾਂਗ ਤੋਂ, ਅਤੇ ਇਹ ਵੀ ਕਹਿੰਦੇ ਨੇ ਕਿ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ, ਤੁਸੀਂ ਬਹੁਤ ਵਧੀਆ ਦੱਸਿਆ ਮਹਾਰਾਜ ਜੀ ਦੀ ਸ਼ਹੀਦੀ ਬਾਰੇ। ਚਲੋ ਆਪਾਂ ਹੋਰ ਵੀ ਗੱਲਾਂ ਕਰਾਂਗੇ, ਸਾਡੇ ਗ੍ਰਾਈਂ ਸਾਡੇ ਵੱਡੇ ਭਾਅ ਜੀ ਜੁਝਾਰ ਸਿੰਘ ਜੀ ਪੁੰਨੂ ਮਜਾਰੇ ਵਾਲੇ ਗੁੱਡ ਮਾਰਨਿੰਗ ਬੁਲਾ ਦਿੰਦੇ, ਕਹਿੰਦੇ ਆਲਵੇਜ਼ ਗੁੱਡ ਟਾਈਮ, ਥੈਂਕ ਯੂ ਜੀ। ਅਤੇ ਸੁਖਵੰਤ ਸਿੰਘ ਕਹਿੰਦੇ ਨੇ ਕਿ ਪਿਛਲੇ ਸਾਲ ਹਾਕੀ 'ਚ ਸ਼ਾਮਿਲ ਕਰਨ, ਹਾਕੀ ਨੂੰ ਸ਼ਾਮਿਲ ਕਰਨ ਬਾਰੇ ਚਰਚਾ ਹੋਈ ਸੀ ਜਦੋਂ ਨਵੀਂ ਹਾਕੀ ਟਰਫ ਬਣੀ ਆ, ਕੋਈ ਅਪਡੇਟ ਹੋਵੇ ਜੀ? ਇਸ ਸਾਲ ਮੈਨੂੰ ਲੱਗਦਾ ਨਹੀਂ ਕੀਤੀ ਗਈ, ਪਰ ਆਪਾਂ ਫਿਰ ਵੀ ਪਤਾ ਕਰਦੇ ਹਾਂ। ਡਾਕਟਰ ਕੁਲਦੀਪ ਸਿੰਘ ਹੇੜੀਆਂ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਇਹਨਾਂ ਨੂੰ ਆਪਾਂ ਕੱਲ੍ਹ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਨਾ। ਅਤੇ ਮਹਿੰਦਰ ਸਿੰਘ ਜੀ JP ਸਾਡੇ ਨਾਲ ਜੁੜੇ ਨੇ ਪੈਨਰ ਤੋਂ, ਕੁਲਵਿੰਦਰ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਨੇ ਕਿ ਸਾਨੂੰ ਸ਼ਹੀਦੀ ਟੂਰਨਾਮੈਂਟ ਦੇ 3 ਸਾਲ ਹੋ ਗਏ ਨੇ ਜੀ ਗਿਆ, ਅਤੇ ਰਹਿਣ ਦੀ ਸਮੱਸਿਆ ਤਾਂ ਆ ਰਹੀ ਹੈ, 2 ਦਿਨ ਦੇ $1,000 ਭਰਨੇ ਔਖੇ ਲੱਗਦੇ ਨੇ, 200 ਕਿਲੋਮੀਟਰ ਦੂਰ ਵਸੇਬਾ ਕਰ ਲਈਦਾ ਹੈ। ਸੋ ਮਿਲਦੇ ਹਾਂ ਜੀ। ਸੋ ਇਹਨਾਂ ਨੇ ਇਹ ਸੁਨੇਹਾ ਭੇਜਿਆ, ਨਗਿੰਦਰ ਨਮਾਣਾ ਜੀ ਸਾਡੇ ਨਾਲ ਇਟਲੀ ਤੋਂ ਜੁੜੀ ਸੀ, ਉਹਨਾਂ ਨੇ ਵੀ ਬਹੁਤ ਸੋਹਣਾ ਸੁਨੇਹਾ ਭੇਜਿਆ। ਸੁਖਵਿੰਦਰ ਸੌਂਦ ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਅਤੇ ਆਪਣੇ ਬਲਦੇਵ ਸੰਧੂ ਜੀ ਵਿਟ ਸੰਡੇ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਇਸ ਤੋਂ ਪਹਿਲਾਂ ਕਿ ਮੈਂ ਤਾਇਆ ਜੀ ਤੋਂ ਹੋਰ ਗਾਲਾਂ ਖਾਵਾਂ, ਮੈਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਨਾ। ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਸਭ ਕੁਝ ਤੁਹਾਡਾ ਸੁਣ ਰਿਹਾ ਵਾਂ,
ਹਾਂਜੀ।
ਤੇ ਮੈਂ ਤਾਂ ਸਗੋਂ ਆਪ ਭੱਜ ਕੇ ਆਇਆ ਸੀਗਾ।
ਕਿੱਥੋਂ ਕਿੱਥੋਂ ਤਾਇਆ ਜੀ ਭੱਜ ਗਏ?
ਕਿਚਨ ਤੋਂ ਭੱਜ ਗਏ।
ਓਵੇ ਕਿਚਨ ਚ ਤਾਈ ਜੀ ਹੋਣੀ ਆ ਨਾ, ਤਾਂ ਉੱਥੋਂ ਤਾਂ ਫਿਰ ਭੱਜਣਾ ਹੀ ਆ, ਫਿਰ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਨਾ ਰਹਿ ਸਕਦੀਆਂ।
ਨਹੀਂ, ਕਿਚਨ ਚ ਮੈਂ ਇਕੱਲਾ ਹੀ ਸੀਗਾ, ਦਵਾਈਆਂ ਦਵਾਈਆਂ ਕਈ ਖਾਣੀਆਂ ਦੇ, ਦਵਾਈਆਂ ਦੇ ਸਿਰ ਤੇ ਰਹਿੰਦਾ ਬੁੱਢਾ ਬੰਦਾ, ਤੇ ਉਹ ਫਿਰ ਸਮੇਂ ਸਮੇਂ ਨਾਲ, ਤੇ ਮੈਂ ਛੇਤੀ ਗਰਮ ਪਾਣੀ ਦਾ ਕੱਪ ਨਾਲ ਹੀ ਲੈ ਕੇ ਆ ਗਿਆ, ਪਰ ਤੁਸੀਂ ਬੋਲ ਰਹੇ ਸੀਗੇ ਤੇ ਕੋਈ ਗੱਲ ਨੀ। ਅੱਛਾ, ਫਰਮਾਓ ਕੀ ਹੁਕਮ ਆ?
ਹਾਂਜੀ, ਹੁਕਮ ਤਾਂ ਤਾਇਆ ਜੀ ਇਹ ਹੈ ਕਿ ਆਪਾਂ ਅੱਜ ਕਾਫੀ ਗੱਲਾਂ ਬਾਤਾਂ ਕਰਨੀਆਂ ਨੇ, ਸ਼ਹੀਦੀ ਬਾਰੇ ਵੀ ਕਰਨੀਆਂ ਨੇ।
ਤੁਸੀਂ ਕਰ ਰਹੇ ਸੀ ਸਰਵਣ ਸਿੰਘ ਰੰਧਾਵਾ ਜੀ ਦੇ ਨਾਲ ਗੁਫ਼ਤਗੂ, ਤੇ ਇਹ ਮਹਾਰਾਜ ਦੀ ਕਿਰਪਾ, ਇਹ ਪੁਲਿਸ ਵਿੱਚ ਹੋਣ ਦੇ ਬਾਵਜੂਦ ਬਈ ਰਹਿ ਕੇ ਪੰਜਾਬ ਦੀ ਪੁਲਿਸ ਵਿੱਚ, ਤੇ ਗੁਰਸਿੱਖਾਂ ਵਾਲਾ ਅੰਮ੍ਰਿਤਧਾਰੀ ਮਹਾਰਾਜ ਦੀ ਕਿਰਪਾ ਆ, ਤੇ ਇੱਥੇ ਵੀ ਗ੍ਰਿਫਤ ਵਿੱਚ ਵੀ ਪੂਰਾ ਇਹ ਅੱਗੇ ਹੋ ਕੇ ਹਰ ਧਾਰਮਿਕ ਅਤੇ ਭਾਈਚਾਰਕ ਅਤੇ ਖੇਡਾਂ ਵਾਲਾ ਕੋਈ ਵੀ ਸਰਗਰਮ ਹੋਵੇ, ਸਰਗਰਮੀਆਂ ਵਿੱਚ ਮੋਹਰੇ ਹੋ ਕੇ ਹਿੱਸਾ ਲੈਂਦੇ ਨੇ। ਗੁਰਸਿੱਖੀ ਸਰੂਪ, ਗੁਰਸਿੱਖੀ ਵਿਚਾਰਧਾਰਾ ਵਾਲੇ ਸੁਲਝੇ ਹੋਏ ਸਹਾਇਕ ਅਤੇ ਸੁਹਿਰਦ ਸੱਜਣ ਨੇ। ਮੇਰਾ ਇਹਨਾਂ ਨਾਲ ਕਈ ਤਰ੍ਹਾਂ ਦਾ ਵਾਹ ਪਿਆ, ਕਦੀ ਕਦੀ ਜੇ ਨਾਲ ਪਰਿਵਾਰ ਹੋ ਜਾਵੇ ਤੇ ਫਿਰ ਇਹਨਾਂ ਦੇ ਘਰ ਵੀ ਟਿਕਾਣਾ ਦੇ ਦਿੰਦੇ ਨੇ। ਹਾਂਜੀ, ਤੇ ਜੇ ਮੈਂ ਇਕੱਲਾ ਵਾਂ ਫਿਰ ਤੇ ਗੁਰਦੁਆਰੇ ਦੀ ਇੱਕ ਨੁੱਕਰ ਦੇ ਵਿੱਚ ਰਾਤ ਕੱਟ ਲਈ ਦੀ ਹੈ।
ਤਾਇਆ ਜੀ ਮੈਂ ਸਿਫਾਰਿਸ਼ ਪਾਤੀ ਸੀ ਤੁਹਾਡੀ, ਮੈਂ ਕਿਹਾ ਤਾਇਆ ਜੀ ਦਾ ਖਿਆਲ ਰੱਖਿਓ, ਤੇ ਹਾਂਜੀ, ਤੇ ਉਹ ਕਹਿੰਦੇ ਕੋਈ ਨਹੀਂ, ਮੇਰੇ ਗ੍ਰਾਈ ਆ, ਮੇਰੇ ਲਾਗੇ ਦੇ ਪਿੰਡਾਂ ਦੇ ਆ, ਤੇ ਮੈਂ ਤਾਂ ਪੂਰਾ ਖਿਆਲ ਰੱਖਦਾ। ਗਿਆਨੀ ਜੀ ਹੁਕਮ ਕਰਨਾ ਸੀ, ਸਿਡਨੀ ਤੋਂ ਵੀ ਚੱਕ ਸਕਦੇ ਉਹਨਾਂ ਨੂੰ।
ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਬਾਰਡਰ ਤੇ ਵੱਡਾ ਪਿੰਡ ਉਦੋਕੇ ਆ,
ਹਾਂਜੀ,
ਜਿੱਥੇ ਮੇਰੇ ਨਾਨਕੇ ਆ, ਤੇ ਉਹਦੇ ਨਾਲ ਹੀ ਉਹਨਾਂ ਦੇ ਖੂਹ ਤੋਂ ਨੇੜੇ ਹੀ ਬੱਗਾ ਪਿੰਡ ਨਾਲ ਕੁਝ ਪੈਲੀਆਂ ਛੱਡ ਕੇ ਆਉਂਦਾ, ਤੇ ਉਹ ਵੀ ਸਾਡੀ ਇਲਾਕਾਈ ਸਾਂਝ ਵੀ ਹੈ, ਤੇ ਸਾਡੀ ਪੰਥਕ ਵਿਚਾਰਧਾਰਾ ਵਾਲੀ ਸਾਂਝ ਵੀ ਹੈ, ਤੇ ਮਨੁੱਖਤਾ ਦੀ ਸਾਂਝ ਵੀ ਹੈ। ਉਹ ਤੇ ਸਾਰਿਆਂ ਨਾਲ ਹੀ ਹੈ, ਪਰ ਕੋਈ ਜਿਹੜਾ ਨੇੜੇ ਹੋਏ ਉਹ ਜਿਹੜਾ ਉਹਦਾ ਜ਼ਿਕਰ ਹੋ ਜਾਂਦਾ।
ਤਾਇਆ ਜੀ ਤੁਸੀਂ ਜ਼ਿਕਰ ਕਰ ਰਹੇ, ਤੁਸੀਂ ਜਾ ਰਹੇ ਹੋ, ਵੈਸੇ ਤੁਸੀਂ ਕੁਛ ਸੁਝਾਅ ਵੀ ਦੇਣਾ ਚਾਹੁੰਦੇ ਸੀਗੇ?
ਨਹੀਂ, ਸੁਝਾਅ ਇਹ, ਹੁਣ ਦੇਖੋ ਜੀ, ਇੱਕ ਸਰਦਾਰ ਉੱਥੇ ਸੰਧੂ ਟਰਾਂਸਪੋਰਟ ਆ, ਮੈਨੂੰ ਦੱਸਿਆ ਇਹਨਾਂ ਨੇ, ਸਰਵਣ ਸਿੰਘ ਦੱਸਿਆ ਸੀ ਕਿ ਉਹ ਉੱਥੋਂ ਆਪਣਾ ਕਿਰਾਇਆ ਲੈ ਲੈਂਦੇ ਨੇ ਸਵਾਰੀਆਂ ਤੋਂ, ਤੇ ਉਹ ਬੱਸ ਭਰ ਕੇ ਮੈਲਬਰਨ ਤੋਂ ਲਿਆਉਂਦੇ ਨੇ, ਤੇ ਮੇਲੇ ਤੋਂ ਬਾਅਦ ਉਹ ਬੱਸ ਲੈ ਜਾਂਦੇ ਨੇ। ਸੋ ਇਸ ਤਰ੍ਹਾਂ ਆਪਣੇ ਸਿਡਨੀ ਦੇ ਵਿੱਚ ਪੂਲ ਵੀ ਬਣਾਇਆ ਜਾ ਸਕਦਾ ਹੈ, ਜਾਂ ਇੱਕ ਤੋਂ ਵਧੇਰੇ ਸੰਸਥਾਵਾਂ ਗੁਰਦੁਆਰੇ ਵੀ ਬੱਸ ਕਰਕੇ ਤੇ ਲਿਜਾ ਸਕਦੇ ਨੇ, ਭਾਵੇਂ ਉਹ ਕਿਰਾਇਆ ਲੈ ਲੈਣ, ਭਾਵੇਂ ਨਾਮੀਨਲ ਕਿਰਾਇਆ ਲੈ ਲੈਣ, ਜਿਵੇਂ ਇੱਥੇ ਪਿਕਨਿਕ ਤੇ ਜਾਂਦੇ ਨੇ ਗਲੈਨਵੁੱਡ ਗੁਰਦੁਆਰਾ ਵੱਲੋਂ, ਤੇ ਉਹ $5 ਨਾਮੀਨਲ ਕਿਰਾਇਆ ਵੀ ਲੈ ਲੈਂਦੇ ਨੇ। ਖਰਚ ਤਾਂ ਭਾਵੇਂ ਬਹੁਤ ਜ਼ਿਆਦਾ ਹੁੰਦਾ, ਉਹ $5 ਵੀ ਇਸ ਲਈ ਰੱਖੇ ਆ ਕਿ ਲੋਕੀ ਆਪਣਾ ਨਾਂ ਲਿਖਾ ਦਿੰਦੇ ਸੀ ਤੇ ਮੌਕੇ ਤੇ ਨਹੀਂ ਸੀ ਆਉਂਦੇ, ਤੇ ਜਿਹੜੇ ਜਾਣ ਵਾਲੇ ਹੁੰਦੇ ਸੀ ਉਹਨਾਂ ਨੂੰ ਸੀਟ ਨਹੀਂ ਸੀ ਮਿਲਦੀ। ਤੇ ਸੋ ਇਸ ਲਈ ਇਹ ਵੀ ਕੰਮ ਜ਼ਰੂਰ ਪਰਉਪਕਾਰ ਦਾ ਆ, ਤੇ ਨਾਲੇ ਉੱਥੇ ਕੋਈ ਖੇਡ ਮੇਲਾ ਵੇਖਣ ਤੇ ਅਸੀਂ ਜਾਂਦੇ ਨਹੀਂ। ਉੱਥੇ ਤਾਂ ਸ਼ਹੀਦਾਂ ਦੀ ਜੋ 1984 ਦੇ ਵਿੱਚ ਜੱਗੋਂ 13ਵੀਂ ਸਾਡੇ ਨਾਲ ਇੰਦਰਾ ਦੀ ਸਰਕਾਰ ਨੇ ਕੀਤੀ ਹੈ, ਹਿੰਦੁਸਤਾਨ ਦੀ ਸਰਕਾਰ ਨੇ, ਤੇ ਉਹਦੇ ਯਾਦ ਦੇ ਵਿੱਚ ਹੀ ਆਪਾਂ ਉੱਥੇ, ਜਿਵੇਂ ਅਜਮੇਰ ਸਿੰਘ ਸਰ, ਰਣਜੀਤ ਸਿੰਘ ਸ਼ੇਰਗਿੱਲ ਸਵਰਗਾਂ 'ਚ ਵਾਸਾ ਹੋਵੇ, ਉਹਨਾਂ ਦੇ ਭਰਾ ਦੀ ਸ਼ਹੀਦੀ ਸੀ, ਉਹਨਾਂ ਨੇ ਖੇਡ ਉਹਨਾਂ ਦੀ ਸ਼ਹੀਦਾਂ ਦੀ, ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ੁਰੂ ਕੀਤਾ ਸੀ, ਤੇ ਉਹ ਹਰ ਸਾਲ ਚੱਲਦਾ ਆ ਰਿਹਾ। ਗੁਰਦੁਆਰਾ ਕਮੇਟੀ ਮੂਹਰੇ ਹੋ ਕੇ ਇਹ ਸਾਰੇ ਖੇਡਾਂ ਦਾ ਪ੍ਰਬੰਧ ਕਰਦੀ ਹੈ। ਭਾਈ ਸਿੱਖਾਂ ਦੇ ਖੇਡ ਮੇਲਾ ਵੀ ਕਹਿ ਲਓ, ਇਹ ਸ਼ਹੀਦੀ ਟੂਰਨਾਮੈਂਟ ਐਕਚੁਅਲੀ ਇਹਦਾ ਨਾਂ ਆ, ਤੇ ਇਹ ਜੇ ਕਿਸੇ ਗੁਰੂ ਘਰ ਦੇ ਦੂਜਿਆਂ ਸ਼ਹਿਰਾਂ, ਦੂਜਿਆਂ ਮੁਲਕਾਂ ਦੇ ਵਿੱਚ ਰਹਿਣ ਵਾਲੇ ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਇਹਦੇ ਬਾਰੇ ਜ਼ਰੂਰ ਪਤਾ ਕਰਨਾ ਚਾਹੀਦਾ ਆ ਕਿ ਗ੍ਰਿਫਿਥ ਦਾ ਸ਼ਹੀਦੀ ਟੂਰਨਾਮੈਂਟ ਇੰਨਾ ਸਫਲ ਕਿਵੇਂ ਹੁੰਦਾ ਆ, ਜਿੱਥੇ ਕਿ ਸ਼ਹਿਰ ਦੇ ਵਿੱਚ ਤੁਹਾਨੂੰ ਕਿਰਾਏ ਦੇ ਵਿੱਚ ਰਾਤ ਕੱਟਣ ਲਈ ਥਾਂ ਨਹੀਂ ਲੱਭਦਾ, ਇੰਨੀ ਦੁਨੀਆ ਆਉਂਦੀ ਹੈ, ਅਤੇ ਇੰਨਾ ਉਤਸ਼ਾਹ ਕਿਉਂ ਹੈ? ਅਤੇ ਇਹਦੇ 'ਤੇ ਆਪਣੇ ਦੂਸਰੇ ਸੱਜਣਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਉਹ ਵੀ ਇਹੋ ਜਿਹੇ ਕੰਮ ਕਰਨ ਅੱਗੇ ਹੋ ਕੇ ਜਿਹੋ ਨੂੰ ਜ਼ਿੰਮੇਵਾਰੀ ਪਈ ਹੈ, ਜਿਵੇਂ ਗ੍ਰਿਫਿਥ ਦੇ ਆਗੂ ਕਰਦੇ ਨੇ। ਇਹ ਰੀਸ ਕਰਨ ਯੋਗ ਹੈ ਭਾਈ।
ਉਹ ਇੱਦਾਂ ਹੈ ਤਾਇਆ ਜੀ, ਫਿਰ ਮੈਂ ਹੁਣ ਫਿਰ ਮੇਰੇ ਮਗਰ ਨਾ ਪੈ ਜਾਣ, ਹੁਣ ਤੁਸੀਂ ਸ਼ਹਿਰ ਵਾਲੇ ਹੋ, ਅਸੀਂ ਪਿੰਡਾਂ ਵਾਲੇ। ਸ਼ਹਿਰ ਅਤੇ ਪਿੰਡਾਂ 'ਚ ਇੰਨਾ ਕੋਈ ਫਰਕ ਹੁੰਦਾ? ਬਹੁਤਾ ਨਹੀਂ ਹੁੰਦਾ। ਜਿਹੜੀ ਪਿੰਡਾਂ ਦੀ ਪਰਾਹੁਣਚਾਰੀ ਆ ਹੋਰ ਤਰ੍ਹਾਂ ਦੀ ਹੁੰਦੀ ਆ, ਜਿਹੜੀ ਸ਼ਹਿਰਾਂ ਦੀ ਪਰਾਹੁਣਚਾਰੀ ਹੁੰਦੀ ਆ ਉਹ ਹੋਰ ਤਰ੍ਹਾਂ ਦੀ ਹੁੰਦੀ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪਿੰਡਾਂ ਦੇ ਵਿੱਚ ਹੁੰਦਾ ਵੀ ਬਈ ਬੰਦਾ ਆਇਆ ਲੈ ਬਈ ਕੰਮ ਵੀ ਛੱਡ ਦਿਓ, ਆਹ ਕਰ ਦਿਓ, ਹੈ ਨਾ। ਅਤੇ ਸ਼ਹਿਰਾਂ ਦੀ ਪਰਾਹੁਣਚਾਰੀ ਇਹ ਹੁੰਦੀ ਆ ਵੀ ਤੂੰ ਕੀ ਲੈ ਕੇ ਆਇਆ ਅਤੇ ਕੀ ਦੇ ਕੇ ਜਾਏਗਾ, ਹੈ ਨਾ। ਅਤੇ ਹੁਣ ਆ ਸਿਡਨੀ ਗੇਮਾਂ ਦੇ ਵਿੱਚ ਵੀ ਦੇਖਿਆ, ਦੇਖ ਲਿਓ, ਮੈਲਬਨ ਵੀ ਇਹੀ ਹਾਲ ਹੋਣਾ ਆ ਕਿ ਜਿਹੜਾ ਪ੍ਰਬੰਧ ਹੈ, ਮਤਲਬ ਜਿਹੜਾ 1988 'ਚ ਹੋ ਗਿਆ ਸੀ ਉਹ ਵਾਪਸ ਉੱਥੇ ਪੁਰਾਤਨ ਸਮਿਆਂ 'ਚ ਚਲੇ ਗਿਆ। ਗ੍ਰਿਫਤ ਵਾਲਿਆਂ ਦੀ ਮੈਂ ਸਿਫਤ ਇੱਦਾਂ ਕਰਦਾ ਹੁੰਦਾ ਕਿ ਇਹ ਨਹੀਂ ਸਾਤੋਂ ਸਿੱਖ ਸਿੱਖ ਕੇ ਬਹੁਤ ਡਿਵੈਲਪ ਕਰ ਲਿਆ, ਇਹ ਗਾਂਹ ਨੂੰ ਜਾ ਰਹੇ ਨੇ ਅਤੇ ਸ਼ਹਿਰਾਂ ਵਾਲੇ ਸਾਡਾ ਜਿਹੜਾ ਭਾਈਚਾਰਾ ਉਹ ਪਛਾਣ ਹੋ ਜਾ ਰਿਹਾ ਹੈ। ਮਤਲਬ ਇਹਦੇ ਵਿੱਚ ਕੋਈ ਲਾਗਡਾਟ ਵਾਲੀ ਗੱਲ ਨਹੀਂ, ਕੋਈ ਇੱਦਾਂ ਨਹੀਂ। ਪਰ ਜੋ ਲੋਕਾਂ ਦੀ ਆਬਜ਼ਰਵੇਸ਼ਨ ਹੈ ਤੁਹਾਡੇ ਨਾਲ ਸਾਂਝੀਆਂ, ਪਹਿਲਾਂ 1.5 ਕਿਲੋਮੀਟਰ ਲੰਬੀਆਂ ਐਤਕੀ ਚਾਹਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ, ਅਤੇ ਜਿਹੜੀਆਂ ਕਿ ਗ੍ਰਿਫਤ ਨੇ ਅੱਜ ਤੋਂ 7-8 ਸਾਲ ਪਹਿਲਾਂ ਸੋਲਵ ਕਰ ਲਈਆਂ ਸੀ, ਅਸੀਂ ਵੀ ਕਰ ਲਈਆਂ ਸੀ ਐਡਲੇਡ ਮੈਲਬਨ 'ਚ। ਸੋ ਇਸ ਕਰਕੇ ਜਿਹੜੇ ਪ੍ਰਬੰਧਕ ਹੈ ਨਾ, ਉਹ ਇਹ ਸਤਰਕ ਹੈ, ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਪ੍ਰਬੰਧਕਾਂ ਦਾ ਇਹ ਵਿੱਚ ਰੱਖਦੇ ਨੇ, ਇਹ ਉਹੀ ਪ੍ਰਬੰਧਕ ਨੇ, ਇਹ ਸਿੱਖੀ ਜਾਂਦੇ ਨੇ। ਹੋਰ ਵੀ ਦੇਖੋ ਇਹਨਾਂ ਨੇ ਖੋਲਿਆ ਹੋਇਆ ਵੀ ਕੋਈ ਵੀ ਲੰਗਰ ਲਾ ਲਓ, ਆ ਕੇ ਤੁਸੀਂ ਕਰ ਲਓ, ਉਹਨਾਂ ਨੂੰ ਵੀ ਅਕੋਮੋਡੇਟ ਕਰਦੇ ਨੇ। ਇੱਥੇ ਜਿਹੜਾ ਸ਼ਹਿਰਾਂ ਦੇ ਪ੍ਰਬੰਧ ਨੇ ਇਹ ਥੋੜ੍ਹੇ ਪੜ੍ਹੇ ਲਿਖਿਆਂ ਵਾਲੇ ਪ੍ਰਬੰਧ ਨੇ, ਜਿਵੇਂ ਤੁਹਾਨੂੰ ਦੱਸਿਆ ਹੈ, ਅਤੇ ਉੱਥੇ ਵੀ ਪੜ੍ਹਾਈ ਲਿਖਾਈ ਕਾਗਜ਼ ਪੱਤਰ ਜ਼ਿਆਦਾ ਹੈ ਅਤੇ ਫਿਜ਼ੀਕਲੀ ਫੀਲਡ ਦੇ ਵਿੱਚ ਘੱਟ ਹੈ।
ਉਹ ਇਹ ਵੀ ਹੁੰਦਾ ਹੈ ਪੜ੍ਹੇ, ਵਾਕਿਆ ਹੀ ਮੈਨੂੰ ਗੱਲ ਚੇਤੇ ਆ ਗਈ 1978 ਵਿੱਚ ਨਾ, ਅਤੇ ਮੈਂ ਐਵੇਂ ਹੀ ਉੱਠ ਕੇ ਤੁਰ ਪਿਆ ਅੰਮ੍ਰਿਤਸਰ ਤੋਂ ਲੰਡਨ, ਅਤੇ ਮਹੀਨੇ ਤੋਂ ਬਾਅਦ ਨਿਊਯਾਰਕ ਜਾ ਉਤਰਿਆ ਸਟੈਂਡ ਬਾਈ ਟਿਕਟ ਲੈ ਕੇ 64 ਪਾਉਂਡ ਦੀ ਸੀ, ਅਤੇ ਉਹ ਸਾਰੇ ਫਿਰ ਅਮਰੀਕਾ ਕਨੇਡਾ, ਅਤੇ ਜਿੱਥੇ ਮੈਂ ਜਾਵਾਂ ਕੋਈ ਵਿਰਲੇ ਵਿਰਲੇ ਥਾਵਾਂ 'ਤੇ ਇਹ ਤਾਂ 84 ਤੋਂ ਬਾਅਦ ਬਾਹਰ ਸਿੱਖਾਂ ਦੀਆਂ ਰੌਣਕਾਂ ਬਣੀਆਂ ਨੇ, ਹਰ ਸ਼ਹਿਰ 'ਚ ਗੁਰਦੁਆਰੇ ਬਣੇ ਨੇ ਇੱਕ ਤੋਂ ਵਧੇਰੇ। ਉਦੋਂ ਕਿਸੇ ਕਿਸੇ ਸ਼ਹਿਰ 'ਚ ਗੁਰਦੁਆਰਾ ਹੁੰਦਾ ਸੀ, ਕਿਸੇ ਕਿਸੇ ਕਈ ਨਹੀਂ ਵੀ ਸੀ, ਕਿਤੇ ਹੋਟਲਾਂ 'ਚ ਵੀ ਰਹਿਣਾ ਪੈਂਦਾ ਸੀ ਸਸਤੇ ਜੇ 'ਚ, ਅਤੇ ਆਮ ਐਂ ਹੁੰਦਾ ਵੀ ਗੁਰਦੁਆਰੇ ਰਹਿਣਾ ਮੁਫਤ ਹੋ ਜਾਂਦਾ ਆ, ਪ੍ਰਸ਼ਾਦਾ ਵੀ ਮੁਫਤ ਹੋ ਜਾਂਦਾ ਹੈ, ਅਤੇ ਜੇ ਕੋਈ ਦੀਵਾਨ ਲੱਗੇ ਐਤਵਾਰ ਸ਼ਨਿਚਰਵਾਰ 'ਤੇ ਸੰਗਤਾਂ ਨੇ ਦਰਸ਼ਨ ਮੇਲੇ ਹੋ ਜਾਂਦੇ। ਉਹ ਮੈਂ ਵੇਖਦਾ ਸੀ ਵੀ ਜਿੱਥੇ ਡਾਕਟਰ ਇੰਜੀਨੀਅਰ ਪ੍ਰੋਫੈਸਰ ਪ੍ਰਬੰਧਕ ਹੁੰਦੇ ਸਨ ਨਾ, ਉੱਥੇ ਭੰਗ ਭੁੱਜਦੀ ਹੁੰਦੀ ਸੀ। ਉੱਥੇ ਦੇ ਗ੍ਰੰਥੀ ਵੀ ਜਿਹੜੇ ਆ ਉਹ ਸਵੇਰੇ ਸ਼ਾਮ ਕੋਈ ਗੁਰਦੁਆਰ ਦੀ ਸੇਵਾ ਕਰਨ ਤੋਂ ਬਾਅਦ ਦਿਨੇ ਜਾ ਕੇ ਕੋਈ ਕਿਸੇ ਰੈਸਟੋਰੈਂਟ 'ਚ ਕੰਮ ਕਰਦਾ ਸੀ, ਕੋਈ ਸੜਕ 'ਤੇ ਖਲੋ ਕੇ ਅਖਬਾਰਾਂ ਵੇਚਿਆ ਕਰਦਾ ਸੀ। ਇਹ ਹਾਲਤ ਸੀ ਪੜ੍ਹਿਆਂ ਲਿਖਿਆਂ ਦੀ, ਗੁਰਦੁਆਰਿਆਂ ਦੀ। ਐਕਸੈਪਸ਼ਨਸ ਆਰ ਐਵਰੀਵੇਅਰ, ਪਰ ਮੈਂ ਮੋਟੇ ਤੌਰ 'ਤੇ ਜੋ ਅਬਜ਼ਰਵੇਸ਼ਨ ਕੀਤੀ ਸੀ 1978 ਵਿੱਚ, ਅਤੇ ਜਿੱਥੇ ਸੀਗੇ ਕਿਸਾਨ ਮਜ਼ਦੂਰ ਰਹਿਣ ਵਾਲੇ, ਜਿਵੇਂ ਯੂਬਾ ਸਿਟੀ ਹੈ, ਹਾਂਜੀ, ਅਤੇ ਵੈਨਕੂਵਰ ਆ, ਟੋਰਾਂਟੋ ਹੈ, ਉੱਥੇ ਗਹਿਮਾ ਗਹਿਮ ਫਿਰ ਸਟੋਰ ਦੇ ਵਿੱਚ ਇੰਨਾ ਕੁਝ ਰਾਸ਼ਨ ਪਿਆ ਵਾ, ਮੁੱਕਦਾ ਨਹੀਂ ਗਾ, ਲੰਗਰ ਛਕੋ ਜੀ, ਆਓ ਜੀ, ਔਰ ਗ੍ਰੰਥੀਆਂ ਨੂੰ ਵੀ ਆਪਣੀ ਉਪਜੀਵਿਕਾ ਲਈ ਬਾਹਰ ਨਹੀਂ ਜਾਣਾ ਪੈਂਦਾ, ਉਹਨਾਂ ਨੂੰ ਵੀ ਗੁਰਦੁਆਰੇ ਵੱਲੋਂ ਕੰਪਨਸੇਟ ਹੁੰਦਾ ਸੀਗਾ, ਭਾਵੇਂ ਆਮ ਮਜ਼ਦੂਰਾਂ ਜਿੰਨਾ ਨਹੀਂ, ਥੋੜ੍ਹਾ ਹੀ ਹੁੰਦਾ ਆ, ਚਲੋ ਫਿਰ ਵੀ। ਅਤੇ ਮਤਲਬ ਇਹ ਮੈਂ ਓਵਰਆਲ ਜਿਹੜੀ ਮੇਰੀ 1978 'ਚ ਆਬਜ਼ਰਵੇਸ਼ਨ ਇਹ ਸੀਗੀ ਵੀ ਪੜ੍ਹੇ ਲਿਖੇ ਕਾਗਜ਼ਾਂ ਦੇ ਹਿਸਾਬ ਨਾਲ ਚੱਲਦੇ ਆ ਨਾ।
ਹਾਂਜੀ ਹਾਂਜੀ, ਉਹ ਫਿਰ ਬਸ ਇਹੀ ਫਰਕ ਹੈ ਜਿਹੜਾ ਤੁਸੀਂ ਆਪਾਂ ਗ੍ਰਿਫਤ ਵਾਲੀ ਗੱਲ ਕੀਤੀ, ਬਲਗੁਲਗੇ ਵਾਲੀ ਗੱਲ ਕੀਤੀ, ਵੀ ਇਹਨਾਂ ਦੀ ਤਸੀਰ ਜਿਹੜੀ ਪੇਂਡੂ ਹੈ, ਅਤੇ ਹੁਣ ਛਪਟਨ ਵੀ ਮੇਲੇ ਹੁੰਦੇ ਨੇ, ਰਿਵਰਲੈਂਡ ਵੀ ਹੁੰਦੇ ਨੇ, ਇਹਨਾਂ ਦੀ ਤਸੀਰ ਹੋਰ ਹੈ, ਸ਼ਹਿਰ ਦੀ ਥੋੜ੍ਹੀ ਜਿਹੀ ਹੋਰ ਹੁੰਦੀ ਹੈ। ਖੈਰ ਤਾਂ ਜੀ, ਜਸਵੰਤ ਰਾਏ ਜੀ ਸਾਡੇ ਨਾਲ ਜੁੜੇ ਨੇ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਸਾਹਿਬਪ੍ਰੀਤ ਕਿੰਗੜਾ ਵੀ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸੁਖਜੀਤ ਸਿੰਘ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਤਾਂ ਜੀ, ਕੁਛ ਟਿੱਪਣੀਆਂ ਆਈਆਂ ਤੁਹਾਡੇ ਜਹਾਜ਼ਾਂ ਦੇ ਸਫ਼ਰ ਦੀਆਂ, ਇਸ ਵਾਰੀ ਨਹੀਂ ਤੁਹਾਨੂੰ ਸੁਣਾਉਣੀਆਂ, ਅਗਲੇ ਹਫ਼ਤੇ ਸੁਣਾਉਣੀਆਂ, ਪਰ ਇਸ ਹਫ਼ਤੇ ਆਪਾਂ ਸੀਰੀਅਸ ਕੁਛ ਗੱਲਾਂ ਕਰਨੀਆਂ ਆ ਉਹਦੇ ਵਿੱਚ। ਤਾਂ ਜੀ, ਤੁਸੀਂ ਬਾਹਰ ਡਿੱਗਣ ਲੱਗੇ, ਪਿੱਛੇ ਨੂੰ ਹੋਵੋ।
ਨਹੀਂ, ਮੈਂ ਉਹ ਨਾ ਕੁਰਸੀ ਦੇ ਉੱਤੇ ਨਾ ਹਿਲਜੁਲ ਕਰਨੀ ਪੈਂਦੀ,
ਥੋੜ੍ਹਾ ਪਿੱਛੇ ਨੂੰ ਰਹੋ। ਤੇ
ਇਹ ਤਾਂ
ਹਾਂ
ਮਤਲਬ ਵੀ ਤੁਸੀਂ ਬਰਦਾਸ਼ਤ ਨਹੀਂ ਕਰਦੇ ਕਿ ਮੈਂ ਤੁਹਾਡੇ ਨਾਲ ਇੱਕ
ਨਾ
ਉਂਗਲ ਉੱਚਾ ਹੋ ਜਾਵਾਂ।
ਨਾ ਨਾ ਨਾ, ਮੈਂ ਬਿਲਕੁਲ ਝੱਲ ਨਹੀਂ ਸਕਦਾ ਕਿ ਮੇਰੇ ਤੋਂ ਤੁਸੀਂ ਉੱਚੇ ਹੋ ਜਾਓ। ਤੇ ਤਾਇਆ ਜੀ, ਸਵੇਰ ਦਾ ਵੀ ਇਹੀ ਸਵਾਲ ਪ੍ਰਸ਼ਨ ਚੱਲ ਰਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਆ, ਉਹਨੇ ਦੇਸ਼ ਕੀ ਖਿੱਤੇ ਦੀ ਦੁਨੀਆ ਦਾ ਰੰਗ ਹੀ ਬਦਲ ਦਿੱਤਾ, ਮਤਲਬ ਉਹਦੇ ਨਾਲ ਬਹੁਤ ਵੱਡੀਆਂ ਚੇਂਜਸ ਆਈਆਂ। ਮੈਨੂੰ ਯਾਦ ਹੈ ਕਿ ਛੋਟੇ ਹੁੰਦੇ ਸੀ ਤਾਂ ਇਹ ਤਸਵੀਰਾਂ ਅਸੀਂ ਦੇਖਦੇ ਹੁੰਦੇ ਸੀਗੇ, ਜਦ ਅਸੀਂ
ਬਿਲਕੁਲ
ਪੜ੍ਹਦੇ ਹੁੰਦੇ ਸੀ ਤਾਂ ਇਹ ਤਸਵੀਰਾਂ ਘਰ ਘਰ ਲੱਗੀਆਂ ਹੁੰਦੀਆਂ ਸੀ, ਮੈਗਜ਼ੀਨਾਂ 'ਚ ਛਪਦੀਆਂ ਹੁੰਦੀਆਂ ਸੀ, ਪੰਜਵੇਂ ਪਾਤਸ਼ਾਹ ਜੀ ਤਵੀ ਦੇ ਉੱਤੇ ਸੱਜ ਰਹੇ ਨੇ, ਮਤਲਬ ਸਾਨੂੰ ਇਦਾਂ ਲੱਗ ਰਿਹਾ ਸੀ। ਤੇ ਇੱਕ ਹੋਰ ਤਸਵੀਰ ਬੜੀ ਜਿਹੜੀ ਮੈਨੂੰ ਟੁੰਬਦੀ ਸੀ ਜਾਂ ਮੈਨੂੰ ਮੇਰੇ ਦਿਮਾਗ 'ਚ ਹਜੇ ਵੀ ਉਹ ਪ੍ਰਿੰਟ ਹੋਈ ਹੋਈ ਆ, ਉਹ ਇਹ ਤਸਵੀਰ ਆ ਜਿਹੜੀ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਜਿੱਥੇ ਗੁਰੂ ਸਾਹਿਬ
ਜੀ
ਬਲਦੀ ਭੱਠੀ ਦੇ ਤਵੀ 'ਤੇ ਬੈਠੇ ਨੇ ਤੇ ਉਹਨਾਂ ਦੇ ਸਿਰ ਦੇ ਉੱਤੇ ਰੇਤਾ ਪਾਇਆ ਜਾ ਰਿਹਾ ਹੈ, ਤੇ ਉਹਨਾਂ ਦੇ ਸਾਹਮਣੇ ਸ਼ਾਇਦ ਸਾਈਂ ਮੀਆਂ ਮੀਰ ਜੀ ਖੜੇ ਨੇ ਜਾਂ ਕਾਜੀ ਖੜੇ ਨੇ, ਮੈਨੂੰ ਇਹ ਨਹੀਂ ਪਤਾ ਤਸਵੀਰ 'ਚ ਕੌਣ ਕੌਣ ਨੇ, ਪਰ ਉਹ ਬੜੇ ਸ਼ਾਂਤ ਆਸਣ ਲਾ ਕੇ ਬੈਠੇ ਨੇ ਮਹਾਰਾਜ ਤਵੀ ਦੇ ਉੱਤੇ ਅਡੋਲ। ਇਹ ਤਸਵੀਰਾਂ ਜਦ ਦੇਖਦੇ ਸੀ ਤਾਂ ਸਾਡੇ ਦਿਲ 'ਚ ਦਿਮਾਗ ਦੇ ਵਿੱਚ ਉਹਨਾਂ ਦਾ ਇੱਕ ਚਿਤਵਨ ਹੁੰਦਾ ਸੀ ਵੀ ਉਹ ਕਿੱਦਾਂ ਸ਼ਹੀਦ ਹੋਏ ਆ, ਪਰ ਜਿਹੜੇ ਕਾਰਨ ਡੂੰਘੇ ਨਹੀਂ ਸੀ ਪਤਾ ਵੀ ਪਿੱਛੋਂ ਕਾਰਨ ਕੀ ਹੋਏ ਨੇ। ਤੇ ਇਸ ਇਹੀ ਦੱਸਿਆ ਗਿਆ ਕਿ ਚੰਦੂ ਨੇ ਜੀ ਲਾਈ ਚਵਾਤੀ ਤੇ ਜਹਾਂਗੀਰ ਨੇ ਉਹਨਾਂ ਨੂੰ ਸ਼ਹੀਦ ਕੀਤਾ। ਸੋ ਤਾਇਆ ਜੀ, ਤੁਸੀਂ ਤਾਂ ਬਹੁਤ ਕਲੋਜ਼ ਉਸ ਖਿੱਤੇ ਦੇ ਵੀ ਹੋ, ਫਿਰ ਤੁਹਾਡੇ ਕੋਲ ਨੌਲੇਜ ਵੀ ਬੜੀ ਆ, ਫਿਰ ਆਪਾਂ ਬਰੀਫ ਇੱਕ ਤੁਸੀਂ ਮਾੜਾ ਜਿਹਾ ਓਵਰਵਿਊ ਦੱਸੋ ਕਿ ਤੁਹਾਡੀ ਨਜ਼ਰੇ ਕਿਹੜੇ ਕਿਹੜੇ ਕਾਰਨ ਰਹੇ ਨੇ ਸ਼ਹੀਦੀ ਦੇ।
ਦੇਖੋ ਜੀ, ਇਤਿਹਾਸ ਤੇ ਬਹੁਤ ਵਿਸ਼ਾਲ ਦੱਸਦਾ ਆ,
ਜੀ
ਤੇ ਹਰ ਇੱਕ ਦੀ ਆਪ ਆਪਣੀ ਬੁੱਧ ਹੈ, ਜੇਤੀ ਬਣਤ ਭਿੰਨ ਭਿੰਨ ਤੋਹੇ ਤੇਤੀ। ਜਿੰਨਾ ਕੁ ਕਿਸੇ ਲੇਖਕ ਦੀ ਇਨਕਲਾਈਨੇਸ਼ਨ, ਝੁਕਾਅ ਸੀ, ਜਿਹੜੀ ਉਹਦੇ ਕੋਲ ਜਾਣਕਾਰੀ ਸੀ, ਕੋਈ ਕਿਸੇ ਵੀ ਲੇਖਕ ਨੇ ਨਾ ਪੂਰੀ ਗੱਲ ਕੀਤੀ ਆ ਤੇ ਨਾ ਬਿਲਕੁਲ ਝੂਠੀ ਕੀਤੀ ਹੈ। ਤੇ ਨਵੀਂ ਨਵੀਂ ਖੋਜ ਨਿਕਲਦੀ ਰਹਿੰਦੀ ਹੈ, ਜਿਵੇਂ ਕਿ ਸਾਡਾ ਜਿਹੜਾ ਟ੍ਰੈਡੀਸ਼ਨਲ ਇਤਿਹਾਸ ਆ ਉਹ ਸਾਰਾ ਹੀ ਦੋਸ਼ ਜਿਹੜਾ ਚੰਦੂ ਦੇ ਸਿਰ ਤੇ ਮੜ ਦਿੰਦਾ ਹੈ। ਪਰ ਫਿਰ ਨਿਕਲੀ ਉਹ ਤੋਜ ਕੇ ਜਹਾਂਗੀਰੀ, ਉਹਦੀ ਆਪਣੀ ਜੀਵਨੀ ਜਹਾਂਗੀਰ ਦੀ ਲਿਖੀ ਹੋਈ, ਉਹ ਤੇ ਕਹਿ ਵੀ ਇਹ ਮੈਂ ਹੁਕਮ ਦਿੱਤਾ ਸੀਗਾ। ਸੋ ਇਸ ਲਈ ਜ਼ਿਆਦਾ ਵਿਸਥਾਰ ਵਿੱਚ ਨਾ ਜਾਈਏ, ਵੀ ਹੁਕਮ ਜਹਾਂਗੀਰ ਦਾ ਹੀ ਸੀ, ਵਿੱਚੇ ਹੀ ਉਹ ਰਿਸ਼ਤੇਦਾਰੀ ਰਿਸ਼ਤਾ ਮੋੜਨ ਵਾਲੀ ਗੱਲ
ਗੱਲ
ਤੋਂ ਤਾਂ ਉਹ ਨਾਰਾਜ਼ ਹੋ ਗਿਆ। ਉਹ ਸਰਕਾਰੀ ਕਰਮਚਾਰੀ ਸੀ, ਤੋ ਗੁਰੂ ਸਾਹਿਬ ਨੂੰ ਉਹਦੇ ਹਵਾਲੇ ਕਰਕੇ ਤੇ ਆਪ ਚੰਦੂ ਜਿਹੜਾ ਸੀਗਾ, ਸੋਰੀ ਜਹਾਂਗੀਰ, ਇਹ ਕਸ਼ਮੀਰ ਨੂੰ ਤੁਰ ਗਿਆ। ਤੇ ਉਹ ਆਪਾਂ ਬਾਕੀ ਜਾਣਦੇ ਹਾਂ, ਲਾਹੌਰ ਸ਼ਹਿਰ ਵਿੱਚ ਜਿੱਥੇ ਡੇਰਾ ਸਾਹਿਬ ਗੁਰਦੁਆਰਾ ਮੌਜੂਦ ਹੈ, ਉੱਥੇ ਚੰਦੂ ਦੀ ਹਵੇਲੀ ਦੇ ਵਿੱਚ ਮਹਾਰਾਜ ਨੂੰ ਤਸੀਹੇ ਦਿੱਤੇ ਗਏ ਸੀਗੇ। ਜਿਹੜਾ ਡੇਰਾ ਸਾਹਿਬ ਗੁਰਦੁਆਰਾ ਆ, ਇਹ ਉਸ ਵੇਲੇ ਰਾਵੀ ਜਿਹੜੀ ਸੀ ਉਹ ਕਿਲੇ ਦੇ ਨਾਲੋਂ ਦੀ ਵਗਦੀ ਸੀ। ਮੈਨੂੰ 1900 ਚੱਲ 99 'ਚ ਮੌਕਾ ਮਿਲਿਆ, ਉਹ ਡੇਰਾ ਸਾਹਿਬ ਦੇ ਗੁਰਦੁਆਰੇ ਦੇ ਇੱਕ ਨੁੱਕਰ ਚੋਂ ਪੌੜੀਆਂ ਥੱਲੇ ਨੂੰ ਜਾਂਦੀਆਂ, ਹਨੇਰੀਆਂ ਜੀਆਂ, ਉਹ ਪੌੜੀਆਂ ਉਸ ਥਾਂ ਤੇ ਲੈ ਜਾਂਦੀਆਂ ਨੇ ਜਿੱਥੇ ਉਸ ਵੇਲੇ ਦਰਿਆ ਦਾ ਕਿਨਾਰਾ ਸੀਗਾ, ਜਿੱਥੇ ਗੁਰੂ ਅਰਜਨ ਸਾਹਿਬ ਨੂੰ ਬੇਅੰਤ ਤਸੀਹੇ ਦੇਣ ਤੋਂ ਬਾਅਦ ਉੱਥੇ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਡੋਬ ਕੇ ਸ਼ਹੀਦ ਕੀਤਾ ਗਿਆ ਆ। ਤੋ ਉਹ ਕਿਉਂਕਿ ਗੁਰੂ ਅਰਜਨ ਸਾਹਿਬ ਉਹ ਜਿਹੜਾ ਸੀ ਜਹਾਂਗੀਰ, ਉਹਨੇ ਆਪਣੇ ਪਿਤਾ ਦੇ ਵਿਚਾਰ ਦੇ ਉਲਟ, ਕਿਉਂਕਿ ਪਿਤਾ ਜਿਹੜਾ ਸੀ ਉਹ ਇਹਦੇ ਪੁੱਤਰ ਨੂੰ, ਖੁਸਰੋ ਨੂੰ, ਆਪਣੇ ਪੋਤਰੇ ਨੂੰ ਬਣਾਉਣਾ ਚਾਹੁੰਦਾ ਸੀ, ਪਰ ਇਹ ਜਿਹੜੇ ਸ਼ੇਖ ਅਹਿਮਦ ਸਰਹੱਦੀ ਅਲਫ ਥਾਨੀ, ਜਿਹੜਾ ਇੱਕ ਇਹਨਾਂ ਦਾ ਸੂਫੀਆਂ ਦਾ ਇੱਕ ਹੈਗਾ ਸੀ ਸੈਕਟ, ਜਿਹਦਾ
ਨਕਸ਼ਬੰਦੀ ਨਕਸ਼ਬੰਦੀ ਹੈ
ਹੈਗਾ ਮੌਜੂਦ,
ਜਿਨ੍ਹਾਂ ਨੂੰ
ਹੈ
ਨਕਸ਼ਬੰਦੀ ਵੀ ਕਹਿੰਦੇ, ਨਕਸ਼ਬੰਦੀ ਹੈ ਵੀ ਇਹਨਾਂ ਦੇ।
ਨਕਸ਼ਬੰਦੀ ਨਕਸ਼ਬੰਦੀ ਤੇ ਇਹ ਵੈਸੇ ਉਹਨਾਂ ਦਾ ਸੂਫੀਆਂ ਦਾ ਹੀ ਇੱਕ, ਤੇ ਜਿਹੜਾ ਸਾਈਂ ਮੀਆਂ ਮੀਰ ਵਾਲੇ ਉਹ ਸੁਲਾਹ ਕੁਲ ਸੀ, ਗੁਰੂ ਘਰ ਨਾਲ ਵੀ ਉਹਨਾਂ ਦਾ ਪ੍ਰੇਮ ਰਿਹਾ,
ਹਾਂਜੀ,
ਤੇ ਇਹ ਬੜੇ ਕੱਟੜ ਸੀਗੇ। ਤੇ ਉਹਦੀ ਚਿੱਠੀ ਵੀ ਇਤਿਹਾਸਕਾਰਾਂ ਨੇ ਖੋਜ ਲਈ, ਜਿਹੜੇ ਉਹਨੇ ਜਹਾਂਗੀਰ ਨੂੰ ਲਿਖਿਆ ਵੀ ਇੱਕ ਕਾਫਰ ਖਤਮ ਕੀਤਾ ਤੂੰ, ਤੇ ਉਹਦੇ ਤੇ ਉਹਨੂੰ ਮਤਲਬ ਸ਼ਾਬਾਸ਼ ਦਿੱਤੀ। ਸੋ ਇਸ ਸਮੇਂ ਦੀ ਹਕੂਮਤ ਸੀ ਵੀ ਗੁਰੂ ਅਰਜਨ ਸਾਹਿਬ ਦੇ, ਅਸੀਂ ਆਪਾਂ ਸ਼ਹੀਦੀ ਦਾ ਜ਼ਿਕਰ ਕਰਦੇ ਹਾਂ, ਪਰ ਉਹਨਾਂ ਨੇ ਜਿਹੜਾ ਥੋੜ੍ਹੇ ਜਿਹੇ ਅਮਰ ਦੇ ਵਿੱਚ, ਸਮਝ ਲਓ ਵੀ 1563 ਵਿੱਚ ਉਹ ਉਹਨਾਂ ਦਾ ਪ੍ਰਕਾਸ਼ ਹੋਇਆ ਆ, ਤੇ ਤੇ 1600 ਆਪਣਾ 6 ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋ ਗਈ ਹੈ। ਤੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਕਿੰਨਾ ਕੁਝ ਮਨੁੱਖਤਾ ਵਾਸਤੇ ਕਰਕੇ ਗਏ। ਦੇਖੋ ਲੋਕਾਂ ਦੀ ਪਲੇਗ ਪੈਣ ਤੇ ਕਾਲ ਪੈਣ ਤੇ ਸਹਾਇਤਾ ਇਲਾਜ ਤੇ ਇੱਥੋਂ ਤੱਕ ਉਹਨਾਂ ਨੇ ਪਿੰਡ ਸ਼ਹਿਰ ਕਿੰਨੇ ਉਸਾਰੇ। ਗੁਰੂ ਰਾਮਦਾਸ ਸਾਹਿਬ ਦੀ ਗੱਡੀ ਹੋਈ ਮੋੜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਜਿਹੜਾ ਅੱਜ ਵੀ ਸਿੱਖਾਂ ਦੀ ਵਿਦਿਅਕ ਅਤੇ ਧਾਰਮਿਕ ਰਾਜਧਾਨੀ ਸੰਸਾਰ ਦੇ ਵਿੱਚ ਮੰਨਿਆ ਜਾਂਦਾ ਆ। ਇਹਨੂੰ ਗਾਂ ਚਾਰ ਚੰਨ ਲਾਏ, ਇਹਨੂੰ ਵਧਾਇਆ। ਫਿਰ ਇਸ ਤੋਂ ਨੇੜੇ 12 ਮੀਲ ਤੇ ਤਰਨ ਤਾਰਨ ਪਿੰਡ ਜਿਹੜਾ ਸੀਗਾ ਸ਼ਹਿਰ, ਉਹ ਹੀ ਵਸਾਇਆ। ਫਿਰ ਸਭ ਜਲੰਧਰ ਦੇ ਫੌਜਦਾਰ ਦੇ ਅਬਦੁੱਲੇ ਦੀ ਬੇਨਤੀ ਕਰਨ ਤੇ ਇਹ ਜਲੰਧਰ ਕਰਤਾਰਪੁਰ ਵਸਾਇਆ। ਫਿਰ ਸਤਿਗੁਰੂ ਜੀ ਨੇ ਬਿਆਸ ਦਰਿਆ ਦੇ ਕਿਨਾਰੇ ਜ਼ਿਲ੍ਹਾ ਗੁਰਦਾਸਪੁਰ ਹਰਗੋਬਿੰਦਪੁਰ ਨਾਂ ਦਾ ਪਿੰਡ ਜਿਹੜਾ ਸੀ ਉਹ ਵਸਾਇਆ, ਅੱਜ ਵੀ ਮੌਜੂਦ ਹੈ। ਰਾਮਗੜੀਆ ਮਿਸਲ ਦੀ ਰਾਜਧਾਨੀ ਹੁੰਦਾ ਸੀ, ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਰਾਜ ਦੀ ਇਹ ਰਾਜਧਾਨੀ ਹੁੰਦਾ ਸੀ ਹਰਗੋਬਿੰਦਪੁਰ। ਸੋ ਇੰਨੇ ਚੰਗੇ ਕੰਮ ਮਨੁੱਖਤਾ ਦੀ ਭਲਾਈ ਦੇ। ਫਿਰ ਬੌਲੀਆਂ ਹਰਲੌਰ ਦੇ ਵਿੱਚ ਬੌਲੀ ਲਵਾਈ, ਹੋਰ ਖੂਹ ਲਵਾਏ, ਔਰ ਗੁਰੂ ਅਰਜਨ ਸਾਹਿਬ ਨੇ ਤਰਨ ਤਾਰਨ ਦੇ ਵਿੱਚ ਕੋੜਾ ਸ਼ਰਮ ਜਿਹੜਾ ਸੀਗਾ ਉਹ ਚਾਲੂ ਕੀਤਾ ਸੀ ਵੀ ਪੱਕੇ ਰੋਗੀ ਜਿਹੜੇ ਨੇ ਜਿਨ੍ਹਾਂ ਨੂੰ ਸਮਾਜ ਵਿੱਚ ਰਹਿਣਾ ਨਹੀਂ ਰਹਿ ਨਹੀਂ ਸਕਦੇ ਉਹਨਾਂ ਦੀ ਉੱਥੇ ਰਿਹਾਇਸ਼ ਤੇ ਉਹਨਾਂ ਦਾ ਜਿਹੜਾ ਆ ਇਲਾਜ ਇੱਥੇ ਹੁੰਦਾ ਸੀ। ਅੱਜ ਕੱਲ੍ਹ ਉਹਦਾ ਪ੍ਰਬੰਧ ਜਿਹੜਾ ਉਹ ਈਸਾਈਆਂ ਦੇ ਹੱਥ ਵਿੱਚ ਆ, ਸਿੱਖਾਂ ਦੇ ਕੋਲ ਨਹੀਂ ਹੈਗਾ, ਪਰ ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸ਼ੁਰੂ ਕੀਤਾ ਸੀ। ਅੱਜ ਵੀ ਲੋਕਾਂ ਦਾ ਵਿਸ਼ਵਾਸ ਆ ਕਿ ਹਰ ਸਾਲ ਇੱਕ ਦੋ ਕੋੜੇ ਜਿਹੜੇ ਆ ਉਹ ਰਾਜ਼ੀ ਹੋ ਕੇ ਜਾਂਦੇ ਆ। ਮੈਂ ਪੁਰਾਣੇ ਬੁੰਗੇ, ਹੁਣ ਤੇ ਨਵੇਂ ਬੁੰਗੇ ਬਣ ਗਏ ਨਾ, ਸਰਕਾਰ ਸੇਵਾ ਵਾਲਿਆਂ ਨੇ ਸਾਰਾ ਕੁਝ ਨਵਾਂ ਬਣਾ ਤਾ। ਪਹਿਲਾਂ ਇਹਦੇ ਆਲੇ ਦੁਆਲੇ ਸਰੋਵਰ ਸਭ ਤੋਂ ਵੱਡਾ ਅੱਜ ਵੀ ਤਰਨ ਤਾਰਨ ਸਾਹਿਬ ਦਾ ਆ। ਤੇ ਉਹਨਾਂ ਬੁੰਗਿਆਂ ਦੇ ਵਿੱਚ ਕੁਝ ਇਲਾਜ ਹੋਏ ਜਿਹਨਾਂ ਦਾ ਕੁਝ ਹੁੰਦਾ ਸੀਗਾ, ਉਹ ਉਹਨਾਂ 'ਚ ਰਹਿ ਕੇ ਤੇ ਪਰਿਕਰਮਾ 'ਚ ਝਾੜੂ ਦੀ ਦਿਨੇ ਸੇਵਾ ਕਰਦੇ ਮੇਵੇ ਦਾ ਹੁੰਦਾ ਸੀ ਤੇ ਉਹਨਾਂ ਤੋਂ ਰਾਜ਼ੀ ਹੋ ਕੇ ਵੀ ਜਾਂਦੇ ਸੀ ਵੀ ਲੋਕਾਂ ਦਾ ਇਹ ਵਿਸ਼ਵਾਸ ਹੈ ਤਰਨ ਤਾਰਨ ਤੋਂ। ਤੇ ਸੋ ਏਡਾ ਸਭ ਤੋਂ ਮਨੁੱਖਤਾ ਦੀ ਸਪਿਰਚੁਅਲ ਅਧਿਆਤਮਿਕ ਅਗਵਾਈ ਕਰਨ ਵਾਸਤੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਫਿਰ ਗੁਰੂ ਰਾਮਦਾਸ ਸਾਹਿਬ ਦੀ ਗੱਡੀ ਹੋਈ ਮੋੜੀ ਤੇ ਸ਼ੁਰੂ ਕੀਤਾ ਹੋਇਆ ਸਰੋਵਰ, ਉਹਨੂੰ ਪੱਕਾ ਤੇ ਉਹਨੂੰ ਹੋਰ ਵਿਸ਼ਾਲ ਬਣਾਇਆ, ਨਾਲ ਉਹਦੇ ਵਿੱਚ 4 ਦਰਵਾਜ਼ਿਆਂ ਵਾਲਾ ਹਰਿਮੰਦਰ ਸਾਹਿਬ ਰੱਖਿਆ ਜਿਹੜਾ ਸੀ, ਉਹਦੀ ਸਾਜਨਾ ਕੀਤੀ, ਜਿਹੜਾ ਜਿਸਨੂੰ ਆਪਣਾ ਦਰਬਾਰ ਸਾਹਿਬ ਕਹਿੰਦੇ ਆ, ਕੋਈ ਅੰਗਰੇਜ਼ੀ ਵਾਲੇ ਗੋਲਡਨ ਟੈਂਪਲ ਵੀ ਕਹਿ ਦਿੰਦੇ ਨੇ। ਸੋ ਗੋਲਡਨ ਟੈਂਪਲ ਕਹਿਣਾ ਨਹੀਂ ਹੈ ਨਹੀਂ ਸਾਡਾ, ਕਿਉਂਕਿ ਸਾਡੇ ਵਾਸਤੇ ਦਰਬਾਰ ਸਾਹਿਬ ਕਹਿਣਾ ਹੀ ਜ਼ਿਆਦਾ ਢੁਕਵਾਂ ਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹੈ। ਹਾਂਜੀ, ਹੋਰ ਤੁਸੀਂ ਕੋਈ ਪੁੱਛਣਾ ਹੈ ਤਾਂ ਆਪਾਂ ਤੇ ਓਵਰਆਲ ਪੰਛੀ ਝਾਤ ਦੀ ਗੱਲ ਕੀਤੀ ਹੈ ਤੇ ਬਾਕੀ ਆਪਾਂ ਜਿਉਂ ਗੁਰੂ ਘਰਾਂ ਵਿੱਚ ਜੰਮੇ ਆ ਤੇ ਹਰ ਸਾਲ ਸ਼ਹੀਦੀ ਗੁਰਪੁਰਬ, ਕਿਉਂਕਿ ਸ਼ਹੀਦੀ ਗੁਰਪੁਰਬ ਆਰ ਅਖੀਰੀ ਸੀ ਤੇ ਹਰ ਗੁਰਪੁਰਬ ਤੇ ਜਦੋਂ ਆਉਂਦਾ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰ ਲੈਂਦੇ ਹਾਂ, ਬਾਕੀ ਉਹਨਾਂ ਦੇ ਇੰਨੇ ਪਰਉਪਕਾਰ ਦੇ ਜਿਹੜੇ ਕਾਰਜ ਨੇ ਮਨੁੱਖਤਾ ਦੀ ਭਲਾਈ ਦੇ ਉਹ ਇਗਨੋਰ ਕਰ ਜਾਂਦੇ ਹਾਂ। ਮੈਂ ਕੱਲ ਪੋਸਟ ਵੀ ਪਾਈ ਸੀ ਲੇਖ ਗੁਰੂ ਅਰਜਨ ਸਾਹਿਬ ਦੇ ਸੰਖੇਪਤਾ ਨਾਲ, ਤੇ ਉਹ ਤੇ ਇੰਨੇ ਵੱਡੇ ਕਾਰਨਾਮੇ ਆ ਉਹਨਾਂ ਦੇ ਬਿਆਨ, ਕੋਈ ਕਿਸੇ ਦੀ ਰਸਨਾ ਜਾਂ ਕਿਸੇ ਦੀ ਕਲਮ ਬਿਆਨ ਕਰ ਹੀ ਨਹੀਂ ਸਕਦੀ।
ਤਾਂ ਜੀ ਇੱਕ ਹੋਰ ਪਹਿਲੂ ਦੇ ਉੱਤੇ ਮੈਂ ਤੁਹਾਡੀ ਰਾਏ ਵੀ ਜਾਣਨਾ ਚਾਹਾਂਗਾ, ਪਰ ਡਿਸਕਸ਼ਨ ਵੀ ਕਰਨਾ ਚਾਹਾਂਗਾ ਕਿ ਇੱਕ ਮਤਲਬ ਬਾਣੀ ਰਚੀ ਹੈ ਨਾ ਪਹਿਲੇ ਪਾਤਸ਼ਾਹ ਨੇ ਸ਼ੁਰੂ ਕੀਤੀ, ਉਹਨਾਂ ਨੇ ਬਹੁਤ ਸਾਰੇ ਭਗਤਾਂ ਦੀਆਂ ਬਾਣੀਆਂ ਇਕੱਠੀਆਂ ਕੀਤੀਆਂ, ਦਰਵੇਸ਼ਾਂ ਦੀਆਂ ਬਾਣੀਆਂ ਇਕੱਠੀਆਂ ਕੀਤੀਆਂ ਅਤੇ ਉਹਨਾਂ ਨੂੰ ਯੋਜਨਾਬੱਧ ਤਰੀਕੇ ਨਾਲ ਉਹਦੇ ਵਿੱਚ ਜਿਹੜੇ ਰਲੇ ਹੋ ਗਏ ਸੀ, ਬਾਹਰ ਲੋਕਾਂ ਨੇ ਕਾਪੀ ਬਣਾਉਣੀ ਸ਼ੁਰੂ ਕਰ ਦਿੰਦੇ ਆ, ਅਤੇ ਉਹ ਰਲਿਆਂ ਨੂੰ ਕੱਢ ਕੇ ਇੱਕ ਗ੍ਰੰਥ ਆਦਿ ਗ੍ਰੰਥ ਦੇ ਰੂਪ ਦੇ ਵਿੱਚ ਬਹੁਤ ਵੱਡਾ ਸੰਪਾਦਨ ਦੁਨੀਆ 'ਚ ਮੇਰਾ ਖਿਆਲ ਪਹਿਲਾ ਸੰਪਾਦਨ ਹੋਊਗਾ ਜਿਹੜਾ ਹੋਇਆ ਅਤੇ ਅੱਜ ਵੀ ਉਸੇ ਤਰ੍ਹਾਂ ਕਾਇਮ, ਉਹਨੂੰ ਸਥਾਪਿਤ ਕੀਤਾ। ਸੋ ਇੱਕ ਥ੍ਰੈਟ ਇਹ ਵੀ ਲਈ ਜਾਂਦੀ ਹੈ ਕਿ ਉਸ ਵੇਲੇ ਜਿਹੜੇ ਘਟਦੇ ਹੋਏ ਧਰਮ ਸੀ, ਜਿਵੇਂ ਹਿੰਦੂ ਧਰਮ ਹੋ ਗਿਆ ਹੈ ਨਾ, ਉਹਨੂੰ ਘਟਾਇਆ ਜਾ ਰਿਹਾ ਸੀ ਜਾਂ ਘਟ ਰਿਹਾ ਸੀ। ਉਹ ਤਾਂ ਆਪਾਂ ਬਾਣੀ ਵੀ ਪੜ੍ਹੀਏ ਤਾਂ ਬਾਣੀ ਦੇ ਵਿੱਚ ਖੁਦ ਲਿਖਿਆ ਕਿ ਉਹ ਵੀ ਹਿੰਦੂ ਧਰਮ ਦਾ ਕੀ ਹਾਲ ਸੀ ਉਦੋਂ, ਹੈ ਨਾ, ਖੱਤਰੀਆਂ ਨੇ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਇੱਦਾਂ ਦੇ ਅਨੇਕਾਂ ਸ਼ਬਦ ਆ ਜਾਂਦੇ ਨੇ ਜਿੱਥੇ ਪਤਣ ਦੀ ਗੱਲ ਕੀਤੀ ਗਈ ਆ, ਹੈ ਨਾ, ਆਪਣੇ ਰਾਹ ਤੋਂ ਲੱਥ ਚੁੱਕੇ ਸਨ ਗੱਡੀ ਉਹਨਾਂ ਦੀ। ਦੂਜੇ ਪਾਸੇ
ਪਤਨ ਪਤਨ
ਪਤਨ ਆ, ਦੂਜੇ ਪਾਸੇ ਜਿਹੜਾ ਇਸਲਾਮ ਸੀ ਉਹ ਧੱਕੇ ਨਾਲ ਆਪਣਾ ਧਰਮ ਜਿਹੜਾ ਆ ਉਹ ਇੱਥੇ ਮਿਡਲ ਈਸਟ ਤੋਂ ਲਿਆ ਕੇ ਸਥਾਪਿਤ ਕਰਨਾ ਚਾਹੁੰਦਾ ਸੀ, ਪਰ
ਕਿਉਂਕਿ ਰਾਜ ਉਹਨਾਂ ਦਾ ਸੀ,
ਰਾਜ ਉਹਨਾਂ ਦਾ ਸੀ। ਸੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ, ਆਦਿ ਗ੍ਰੰਥ ਦੀ ਇੱਕ ਬਹੁਤ ਵੱਡੇ ਦੀ ਸਥਾਪਨਾ, ਇਹ ਦੋਨੋਂ ਧਰਮ ਆਪਣੇ ਇੱਕ ਥ੍ਰੈਟ ਸਮਝਦੇ ਸੀ ਵੀ ਆਹ ਤਾਂ ਵੀ ਮਤਲਬ ਇਹ ਨਵਾਂ ਹੀ ਵਿੱਚ ਖੜਾ ਹੋ ਗਿਆ ਅਤੇ ਇਹ ਤਾਂ ਥਾਪ ਦਿੱਤਾ, ਦਰਬਾਰ ਸਾਹਿਬ 'ਚ ਮੰਦਰ ਵੀ ਐਡਾ ਵੱਡਾ ਬਣ ਗਿਆ, ਜਾਂ ਉਹ ਮੰਦਰ ਹੀ ਸਮਝਦੇ ਸੀ ਨਾ ਹਰਿਮੰਦਰ। ਅਤੇ ਇਹ ਜਿਹੜੇ ਫਿਰ ਅੰਦਰੋਂ ਅੰਦਰ ਹੀ ਜਿਹੜੇ ਖੁਣਸਵ ਹੈ ਉਹ ਸਾਰੇ ਹੀ ਬੰਦੇ ਖਾ ਰਹੇ ਸੀ, ਸਪਿਰਿਚੁਅਲ, ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਮੁਸਲਮਾਨ ਹੋਵੇ, ਚਾਹੇ ਸੂਫੀ ਹੋਣ, ਕੁਛ ਵੀ ਹੋਣ। ਤੁਹਾਡੀ ਇਹਦੇ ਬਾਰੇ ਕੀ ਰਾਏ ਹੈ?
ਬਿਲਕੁਲ ਸਹੀ ਹੈ ਤੁਹਾਡੀ ਗੱਲ, ਕਿਉਂਕਿ ਸ਼ੁਰੂ ਜਿਹੜੀ ਵਿਰੋਧਤਾ ਹੋਈ ਆ ਉਹ ਤੇ ਹਿੰਦੂਆਂ ਵੱਲੋਂ ਹੋਈ ਆ ਨਾ, ਜਾਤ ਅਭਿਮਾਨੀ ਉਹਨਾਂ ਨੂੰ ਪ੍ਰੋਫੈਸਰ ਸਾਹਿਬ ਨੇ ਲਿਖਿਆ ਵੀ ਜਿਵੇਂ ਖੱਤਰੀਆਂ ਕੋਲ ਤਾਕਤ ਸੀ, ਬ੍ਰਾਹਮਣਾਂ ਕੋਲ ਆਪਣੀ ਵਿਦਿਆ ਦੀ ਤਾਕਤ ਸੀ, ਤੇ ਉਹ ਜਿਹੜਾ ਇਸ ਤਰ੍ਹਾਂ ਇੰਨਾ ਸੁਖਾਲਾ ਰਾਹ ਲੋਕਾਂ ਨੂੰ ਦੱਸਦਾ ਆ, ਉਹਨਾਂ ਦੀ ਜਿਹੜੀ ਸੀ ਕਲਾਇੰਟੇਲ ਕਹਿ ਲਓ, ਉਹਨਾਂ ਦੇ ਗਾਹਕੀ ਘੱਟਦੀ ਸੀ ਤੇ ਉਹਨਾਂ ਦਾ ਆਰਥਿਕ ਤੇ ਭਾਈਚਾਰਕ ਜਿਹੜਾ ਸੀ ਮਨੋਪਲੀ ਉਹ ਖਤਮ ਹੁੰਦੀ ਸੀ। ਇਸ ਲਈ ਉਹਨਾਂ ਦੇਖੋ ਗੁਰੂ ਅਮਰਦਾਸ ਸਾਹਿਬ ਦੇ ਖਿਲਾਫ ਅਕਬਰ ਦੇ ਪਾਸ ਪੰਜਾਬ ਦੇ ਜਿਹੜੇ ਸੀਗੇ ਮੁਖੀ ਉਹ ਸ਼ਿਕਾਇਤ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ, ਮੈਜਰ ਮਤਲਬ ਮੈਮੋਰੈਂਡਮ ਬਣਾ ਕੇ ਜਾ ਕੇ ਦੇ ਕੇ ਆਏ, ਫਿਰ ਉਹਨਾਂ ਗੁਰੂ ਸੱਚੇ ਪਾਤਸ਼ਾਹ ਤੋਂ ਪੁੱਛਿਆ ਵੀ, ਗੋਇੰਦਵਾਲ ਆ ਕੇ ਦਰਸ਼ਨ ਵੀ ਕੀਤੇ, ਤੇ ਰਾਮਦਾਸ ਜੀ ਗੁਰੂ ਨਹੀਂ ਜਦੋਂ ਬਣੇ ਉਹਨਾਂ ਨੂੰ ਤੇ ਬਾਬਾ ਬੁੱਢਾ ਜੀ ਨੂੰ ਦੇ ਕੇ ਗ੍ਰੰਥ ਸਾਹਿਬ ਉਹਨਾਂ ਦੀ ਤਸੱਲੀ ਕਰਵਾਈ ਪੜ੍ਹ ਕੇ ਸੁਣਾ ਕੇ ਵੀ ਦੇਖੋ ਇਹ 'ਚ ਕਿਸੇ ਦੇ ਮਤ ਦੇ ਖਿਲਾਫ ਕੋਈ ਗੱਲ ਨਹੀਂ ਹੈ, ਤੇ ਉਹਨਾਂ ਨੂੰ ਉਹਨਾਂ ਮੈਜਰ ਝੂਠਾ ਕੀ ਤੋਂ ਨਾ ਆਪ ਗੁਰਬਾਣੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਨੂੰ ਇਹ ਮਿਸਾਲ ਮਿਲਦੀ ਹੈ, ਮੈਜਰ ਝੂਠਾ ਕੀ ਤੋਂ ਨਾ ਆਪ, ਮੈਜਰ ਮੀਨਸ ਮੈਮੋਰੈਂਡਮ ਜਿਹੜਾ ਦਿੱਤਾ ਉਹ ਅਕਬਰ ਨੇ ਝੂਠਾ ਕਰਕੇ, ਤੇ ਸ਼ਿਕਾਇਤਾਂ ਕੀ ਸੀ ਵੀ ਇਹ ਤੀਰਥਾਂ 'ਤੇ ਇਸ਼ਨਾਨ ਕਰਨ ਤੋਂ ਰੋਕਣ ਲਈ ਆਪਣੀ ਜਿਹੜੀ ਬੌਲੀ ਬਣਾਈ ਆ ਉੱਥੇ ਲੋਕਾਂ ਨੂੰ ਇਸ਼ਨਾਨ ਕਰਾਉਂਦੇ ਨੇ, ਔਰ ਉੱਥੇ ਹਰ ਵਰਣ ਦਾ ਬੰਦਾ ਭੰਗੀ ਤੋਂ ਲੈ ਕੇ ਬ੍ਰਾਹਮਣ ਤੱਕ ਇੱਕੋ ਹੀ ਖੂਹ ਦੇ ਵਿੱਚੋਂ ਉਸੇ ਪਾਣੀ 'ਚੋਂ ਨਹਾਉਂਦਾ ਆ, ਫਿਰ ਸਾਰੇ ਵਰਣ ਵੰਡ ਤੋਂ ਬਿਨਾਂ ਅਤੇ ਵੱਖਰੀ ਪੰਗਤ ਤੋਂ ਬਿਨਾਂ ਇੱਕੋ ਹੀ ਪੰਗਤ ਦੇ ਵਿੱਚ ਸਾਰਿਆਂ ਨੂੰ ਰੋਟੀ ਖਵਾਉਂਦਾ ਹੈ। ਇਸ ਲਈ ਇਹ ਹਿੰਦੂ ਧਰਮ ਦੀਆਂ ਜਿਹੜੀਆਂ ਰਸਮਾਂ ਆ ਉਹਨਾਂ ਨੂੰ ਇਹ ਭ੍ਰਿਸ਼ਟ ਕਰਦਾ ਆ ਅਤੇ ਇਹ 'ਤੇ ਰੋਕ ਲਾਈ ਜਾਵੇ। ਸੋ ਇਹ ਜਿਹੀਆਂ ਸ਼ਿਕਾਇਤਾਂ ਸਾਰੇ ਕੁਛ, ਖਾਸ ਕਰਕੇ ਸਤਿਗੁਰੂ ਅਰਜਨ ਸਾਹਿਬ ਦੇ ਖਿਲਾਫ ਤਾਂ ਉਹਨਾਂ ਦੇ ਵੱਡੇ ਭਰਾ ਤੋਂ ਹੀ ਸਾਰਾ ਕੁਝ ਵਿਰੋਧਤਾ ਦਾ ਆਰੰਭ ਹੋ ਗਿਆ ਸੀ ਜਿਹੜਾ ਅਖੀਰ ਤੱਕ ਚੱਲਿਆ ਉਹਨਾਂ ਦੀ ਚੀਜ਼।
ਤਾਇਆ ਜੀ ਇੱਕ ਮਿੰਟ ਕਨਫਰਮ ਕਰਿਓ, ਤੁਸੀਂ ਉਸ ਖਿੱਤੇ 'ਚ ਰਹਿੰਦੇ ਹੋ, ਤੁਸੀਂ ਮਤਲਬ ਮੂਲ ਹੈ ਕਿਉਂਕਿ ਅਸੀਂ ਥੋੜ੍ਹਾ ਇੱਧਰ ਰਹਿੰਦੇ। ਇੱਕ ਜਹਾਂਗੀਰ ਨੇ ਪਿਰਥੀ ਨੂੰ ਕੁਛ ਜ਼ਮੀਨ ਵੀ ਦਿੱਤੀ ਸੀਗੀ?
ਇਹ ਜਹਾਂਗੀਰ ਕੋਈ ਪੋਸੀਬਲ ਆ, ਕਿਉਂਕਿ ਇਹ ਤਾਂ ਦਿੱਲੀ ਤਖ਼ਤ ਦਾ ਉਦੋਂ ਤੱਕ ਹੁਣ ਤੱਕ ਚੱਲਿਆ ਆ ਰਿਹਾ ਹੈ ਵੀ ਜਿਹੜੀ ਸਿੱਖ ਮੂਵਮੈਂਟ ਆ ਮੇਨ, ਉਹਦੇ ਤੋਂ ਜਿਹੜਾ ਵੀ ਬੰਦਾ ਟੁੱਟਦਾ ਆ ਉਹਨੂੰ ਪ੍ਰਗਟ ਜਾਂ ਗੁਪਤ ਉਹਨੂੰ ਹਰ ਤਰ੍ਹਾਂ ਦੀ ਸਲਾਹ ਦਿੱਤੀ ਜਾ ਸਕਦੀ ਹੈ। ਹੇਰਾ ਪਿੰਡ ਜ਼ਿਲ੍ਹਾ ਲਾਹੌਰ ਦੇ ਵਿੱਚ ਜਿੱਥੇ ਸਹੁਰੇ ਸੀ ਪਿਰਥੀ ਚੰਦ ਦੇ, ਉੱਥੇ ਇਹਨਾਂ ਕੋਲ ਕੋਈ ਸੀਗਾ ਅਤੇ ਉੱਥੇ, ਕਿਉਂਕਿ ਤਾਂ ਹੀ ਸਾਨੂੰ ਇਤਿਹਾਸ ਦੱਸਦਾ ਨਾ ਜਿਵੇਂ ਸੁਲਹੀ ਖਾਂ ਨੂੰ ਚੜ੍ਹਾ ਕੇ ਲਿਆਇਆ ਗੁਰੂ ਸਾਹਿਬ 'ਤੇ ਹਮਲਾ ਕਰਨ ਤੋਂ ਪਹਿਲਾਂ ਉਹ ਪਿੰਡ ਦੇ ਵਿੱਚ ਆਪਣੇ ਪਿੰਡ 'ਚ ਲੈ ਗਿਆ ਬਣਾਏ ਹੋਏ ਆਵੇ ਵੀ ਆਹ ਇੱਟਾਂ ਪੱਕ ਰਹੀਆਂ ਅਤੇ ਇੱਥੇ ਅਸੀਂ ਮਹੱਲ ਬਣਾਉਣੇ ਆ, ਅਤੇ ਉਹਨੇ ਉੱਥੇ ਹਰਿਮੰਦਰ ਸਾਹਿਬ ਦੀ ਨਕਲ 'ਤੇ ਸਰੋਵਰ ਵੀ ਬਣਾਉਣਾ ਸ਼ੁਰੂ ਕੀਤਾ ਸੀ, ਅਤੇ ਜਿੱਥੇ ਫਿਰ ਉਹ ਮਹਾਰਾਜ ਨੇ ਕਿਹਾ ਵੀ ਉੱਥੇ ਪਾਣੀ ਨਹੀਂ ਰੁਕੂਗਾ, ਮੈਂ ਸੁਣਿਆ ਇਤਿਹਾਸ 'ਚ ਪੜ੍ਹਿਆ ਕਿ ਉੱਥੇ ਪਾਣੀ ਨਹੀਂ ਰੁਕਦਾ, ਅਤੇ ਉਹ ਸੁਲਹੀ ਖਾਂ ਉੱਥੇ ਉਹ ਆਵਾ ਜਿਹੜਾ ਉਹਨੇ ਚੜ੍ਹਾਇਆ ਹੋਇਆ ਸੀ ਘੋੜਾ ਤਰਬਕ ਕੇ ਆਵੇ 'ਚ ਡਿੱਗ ਕੇ ਮਰ ਗਿਆ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਸ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਪਾਇਆ ਮੈਂ ਸਭ ਕੇ ਛੋਟ, ਪ੍ਰਭ ਤੂੰ ਹੀ ਧਿਆਇਆ ਮੈਂ ਦੁਸ਼ਟ ਪਾਪੀ ਮੁਆ। ਸੋ ਇਸ ਤਰ੍ਹਾਂ ਸੁਲਹੀ ਹੋਏ ਮੁਆ ਨਾਪਾਕ, ਅਤੇ ਕਿਉਂਕਿ ਮੁਸਲਮਾਨਾਂ ਦੇ ਵੀ ਮੁਰਦੇ ਨੂੰ ਸਾੜਨਾ ਜਿਹੜਾ ਆ ਉਹ ਚੰਗਾ ਨਹੀਂ ਸਮਝਿਆ ਜਾਂਦਾ, ਧਰਮ ਤੋਂ ਉਲਟ ਸਮਝਿਆ ਜਾਂਦਾ, ਅਤੇ ਉਹ ਜਿਹੜਾ ਸੀ ਅੱਗ 'ਚ ਸੜ ਕੇ ਮਰਿਆ ਘੋੜੇ ਸਣੇ, ਅਤੇ ਸੋ ਇਸ ਲਈ ਕੋਈ ਵੱਡੀ ਗੱਲ ਨਹੀਂ। ਅਤੇ ਦੂਜਾ ਵੀ ਇਤਿਹਾਸ ਵਿੱਚ ਜੇਕਰ ਆਉਂਦਾ ਹੈ ਨਾ, ਭਾਨੀ ਬੀਬੀ ਭਾਨੀ ਨੂੰ ਅਕਬਰ ਨੇ ਆਪਣਾ ਦਿੱਤੀ ਸੀ ਕੋਈ ਆ ਝਬਾਲ ਦਾ ਪਰਗਣਾ ਜਿਹੜਾ ਆ, ਕਿਉਂਕਿ ਉਹਨੇ ਗੁਰੂ ਗੋਇੰਦਵਾਲ ਵਿਖੇ ਗੁਰੂ ਅਰਜਨ ਅਮਰਦਾਸ ਸਾਹਿਬ ਜੀ ਦੇ ਹਜ਼ੂਰੀ ਉਹਨੇ ਲੰਗਰ ਛਕਿਆ, ਅਤੇ ਲੰਗਰ ਨੂੰ ਚਲਾਉਣ ਲਈ ਅਤੇ ਉਹਨੇ ਆਪਣੀ ਜਾਗੀਰ ਦੇਣੀ ਚਾਹੀ, ਅਤੇ ਮਹਾਰਾਜ ਨੇ ਕਿਹਾ ਵੀ ਨਹੀਂ, ਇਹ ਸੰਗਤਾਂ ਦੀ ਕਿਰਤ ਕਮਾਈ ਦੇ ਵਿੱਚੋਂ ਹੀ ਇਹ ਲੰਗਰ ਚੱਲਦਾ ਆ, ਇਹ ਰਾਜਿਆਂ ਦੀਆਂ ਜਾਗੀਰਾਂ ਨਾਲ ਨਹੀਂ ਚੱਲਦਾ। ਤੇ ਫਿਰ ਇਤਿਹਾਸ ਵਿੱਚ ਇਹ ਲਿਖਿਆ ਵੀ ਉਹਨਾਂ ਨੇ ਚੰਗਾ ਫਿਰ ਵੀ ਬੱਚੀ ਜਿਹੜੀ ਤੁਹਾਡੀ ਧੀ ਆ ਉਹ ਮੇਰੀ ਧੀ ਹੋਈ, ਮੈਂ ਇਹਨੂੰ ਜਿਹੜਾ ਆ ਪਟਾ ਦੇ ਦਿੰਦਾ। ਅਤੇ ਉਹ ਜਬਾਲ ਵੱਧ ਕੇ ਫਿਰ 12 ਪਿੰਡ ਕੇ ਕਿੰਨੇ ਸੀਗੇ ਉਹ ਦਿੱਤੇ ਸੀਗੇ। ਅਤੇ ਕਦੀ ਕਦੀ ਫਿਰ ਜਦੋਂ ਖਾਲਸੇ ਦੀ 18ਵੀਂ ਸਦੀ 'ਚ ਹਾਕਮਾਂ ਨਾਲ ਸੁਲਾਹ ਵੀ ਹੁੰਦੀ ਸੀ, ਅਤੇ ਉਹ ਫਿਰ ਜਿਵੇਂ ਨਵਾਬੀ ਵੇਲੇ ਨਵਾਬੀ ਦਿੱਤੀ ਅਤੇ ਉਹ ਪਰਗਣਾ ਜਿਹੜਾ ਸੀ ਉਹ ਨਾਲ ਦੇ ਦਿੱਤਾ। ਸੋ ਇਸ 'ਤੇ ਸਭ ਤੋਂ ਵੱਡੀ ਗੱਲ ਕਿ ਔਰੰਗਜ਼ੇਬ ਨੇ ਗੁਰੂ ਹਰ ਰਾਏ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਨੂੰ ਆ ਜਿਹੜਾ ਡੇਰਾ ਦੂਨ ਆ ਵਾਦੀ ਇਹ ਜਾਗੀਰ ਦਿੱਤੀ ਸੀ। ਉਹਨੇ ਉੱਥੇ ਆਪਣਾ ਡੇਰਾ ਬਣਾਇਆ ਤਾਂ ਸ਼ਹਿਰ ਦਾ ਨਾਂ ਹੀ ਆ ਡੇਰਾ। ਹਾਂਜੀ, ਕੀ ਡੇਰਾ ਦੂਨ ਵੀ ਦੂਨ
ਦੂਨ
ਹੁੰਦਾ ਨਾ ਵੀ ਦੋ ਰਾਜ ਦੋ ਪਹਾੜਾਂ ਦੇ ਵਿਚਕਾਰ ਦਾ ਮੈਦਾਨ। ਸੋ ਉੱਥੇ ਕਿਉਂਕਿ ਰਾਮ ਰਾਏ ਦਾ ਡੇਰਾ ਸੀਗਾ
ਨਿਰੰਕਾਰੀ ਮੂਵਮੈਂਟ ਜਿਹੜੀ ਆ ਗੱਡੀ ਲੈ ਗਈ ਉਹਦੀ ਪਟੜੀ ਤੋਂ, ਤਾਂ ਉਹ ਇੰਦਰਾ ਦੀ ਝੋਲੀ ਪੈ ਗਿਆ ਤੇ ਇੰਦਰਾ ਨੇ ਵੀ ਉਹਨਾਂ ਨੂੰ 1000 ਕਿੱਲਾ ਦਿੱਲੀ ਦੇ ਵਿੱਚ ਦਿੱਤਾ ਸੀਗਾ ਤੇ ਇਹ ਵੀ ਮਤਲਬ ਸੁਣਨ ਦੇ ਵਿੱਚ ਆਇਆ। ਤੇ ਇਸੇ ਤਰ੍ਹਾਂ ਮੈਂ ਇਹ ਪੜ੍ਹਦਾ ਸੀਗਾ ਪਿਛਲਾ ਇਤਿਹਾਸ ਕਿ ਕਿਹੜੇ ਕਿਹੜੇ ਰਾਜਿਆਂ ਨੇ ਕਿਹੜੇ ਕਿਹੜੇ ਹਕੂਮਤਾਂ ਨੇ ਗੁਰਤਾਂ ਨੂੰ ਸਿੱਖੀ ਨੂੰ ਸੁੱਟਣ ਵਾਸਤੇ ਜਿਹੜੇ ਉਹਨਾਂ ਦੇ ਦੋਖੀ ਸੀ ਵਿਰੋਧੀ ਸੀ ਉਹਨਾਂ ਨੂੰ ਬਹੁਤ ਵੱਡੀਆਂ ਵੱਡੀਆਂ ਜਾਗੀਰਾਂ ਦਿੱਤੀਆਂ ਪੈਰਲਲ ਇੱਕ ਖੜਾ ਕਰਨ ਦੇ ਲਈ। ਅਤੇ ਅੱਜ ਵੀ ਸਿਚੁਏਸ਼ਨ ਇਹੀ ਹੈ ਵੀ ਜਿਹੜਾ ਵੀ ਕੋਈ ਆ ਡੇਰਾਵਾਦ ਕੀ ਆ ਸਾਰਾ ਕੁਛ ਕੀ ਆ ਇਹਨਾਂ ਨੂੰ ਬਹੁਤ ਵੱਡੇ ਪੱਧਰ 'ਤੇ ਸਪੋਰਟ ਆਉਂਦੀ ਆ ਵੀ ਆਪਾਂ ਕਿੱਦਾਂ ਇਹਨਾਂ ਨੂੰ ਖਤਮ ਕਰੀਏ, ਹੈ ਨਾ। ਸੋ ਉਹ ਅਕਸਰ ਦਿੱਲੀ ਜਾਂ ਲਾਹੌਰ ਸਰਕਾਰ ਦੀ ਦਾ ਇਹ ਮਤਲਬ ਪਿਛਲੇ 500 ਸਾਲ ਤੋਂ ਵੈਰ ਕਮਾ ਰਹੇ ਨੇ। 500 ਸਾਲ ਕੀ ਜਦੋਂ ਦੀ ਬਣੀ ਆ ਕਿ ਉਹਨਾਂ ਨੇ ਵੈਰ ਕਮਾਉਣਾ ਹੀ ਕਮਾਉਣਾ। ਅਕਬਰ ਵੀ ਇੱਕ ਟਾਈਮ ਦੇ ਉੱਤੇ ਪੰਜਾਬ ਨੂੰ ਨਸ਼ਿਆਂ ਵੱਲ ਨੂੰ ਲਾ ਕੇ ਗਿਆ ਸੀ, ਫੀਮ ਫੂਮ ਲੈ ਕੇ ਤੰਬਾਕੂ ਵਗੈਰਾ ਉੱਤੇ ਸੁੱਟਿਆ ਸੀ ਵੀ ਪੰਜਾਬੀ ਜਿਹੜੇ ਕਮਜ਼ੋਰ ਹੋਣ। ਸੋ ਅੱਜ ਵੀ ਉਹੀ ਸਿਚੁਏਸ਼ਨ ਚੱਲ ਰਹੀ ਆ। ਖੈਰ ਆਪਾਂ ਤਾਂ ਜੀ ਅੱਗੇ ਚੱਲਦੇ ਹਾਂ ਅਤੇ ਕੁਛ ਸੁਨੇਹੇ ਆ ਰਹੇ ਨੇ। ਜੋਗਿੰਦਰ ਸੋਈ ਭਾਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਵਧਾਈਆਂ ਦੇ ਰਹੇ ਨੇ ਬੇਟੇ ਨੂੰ ਫਾਇਰ ਬ੍ਰਿਗੇਡ ਵੱਲੋਂ ਅਵਾਰਡ ਮਿਲਣ ਦੀ, ਮੁਬਾਰਕਾਂ ਹੋਣ ਜੀ, ਬਹੁਤ ਬਹੁਤ ਧੰਨਵਾਦ। ਅਤੇ ਪਰਮਜੀਤ ਸਿੰਘ ਰੂਪਰਾ ਜੀ ਵੁੱਡ ਕਰਾਫਟ ਤੋਂ ਜੁੜੇ ਨੇ, ਕਹਿੰਦੇ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਗੁਰਬਾਣੀ ਵਿਚਾਰ ਵਧੀਆ ਪ੍ਰੋਗਰਾਮ ਚੱਲ ਰਿਹਾ। ਅਤੇ ਸੁਖਵੰਤ ਸਿੰਘ ਐਡਲੇ ਡਾਲੇ ਤਾਇਆ ਜੀ ਕਹਿੰਦੇ ਨੇ ਗਿਆਨੀ ਜੀ ਦੀ ਇਹ ਗੱਲ ਬਿਲਕੁਲ ਸੱਚੀ ਹੈ ਕਿ ਜਿੱਥੇ ਵੀ ਵੱਡੇ ਵੱਡੇ ਸਮਾਜਿਕ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਪਿੱਛੇ ਜ਼ਿਆਦਾਤਰ ਪਿੰਡਾਂ ਵਾਲੇ ਲੋਕ ਹੁੰਦੇ ਨੇ। ਪੜ੍ਹਿਆ ਲਿਖਿਆ ਤਬਕਾ ਹੁੰਦਾ ਜ਼ਰੂਰ ਹੈ ਪਰ ਉਹ ਕਿਤੇ ਨਾ ਕਿਤੇ ਝੁੱਕ ਕੇ ਸੇਵਾ ਕਰਨ ਨੂੰ ਵਾਂਝੇ ਰਹਿ ਜਾਂਦੇ ਨੇ। ਤਾਂ ਜੀ ਵਧੀਆ, ਮਤਲਬ ਮੈਂ ਵੀ ਇਹ ਓਬਜ਼ਰਵੇਸ਼ਨ ਕੀਤੀ ਆ। ਮੈਂ ਇੱਥੇ ਵੀ ਪੜ੍ਹੇ ਲਿਖੇ ਲੋਕ ਦੇਖੇ ਨੇ ਪਿੰਡਾਂ 'ਚ ਵੀ ਜਿਹੜੇ ਮਤਲਬ ਜੋਬਾਂ ਜੁੱਬਾਂ ਤੋਂ ਰਿਟਾਇਰ ਹੋਏ ਹੁੰਦੇ ਨੇ, ਮੈਂ ਉਹਨਾਂ ਨੂੰ ਬਹੁਤ ਘੱਟ ਸੇਵਾ ਕਰਦਿਆਂ ਨੂੰ ਦੇਖਿਆ ਆ। ਅਤੇ ਉਹ ਅਕਸਰ ਤਿਆਰ ਹੋ ਕੇ ਆਉਂਦੇ ਨੇ, ਗੁਰਦੁਆਰੇ ਨੂੰ ਐਜ਼ ਏ ਸੋਸ਼ਲ ਪਲੇਸ ਸਮਝਦੇ ਨੇ, ਧਾਰਮਿਕ ਘੱਟ ਸਮਝਦੇ ਨੇ, ਅਤੇ ਫਿਰ ਉੱਥੇ ਆ ਕੇ ਜ਼ਿਆਦਾਤਰ ਜਿਹੜੀਆਂ ਨੁਕਤਾਚੀਨੀਆਂ ਨੇ ਤਕਰੀਬਨ ਉਹ ਕਰਦੇ ਹੁੰਦੇ ਨੇ। ਸੋ ਇਹ 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 ਓਬਜ਼ਰਵੇਸ਼ਨ ਅਸੀਂ ਵੀ ਕੀਤੀ ਆ ਵੀ
ਉਹ ਇਹਨਾਂ ਨੂੰ ਨੁਕਤਾ ਉਹ ਇਹਨੂੰ ਨੁਕਤਾਚੀਨੀ ਨਹੀਂ ਕਹਿੰਦੇ, ਸਮਝਦੇ ਉਹ ਸਮਝਦੇ ਵੀ ਅਸੀਂ ਸਿਆਣੇ ਹਾਂ ਅਤੇ ਅਸੀਂ ਸੁਝਾਅ ਦੇ ਰਹੇ ਹਾਂ ਵੀ ਆਹ ਗੱਲ ਗਲਤ ਹੈ, ਇਹਨੂੰ ਰੋਕੋ, ਆਹ ਗੱਲ ਚੰਗੀ ਹੈ, ਇਹਨੂੰ ਇਉਂ ਕਰੋ। ਉਹ ਜਿਹੜੇ ਜਿਹੜੇ ਵਿਚਾਰੇ ਸਿਰ ਪੈਰ ਲਾ ਕੇ ਸਵੇਰੇ 3-4 ਵਜੇ ਤੋਂ ਲੱਗੇ ਹੁੰਦੇ ਆ ਉਹਨਾਂ ਨੂੰ ਵੀ ਖਿਝ ਆਉਂਦੀ ਆ ਵੀ ਇਹ ਚਿੱਟ ਕੱਪੜੀਆਂ ਪੈਂਟ ਦੀਆਂ ਜੇਬਾਂ 'ਚ ਹੱਥ ਪਾ ਕੇ ਅਤੇ ਆਣ ਕੇ ਸਾਨੂੰ ਹਦਾਇਤਾਂ ਕਰਦਾ।
ਤਾਂ ਜੀ ਤੁਸੀਂ ਇੱਕ ਸ਼ਬਦ ਵਰਤਦੇ ਹੋਣਾ ਚਿੱਟ ਕੱਪੜੀ ਦਾ ਨਵੇਂ ਸ਼ੁਰੂ ਕਰ ਲਏ, ਤੁਸੀਂ ਇੱਕ ਹੋਰ ਸ਼ਬਦ ਵਰਤਦੇ ਹੁੰਦੇ ਸੀ ਡਿਗਰੀ ਧਾਰੀ।
ਡਿਗਰੀ ਧਾਰੀ
ਪੜ੍ਹੇ ਲਿਖੇ ਡਿਗਰੀ ਧਾਰੀ ਹੈ ਨਾ ਵੀ ਉਹ ਵੀ ਮਤਲਬ ਇਹ ਕੰਮ ਕਰਦੇ ਨੇ। ਦੇਖੋ ਮੈਂ ਅਕਸਰ ਇਹ ਨੋਟ ਕੀਤਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹ ਕੇ ਚਾਹ ਦਾ ਕੱਪ ਪੀ ਜਾਣਾ ਅਤੇ ਫਿਰ ਉੱਥੇ ਹੀ ਰੱਖ ਜਾਣਾ ਅਤੇ ਉਹ ਚਾਹ ਦੇ ਕੱਪ ਪੀਂਦੇ ਪੀਂਦੇ ਸੇਵਾਦਾਰਾਂ ਵੱਲ ਨੂੰ ਦੇਖੀ ਜਾਣਾ ਕਿ ਉਹ ਕੀ ਕਰਦਾ ਆ, ਉਹ ਕੀ ਕਰਦਾ ਆ, ਉਹ ਕੀ ਕਰਦਾ ਆ, ਇਹ ਐਂ ਨਹੀਂ ਕਰ ਰਿਹਾ, ਅਤੇ ਫਿਰ ਕਹਿਣਾ ਕਾਕਾ ਲੈ ਕੱਪ ਲੈ ਜਾ, ਉਸ ਬੰਦੇ ਨੂੰ ਕਹਿਣਾ ਕੱਪ ਲੈ ਜਾ, ਹੈ ਨਾ। ਤੋ ਇਸ ਕਰਕੇ ਇਹ ਇਹ ਸਮੱਸਿਆ ਤਾਂ ਹੈ ਜਿਹੜੀ,
ਪਰ ਸੰਗਤ ਤੇ ਸਾਰਿਆਂ ਦੀ ਬਿਹਤਰ ਹੀ ਮਿਲ ਕੇ ਬਣਦੀ ਆ ਨਾ। ਤੁਸੀਂ ਹੁਣ ਦੇਖੋ ਵੀ ਗੁਰੂ ਘਰ ਦੇ ਵਿੱਚ ਉਹ ਵੀ ਆ ਜਾਂਦੇ ਨੇ ਲੋਕੀ ਵੀ ਪ੍ਰੇਮੀ ਬਾਹਰ ਜੋੜਾ ਲਾ ਕੇ ਜੁੱਤੀ ਲਾ ਕੇ ਗਿਆ ਉਹ ਜੁੱਤੀ ਚੁੱਕ ਕੇ ਭੱਜ ਜਾਂਦੇ ਨੇ ਜਾਂ ਆਪਣੀ ਪੁਰਾਣੀ ਛੱਡ ਕੇ ਨਵੀਂ ਪਾ ਕੇ ਤੁਰ ਜਾਂਦੇ ਨੇ ਇਹੋ ਜਿਹੇ ਬੰਦੇ ਵੀ ਆਉਂਦੇ ਨੇ ਮੈਂ 50ਵਿਆਂ ਵਿੱਚ ਵਹਿੰਦਾ ਰਿਹਾ ਵੀ ਸਰੋਵਰ ਚ ਇਸ਼ਨਾਨ ਕਰਕੇ ਤੇ ਆਪਣਾ ਗਿੱਲਾ ਕੱਛਾ ਜਿਹੜਾ ਜਿਹੜਾ ਬਾਹਰ ਛੱਡ ਗਿਆ ਵਾ ਮੱਥਾ ਟੇਕਣ ਲਈ ਅੰਦਰ ਆਉਂਦਿਆਂ ਨੂੰ ਉਹਦਾ ਕੱਛਾ ਨਹੀਂ ਲੱਭਣਾ ਤੇ ਉੱਥੇ ਇਹ ਵੀ ਹੈ ਆ ਹੁਣੇ ਹੀ 24 ਟਰਾਲੇ ਭਰੇ ਹੋਏ ਉਹਨਾਂ ਪੀਪਿਆਂ ਦੇ ਜਿਹਨਾਂ ਦੇ ਵਿੱਚ ਦੇਸੀ ਘਿਓ ਸੀ ਸਣੇ ਟਰਾਲਿਆਂ ਸਣੇ ਘਿਓ ਰਾਤ ਨੂੰ ਕੋਈ ਬੰਦਾ ਜਿਹੜਾ ਉੱਥੇ ਛੱਡ ਗਿਆ ਤੇ ਦੱਸਿਆ ਨਹੀਂ ਕਿਸੇ ਨੂੰ ਵੀ ਮੈਂ ਆਹ ਦਾਨ ਦਿੱਤਾ ਹੈ 24 ਟਰਾਲੇ ਦੇਸੀ ਘਿਓ ਦੇ ਪੀਪਿਆਂ ਦੇ ਭਰੇ ਹੋਏ ਸਮੇਤ ਟਰਾਲਿਆਂ ਦੇ ਉੱਥੇ ਛੱਡ ਗਿਆ ਔਰ ਕਾਰ ਸੇਵਾ ਵਾਲੇ ਬਾਬਿਆਂ ਨੂੰ ਵੀ ਲੋਹੇ ਦੀ ਲੋੜ ਹੈ ਲੋਹੇ ਦਾ ਭਰਿਆ ਹੋਇਆ ਟਰੱਕ ਦੇ ਵਿੱਚ ਟਰੱਕ ਦੀਆਂ ਚਾਬੀਆਂ ਛੱਡ ਜਾਂਦੇ ਸੀ ਲੋਕੀ ਕੁਝ ਸਾਲ ਹੋਏ ਆ ਸੀਸਗੰਜ ਗੁਰਦੁਆਰੇ ਦਾ ਨਾ ਕਰਨਾ ਸੀ ਪ੍ਰਬੰਧਕਾਂ ਨੇ ਕੋਈ ਦੁਕਾਨਾਂ ਦਕੂਨਾਂ ਢਾ ਕੇ ਤੇ ਖੁੱਲਾ ਕਰਨਾ ਸੀਗਾ ਜਿਵੇਂ ਅੰਮ੍ਰਿਤਸਰ ਘੰਟਾ ਘਰ ਦੇ ਬਾਹਰ ਬਣਿਆ ਚੀਜ਼ ਤੇ ਉਹਦੇ ਸੜਕ ਤੋਂ ਪਾਰ ਐਨ ਗੁਰਦੁਆਰੇ ਦੇ ਸਾਹਮਣੇ ਸਿਨੇਮਾ ਹਾਲ ਸੀ ਵੀ ਆਹ ਸਿਨੇਮਾ ਖਰੀਦ ਲਈਏ ਵਿਚਾਰਾਂ ਚੱਲ ਰਹੀਆਂ ਸੀ ਤੇ 3 ਕਰੋੜ ਰੁਪਈਆ ਮਾਲਕ ਮੰਗ ਰਿਹਾ ਸੀਗਾ ਉਹਦੀ ਕੀਮਤ ਤੇ ਇੱਕ ਦਿਨ ਸੇਵਾਦਾਰ ਨੇ ਵੇਖਿਆ ਕਿ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਉਹ ਕੀ ਉਹਦਾ ਨਾਂ ਆ ਦਰਵਾਜ਼ੇ ਅਤੇ ਜਿਹੜੀ ਭੀੜ ਵਿੱਚ ਵਿੱਥ ਹੁੰਦੀ ਆ ਫਰਸ਼ ਦੇ ਅਤੇ ਦਰਵਾਜ਼ੇ ਦੇ ਉਹਦੇ ਰਾਹੀਂ ਇੱਕ ਲਿਫਾਫਾ ਖਾਕੀ ਰੰਗ ਦਾ ਅੰਦਰ ਪਿਆ ਸੀ ਉਹਨੇ ਚੱਕ ਕੇ ਜਾ ਕੇ ਦਿੱਤਾ ਮੈਨੇਜਰ ਨੂੰ ਮੈਨੇਜਰ ਖੋਲ੍ਹ ਕੇ ਪੜ੍ਹਿਆ ਅਤੇ ਉਹ ਸਿਨੇਮਾ ਹਾਲ ਦੇ ਜਿਹੜੇ ਸੀ ਉਹਦਾ ਉਹਦੀ ਰਜਿਸਟਰੀ ਗੁਰਦੁਆਰੇ ਦੇ ਨਾਂ ਤੇ ਕੀਤੀ ਸੀ ਤੇ ਕਿੰਨੇ ਕਰਵਾਈ ਕਿੰਨੇ ਪੈਸੇ ਦਿੱਤੇ ਉਹਨੇ ਆਪਣਾ ਨਾਂ ਡਿਸਕਲੋਜ਼ ਨਹੀਂ ਕੀਤਾ ਸੋ ਇਹੋ ਜਿਹੇ ਵੀ ਇਹ ਸਾਰੇ ਮਿਲ ਕੇ ਗੁਰੂ ਦੀ ਸੰਗਤ ਬਣਦੀ ਆ ਉਹ ਜੇ ਸਾਰੇ ਰਾਸ਼ਨ ਵੀ ਲਿਆਉਣ ਵਾਲੇ ਹੀ ਹੋ ਜਾਣ ਗੁਰਦੁਆਰਿਆਂ ਦੇ ਵਿੱਚ ਆਟਾ ਪਿਆ ਖਰਾਬ ਹੋ ਜਾਂਦਾ ਆ ਤੇ ਦਾਲ ਨਹੀਂ ਮੁੱਕਦੀ ਖਾਸ ਕਰਕੇ ਮਾਵਾਂ ਦੀ ਦਾਲ ਸੋ ਇਸ ਲਈ ਇਹ ਸਾਰੇ ਮਿਲ ਕੇ ਸੰਗਤ ਬਣਦੀ ਆ ਜੇ ਸਾਰੇ ਰਾਸ਼ਨ ਵਾਲੇ ਲਿਆਉਣ ਵਾਲੇ ਹੀ ਹੋਣ ਤੇ ਪਕਾ ਕੇ ਵਰਤਾਉਣ ਤੇ ਛਕਣ ਵਾਲਾ ਕੋਈ ਨਾ ਹੋਵੇ ਤੇ ਫਿਰ ਉਹ ਕੀ ਕੀਤਾ ਜਾ ਮੈਨੂੰ ਕਹਿੰਦੇ ਭਾਈ ਬੈਠੇ ਲੰਗਰ ਛਕਦੇ ਆ ਕੜਾਹ ਛਕਦੇ ਆ ਪਰ ਮੈਂ ਕਿਹਾ ਵੀ ਗੁਰੂ ਦੇ ਸਿੱਖਾਂ ਗੁਰੂ ਦਾ ਲੰਗਰ ਤੇ ਗੁਰੂ ਦਾ ਕੜਾਹ ਪ੍ਰਸ਼ਾਦ ਗੁਰੂ ਦੇ ਸਿੱਖਾਂ ਨੇ ਨਹੀਂ ਛਕਣਾ ਤੇ ਹੋਰ ਲੁਟੇਰੇ ਤੁਰਕਾਂ ਨੇ ਛਕਣਾ ਛਕਣ ਵਾਲੇ ਦੀ ਵੀ ਓਨੀ ਸੇਵਾ ਆ ਪਰ ਲਾਲਚ ਨਹੀਂ ਹੋਣਾ ਚਾਹੀਦਾ ਵੀ ਮੈਂ ਦੂਜੇ ਕੋਲੋਂ ਖੋਹ ਕੇ ਛਕ ਲਵਾਂ ਜਾਂ ਮੈਂ ਘਰ ਨੂੰ ਲੈ ਜਾਵਾਂ ਲੰਗਰ ਵਰਤਿਆਂ ਤੋਂ ਪਹਿਲਾਂ ਹੀ ਇਹ ਲਾਲਚ ਨਹੀਂ ਹੋਣਾ ਚਾਹੀਦਾ ਤੇ ਚਲੋ ਇਹਦੇ ਬਾਰੇ ਆਪਾਂ ਫੇਰ ਲੰਗਰ ਦੇ ਬਾਰੇ ਵਿਚਾਰਾਂ ਕਦੇ ਕਰਾਂਗੇ
ਠੀਕ ਹੈ ਤਾਂ ਜੀ
ਦੇਖੋ ਇਹ ਹਾਂਜੀ ਬੋਲੋ
ਹਾਂਜੀ ਸਾਡੇ ਨਾਲ ਸੁਰਜੀਤ ਸੰਧੂ ਜੁੜੇ ਨੇ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਲਵੀਰ ਸਿੰਘ ਸੰਧੂ ਸਾਡੇ ਨਾਲ ਐਡਮੰਟਨ ਤੋਂ ਭਾਅ ਜੀ ਜੁੜੇ ਨੇ ਤੇ ਕਹਿੰਦੇ ਸੋਰੀ ਮੈਂ ਲੇਟ ਹੋ ਗਿਆ ਤੇ ਫੇਰ ਆਉਣ ਵਾਲੇ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਮੈਂ ਪੂਰਾ ਸੁਣਾਂਗਾ ਜੀ ਤੇ ਬਲਦੇਵ ਸੰਧੂ ਵਿਟ ਸੰਡੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੈਰੀ ਨੱਥ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗਿਆਨੀ ਜੀ ਕਹਿੰਦੇ ਕਿ ਗੁਰੂ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਦਾਸ ਨੂੰ ਵੀ ਗੁਰੂ ਘਰ ਡੇਰਾ ਪਾਕਿਸਤਾਨ ਜਾਣ ਜਾ ਕੇ ਦਰਸ਼ਨ ਦਾ ਮੌਕਾ ਮਿਲਿਆ ਕਾਸ਼ ਉਹਨਾਂ ਦਾ ਪ੍ਰਬੰਧ ਵੀ ਸਾਡੇ ਕੋਲ ਰਹਿ ਜਾਂਦਾ ਸਾਡੇ ਪ੍ਰਬੰਧਕ ਜੋ ਮਰਜ਼ੀ ਆਖੀ ਜਾਈਏ ਹੁਣ ਨਾਲੋਂ ਗੁਰੂ ਪਾਤਸ਼ਾਹ ਦੇ ਅਸਥਾਨ ਦਾ ਕਈ ਗੁਣਾ ਵਧੀਆ ਪ੍ਰਬੰਧ ਹੋਣਾ ਸੀ ਇਹ ਤਾਂ ਗੱਲ ਤਾਂ ਜੀ ਹੈਗੀ ਆ ਮੈਂ ਵੀ ਗਿਆ ਸੀਗਾ ਅਤੇ ਅਸੀਂ ਨਾ ਕੁਦਰਤੀ ਤੌਰ 'ਤੇ ਮੈਂ ਅਮਰੀਕ ਸਿੰਘ ਫਲੋਰਾ ਭਾਅ ਜੀ ਅਤੇ ਸਰ ਮੁਹੱਬਤ ਵੀ ਕਿਲੇ ਦੇ ਅੰਦਰ ਗਏ ਤਾਂ ਬੜੀ ਸਿਕਿਉਰਟੀ ਸੀਗੀ ਅਤੇ ਉੱਥੇ ਘੱਟੋ ਘੱਟ 400-500 ਬੱਚਾ ਆਇਆ ਹੋਇਆ ਸੀਗਾ ਜਿਹੜਾ ਆਲੇ ਦੁਆਲੇ ਘੁੰਮ ਰਿਹਾ ਸੀ ਅਤੇ ਉਹਦੇ ਵਿੱਚੋਂ ਨਾ ਕੁਛ ਬੱਚੇ ਅਤੇ ਜਿਹੜੇ ਟੀਚਰ ਹੈ ਉਹ ਅੰਦਰ ਜਾਣਾ ਚਾਹੁੰਦੇ ਸੀ ਗੇਟ 'ਤੇ ਅਤੇ ਅਸੀਂ
ਉਹ ਮੁਸਲਮਾਨਾਂ ਨੂੰ ਨਹੀਂ ਨਾ ਜਾਣ ਦਿੰਦੇ
ਹਾਂ ਅਤੇ ਉਹ ਨਾ ਫਿਰ ਅਸੀਂ ਜੇ ਅੰਦਰ ਜਾਣ ਲੱਗੇ ਤਾਂ ਉੱਥੇ ਖੜ੍ਹੇ ਤਾਂ ਰਸ਼ ਪਿਆ ਅਤੇ ਉਹ ਸਾਨੂੰ ਤਾਂ ਉਹਨੇ ਅੰਦਰ ਲੰਘਾ ਦਿੱਤਾ ਅਤੇ ਫਿਰ ਅਸੀਂ ਕਿਹਾ ਕੀ ਹੋਇਆ ਕਿ ਉਹ ਜਿਹੜੀਆਂ ਮੈਡਮਾਂ ਸੀਗੀਆਂ ਉਹਨਾਂ ਦੇ ਟੀਚਰ ਉਹ ਕਹਿੰਦੇ ਸਾਨੂੰ ਅੰਦਰ ਨਹੀਂ ਜਾਣ ਦਿੰਦੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕਿਉਂ ਨਹੀਂ ਜਾਣ ਦਿੰਦੇ ਉਹ ਕਹਿੰਦੇ ਜੀ ਮਨਾਹੀ ਆ ਸਰਕਾਰ ਵੱਲੋਂ ਮਨਾਹੀ ਆ ਵੀ ਅੰਦਰ ਗੈਰ ਸਿੱਖ ਅੰਦਰ ਨਹੀਂ ਜਾ ਸਕਦਾ ਹਿੰਦੂ ਜਾ ਸਕਦਾ ਆ ਵੀ ਮੁਸਲਮਾਨ ਨਹੀਂ ਜਾ ਸਕਦਾ ਮੈਂ ਕਿਹਾ ਇਹ ਸਾਡੇ ਚਲੋ ਮੈਂ ਪੁੱਛਣਾ ਬਣਦਾ ਹੈ ਵੀ ਸਾਡੇ ਧਰਮ ਦੇ ਵਿੱਚ ਤਾਂ ਕੋਈ ਵੀ ਆ ਸਕਦਾ ਹੈ ਚਾਰੇ ਦਰਵਾਜ਼ੇ ਉਹ ਕਹਿੰਦੇ ਜੀ ਦੇਖੋ ਜੇ ਜਾ ਸਕਦੇ ਆ ਤਾਂ ਸਰਕਾਰ ਵੱਲੋਂ ਇਹਨਾਂ ਨੂੰ ਪਰਮਿਸ਼ਨ ਲੈਣੀ ਪੈਣੀ ਆ ਇਸ ਇੱਕ ਕਾਪੀ ਚਿੱਠੀ ਲਿਆ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਮੈਂ ਉਹਨਾਂ ਨੂੰ ਫਿਰ ਚਲੋ ਉਹਨੀ ਤੌਰ ਤੇ ਵਾਪਸ ਅਸੀਂ ਮੱਥਾ ਟੇਕਿਆ, ਅੱਧਾ ਪੌਣਾ ਘੰਟਾ ਅਸੀਂ ਰਹੇ ਅੰਦਰ, ਤੇ ਵਾਪਸ ਜਦ ਆਏ ਨਾ ਫਿਰ ਮੈਂ ਉਹਨਾਂ ਨਾਲ, ਮੈਂ ਕਿਹਾ ਮੇਰੇ ਦਿਮਾਗ 'ਚ ਗੱਲ ਖਟਕੀ ਗਈ ਤੇ ਮੈਂ ਕਿਹਾ ਮੈਨੂੰ ਰੀਜ਼ਨ ਸਮਝਾਓ। ਤੇ ਕੁਦਰਤੀ ਨਾ ਉਹ ਗੁਰਦੁਆਰੇ ਦੇ ਬਾਹਰ ਖੜ ਕੇ ਇੱਕ ਮੁੰਡਾ ਨੌਜਵਾਨ, ਮੇਰਾ ਖਿਆਲ 8ਵੀਂ 10ਵੀਂ 'ਚ ਪੜ੍ਹਦਾ ਹੋਊਗਾ, ਉਹ ਇੱਦਾਂ ਨਾ ਵੀਡੀਓ ਬਣਾ ਰਿਹਾ ਸੀਗਾ। ਕਹਿੰਦਾ ਸਰਦਾਰ ਜੀ ਉਹ ਮੁੰਡਾ ਦੇਖਿਆ, ਮੈਂ ਕਿਹਾ ਬਸ, ਕਹਿੰਦਾ ਇਹਨਾਂ ਦੀਆਂ ਵਜ੍ਹਾ ਕਰਕੇ ਨਹੀਂ ਕਹਿੰਦਾ ਇੱਥੇ ਅੰਦਰ ਜਾਣ ਦਿੰਦੇ, ਕਿਉਂਕਿ ਆ ਜੋ ਬਾਹਰ ਪਤਾ ਨਹੀਂ ਇਹਨੇ ਕੀ ਝੱਲ ਖਿਲਾਰਨੀ ਹੈ ਵੀਡੀਓ ਦੇ ਵਿੱਚ, ਹੈ ਨਾ, ਅੰਦਰ ਜਾ ਕੇ ਕੋਈ ਅਪਸ਼ਬਦ ਬੋਲ ਦਿੱਤੇ, ਕੋਈ ਗਲਤ ਸ਼ਬਦਾਵਲੀ ਇਹਨਾਂ ਨੇ ਬੋਲ ਦਿੱਤੀ, ਉਹ ਵੀਡੀਓ ਵਾਇਰਲ ਹੋ ਜਾਣਾ ਆ, ਮੁੜ ਕੇ ਤੁਸੀਂ ਸਿੱਖਾਂ ਨੇ ਸਾਡੇ ਸਿਰ ਨੂੰ ਪੈਣਾ ਆ ਕੇ ਵੀ ਇਹ ਤੁਹਾਡੇ ਗੁਰਦੁਆਰਿਆਂ 'ਚ ਆ ਕੇ ਕੀ ਕਰ ਰਹੇ ਨੇ। ਕਹਿੰਦੇ ਇਸ ਕਰਕੇ ਬਿਹਤਰ ਹੈ ਕਿ ਆਪਾਂ ਇਹ ਇਹ ਨਾ ਹੀ ਕਰੀਏ, ਕੋਈ ਜੇ ਕਰਨਾ ਤਾਂ ਪਰਮਿਸ਼ਨ ਲੈ ਕੇ ਆਉਣ। ਸੋ ਇਹੋ ਜਿਹੀਆਂ ਗੱਲਾਂ ਵੀ ਉੱਥੇ ਬਹੁਤ ਹੋ ਗਈਆਂ ਹੁੰਦੀਆਂ ਨੇ ਨਾ।
ਉਹ ਤੁਹਾਡੀ ਗੱਲ ਠੀਕ ਹੈ, ਮੇਰਾ ਵੀ ਵਾਹ ਪਿਆ, ਮੈਂ 4 ਵਾਰੀ ਜਾ ਕੇ ਆਇਆ, 5ਵੀਂ ਹਰੀ ਸਿਰ ਕਰਤਾਰਪੁਰ ਹੀ ਜਾ ਕੇ ਮੁੜਿਆ, ਤੇ ਉਹ ਮੈਂ ਮਿਊਜ਼ੀਅਮ ਆਪਣਾ ਅਜਾਇਬ ਘਰ ਵੇਖਣ ਗਿਆ, ਤੇ ਉੱਥੇ ਕੋਈ ਦੂਰ ਦੁਰਾਡੇ ਪਿੰਡਾਂ ਤੋਂ ਸਕੂਲ ਦੀਆਂ ਬੱਚੀਆਂ ਆਈਆਂ ਹੋਈਆਂ ਸੀ, ਚਲੋ ਉਹਨਾਂ ਨੇ ਸਿੱਖ ਵੇਖ ਕੇ ਮੇਰੇ ਦਸਖਤ ਲਏ, ਇੱਕ ਟੀਚਰ ਸੀਗਾ ਉਹ 2-3 ਵਾਰੀ ਉਹਨੂੰ ਕਹਿ ਲੇਟ ਹੋ ਗਏ, ਤੇ ਅਖੀਰੀ ਫਿਰ ਉਹ ਖਿੱਝ ਕੇ ਕਹਿੰਦਾ ਇਹ ਉਹੀ ਨੇ ਜਿਹਨਾਂ ਨੇ ਮੁਸਲਮਾਨਾਂ ਦਾ ਕਤਲਾਮ ਕੀਤਾ ਸੀ, ਅਤੇ ਉਹ ਵੱਡੀ ਲੜਕੀ ਬੱਚੀ ਕਿਹੜੀ ਉਹ ਕਹਿੰਦੀ ਸਾਰੇ ਇਹਨਾਂ ਨੇ ਥੋੜ੍ਹਾ ਕੀਤਾ ਸੀ। ਚਲੋ ਗੱਲ ਮੁੱਕੀ, ਪਰ ਉਹ ਦਸਖਤ ਮੇਰੇ ਸਾਰਾ ਲੈ ਕੇ ਗਈਆਂ, ਉਹਨਾਂ ਨੇ ਪਰਵਾਹ ਨਹੀਂ ਕੀਤੀ। ਮੈਂ ਦੇਖਾਂ ਹੁਣ, ਅਤੇ ਡੋੜੀ ਦੇ ਵਿੱਚ ਮੈਨੂੰ ਭੱਜਾ ਆਉਂਦਾ, ਤੇਰ ਤੇਜ਼ ਤੁਰਿਆ ਆਉਂਦਾ ਦੱਸਿਆ, ਅਤੇ ਮੈਂ ਉਹਦੇ ਵੱਲ ਹੱਥ ਵਧਾਇਆ ਅਤੇ ਉਹਨੇ ਜੱਫੀ ਪਾ ਲਈ। ਮੈਂ ਕਿਹਾ ਵੀ ਭਾਈ ਉਦੋਂ ਸਾਡਿਆਂ ਨੇ ਤੁਹਾਡਿਆਂ ਨਾਲ ਕੋਈ ਕਸਰ ਨਹੀਂ ਛੱਡੀ ਅਤੇ ਤੁਹਾਡਿਆਂ ਨੇ ਸਾਡੇ ਨਾਲ ਕੋਈ ਕਸਰ ਨਹੀਂ ਛੱਡੀ, ਉਹ ਸਮਾਂ ਲੰਘ ਗਿਆ, ਸਦੀ ਉਹ ਚੱਲੀ ਆ। ਕਹਿੰਦਾ ਨਹੀਂ 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 ਉਹ ਹੁਣ ਤੁਸੀਂ ਉਦੋਂ ਤੁਸੀਂ ਗਲਤ ਸੀ, ਉਦੋਂ ਹੁਣ ਠੀਕ, ਹੁਣ ਤੁਸੀਂ ਠੀਕ ਹੋ, ਹੁਣ ਤੁਸੀਂ ਠੀਕ ਹੋ, ਇਉਂ ਕਰਕੇ ਚਲਾ ਗਿਆ। ਉਹ 2 ਨੌਜਵਾਨ ਇਹ ਸਾਰਾ ਕੌਤਕ ਵੇਖ ਰਹੇ ਸੀ, ਮੋਟਰਸਾਈਕਲ ਸੀ ਉਹਨਾਂ ਕੋਲ, ਇੱਕ ਬਲੋਚੀ ਸੀਗਾ ਅਤੇ ਇੱਕ ਉਹਦਾ ਭਣਵਈਆ ਪੰਜਾਬੀ ਮੁਸਲਮਾਨ ਸੀਗਾ। ਪੰਜਾਬੀ ਜੇ ਇਕੱਲੇ ਕਹਿ ਦਈਏ ਤੇ ਲੋਕੀ ਸਮਝਦੇ ਆ ਸਿੱਖ ਹੀ ਸਮਝਦੇ ਆ, ਇਹਦੀ ਵੀ ਕਹਾਣੀ ਜਮਰੌਦ ਕਿਲੇ 'ਚ ਵਾਪਰੀ ਸੀ। ਰਹੋ ਵਿਚਾਰ, ਅਤੇ ਉਹ ਮੈਨੂੰ ਕਹਿੰਦਾ ਵੀ ਤੁਸੀਂ ਕਿੱਥੇ ਰੁਕੇ ਹੋ? ਮੈਂ ਕਿਹਾ ਮੈਂ ਗੁਰਦੁਆਰੇ ਰੁਕਿਆ ਹੋਇਆ। ਕਹਿੰਦਾ ਵੀ ਤੁਸੀਂ ਇਕੱਲੇ ਨਹੀਂ ਜਾਣਾ ਅਤੇ ਮੈਂ ਤੁਹਾਨੂੰ ਮੋਟਰਸਾਈਕਲ 'ਤੇ ਗੁਰਦੁਆਰੇ ਛੱਡ ਕੇ ਆਉਣਾ। ਅਤੇ ਮੈਂ ਕਿਹਾ ਵੀ ਨਹੀਂ, ਮੈਨੂੰ ਕੀ ਫਿਕਰ, ਮੈਂ ਰਾਹ ਵੇਖ ਲਿਆ ਹੋਇਆ ਵਾ ਅਤੇ ਮੈਨੂੰ ਪਤਾ ਹੈ ਗੁਰਦੁਆਰੇ ਚਲੇ ਜਾਣਾ। ਨਹੀਂ, ਕਹਿੰਦਾ ਇਹੋ ਜਿਹਾ ਬੇਵਕੂਫ਼ ਕੋਈ ਰਾਹ 'ਚ ਹੋਰ ਵੀ ਟੱਕਰ ਸਕਦਾ। ਉਹ ਫਿਰ ਮੈਨੂੰ ਮੋਟਰਸਾਈਕਲ 'ਤੇ ਬਹਾ ਕੇ ਅਤੇ ਗੁਰਦੁਆਰੇ ਡੇੜੀ 'ਤੇ ਉਹੀ ਗੱਲ ਵੀ ਰੋਕਣਾ, ਉਹ ਮੁਸਲਮਾਨ ਸੀ ਪਰ ਉਹ ਮੇਰੇ, ਕਿਉਂਕਿ ਉਹ ਜਿਹੜਾ ਚੌਂਕੀਦਾਰ ਸੀ ਮੈਨੂੰ ਉਹਦਾ ਨਾਂ ਭੁੱਲ ਜਾਂਦਾ, ਅਤੇ ਉਹਨੂੰ ਮੈਂ ਕਿਹਾ ਅਤੇ ਉਹ ਫਿਰ ਮੇਰੇ ਕਮਰੇ ਤੱਕ ਆ ਗਿਆ। ਕਹਿੰਦਾ ਕੱਲ੍ਹ ਦਾ ਕੀ ਪ੍ਰੋਗਰਾਮ ਹੈ? ਮੈਂ ਕਿਹਾ ਕੱਲ੍ਹ ਮੈਂ ਜੱਲੋ ਪਿੰਡ 'ਚ ਅਜਾਇਬ ਘਰ, ਉਹ ਕੀ ਉਹਨੂੰ ਕਹਿੰਦੇ ਨੇ, ਜ਼ੂ, ਚਿੜੀਆ ਘਰ ਵੇਖਣ ਜਾਣਾ। ਕਹਿੰਦਾ ਇਕੱਲੇ ਨਾ ਜਾਇਓ, ਮੈਂ ਆਊਂਗਾ ਅਤੇ ਮੈਂ ਤੁਹਾਨੂੰ ਲੈ ਕੇ ਜਾਊਂਗਾ। ਅਤੇ ਵਹਿ ਕੇ ਖਾਸਾ ਚੰਗੇ ਰੱਜੇ ਪੁੱਜੇ ਘਰ ਦਾ ਸੀ ਅਤੇ ਵਧੀਆ ਆਬਾਦੀ ਵਿੱਚ ਰਹਿੰਦਾ ਸੀ। ਅਤੇ ਉਹ ਫਿਰ ਮੇਰਾ ਬਣ ਗਿਆ ਪ੍ਰੋਗਰਾਮ, ਲਿਫਟ ਮਿਲ ਗਈ ਨਨਕਾਣੇ ਸਾਹਿਬ ਦੀ, ਮੈਂ ਮੈਨੂੰ ਟੈਲੀਫੋਨ ਕਰਤਾ ਵੀ ਤੂੰ ਨਾ ਆਈ, ਮੈਂ ਮੇਰਾ ਪ੍ਰੋਗਰਾਮ ਬਦਲ ਗਿਆ। ਸੋ ਇਹ ਉਹ ਬੜੇ ਸਾਵਧਾਨ ਰਹਿੰਦੇ ਆ, ਹਿੰਦੂ ਜਾ ਸਕਦਾ, ਸਿੱਖ ਜਾ ਸਕਦਾ, ਮੁਸਲਮਾਨ ਨੂੰ ਗੁਰਦੁਆਰਿਆਂ ਵਿੱਚ ਨਹੀਂ ਜਾਣਾ।
ਉਹ ਉਹਦੇ ਕਈ ਕਾਰਨ ਨੇ ਨਾ, ਕਿਉਂਕਿ ਉੱਥੇ ਕੋਈ ਕੰਟਰੋਲ ਨਹੀਂ। ਕੱਲ ਨੂੰ ਉਹ ਵੈਸੇ ਤਾਂ ਮੇਰੀ ਅਫਸਰਾਂ ਨਾਲ ਵੀ ਥੋੜੀ ਗੱਲਬਾਤ ਹੋਈ ਸੀ, ਉਹ ਕਹਿੰਦੇ ਵੀ ਅਸੀਂ ਰਿਲੇਸ਼ਨ ਵਿਗਾੜਨੇ ਨਹੀਂ ਚਾਹੁੰਦੇ, ਵੀ ਅੱਗੇ ਬਹੁਤ ਕੰਮ ਖਰਾਬਾ ਹੋਇਆ, ਬੇਲੋੜੀ ਕਹਿੰਦਾ ਟੈਨਸ਼ਨ, ਹੋਰ ਬਥੇਰੀਆਂ ਟੈਨਸ਼ਨਾਂ, ਕਹਿੰਦੇ ਇੱਕ ਹੋਰ ਵਾਧੂ ਕਿਉਂ ਪਾਉਣੀ ਆ। ਅਤੇ ਇਸ ਕਰਕੇ ਨਾ ਕਈ ਉੱਥੇ ਫਿਰ ਵੀ ਈਰਖਾ ਵੱਸ ਹੋਏ ਜਾਂਦੇ ਨੇ। ਦੇਖੋ ਹੁਣ ਸਾਡੇ ਦਰਬਾਰ ਸਾਹਿਬ ਵੀ ਅੰਮ੍ਰਿਤਸਰ ਵੀ ਕੋਈ ਨਾ ਕੋਈ ਹਰੇਕ 2-3 ਮਹੀਨੇ ਆ ਕੇ ਇਲਤਛੇੜੀ ਰੱਖਦਾ ਆ
ਇੱਥੇ, ਛੇੜੀ
ਰੱਖਦਾ। ਹਾਂ, ਅਤੇ ਉਹ ਹੁਣ ਦੇਖੋ ਉਹ ਤਾਂ ਫਿਰ ਵੀ ਪਾਕਿਸਤਾਨ ਹੈ, ਇੱਥੇ ਆਪਣੇ ਹੀ ਨਹੀਂ ਪੇਸ਼ ਜਾਣ ਦਿੰਦੇ, ਹੈ ਨਾ। ਉਹ ਬਾਕੀ ਧਰਮਾਂ ਦੇ ਛੱਡੋ ਛੱਡੋ, ਸਾਡੇ ਆਪਣੇ ਪੱਗਾਂ ਬੰਨ੍ਹ ਕੇ ਉੱਥੇ ਕੋਈ ਨਾ ਕੋਈ ਇਲਤ ਕਰੀ ਰੱਖਦੇ ਨੇ, ਹੈ ਨਾ। ਸੋ ਇਸ ਕਰਕੇ ਇਸ ਚੀਜ਼ ਤੋਂ ਜਿੰਨਾ ਵੀ ਬਚਿਆ ਜਾ ਸਕਦਾ। ਸੋ ਤਾਂ ਜੀ ਆਪਾਂ ਨੂੰ
ਸਾਈਂ ਮੀਆਂ ਵੀ ਮੀਆਂ ਮੀਰ ਨਾਂ ਦੀ ਸਰਾਂ ਬਣੀ ਸੀ ਅਤੇ ਮੈਨੂੰ ਉੱਥੇ ਕਮਰਾ ਦਿੱਤਾ ਰਹਿਣ ਲਈ।
ਅੱਛਾ ਜੀ।
ਅਤੇ ਮੈਂ ਹੁਣ ਸਾਡੇ ਕੋਲ ਪਾਸਪੋਰਟ ਵੀ, ਪੈਸੇ ਵੀ, ਟਿਕਟਾਂ ਟੁਕਟਾਂ, ਕਈ ਜ਼ਰੂਰੀ ਕਾਗਜ਼ ਹੁੰਦੇ ਆ
ਜੀ,
ਅਤੇ ਉਹ ਐਡਾ ਲਾਪਰਵਾਹੀ ਕਹਿ ਲਓ, ਮੂਰਖਪੁਣਾ ਕਹਿ ਲਓ, ਅਤੇ ਮੈਂ ਉਹ ਕਮਰਾ ਖੁੱਲ੍ਹਾ ਛੱਡ ਕੇ ਤੇ ਨਲਕੇ ਤੇ ਹੱਥ ਕੇ ਮੂੰਹ ਧੋਣ ਵਾਸਤੇ ਚਲਿਆ ਗਿਆ। ਇਹਨੇ ਚਰਚ ਜਦੋਂ ਮੈਂ ਆਇਆ ਤੇ ਉੱਚਾ ਲੰਮਾ ਇੱਕ ਮੋਨਾ, ਮੋਸਟ ਪ੍ਰੋਬਬਲੀ ਹਿੰਦੂ ਹੋਣਾ ਆ, ਉਹ ਮੇਰੇ ਕਮਰੇ ਦੇ ਵਿੱਚ ਖਲੋਤਾ ਹੋਇਆ ਤੇ ਤੌਲੀਆ ਲਾ ਕੇ ਤੇ ਆਪਣਾ ਮੂੰਹ ਸਿਰ ਪੂੰਝਣ ਡਿਆ ਮੇਰੇ ਤੌਲੀਏ ਨਾਲ। ਮੈਂ ਉਹਨੂੰ ਚੌਂਕੀਦਾਰ ਨੂੰ ਕਿਹਾ ਵੀ ਇਹ ਉਹਨੇ ਫਿਰ ਦਬਕਾ ਮਾਰ ਕੇ ਉਹਨੂੰ ਭਜਾਇਆ।
ਦੱਸੋ ਠੀਕ ਹੈ ਤਾਇਆ ਜੀ, ਸਮਾਂ ਹੋ ਗਿਆ ਤੇ ਆਪਾਂ ਹੁਣ ਇਜਾਜ਼ਤ ਲਈਏ, ਤੇ ਤੁਸੀਂ ਗ੍ਰਿਫਤ ਜਾ ਰਹੇ ਹੋ?
ਦੇਖੋ ਜੀ, ਸਭ ਤੋਂ ਜਾਣ ਦਾ ਤੇ ਬੜਾ ਜੀ ਕਰਦਾ ਆ, ਤੇ ਕੀ ਉਹਨੂੰ ਕਹਿੰਦੇ ਨੇ ਇੱਥੋਂ ਘਰ ਚੋਂ ਨਿਕਲ ਕੇ ਸਵੇਰੇ ਸਵੇਰੇ ਜਿਹਾ ਰੇਲਵੇ ਸਟੇਸ਼ਨ ਤੇ ਜਾ ਕੇ ਸ਼ਹਿਰੋਂ ਟ੍ਰੇਨ ਫੜਨੀ, ਇਹ ਮੇਰੇ ਵਾਸਤੇ ਭਵ ਸਾਗਰ ਤਾਰਨ ਵਾਲੀ ਗੱਲ ਆ।
ਅੱਛਾ,
ਤੇ ਸੋ ਮੇਰੀ ਇੱਛਾ ਆ, ਤੇ ਕਿਸੇ ਬੰਦੇ ਨੇ ਮੈਨੂੰ ਲਾਰਾ ਵੀ ਲਾਇਆ ਵਾ ਵੀ ਮੈਂ ਤੈਨੂੰ ਘਰ ਤੇ ਲੈ ਜੂੰਗਾ, ਤੇ ਜੇ ਉਹਨੂੰ ਬਾਹਰ ਆਈ ਉਹ ਤੇ ਕਿਰਪਾ ਕਰ ਦੇਵੇ ਉਹ ਆ ਜਾਏ ਤੇ ਫਿਰ ਮੈਂ ਜ਼ਰੂਰ ਸੰਗਤਾਂ ਦੇ ਦਰਸ਼ਨ ਮੇਲੇ ਕਰ ਜਾਊਂਗਾ।
ਠੀਕ ਹੈ ਤਾਇਆ ਜੀ, ਚਲੋ ਕੋਈ ਨਹੀਂ, ਨਹੀਂ ਤਾਂ ਫਿਰ ਚਾਹੇ
ਪ੍ਰਬੰਧਕਾਂ ਵੱਲੋਂ ਵੀ ਹੁਕਮ ਹੋਇਆ ਕਿ ਭਾਈ ਤੂੰ ਦੋ ਪਹਿਲਾਂ ਜਿਹੜੀ ਉਹ ਮਾਈਕ ਤੇ ਰੌਲਾ ਪਾਉਣ ਦੀ ਸੇਵਾ ਕਰਦਾ ਹੁੰਦਾ ਸੀ ਤੇ ਐਰਕਾਂ ਵੀ ਤੂੰ ਕਰੀ, ਤੇ ਜੇ ਗਏ ਤੇ ਨਹੀਂ ਤੇ ਉੱਥੇ ਫਿਰ ਮੇਲੇ 'ਚ ਇੱਕ ਬੰਦੇ ਦੇ ਵੱਧ ਘਾੜ ਨਾਲ ਏਡਾ ਵੱਡਾ ਜਿਹੜਾ ਸ਼ਹੀਦੀ ਟੂਰਨਾਮੈਂਟ ਦਾ ਮੇਲਾ ਆ, ਦੂਰ ਦੁਰਾਡਿਓਂ ਨਿਊਜ਼ੀਲੈਂਡ ਤੱਕ ਦੀਆਂ ਟੀਮਾਂ ਤੇ ਸੰਗਤ ਦਰਸ਼ਕ ਆਉਂਦੀ ਹੈ, ਤੇ ਵਾਹਿਗੁਰੂ ਭਾਗ ਲਾਵੇ, ਮੇਰੇ ਧੰਨ ਭਾਗ ਹੋਣਗੇ ਜੇ ਮੈਂ ਚਲਿਆ ਗਿਆ।
ਤਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰਾਨਾ, ਤੇ ਚਾਹੇ ਇੱਥੋਂ ਚਾਹੇ ਉੱਥੋਂ ਅਗਲੇ ਹਫ਼ਤੇ ਫਿਰ ਆਪਾਂ ਜ਼ਰੂਰ ਮਿਲਾਂਗੇ ਪ੍ਰੋਗਰਾਮ 'ਚ।
ਜ਼ਰੂਰ, ਓਕੇ ਜੀ,
ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ, ਅਤੇ ਉਹਨਾਂ ਨਾਲ ਅਸੀਂ ਬਹੁਤ ਸਾਰੀਆਂ ਸਾਂਝਾਂ ਪਾਈਆਂ ਸਿੱਖ ਇਤਿਹਾਸ ਦੇ ਨਾਲ, ਅੱਜ ਦੇ ਸ਼ਹੀਦੀ ਦਿਹਾੜੇ ਦੇ ਨਾਲ ਸੰਬੰਧਿਤ ਜੋ ਪੁਰਬ ਚੱਲ ਰਹੇ ਨੇ ਸਾਰੀ ਦੁਨੀਆ ਦੇ ਵਿੱਚ, ਅਖੰਡ ਪਾਠ ਸਾਹਿਬ ਆਰੰਭੇ ਹੋਏ ਨੇ, ਭੋਗ ਪੈ ਰਹੇ ਨੇ, ਅਗਲੇ ਹਫ਼ਤੇ ਵੀ ਹੋਣਗੇ, ਅਤੇ ਕੁਛ ਗੱਲਾਂ ਜਿਹੜੀਆਂ ਤਾਇਆ ਜੀ ਨਾਲ ਨਹੀਂ ਅਸੀਂ ਕਰ ਸਕੇ, ਜਿਵੇਂ ਦਰਬਾਰ ਸਾਹਿਬ ਹਮਲੇ ਦੇ ਬਾਰੇ ਕੁਛ ਖੁੱਲ੍ਹ ਕੇ ਗੱਲਬਾਤ ਨਹੀਂ ਹੋਈ, ਉਹਦੇ ਬਾਰੇ ਆਪਾਂ ਚਲੋ ਕੱਲ੍ਹ ਨੂੰ ਪ੍ਰੋਗਰਾਮ 'ਚ ਵੀ ਕਰ ਲਾਂਗੇ, ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਕਰ ਲਾਂਗੇ, ਕਿਉਂਕਿ ਇਹ ਕਾਫੀ ਲੰਬਾ ਹੁਣ 15 ਦਿਨ ਇਹ ਕਾਫੀ ਭੀੜ ਵਾਲੇ ਜਿਹੜੇ ਸਮੇਂ ਸੀ ਕੌਮਾਂ 'ਤੇ, ਵੱਖ ਵੱਖ ਸਮਾਂ ਦੇ ਦੌਰਾਨ ਉਹ ਬੀਤੇ ਨੇ, ਅਤੇ ਕਈ ਸੁਨੇਹੇ ਸਾਡੇ ਮਿੱਤਰ ਪਿਆਰਿਆਂ ਦੇ ਪਹੁੰਚੇ ਨੇ, ਅਤੇ ਸਵੇਰ ਵਾਲੀ ਸਤਿ ਸ਼੍ਰੀ ਅਕਾਲ ਸਾਡੇ ਨਾਲ ਬੁਲਾ ਰਹੇ ਨੇ ਹਰਜਿੰਦਰ ਟੀਂਡ ਸਾਹਿਬ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕੈਨਬਰਾ ਤੋਂ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ, ਅਤੇ ਸਾਡੇ ਵੱਡੇ ਭੈਣ ਜੀ ਜਤਿੰਦਰ ਕੌਰ ਬੁਆਲ ਸਮਰਾਲਾ ਤੋਂ ਸਾਡੇ ਨਾਲ ਵੱਡੇ ਤੜਕੇ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਸਵਾਗਤ ਹੈ ਜੀ, ਅਤੇ ਗੁਰਿੰਦਰ ਸਿੰਘ ਰਟੋਲ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਨੇ, ਅਤੇ ਉਹ ਵੀ ਕਹਿ ਰਹੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਬਿੱਲਾ ਔਲਖ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਹੋ, ਅਤੇ ਸਾਡੇ ਵੱਡੇ ਭਾਅ ਜੀ ਬਹਾਦਰ ਸਿੰਘ ਜੁੜੇ ਨੇ ਮੈਲਬਨ ਤੋਂ, ਅਤੇ ਇਹ ਗੁਰਫਤਿਹ ਬੁਲਾ ਰਹੇ ਨੇ ਗਿਆਨੀ ਜੀ ਨੂੰ ਵੀ, ਮੈਨੂੰ ਵੀ ਬਹੁਤ ਬਹੁਤ ਧੰਨਵਾਦ ਜੀ। ਜਗਜੀਤ ਖੋਸਾ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਔਰ ਇਹਨਾਂ ਦਾ ਵੀ ਸਵਾਗਤ ਹੈ। ਸੁਰਜੀਤ ਸੰਧੂ ਦਾ ਨਵਾਂ ਗੀਤ ਆਇਆ ਜੀ ਤਸਵੀਰ, ਅਤੇ ਇਹਨਾਂ ਨੇ ਰਿਲੀਜ਼ ਕੀਤਾ ਆ, ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਪੋਸਟਰ ਅਸੀਂ ਸਾਂਝਾ ਕਰਾਂਗੇ ਅਗਲੇ ਹਫ਼ਤੇ ਜਾਂ ਕੱਲ੍ਹ ਨੂੰ ਕਰਾਂਗੇ, ਅਤੇ ਲਿੰਕ ਵੀ ਦੇਵਾਂਗੇ, ਅਤੇ ਤੁਸੀਂ ਇਸ ਨੂੰ ਸੁਣ ਸਕਦੇ ਹੋ, ਦੇਖ ਸਕਦੇ ਹੋ, ਅਤੇ ਸਾਡੇ ਨਾਲ ਗੌਰਵ ਸ਼ਰਮਾ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੈਲਗਰੀ ਤੋਂ ਜੀ, ਆਇਆਂ ਨੂੰ ਸਭ ਦਾ। ਕਈ ਵਾਰੀ ਨਾ ਮਿੱਤਰ ਪਿਆਰਿਓ ਮੈਸੇਜ ਰਹਿ ਜਾਂਦਾ ਅਤੇ ਮਾਫ਼ੀ ਚਾਹੁੰਦੇ ਹਾਂ ਅਗਰ ਉਹ ਰਹਿ ਜਾਵੇ। ਗੁਰਪ੍ਰੀਤ ਗਿੱਲ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਕੈਨਬਰਾ ਰਾਜਧਾਨੀ ਤੋਂ, ਅਤੇ ਉਹਨਾਂ ਦਾ ਅਸੀਂ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਗੁੱਡ ਮਾਰਨਿੰਗ ਜੀ, ਆਇਆਂ ਨੂੰ ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਜੀ।
ਹਾਂ
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਅਤੇ ਕੈਨਬਰਾ ਦਾ ਕੀ ਹਾਲ ਹੈ, ਠੀਕ ਠਾਕ ਹੈ?
ਕੈਨਬਰਾ ਵਧੀਆ ਜੀ, ਠੰਡ ਹੋ ਰਹੀ ਹੈ।
ਅੱਛਾ,
ਠੰਡ ਬਹੁਤ ਜ਼ਿਆਦਾ ਹੋ ਰਹੀ ਹੈ।
ਹਾਂ, ਐਤਕੀ ਠੰਡ ਲੇਟ ਨਹੀਂ ਥੋੜ੍ਹੀ ਜੀ?
ਹਾਂ ਜੀ, ਲੇਟ ਆ, ਅਤੇ ਕੀ ਕਹਿੰਦੇ ਹੁੰਦੇ ਆ, ਰਾਤਾਂ ਨੂੰ ਜ਼ਿਆਦਾ ਪੈ ਰਹੀ ਹੈ, ਦਿਨੇ ਠੀਕ ਹੋ ਜਾਂਦਾ, ਦਿਨੇ 18 ਡਿਗਰੀ ਤੱਕ ਪਹੁੰਚ ਜਾਂਦਾ।
ਠੀਕ ਠੀਕ, ਚਲੋ, ਸਾਡੇ ਤਾਂ ਇੱਧਰ ਮੀਂਹ ਨਹੀਂ ਹਟਦਾ, ਹੁਣ ਫਿਰ ਬਾਹਰ ਝੜੀ ਲੱਗ ਗਈ ਆ, ਮੈਂ ਤਾਂ ਸਾਰੇ ਪਰੇਸ਼ਾਨ ਹੋਏ ਪਏ ਨੇ, ਐਤਕੀ ਬਹੁਤ ਵੱਡੇ ਨੁਕਸਾਨ ਹੋਏ ਨੇ ਇਸ ਇਲਾਕੇ ਦੇ ਵਿੱਚ ਖੇਤੀ ਖੁਤੀ ਦੇ। ਪਰਸੋਂ ਹੀ ਮੈਂ ਇੱਕ ਫਾਰਮਰ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦਾ 50% ਫਰੂਟ ਲੋਸ ਹੋਇਆ, 50% ਇਜ਼ ਟੂ ਮੱਚ, ਜਾਣੀ ਕਿ ਚਲੋ ਕਈਆਂ ਦੇ ਤਾਂ
ਹਾਂਜੀ
ਮਤਲਬ 100% ਹੋ ਜਾਂਦਾ, ਪਰ ਫਿਰ ਵੀ ਮਤਲਬ ਉਹ ਹੋ ਜਾਂਦਾ, ਬੰਦਾ ਸਬਰ ਕਰ ਲੈਂਦਾ, ਪਰ ਜਿਹੜਾ ਔਨ ਗੋਇੰਗ ਰਹਿੰਦਾ ਨਾ ਉਹ ਥੋੜ੍ਹਾ ਜਿਹਾ ਮੁਸ਼ਕਲ ਹੈ। ਤੇ ਕਈ ਵਾਰੀ ਗੁਰਪ੍ਰੀਤ ਸਾਨੂੰ ਇੱਥੇ ਪੁੱਛਦੇ ਨੇ ਕਿ ਤੁਹਾਨੂੰ ਕੋਈ ਸਹੂਲਤਾਂ, ਕੋਈ ਰਾਹਤ, ਕੋਈ ਕੁਛ ਨਹੀਂ। ਸਹੂਲਤ ਤਾਂ ਇਹੀ ਹੈ ਕਿ ਡਿਪਾਰਟਮੈਂਟ ਵੱਲੋਂ ਈਮੇਲ ਆਈ ਜਾਂਦੀ ਹੈ ਵੀ ਡੈਮੇਜ ਦਾ ਸਰਵੇ ਕਰ ਰਹੇ ਨੇ, ਸਰਵੇ ਭਰੋ। ਤੇ ਉੱਧਰ ਫਾਰਮਰ ਜਿਹੜੇ ਪਰੇਸ਼ਾਨ ਹੋਏ ਨੇ ਤੇ ਉਹ ਇੱਕ ਹੋਰ ਸਰਵੇ ਭਰਵਾ ਰਹੇ ਨੇ, ਤੇ ਜਿਹੜੇ ਕੰਮ ਉਹਨਾਂ ਦੇ ਅਫਸਰਾਂ ਨੇ ਕਰਨੇ ਨੇ, ਜਿਹੜੇ ਤਨਖਾਹ 'ਤੇ ਰੱਖੇ ਹੋਏ ਨੇ, ਉਹ ਵੀ ਫਾਰਮਰਾਂ ਤੋਂ ਹੀ ਕਰਵਾ ਰਹੇ ਨੇ। ਜਿਵੇਂ ਸਰਕਾਰ ਜਿਹੜੀ ਆ ਉਹ ਚਾਹੁੰਦੀ ਆ ਵੀ ਇਮੀਗ੍ਰੇਸ਼ਨ ਦਾ ਅਫਸਰ ਵੀ ਫਾਰਮਰ ਹੀ ਹੋਵੇ, ਉਹ ਸਾਰਿਆਂ ਦੇ ਵੀਜ਼ੇ ਚੈੱਕ ਕਰੇ। ਉਹ ਚਾਹੁੰਦੀ ਆ GST ਵੀ ਫਾਰਮਰ ਹੀ ਭਰੇ, ਉਹ ਸਾਰਿਆਂ ਦੇ ਕਾਗਜ਼ ਵੀ ਉਹੀ ਭਰੇ। ਸੋ ਸਰਕਾਰ ਜਿਹੜੀ ਆ, ਜਿਹੜੇ ਉਹਨਾਂ ਨੇ ਬੰਦੇ ਰੱਖੇ ਹੋਏ ਆ, ਉਹਨਾਂ ਨੇ ਗਾਂ ਯਾਰ ਤੁਸੀਂ ਕਰਕੇ ਦੇ ਦਿਓ। ਮਤਲਬ ਇੱਕ ਤਾਂ ਪਹਿਲਾਂ ਹੀ ਪਰੇਸ਼ਾਨੀ ਹੋ ਰਹੀ ਹੈ ਇਲਾਕੇ 'ਚ। ਸੋ ਇਹ ਜਿਹੜੀ ਬਿਊਰੋਕਰੈਟਿਕ ਮੈਸ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਸਰਕਾਰਾਂ ਦਾ ਕੰਮ ਹੀ ਪਰੇਸ਼ਾਨ ਕਰਨਾ ਹੁੰਦਾ ਜੀ, ਜਿੱਥੇ ਮਰਜ਼ੀ ਚੱਲ ਜਾਓ। ਮੇਰੇ ਕੱਲ੍ਹ ਰਾਤੀ ਮੈਂ ਸੋਚਣ ਦਿਆ ਸੀ ਵੀ ਜਿਹੜਾ ਬੈਸਟ ਇੱਕ ਤਰੀਕੇ ਨਾਲ ਆਪਾਂ ਕਹਿ ਲਈਏ ਨਾ ਰਾਜ ਕਰਨ ਦਾ ਤਰੀਕਾ ਆ, ਉਹ ਜਦੋਂ ਹੁੰਦਾ ਨਹੀਂ ਆਪਣੇ ਐਡਮਿਨਿਸਟ੍ਰੇਟਿਵ ਲੱਗ ਜਾਂਦਾ ਚੋਣਾਂ ਤੋਂ ਪਹਿਲਾਂ,
ਹਾਂ ਜਾਪਤਾ।
ਹਾਂ ਜਾਪਤਾ, ਉਹ ਸਭ ਤੋਂ ਵਧੀਆ ਤਰੀਕਾ ਆ। ਉਹਦੇ ਵਿੱਚ ਹੁੰਦਾ ਕੀ ਆ, ਜਿਹੜੇ ਅਫਸਰ ਹੁੰਦੇ ਨੇ ਨਾ ਉਹ ਫ੍ਰੀਲੀ ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਕਿਸੇ ਲੰਡੂ ਬੱਚੂ ਜਿਹੜਾ ਹੁੰਦਾ ਹੈ ਆਪਣਾ 12ਵੀਂ ਪੜ੍ਹਿਆ, 10ਵੀਂ ਪੜ੍ਹਿਆ, 8ਵੀਂ ਪੜ੍ਹਿਆ, ਸਿਆਸਤਦਾਨ ਦੀ ਕਾਲ ਨਹੀਂ ਆਉਂਦੀ। ਹੁਣ ਇੱਥੇ ਆਪਾਂ ਕਹਿੰਦੇ ਇੱਥੇ ਸਿਆਸਤਦਾਨ ਪੜ੍ਹੇ ਲਿਖੇ ਨੇ, ਹੁਣ ਇੱਥੇ ਕੀ ਹੁੰਦਾ, ਇੱਥੇ ਜਿਨ੍ਹਾਂ ਨੂੰ ਡੱਕਾ ਨਹੀਂ ਪਤਾ ਹੁੰਦਾ IT ਦਾ, ਉਹਨਾਂ ਨੂੰ ਦੂਜਾ ਸਾਈਬਰ ਸਿਕਿਉਰਿਟੀ ਦੇ ਮਿਨਿਸਟਰ ਲਾ ਆਉਂਦੇ ਨੇ, ਅਤੇ ਉਹ ਜਿਹੜਾ ਵਿਚਾਰਾ ਸੈਕਟਰੀ ਹੁੰਦਾ ਉਹ ਸਮਝਾਉਂਦਾ ਸਮਝਾਉਂਦਾ, ਉਹਦੇ 3 ਸਾਲ ਲਾਈ ਜਾਂਦੇ ਨੇ ਵੀ ਆਪਾਂ ਕਰਨਾ ਕੀ ਆ। ਇੱਥੇ ਮੈਨੂੰ ਬੜੇ ਮਿਲੇ ਨੇ IT ਦੇ ਵਿੱਚ ਹੀ ਕੰਮ ਕਰਦੇ ਹੋਏ, ਕਹਿੰਦੇ ਵੀ ਉਹ ਜਦੋਂ ਨਵਾਂ ਮਿਨਿਸਟਰ ਆਉਂਦਾ ਨਾ ਉਹ ਕਹਿੰਦਾ ਵੀ ਪਿਛਲਾ ਸਾਰਾ ਖਤਮ ਕਰੋ ਆਪਾਂ ਨਵਾਂ ਸ਼ੁਰੂ ਕਰਦੇ ਹਾਂ, ਅਤੇ ਉਹ ਇਸੇ ਕਰਕੇ ਇਹਨਾਂ ਦੀ ਵੈਬਸਾਈਟ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਕਿੰਨਾ ਕੁ ਵਧੀਆ ਕੰਮ ਕਰ ਰਹੇ ਹੈ ਨਾ। ਅਤੇ ਪੰਜਾਬ ਦੇ ਵਿੱਚ ਤਾਂ ਪੁੱਠਾ ਚੱਲਦਾ ਆ, ਇੱਥੇ ਵੀ ਉਹੀ ਕੰਮ ਆ ਵੀ ਇੱਥੇ ਇੱਥੇ ਪ੍ਰੋਬਲਮ ਇਹ ਆ ਵੀ ਜਿੱਦਾਂ ਹੁਣ ਤੁਹਾਡੇ ਫਲੱਡ ਆਏ ਨੇ, ਰਾਈਟ, ਇੱਕ 1 POC ਨਹੀਂ ਬਣਾ ਕੇ ਰੱਖਦੇ ਆ ਵੀ ਇੱਕ POC ਹੋਵੇ, ਪੁਆਇੰਟ ਆਫ ਕੰਟੈਕਟ ਹੋਵੇ ਵੀ ਤੁਸੀਂ ਡਾਇਰੈਕਟਲੀ, ਚਲੋ ਕਾਲ ਬਿਜ਼ੀ ਹੋ ਜਾਂਦਾ, ਤੁਸੀਂ ਈਮੇਲ ਕਰੋ, ਉਹਨਾਂ ਦੀ 4-5 ਜਣੇ ਦੀ ਟੀਮ ਹੋਵੇ, ਉਹਨਾਂ ਨੂੰ ਪਤਾ ਲੱਗੇ ਵੀ ਕੀ ਪ੍ਰੋਬਲਮਸ ਆ ਰਹੀਆਂ ਨੇ, ਉਹ ਅੱਗੇ ਉਸੇ ਚੀਜ਼ ਨੂੰ ਫਾਰਵਰਡ ਕਰਨ ਮਿਨਿਸਟਰ ਕੋਲ ਜਾਂ ਮਿਨਿਸਟਰ ਦੇ ਡਿਪਾਰਟਮੈਂਟ ਦੇ ਕੋਲ, ਅਤੇ ਉਹਨਾਂ ਦਾ ਆਪਣਾ ਅਲੱਗ POC ਹੋਵੇ। ਅਤੇ ਉਹ POC ਨਾਲ ਕੀ ਹੋਊਗਾ ਵੀ ਉਹਨਾਂ ਨੂੰ ਡਾਇਰੈਕਟ ਫੀਡਬੈਕ ਕਮਿਊਨਿਟੀ ਤੋਂ ਜਾਊਗੀ ਵੀ ਸਾਡੇ ਨਾਲ ਹੋ ਕੀ ਰਿਹਾ, ਜਦੋਂ ਕਮਿਊਨਿਟੀ ਤੋਂ ਫੀਡਬੈਕ ਜਾਊਗੀ ਤਾਂ ਉਹ ਕੁਛ ਵੀ ਇੰਪਲੀਮੈਂਟ ਕਰਨ ਤੋਂ ਪਹਿਲਾਂ ਕਮਿਊਨਿਟੀ ਨਾਲ ਹੀ ਕਨਵਰਸੇਸ਼ਨ ਕਰਕੇ ਵੀ ਮੰਨ ਲਓ ਹੁਣ ਤੁਹਾਨੂੰ ਕਹਿਣ ਵੀ ਹਾਂ ਵੀ ਤੁਹਾਡੇ ਅਕੋਰਡਿੰਗ ਕੀ ਇਹਦਾ ਇਹਦਾ ਸੋਲਿਊਸ਼ਨ ਹੋ ਸਕਦਾ ਨਾ, ਅਤੇ ਉਹ ਜਿਹੜਾ ਤੁਸੀਂ ਸੋਲਿਊਸ਼ਨ ਦੇ ਰਹੇ ਹੋ, ਮੰਨ ਲਓ 10 ਬੰਦਿਆਂ ਨੇ ਸੋਲਿਊਸ਼ਨ, ਇੱਕ ਸੋਲਿਊਸ਼ਨ ਦੇ ਦਿੱਤਾ, ਠੀਕ ਹੈ ਨਾ, ਉਹਦੇ ਵਿੱਚੋਂ 8 ਜਣੇ ਉਹਦੇ ਨਾਲ ਸਹਿਮਤ ਨੇ, 7 ਸਹਿਮਤ ਨੇ, 5 ਵੀ ਸਹਿਮਤ ਨੇ, ਉਸ ਜਿਹੜਾ ਸੋਲਿਊਸ਼ਨ ਹੈ ਉਹਨੂੰ ਇੰਪਲੀਮੈਂਟ ਕਰਨ ਵਿਦਾਊਟ ਕੰਸਲਟਿੰਗ ਦਾ ਹੋਲ ਥਿੰਗ ਵੀ ਓਵਰ ਐਂਡ ਓਵਰ ਐਂਡ ਓਵਰ, ਉਹਦੇ ਨਾਲ ਦੇਖੋ ਕਿੰਨਾ ਟਾਈਮ ਵੇਸਟ ਹੁੰਦਾ, ਕੰਸਲਟੇਸ਼ਨ ਦੇ ਵਿੱਚ ਇਹ ਕਿੰਨਾ ਟਾਈਮ ਵੇਸਟ ਕਰਦੇ ਨੇ, ਉੱਥੇ ਪੈਸਾ ਕਿੰਨਾ ਵੇਸਟ ਕਰਦੇ ਨੇ, ਅਤੇ ਬਾਅਦ ਵਿੱਚ ਜਦੋਂ ਕਮਿਊਨਿਟੀ ਵਿੱਚ ਲੈ ਕੇ ਜਾਂਦੇ ਨੇ ਕਮਿਊਨਿਟੀ ਵਾਲੇ ਫੇਰ ਖੁਸ਼ ਨਹੀਂ ਹੁੰਦੇ।
ਇੱਕ ਗੁਰਪ੍ਰੀਤ, ਆਸਟ੍ਰੇਲੀਆ ਦੀ ਇੱਕ ਪ੍ਰੋਬਲਮ ਜਾਂ ਵਿਡੰਬਨਾ ਇਹ ਰਹਿੰਦੀ ਹੈ ਕਿ ਜੌਬਾਂ ਤੋਂ ਕੱਢ ਦਿਓ ਜੀ ਬੰਦੇ, ਜੌਬਾਂ ਤੋਂ ਕੱਢ ਕੇ ਉਹੀ ਬੰਦੇ ਫਿਰ 4-5 ਗੁਣਾ ਪੈਸੇ ਦੇ ਕੇ ਰੀਹਾਇਰ ਕਰਕੇ ਐਜ਼ ਏ ਕੰਸਲਟੈਂਟ ਉਹਨਾਂ ਨੂੰ ਜੌਬਾਂ ਦੇ ਦਿੰਦੇ ਨੇ।
ਉਹ ਦੇਖੋ ਉਹ ਤਾਂ ਬਿਲਕੁਲ ਹੀ ਦੇਖੋ ਲਿਬਰਲਸ ਕਿਉਂ ਹਾਰੇ ਨੇ, ਲਿਬਰਲਸ ਇਸੇ ਕਰਕੇ ਹਾਰੇ ਨੇ, ਲੇਬਰ ਸੇਫ ਪਲੇ ਕਰਦੀ ਹੈ, ਲੇਬਰ ਕਦੀ ਲੇਬਰ ਕੱਢਦੀ ਆ, ਲੇਬਰ ਹੈਗੀ ਓਬਾਮਾ ਵਰਗੀ, ਓਬਾਮਾ ਨੇ ਵੀ 3 ਲੱਖ ਤੋਂ ਉੱਤੇ ਪਤਾ ਨਹੀਂ ਕਿੰਨੇ ਜਿਹੜੇ ਮਾਈਗ੍ਰੈਂਟ ਸੀ, ਇਮੀਗ੍ਰੈਂਟ ਸੀ, ਉਹਨਾਂ ਨੂੰ ਉੱਥੋਂ ਉਹਨਾਂ ਨੇ ਡਿਪੋਰਟ ਕੀਤਾ ਸੀ, ਪਰ ਉਹਨਾਂ ਨੇ ਕਦੀ ਬ੍ਰੈਗ ਨਹੀਂ ਸੀ ਕੀਤਾ ਇਹਦੇ ਬਾਰੇ ਵੀ ਅਸੀਂ ਡਿਪੋਰਟ ਕਰ ਰਹੇ ਹਾਂ, ਅਸੀਂ ਵੀਡੀਓਜ਼ ਪਾ ਰਹੇ ਹਾਂ ਹਨਾ ਵੀ ਅਸੀਂ ਜਿਹੜੇ ਇਲੀਗਲ ਏਲੀਅਨਸ ਆ ਇਹਨਾਂ ਨੂੰ ਕੱਢ ਰਹੇ ਹਾਂ, ਉਹਨਾਂ ਨੇ ਕਦੀ ਬ੍ਰੈਗ ਨਹੀਂ ਕੀਤਾ। ਨਿਊਜ਼ 'ਚ ਵੀ ਬਹੁਤ ਘੱਟ ਆਇਆ, ਉਹ ਟਰੰਪ ਹੋਣੀ ਭਾਵੇਂ ਉੱਥੋਂ ਥੋੜ੍ਹੇ ਨੰਬਰ 'ਤੇ ਵੀ ਕੱਢਣਗੇ, ਪਰ ਟਰੰਪ ਉਹਨਾਂ ਦੀ ਬਦਨਾਮੀ ਜ਼ਿਆਦਾ ਹੋ ਰਹੀ ਹੈ।
ਇੱਕ ਗੁਰਪ੍ਰੀਤ, ਟਰੰਪ ਤੇ ਹੀ ਗੱਲ ਕਰ ਲਈਏ, ਦੋ ਦੋ ਮੇਜਰ ਨਿਊਜ਼ ਹੈ, ਇੱਕ ਤਾਂ ਐਲਨ ਮਸਕ ਦਾ ਅਤੇ ਉਹਨਾਂ ਦਾ ਤੋੜ ਵਿਛੋੜਾ ਹੈ ਨਾ ਟਰੰਪ ਨਾਲ, ਦੂਜਾ ਜਿਹੜਾ ਬਿਆਨਬਾਜ਼ੀ ਚੱਲ ਰਹੀ ਹੈ ਸਟੂਡੈਂਟਸ ਨੂੰ ਲੈ ਕੇ ਅਮਰੀਕਾ ਦੇ ਵਿੱਚ। ਅਮਰੀਕਾ ਦੇ ਵਿੱਚ ਬਹੁਤ ਸਾਰਿਆਂ ਨਾਲੋਂ ਜ਼ਿਆਦਾ ਦੁਨੀਆ ਦੇ ਜੇ ਸਟੂਡੈਂਟਸ ਇੰਟਰਨੈਸ਼ਨਲ ਪੜ੍ਹਦੇ ਨੇ ਤਾਂ ਅਮਰੀਕਾ 'ਚ ਪੜ੍ਹਦੇ ਨੇ ਯੂਨੀਵਰਸਿਟੀਆਂ 'ਚ, ਅਤੇ ਕਈ ਯੂਨੀਵਰਸਿਟੀਆਂ ਦੀ ਉਹਨਾਂ ਨੇ ਫੰਡਿੰਗ ਬੰਦ ਕੀਤੀ ਹੈ, ਕਈ ਕੁਛ ਕੀਤਾ। ਅਤੇ ਹੁਣ ਜਿਹੜੇ ਇੱਕ ਨਵਾਂ ਮਤਲਬ ਬਿਆਨਬਾਜ਼ੀ ਚੱਲ ਰਹੀ ਹੈ ਕਿ ਜਿਹੜਾ ਸਟੂਡੈਂਟ ਵੀਜ਼ਾ ਆ ਇਹ ਪ੍ਰਿਵਿਲੇਜ ਨਹੀਂ ਹੈਗੀ, ਗ੍ਰੀਨ ਕਾਰਡ ਵੀ ਕੋਈ ਗਰੰਟੀ ਨਹੀਂ ਹੈਗੀ, ਸਿਟੀਜ਼ਨਸ਼ਿਪ ਵੀ ਕੋਈ ਗਰੰਟੀ ਨਹੀਂ ਹੈਗੀ, ਹੈ ਨਾ, ਇਹ ਇੱਕ ਥ੍ਰੈਟਨਿੰਗ ਵੋਇਸਿਸ ਹੈ। ਮਤਲਬ ਇੱਕ ਤਾਂ ਜਿਹੜੇ ਜੈਨੂਅਨ ਤੌਰ 'ਤੇ ਪੈਸੇ ਖਰਚ ਕੇ ਅਮਰੀਕਾ ਜਾ ਰਹੇ ਨੇ, ਪੜ੍ਹ ਰਹੇ ਨੇ ਚੈਨਲਸ ਦੇ ਰਾਹੀਂ, ਉੱਥੋਂ ਪੱਕੇ ਹੋ ਰਹੇ ਨੇ, ਗ੍ਰੀਨ ਕਾਰਡ ਲੈ ਰਹੇ, ਪੇਪਰ ਵਰਕ, ਗ੍ਰੀਨ ਕਾਰਡ ਲੈਣਾ ਕੋਈ ਸੌਖਾ ਆ? ਉਹ ਬੰਦੇ ਤਾਂ ਜੈਨੂਅਨ ਤਰੀਕੇ ਨਾਲ ਕਰ ਰਹੇ ਨੇ, ਉਹਨਾਂ ਨੂੰ ਵੀ ਥ੍ਰੈਟ ਹੈ, ਜਿਹੜੇ ਬਾਰਡਰ ਪਾਰ ਕਰਕੇ ਆਏ ਆ ਉਹਨਾਂ ਨੂੰ ਵੀ ਥ੍ਰੈਟ ਹੈ। ਸੋ ਮਤਲਬ ਵਟਸ ਗੋਇੰਗ ਔਨ, ਦੋਨਾਂ ਨੂੰ ਹੀ ਥ੍ਰੈਟ ਹੈ।
ਭਾਜੀ ਟਰੰਪ ਦੇ ਪ੍ਰਸ਼ੰਸਕ ਇੱਥੇ ਕਹਿਣਗੇ ਟਰੰਪ ਇੱਕ ਪੂਰਾ ਨਸਲਵਾਦੀ ਹੈ, ਰੇਸਿਸਟ ਬੰਦਾ ਉਹ, ਇਟ ਸਿੰਪਲ ਇਜ਼ ਦੈਟ। ਤੁਸੀਂ ਤੁਸੀਂ ਉਹਦੀਆਂ ਪੋਲਿਸੀਜ਼ ਦੇਖ ਲਓ, ਉਹ ਜਦੋਂ ਆਪਣੀ ਉਹਨਾਂ ਨੇ ਗੱਲ ਕਹਿਣੀ ਹੁੰਦੀ ਹੈ ਉਦੋਂ ਫਰੀਡਮ ਆਫ ਸਪੀਚ ਨਾਲ ਉਹਨੂੰ ਖਤਮ ਕਰ ਦਿੰਦੇ ਨੇ, ਉਹਨੂੰ ਪ੍ਰੋਟੈਕਟ ਕਰ ਲੈਂਦੇ ਨੇ। ਜਦੋਂ ਕਿਸੇ ਹੋਰ ਬੰਦੇ ਨੇ ਗੱਲ ਕਹਿਣੀ ਹੁੰਦੀ ਹੈ ਉਦੋਂ ਫਿਰ ਉਹ ਕਹਿੰਦੇ ਵੀ ਹੇਟ ਸਪੀਚ ਆ ਗਿਆ, ਸਿੰਪਲ ਇਜ਼ ਦੈਟ। ਹੁਣ ਜੇ ਜੇ ਜਿਊਜ਼ ਬਾਰੇ ਤੁਹਾਡੇ ਵਿਚਾਰ ਵੱਖਰੇ ਨੇ ਸਰਕਾਰ ਨਾਲੋਂ, ਉਹ ਐਂਟੀ ਸੈਟੀਮਿਜ਼ਮ, ਪਤਾ ਨਹੀਂ ਕਿਹੜਾ ਉਹ ਵਰਡ ਇਹਨਾਂ ਨੇ ਇਨਵੈਂਟ ਕੀਤਾ ਹੈ, ਉਹਦੇ ਉੱਤੇ ਉਹ ਟੈਗ ਲਾ ਦਿੰਦੇ ਨੇ ਹਮੇਸ਼ਾ ਹੀ। ਦੇਖੋ ਹੁਣ ਮੈਂ ਓਪਨਲੀ ਕਹਿ ਰਿਹਾ ਵੀ ਬੱਚਿਆਂ ਨੂੰ ਕਿਹੜੀ ਸਰਕਾਰ ਮਾਰਦੀ ਹੁੰਦੀ ਹੈ? ਆ ਸਵੇਰੇ ਮੈਂ ਇੱਕ ਵੀਡੀਓ ਦੇਖੀ ਹੈ, ਇੱਕ ਬੱਚੀ ਨੂੰ ਰਬਲ ਦੇ ਵਿੱਚੋਂ ਕੱਢ ਰਹੇ ਨੇ ਗਾਜ਼ਾ ਦੇ ਵਿੱਚੋਂ, ਉਹ ਵਿਚਾਰੀ ਬਚ ਗਈ ਅਤੇ ਉਹਦੀ ਮਾਂ ਵੀ ਮਰ ਗਈ, ਪਿਓ ਵੀ ਮਰ ਗਿਆ, ਉਹਦਾ ਭਰਾ ਵੀ ਮਰ ਗਿਆ। ਉਹਦੇ ਕਿਹੜੇ ਹਮਾਸ ਦੇ ਨਾਲ ਰਿਲੇਸ਼ਨ ਨੇ, ਰਾਈਟ? ਹੁਣ ਇਹ ਜਿਹੜੇ ਪੈਲਸਤੀਨ ਦੇ ਹੱਕ ਜੋ ਪ੍ਰੋਟੈਸਟ ਕਰਦੇ ਨੇ ਯੂਨੀਵਰਸਿਟੀਜ਼ ਦੇ ਵਿੱਚ, ਉਹਨੂੰ ਕਹਿੰਦੇ ਜੇ ਹਮਾਸ ਦੇ ਹੱਕ ਵਿੱਚ ਕਰ ਰਹੇ ਨੇ। ਪਰ ਹਾਸੇ ਵਾਲੀ ਗੱਲ ਇਹ ਆ ਵੀ ਹਮਾਸ ਤਾਂ ਇਜ਼ਰਾਈਲ ਨੇ ਕ੍ਰੀਏਟ ਕੀਤੀ ਸੀ, ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਹਮਾਸ ਨੂੰ ਵਾਇਆ ਕਤਾਰ ਇਹ ਫੰਡ ਕਰ ਰਹੇ ਨੇ, ਵੀ ਇੱਕ ਉਹ ਇੱਕ ਟ੍ਰਬਲ ਮੇਕਰ ਇੱਕ ਤੁਸੀਂ ਸਾਈਡ 'ਤੇ ਰੱਖੋ ਵੀ ਹਾਂ ਦਿਖਾਓ ਵੀ ਪੈਲਸਤੀਨ ਵਾਲੇ ਵੀ ਸਾਡਾ ਕਿੰਨਾ ਨੁਕਸਾਨ ਕਰ ਰਹੇ ਆ, ਉਹ ਹਮਾਸ 'ਤੇ ਤੁਸੀਂ ਸਿੱਟ ਦਿੰਦੇ ਹੋ। ਉਹ ਜਿਹੜੀ ਗੱਲ ਹੈ ਨਾ ਇਹ ਨਸਲਵਾਦ ਵਾਲੀ, ਇਹਦੇ ਨਾਲ ਬਹੁਤ ਬੰਦੇ ਇਫੈਕਟ ਹੋ ਰਹੇ ਨੇ। ਹੁਣ ਤਾਂ ਅਮਰੀਕਾ ਦਾ ਜਿਹੜਾ ਵਰਲਡ ਵਿੱਚ ਇੱਕ ਫਿਗਰ ਬਣ ਚੁੱਕੀ ਆ, ਕਿਉਂਕਿ ਜਿਹੜਾ ਆਪਣਾ ਇੱਥੇ ਪੀਟਰ ਡਟਨ ਸੀ ਉਹ ਇਸੇ ਕਰਕੇ ਹਾਰਿਆ। ਉਹ ਇਹ ਕੀ ਹੋਇਆ ਸੀ, ਇਹ ਟਵਿੱਟਰ ਦਾ ਜਿਹੜਾ ਯੂਨੀਵਰਸ ਹੈ ਨਾ ਉਹਦੇ ਵਿੱਚ ਸਾਰੇ ਇਨਵੋਲਵ ਹੋ ਗਏ ਸੀ। ਤੁਸੀਂ ਟਵਿੱਟਰ 'ਤੇ ਅੱਜ ਜਾਓ ਭਾਜੀ, ਇੰਨਾ ਜ਼ਿਆਦਾ ਨਫ਼ਰਤ ਹੈ ਨਾ ਹਰੇਕ ਕਮਿਊਨਿਟੀ ਲਈ, ਇਕੱਲੀ ਜੂਜ਼ ਲਈ ਨਹੀਂ, ਮੁਸਲਮਾਨਾਂ ਲਈ ਲੱਗ ਗਿਆ, ਸਿੱਖਾਂ ਲਈ ਲੱਗ ਗਿਆ, ਹਿੰਦੂਆਂ ਲਈ, ਵੀ ਉਹ ਉੱਥੇ ਬੇਲਗਾਮ ਲੋਕਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ, ਬੇਲਗਾਮ, ਕੋਈ ਫਲੈਗਸ਼ਿਪ ਨਹੀਂ ਹੈਗੀ, ਕੋਈ ਉਹਨਾਂ ਨੂੰ ਰੋਕਣ ਵਾਲਾ ਹੈ ਨਹੀਂਗਾ। ਉਹ ਜਦੋਂ ਉਹ ਮਾਈਗ੍ਰੈਂਟਸ ਨੂੰ ਕਰ ਰਹੇ ਸੀ ਬਦਨਾਮ ਵੀ ਇਹਨਾਂ ਕਰਕੇ ਸਾਰਾ ਕੁਝ ਸਾਡਾ ਇੱਥੇ ਮਹਿੰਗਾਈ ਵੀ ਵੱਧ ਗਈ ਆ, ਇੱਥੇ ਘਰਾਂ ਦੇ ਪ੍ਰਾਈਜ਼ ਵੀ ਵੱਧ ਗਏ ਆ, ਉਹ ਜਿਹੜੇ ਲਿਬਰਲ ਸੀ ਨਾ ਥਿੰਕ ਟੈਂਕ ਵਾਲੇ ਉਹਨਾਂ ਨੂੰ ਲੱਗਿਆ ਵੀ ਇਹ ਸ਼ਾਇਦ ਸਾਡੇ ਵੀ ਇੱਥੇ ਚੱਲ ਸਕਦਾ। ਇਹੀ ਕੰਮ ਨਾ, ਦੇਖੋ ਤੁਹਾਨੂੰ ਮੈਂ ਦੱਸਦਾ, ਸਕਾਈ ਨਿਊਜ਼ ਆਫਟਰ ਡਾਰਕ ਇੱਕ ਟਰਮ ਯੂਜ਼ ਕੀਤੀ ਜਾਂਦੀ ਆ ਵੀ 8-9 ਵਜੇ ਤੋਂ ਬਾਅਦ ਨਾ ਉਹ ਸਿੱਧੇ ਹੀ ਹੋ ਜਾਂਦੇ ਆ ਵੀ ਕੋਈ ਫੈਕਟਸ ਨਹੀਂ ਚੈੱਕ ਕਰਦੇ। ਉਹਦੇ ਵਿੱਚ ਇੱਕ ਆਪਣੀ ਇੰਡੀਅਨ ਲੇਡੀ ਵੀ ਹੈਗੀ ਰੀਟਾ ਪਟਾਨੀ ਪਤਾ ਨਹੀਂ ਸਮਥਿੰਗ, ਉਹ ਬਾਅਦ 'ਚ ਫਿਰ ਮਾਫੀਆਂ ਮੰਗਦੇ ਜਦੋਂ ਕੋਈ ਕਾਊਂਟਰ ਵੀ ਕਰਦਾ। ਉਹਦੇ ਤੋਂ ਇਹਨਾਂ ਦੇ ਜਿਹੜੇ ਸੀਨੀਅਰ ਲਿਬਰਲ ਲੀਡਰਸ਼ਿਪ ਵਾਲੇ ਲੋਕ ਨੇ ਉਹ ਇੰਨੇ ਡਰੇ ਹੋਏ ਨੇ, ਉਹ ਰਾਤ ਨੂੰ ਬਹਿ ਕੇ ਇਹਨਾਂ ਦਾ ਪ੍ਰੋਗਰਾਮ ਦੇਖਦੇ ਵੀ ਇਹ ਕਹਿ ਕੀ ਰਹੇ ਆ। ਉਹੀ ਗੱਲ ਕਮਿਊਨਿਟੀ 'ਚ ਜਾਂਦੀ ਆ, ਕਿਉਂਕਿ ਹੁਣ ਸਕਾਈਜ਼ ਨੂੰ ਸਕਾਈ ਨਿਊਜ਼ ਓਰੀਜਨਲ ਵੀ ਹੈਗਾ ਵਿਦਆਊਟ ਫੋਕਸਟੈਲ, ਤੁਸੀਂ ਵਾਚ ਕਰ ਸਕਦੇ ਆ। ਉਹ ਜੋ 2-3 ਘੰਟੇ ਬਕਵਾਸ ਕਰਦੇ ਨੇ ਉੱਥੇ ਸਾਡੇ ਵੀ ਇਮੀਗ੍ਰੈਂਟਸ ਵਿਰੁੱਧ, ਹੋਰ ਧਰਮਾਂ ਵਿਰੁੱਧ, ਉਹੀ ਲੋਕਾਂ ਦੇ ਦਿਮਾਗ 'ਚ ਜਾਂਦਾ। ਹੁਣ ਲਿਬਰਲਸ ਦੇ ਜਿਹੜੇ ਵੋਟਰ ਨੇ ਉਹ ਹੈਗੇ 65+ ਮੋਸਟਲੀ, ਅਤੇ ਉਹਨਾਂ ਨੂੰ ਲੱਗਦਾ ਵੀ ਸਾਰਾ ਕੁਛ, ਕਿਉਂਕਿ ਬਲੇਮ ਗੇਮ ਬਹੁਤ ਈਜ਼ੀ ਹੁੰਦੀ ਹੈ, ਮੈਂ ਇੱਥੇ ਬਹਿ ਕੇ ਤੁਹਾਨੂੰ ਬਲੇਮ ਕਰਦਾ, ਤੁਸੀਂ ਹੋਰ ਕਿਸੇ ਨੂੰ ਬਲੇਮ ਕਰ ਦਿਉ, ਸਲਿਊਸ਼ਨ ਕੋਈ ਹੈ ਨਹੀਂ। ਉਹਦਾ ਇਹਨਾਂ ਨੂੰ ਸਿੱਟਾ ਕੀ ਹੋਇਆ, ਇਹਨਾਂ ਨੂੰ ਇੱਕ ਇਲਿਊਜ਼ਨ ਹੋ ਗਿਆ ਵੀ ਆਪਾਂ ਚੋਣਾਂ ਜਿੱਤ ਜਾਣੀਆਂ ਹੇਟ 'ਤੇ। ਅਤੇ ਪਰ ਆਸਟ੍ਰੇਲੀਆ ਵਾਲਿਆਂ ਨੂੰ ਸਲਾਮ ਹੈ, ਮੈਂ ਹਮੇਸ਼ਾ ਕਹਿੰਦਾ ਹੁੰਦਾ ਆਸਟ੍ਰੇਲੀਆ ਇੱਕ ਬੜੀ ਐਜੂਕੇਟਡ ਕੰਟਰੀ ਹੈ, ਭਾਵਾਂ ਇਹਨਾਂ ਦੇ ਪੁਰਖੇ ਚੋਰ ਚੱਕੇ ਸੀ, ਪਰ ਇਹ ਵੀ ਬਹੁਤ ਡੀਪ ਰਿਸਰਚ ਕਰਦੇ ਨੇ, ਨਾਲੇ ਫਾਲਸ ਨੈਰੇਟਿਵ 'ਚ ਫਸਦੇ ਨਹੀਂ।
ਨਹੀਂ ਦੇਖੋ ਇਹ ਤਾਂ ਪੱਕਾ ਹੀ ਹੈ ਵੀ ਆਹ ਜਿਹੜੀ ਇਲੈਕਸ਼ਨ ਆਸਟ੍ਰੇਲੀਆ 'ਚ ਹੋ ਕੇ ਹਟੀ ਹੈ ਨਾ, ਇਹ ਸਿਰਫ ਅਤੇ ਸਿਰਫ ਹੇਟ 'ਤੇ ਸੀਗਾ, ਪੋਲਿਸੀ ਲੇਵਰ ਦੀ ਬਿਲਕੁਲ ਹੀ, ਮਤਲਬ ਪੋਲਿਸੀ ਲੈਵਲ 'ਤੇ ਤਾਂ ਉਹ ਹਾਰੇ ਪਏ ਸੀਗੇ ਇੱਕ ਮਿੰਟ 'ਤੇ ਹੀ, ਠੀਕ ਹੈ? ਕਿਉਂਕਿ ਪਿਛਲੇ
ਉਹ ਸਮਾਰਟ ਖੇਡ ਗਏ, ਉਹ ਸਮਾਰਟ ਖੇਡ ਗਏ।
ਹਾਂ ਅਤੇ ਨਹੀਂ ਸਮਾਰਟ, ਉਹ ਸਮਾਰਟ ਨਹੀਂ ਖੇਡੇ, ਇਹ ਡੰਮ ਖੇਡੇ ਆ ਦੂਜੇ ਪਾਸੇ ਵਾਲੇ, ਇਹਨਾਂ ਨੇ ਮਤਲਬ ਉਹ ਰੀਡ ਨਹੀਂ
ਨਹੀਂ ਉਹ ਸਮਾਰਟ ਇੱਦਾਂ ਖੇਡੇ ਨਾ, ਨਹੀਂ ਨਹੀਂ ਉਹ ਇਹ ਸਮਾਰਟ ਇੱਦਾਂ ਖੇਡੇ ਨਾ, ਇਹ ਉਹਨਾਂ ਦੀ ਹੇਟ ਨੂੰ ਪਿੱਕ ਕਰ ਗਏ।
ਹਾਂ
ਇਹ ਤੁਸੀਂ ਦੇਖੋ 2 ਮਹੀਨੇ ਪਹਿਲਾਂ ਇਹ 10 ਪੁਆਇੰਟ ਅੱਗੇ ਚੱਲ ਰਹੇ ਸੀ, ਅਤੇ ਉਹ ਲੇਬਰ ਵਾਲਿਆਂ ਨੇ ਕਿਹਾ ਵੀ ਕੋਈ ਨਹੀਂ, ਜਿੱਦਾਂ ਹੁੰਦਾ ਨਹੀਂ ਉਹ ਕੱਟਾ ਰੱਸੇ ਨਾਲ ਲੱਗਾ ਹੁੰਦਾ ਅਤੇ ਉਹ ਕਦੀ ਇੱਧਰ ਨੂੰ ਜਾਂਦਾ ਕਦੀ ਉੱਧਰ ਨੂੰ ਜਾਂਦਾ, ਅਤੇ ਉਹ ਬਜ਼ੁਰਗ ਕਹਿੰਦੇ ਕੋਈ ਨਹੀਂ ਇਹਨੇ ਥੱਕ ਕੇ ਬਹਿ ਜਾਣਾ ਵੀ ਟੈਨਸ਼ਨ ਲਓ, ਤੋ ਲਿਬਰਲ ਵਾਲੇ ਥੱਕ ਕੇ ਬਹਿ ਗਏ।
ਨਹੀਂ ਉਹ ਤਾਂ ਫਿਰ ਕੈਨੇਡਾ ਦੇ,
ਪਤਾ ਨਹੀਂ ਲੱਗਾ
ਕੈਨੇਡਾ ਵਾਲਿਆਂ ਦੀ ਵੀ ਜੜ੍ਹਾਂ 'ਚ ਬੈਠੇ ਨਾ ਕੰਜ਼ਰਵੇਟਿਵ।
ਹਾਂ ਦੇਖੋ
ਹਾਂ ਇਸ ਕਰਕੇ ਨਾ ਜਿਹੜਾ ਜਿਹੜਾ ਆਹ ਇਲੈਕਸ਼ਨ ਹੈ ਆਸਟ੍ਰੇਲੀਆ ਦੀ, ਇਹ ਤਾਂ ਮਤਲਬ ਹੇਟ ਨੂੰ, ਹੇਟ ਦੇ ਅਗੇਂਸਟ ਚੱਲਿਆ ਕੰਮ। ਪਰ ਹੇਟ ਦੀ ਗੱਲ ਹੁਣ ਅਮਰੀਕਾ ਦੇ ਵਿੱਚ ਇਸ ਵੇਲੇ ਬੜੀ ਪਰੇਸ਼ਾਨੀ ਹੈ, ਜਿਹੜੇ ਸਟੂਡੈਂਟਸ ਜਾਂਦੇ ਨੇ ਉੱਥੇ ਇੰਨਾ ਦੇਖੋ ਪੈਸਾ ਖਰਚਦੇ ਨੇ, ਜੈਨੂਅਨ ਸਟੂਡੈਂਟਸ ਦੀ ਵੀ ਗੱਲ ਕਰਦਾ, ਹੈ ਨਾ, ਉਹਨਾਂ ਨੂੰ ਵੀ ਥਰੈਟਨ ਹੋਈ ਜਾਂਦੀ ਹੈ, ਉਹਨਾਂ ਨੂੰ ਵੀ ਇੱਦਾਂ ਪੇਂਟ ਕੀਤਾ ਜਾ ਰਿਹਾ ਵੀ ਇਹ ਸਾਡੇ ਦੇਸ਼ ਦੇ ਵਿੱਚ ਆ ਗਏ ਨੇ ਜੀ, ਪਰ ਜੇ ਦੇਖਿਆ ਜਾਵੇ ਦੇ ਆਰ ਪੇਇੰਗ, ਉਹ ਪੈਸੇ ਦੇ ਰਹੇ ਨੇ ਉੱਥੇ, ਉਹ ਫ੍ਰੀ ਦਾ ਨਹੀਂ ਕੁਛ ਲੈ ਰਹੇ, ਕੁਛ ਨਹੀਂ ਕਰ ਰਹੇ, ਐਵਰੀਥਿੰਗ ਇਜ਼ ਪੇਡ ਫੋਰ, ਹੈ ਨਾ। ਖੈਰ
ਦੇਖੋ ਫਿਗਰਸ ਦੀ ਗੱਲ ਕਰੀਏ ਨਾ, 2.5 ਲੱਖ ਦੇ ਕਰੀਬ ਚਾਈਨਾ ਦੇ ਸਟੂਡੈਂਟ ਜਾਂਦੇ ਨੇ ਉੱਥੇ,
ਅੱਛਾ
80-85 ਹਜ਼ਾਰ ਇੰਡੀਆ ਦਾ ਸਟੂਡੈਂਟ ਜਾਂਦਾ ਆ। ਉਹ ਕਨੇਡਾ ਆਸਟ੍ਰੇਲੀਆ ਵਾਲੀਆਂ ਯੂਨੀਵਰਸਿਟੀਆਂ ਨਹੀਂ ਹੈਗੀਆਂ ਜਿਹੜੀਆਂ ਆਪਾਂ ਇੱਥੇ ਬਦਨਾਮ ਕੀਤੀਆਂ ਹੋਈਆਂ, ਕੁਕਰੀਆਂ ਕਰ ਲਈਆਂ ਦਿਆ ਕਰ ਲਈਆਂ, ਉਹ ਐਕਚੁਅਲੀ ਸਟੱਡੀ ਜਿਹੜੀ ਆਪਾਂ ਕਹਿ ਰਹੇ ਹਾਂ ਨਾ ਉਹ ਕਰਨ ਜਾਂਦੇ ਨੇ। ਅਤੇ ਉਹਦੇ ਨਾਲ ਉਹਨਾਂ ਨੇ ਇਹ ਹੁੰਦਾ ਵੀ ਬਾਅਦ ਵਿੱਚ H1 ਜਿਹੜਾ ਵੀਜ਼ਾ ਹੁੰਦਾ ਉਹ ਮਿਲਦਾ ਆ ਉਹਨਾਂ ਨੂੰ, ਅਤੇ ਉਹ ਫਿਰ ਉਹਨਾਂ ਦੀ PR ਜਾਂ ਗ੍ਰੀਨ ਕਾਰਡ ਲਈ ਉਹ ਪਾਥਵੇ ਬਣਦਾ ਆ। ਹੁਣ ਹਾਵਰਡ ਅਤੇ ਹੋਰ ਯੂਨੀਵਰਸਿਟੀ 'ਤੇ, ਕਿਉਂਕਿ ਹਾਵਰਡ 'ਤੇ ਇਹਨਾਂ ਨੇ ਸਪੈਸ਼ਲੀ ਬੈਨ ਲਾਤਾ ਵੀ ਇੰਟਰਨੈਸ਼ਨਲ ਸਟੂਡੈਂਟ ਲੈ ਨਹੀਂ ਸਕਦੇ, ਕਿਉਂਕਿ ਹਾਵਰਡ ਨੇ ਕੀ ਕੀਤਾ ਸੀ, ਇਹਨਾਂ ਦੀ ਜਿਹੜੀ ਪੋਲਿਸੀ ਸੀ ਨਾ ਵੀ ਤੁਸੀਂ ਇੱਥੇ ਪ੍ਰੋਟੈਸਟ ਨਹੀਂ ਕਰਨ ਦੇਣਾ। ਹੁਣ ਪ੍ਰੋਟੈਸਟ ਤਾਂ ਇਜ਼ ਦ ਬੈਕਬੋਨ ਆਫ ਅਮੈਰੀਕਨ ਡੈਮੋਕ੍ਰੇਸੀ, ਉਹ ਤਾਂ ਕੋਈ ਹੈ ਹੀ ਨਹੀਂ ਗਾ ਵੀ ਉੱਥੇ ਫਰੀਡਮ ਆਫ ਸਪੀਚ। ਹਾਂ ਤੁਸੀਂ ਕਿਸੇ ਨੂੰ ਪ੍ਰੋਵੋਕ ਨਹੀਂ ਕਰ ਸਕਦੇ, ਪਰ ਫਰੀਡਮ ਆਫ ਸਪੀਚ ਦੇ ਵਿੱਚ ਕੀ ਪ੍ਰੋਬਲਮ ਹੈ? ਪ੍ਰੋਬਲਮ ਇਹ ਆ ਵੀ ਉਹ ਕਮਿਊਨਿਟੀ ਹੋ ਰਿਹਾ। ਹੁਣ ਮੈਂ ਇੱਕ ਦਿਨ ਸੋਚਣ ਦਿਆ ਵੀ ਜਦੋਂ ਨਾ ਕੋਈ ਵੀ ਵੈਸਟਰਨ ਬੁੱਧੀਜੀਵੀ ਤੁਹਾਨੂੰ ਕਹੂਗਾ ਵੀ ਉੱਥੇ ਕਿਸੇ ਵੀ ਪਲੇਸ 'ਤੇ ਆਪਣੇ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ, ਉਹਨਾਂ ਨੂੰ ਨਾ ਗਾਜ਼ਾ ਦੀਆਂ ਜਿਹੜੀਆਂ ਫੋਟੋਆਂ ਉਹ ਦਿਖਾ ਦੇ ਵੀ ਇੱਥੇ ਕੀ ਹੋਇਆ ਸੀ। ਯੂਕਰੇਨ 'ਤੇ ਇਹਨਾਂ ਦੀ ਡਿਫਰੈਂਟ ਪੋਲਿਸੀ ਆ ਕਿਉਂਕਿ ਉੱਥੇ ਗੋਰੇ ਬੰਦੇ ਨੇ, ਯੂਰਪੀਅਨ ਨੇ। ਗਾਜ਼ਾ 'ਤੇ ਇਹਨਾਂ ਦੀ ਡਿਫਰੈਂਟ ਪੋਲਿਸੀ ਆ ਵੀ ਉਹ ਸਾਡਾ ਕੁੱਤਾ ਕੁੱਤਾ ਅਤੇ ਤੁਹਾਡਾ ਕੁੱਤਾ ਟੋਮੀ ਵਾਲੀ ਗੱਲ ਹੋਈ ਪਈ ਹੈ ਨਾ।
ਇੱਕ ਗੱਲ
ਇਹ ਤਾਂ ਸਾਨੂੰ ਵੀ ਦੇਖਦਾ ਆ, ਇਹ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਦੇਖਦਾ ਨਹੀਂ ਹੈਗਾ, ਇਹ ਸਾਨੂੰ ਵੀ ਦੇਖਦਾ ਹੀ ਆ।
ਗੁਰਪ੍ਰੀਤ, ਇਸੇ ਮੁੱਦੇ 'ਤੇ ਜਿੱਦਾਂ ਉੱਤੇ ਹੇਟ ਕੈਂਪੇਨ ਚਲਾਈ ਜਾ ਰਹੀ ਆਸਟ੍ਰੇਲੀਆ ਦੇ ਵਿੱਚ, ਜਿਹੜੇ ਸਟੂਡੈਂਟ ਸਾਡੇ ਨੌਜਵਾਨ ਕੁੜੀਆਂ ਮੁੰਡੇ ਆ ਰਹੇ ਨੇ, ਉਹਨਾਂ ਵਾਸਤੇ ਕੀ ਇੰਪਲੀਕੇਸ਼ਨ ਹੋ ਸਕਦੀ ਹੈ?
ਦੇਖੋ ਆਸਟ੍ਰੇਲੀਆ ਦੇ ਵਿੱਚ ਨਾ, ਮਾਫ਼ ਕਰਿਓ ਪਰ ਅਸੀਂ ਆਪਣਾ ਜਲੂਸ ਆਪ ਹੀ ਕੱਢ ਲਿਆ, ਆਪਣੀ ਭਰੋਸੇਯੋਗਤਾ ਆਪਾਂ ਖਤਮ ਕਰ ਲਈ ਹੈ ਵੀ ਇੱਥੇ, ਕਿਉਂਕਿ ਦੇਖੋ ਇਹਨਾਂ ਦੀ ਜਿਹੜੀ ਜਿੰਨੀ ਵਾਰੀ ਪੋਲਿਸੀ ਚੇਂਜ ਹੁੰਦੀਆਂ ਨੇ ਉਹਦੇ ਲਈ ਅਸੀਂ ਆਪ ਹੀ ਜ਼ਿੰਮੇਵਾਰ ਹੁੰਦੇ ਹਾਂ। ਮੈਂ ਇੱਥੇ ਆਸਟ੍ਰੇਲੀਆ, ਇੱਥੇ ਆਪਣੇ ਕੈਨਬਰਾ ਦੇ ਵਿੱਚ ਰਹਿੰਦਾ, ਇੱਥੇ ANU ਯੂਨੀਵਰਸਿਟੀ ਆ, ਉੱਥੇ ਬਹੁਤੇ ਜਿਹੜੇ ਪੜ੍ਹਨ ਵਾਲੇ ਬੱਚੇ ਨੇ ਫੋਰਨ ਜਿਹੜੇ ਨੈਸ਼ਨਲਸ ਨੇ ਉਹ ਚਾਈਨੀਜ਼ ਨੇ। ਉਹ ਉਹਨਾਂ ਦੀਆਂ ਜੇ ਤੁਸੀਂ ਕਿਸੇ ਨੂੰ ਪੁੱਛ ਲਓ ਨਾ ਵੀ ਉਹ ਤੁਸੀਂ ਕੀ ਸਟੱਡੀ ਕਰ ਰਹੇ ਹੋ, ਉਹ ਕਰ ਰਹੇ ਨੇ ਮਾਸਟਰਸ ਇਨ ਫੋਰਨ ਰਿਲੇਸ਼ਨਸ, ਹੈ ਨਾ। ਉਹ ਇੱਦਾਂ ਦੀਆਂ ਡੀਪ ਜਿਹੜੀਆਂ ਸਟੱਡੀਜ਼ ਨੇ ਆਪਣੇ, ਠੀਕ ਆ ਪੈਸਾ ਨਹੀਂ ਹੈਗਾ, ਵਾਟ ਨਾਟ, ਆਪਣੇ ਨੂੰ ਕੋਈ ਨਹੀਂ ਕਰ ਹੁੰਦੀਆਂ ਨਾ ਇੱਦਾਂ, ਪਰ ਰੌਲਾ ਹੈ ਵੀ ਆਪਾਂ ਉਸ ਚੀਜ਼ ਨੂੰ ਵੀ ਖਿਲਾਰ ਕੇ ਬਹਿ ਜਾਂਦੇ ਹਾਂ ਵੀ ਕਾਲਜ ਵੀ ਨਹੀਂ ਜਾਣਾ, ਉੱਥੇ ਆਪਣੀਆਂ ਉਹ ਪੈਸੇ ਦੇ ਕੇ ਅਸੀਂ ਆਪਣੀਆਂ ਲਵਾ ਲੈਂਦੇ ਹਾਂ, ਅਟੈਂਡੈਂਸ ਲਵਾ ਲੈਂਦੇ ਹਾਂ, ਈਵਨ ਕਿ ਅਸਾਈਨਮੈਂਟਾਂ ਵੀ ਜਮ੍ਹਾਂ ਕਰਵਾ ਲੈਂਦੇ ਹਾਂ। ਉਹ ਫਿਰ ਜਦੋਂ ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਵੀ ਇਹ ਗੱਲ ਹੋ ਰਹੀ ਹੈ, ਇਸ ਲਈ ਤਾਂ ਹੁਣ ਤੁਸੀਂ ਦੇਖੋ ਨਾ ਮੈਲਬਰਨ ਸਿਡਨੀ ਦੇ ਏਅਰਪੋਰਟ ਤੋਂ ਬੱਚੇ ਵਾਪਸ ਵੀ ਮੁੜੇ ਜਾ ਰਹੇ ਆ, ਉਹ ਇਮੀਗ੍ਰੇਸ਼ਨ ਵਾਲੇ ਚੈੱਕ ਕਰਦੇ ਨੇ ਉੱਥੇ ਤੁਹਾਡੀਆਂ, ਉੱਥੇ ਯੂ ਵੈਨ ਯੂ ਕਮ ਬੈਕ ਲਾਈਕ ਵੀ ਔਨ ਸਟੂਡੈਂਟ ਵੀਜ਼ਾ ਵਿਜ਼ਿਟਿੰਗ ਇੰਡੀਆ, ਉਹ ਤੁਹਾਡੀ ਉੱਥੇ ਚੈੱਕ ਕਰਦੇ ਨੇ ਤੁਹਾਡੀ, ਈਵਨ ਕਿ ਉਬਰ ਦੀਆਂ ਡਿਟੇਲਾਂ ਕਢਾ ਲੈਂਦੇ ਨੇ ਵੀ ਤੁਸੀਂ ਉਬਰ ਕਿੰਨੇ ਚਲਾ ਰਹੇ। ਅਤੇ ਹੁਣ ਉਹਦੇ ਵਿੱਚ ਚਲੋ ਠੀਕ ਹੈ ਆਪਾਂ ਰੌਲਾ ਤਾਂ ਪਾਉਣਾ ਹੀ ਆ, ਪਰ ਰੌਲਾ ਇਹ ਆ ਵੀ ਜਿਹੜੀਆਂ ਪੋਲਿਸੀਜ਼ ਉਹ ਪਹਿਲਾਂ ਰੱਖਦੇ ਨੇ ਤੁਸੀਂ ਸਟੂਡੈਂਟ ਵੀਜ਼ਾ ਜੋ ਲੈਂਦੇ ਹੋ, ਜੇ ਤਾਂ ਤੁਸੀਂ ਉਹਨੂੰ ਫੋਲੋ ਕਰ ਰਹੇ ਹੋ ਦੈਨ ਯੂ ਹੈਵ ਨੋ ਇੰਪਲੀਕੇਸ਼ਨਸ, ਜੇ ਤੁਸੀਂ ਨਹੀਂ ਫੋਲੋ ਕਰ ਰਹੇ ਹੋ ਆਫਕੋਰਸ ਦੇ ਇਜ਼ ਗੋਣਾ ਬੀ ਇੰਪਲੀਕੇਸ਼ਨ। ਫਿਰ ਤੁਸੀਂ ਉੱਥੇ ਏਅਰਪੋਰਟ 'ਤੇ ਨੋ ਸਰ ਨੋ ਮੈਮ ਕਰੀ ਜਾਓ, ਉਹ ਕੇਅਰ ਨਹੀਂ ਕਰਦੇ, ਉਹ ਪਾਕਿਸਤਾਨੀ ਵੀ ਪਿੱਛੇ ਭੇਜ ਰਹੇ ਨੇ, ਉਹਨਾਂ ਸਾਰਿਆਂ ਲਈ ਆਪਾਂ ਭੂਰੇ ਹੀ ਹਾਂ ਜਿੰਨਾ ਮਰਜ਼ੀ ਆਪਾਂ ਕਰ ਲਈਏ, ਹੈ ਨਾ।
ਬਰਾਊਨ ਬਰਾਊਨ ਮੁੰਡੇ ਹਾਂ ਅਤੇ,
ਹਾਂਜੀ ਬਰਾਊਨ ਮੁੰਡੇ,
ਹਾਂਜੀ। ਅਤੇ ਸਾਡੇ ਨਾਲ ਹਰਦੀਪ ਸਿੰਘ ਸੰਧੂ ਜੁੜੇ ਨੇ ਅਤੇ ਇਹਨਾਂ ਨੇ ਟਿੱਪਣੀ ਕੀਤੀ ਆ ਤੁਹਾਡੇ 'ਤੇ। ਸਤਿ ਸ਼੍ਰੀ ਅਕਾਲ ਕਹਿੰਦੇ ਵੀਰ ਜੀ, ਗਿੱਲ ਸਾਹਿਬ ਦੀ ਪੋਸਟ ਦੇਖੀ ਸੀ ਨਿਹੰਗਸ ਫੋਰ ਸੇਲ,
ਹਾਂਜੀ ਹਾਂਜੀ ਨਿਹੰਗਸ ਫੋਰ ਸੇਲ, 32 ਲੱਖ ਲੱਗ ਚੁੱਕਾ ਉਹਦਾ ਗਰੇਵਾਲ ਦਾ।
ਅੱਛਾ
ਦੇਖੋ ਆਪਣੀਆਂ ਥਿਊਰੀਆਂ, ਹਾਂ 32 ਲੱਖ ਰੁਪਇਆ ਲਾ ਚੁੱਕਾ ਉਹ, ਵੀ ਕਹਿੰਦਾ ਵੀ ਮੈਨੂੰ ਉਹ ਜਿਹੜੇ ਬੰਦੇ ਨੇ ਇੰਟਰਵਿਊ ਦੇਣ ਦਿਆ ਸੀ, ਕਹਿੰਦਾ ਭਾਜੀ ਮੈਨੂੰ ਪਤਾ ਨਹੀਂ ਹੈਗਾ ਨਿਹੰਗ ਜੱਥੀਆਂ ਹੈ ਕਿੰਨੀਆਂ ਨੇ, ਕਹਿੰਦਾ ਮੈਂ ਜਿੰਨੀ ਵਾਰੀ ਜਾਂਦਾ ਕਦੀ ਕਿਸੇ ਨੂੰ 2 ਲੱਖ ਕਿਸੇ ਨੂੰ 4 ਲੱਖ, ਤੇ ਉਹਨਾਂ ਨੇ ਜਾ ਕੇ ਕਹਿੰਦਾ ਫਿਲਮ ਦੇਖ ਕੇ ਆਓ। ਵੀ ਪਹਿਲੀ ਗੱਲ ਤਾਂ ਤੇਰੀ PR ਹੀ ਰੋਂਗ ਆ, ਵੀ ਤੂੰ ਪਬਲਿਕ ਰਿਲੇਸ਼ਨ ਇੱਦਾਂ ਦੇ ਕਿਉਂ ਰੱਖਣ ਦੇ, ਨਿਹੰਗ ਜੱਥੀਆਂ ਨੂੰ ਜੱਥੇਬੰਦੀਆਂ ਨੂੰ ਕਿਉਂ ਫੋਰਸ ਕਰ ਰਿਹਾ ਤੂੰ ਦੇਖਣ ਲਈ?
ਪਰ ਮੈਨੂੰ ਨਾ ਅੱਜ ਤੋਂ 10 ਸਾਲ ਪਹਿਲਾਂ ਇੱਕ ਫੋਨ ਆਇਆ ਸੀ ਇੰਡੀਆ ਤੋਂ, ਠੀਕ ਹੈ, ਆਪਣੇ ਮੈਲਬਨ ਤੋਂ ਹੀ ਸੀਗੇ ਪਰਿਵਾਰ, ਕਿਸੇ ਪਰਿਵਾਰ ਦੇ ਮੈਨੂੰ ਜਾਣਦੇ ਸੀਗੇ, ਉਹ ਐਕਸਪਾਇਰ ਹੋ ਚੁੱਕੇ ਆ, ਅਤੇ ਉਹ ਕਹਿੰਦੇ ਵੀ ਮੈਂ ਕੁਛ ਕਰਨਾ ਚਾਹੁੰਦਾ, ਮੈਨੂੰ ਫੋਨ ਆਇਆ ਇੰਡੀਆ ਤੋਂ, ਕਹਿੰਦੇ ਵੀ ਮੈਂ ਜੀ ਇਸ ਵੇਲੇ ਨਿਹੰਗਾਂ ਦੇ ਕੋਲ ਖੜਾ ਹਾਂ, ਠੀਕ ਹੈ, ਅਤੇ ਮੈਂ ਇਹਨਾਂ ਨੂੰ ਪੈਸੇ ਦੇਣਾ ਚਾਹੁੰਦਾ ਹਾਂ ਇਹਨਾਂ ਦੇ ਘੋੜਿਆਂ ਵਾਸਤੇ, 1 ਲੱਖ 2 ਲੱਖ 3 ਲੱਖ ਰੁਪਈਆ, ਇਹ ਲੈਂਦੇ ਨਹੀਂ ਹੈਗੇ, ਹੈ ਨਾ। ਤੇ ਮੈਂ ਕਿਹਾ ਵੀ ਇਹ ਤਾਂ ਬੜੀ ਪਰੇਸ਼ਾਨੀ ਵਾਲੀ ਗੱਲ ਹੈ ਵੀ, ਕਹਿੰਦਾ ਮੈਂ ਸੇਵਾ ਕਰਨੀ ਚਾਹੁੰਦਾ, ਬਜ਼ੁਰਗ ਸੀਗੇ ਜਿੱਦਾਂ, ਉਹਨਾਂ ਨੂੰ ਪਤਾ ਸੀਗਾ ਉਹਨੇ ਐਕਸਪਾਇਰ ਹੋ ਜਾਣਾ, ਉਹਨਾਂ ਨੂੰ ਟਰਮੀਨਲ ਇਲਨੈਸ ਸੀਗੀ ਹੈ ਨਾ, ਅਤੇ ਪਰਿਵਾਰ ਵੀ ਸੀ। ਉਹ ਕਹਿੰਦਾ ਉਹ ਫਿਰ ਮੈਨੂੰ ਫੋਨ ਲਾਇਆ, ਮੈਂ ਕਿਹਾ ਕੀ ਫਿਰ ਕੀ ਲੈਂਦੇ ਨੇ? ਕਹਿੰਦੇ ਇਹ ਕਹਿੰਦੇ ਆ ਵੀ ਸਾਡੇ ਘੋੜਿਆਂ ਨੂੰ ਛੋਲੇ ਲਿਆ ਦਿਓ, ਕੁਛ ਲਿਆ ਦਿਓ, ਘੋੜਿਆਂ ਲਈ ਸਮਾਨ ਲਿਆ ਦਿਓ, ਮਤਲਬ ਜੋ ਵੀ ਹੈਗਾ ਹੈ ਨਾ। ਅਤੇ ਕਹਿੰਦਾ ਫਿਰ ਮੇਰੇ ਦਿਮਾਗ 'ਚ ਆਇਆ ਵੀ ਉਹ ਗਰੇਵਾਲ ਬ੍ਰਦਰ ਜਿਹੜੇ ਆ, ਉਹਨਾਂ ਦੇ ਛੋਲੇ ਮੈਂ ਆਸਟ੍ਰੇਲੀਆ ਦੇ ਲਿਆ ਕੇ ਦੇਵਾਂ ਇਹਨਾਂ ਨੂੰ, ਜ਼ਿਆਦਾ ਵਧੀਆ ਆ। ਕਹਿੰਦੇ ਤੇਰਾ, ਮੈਂ ਕਿਹਾ ਵੀ ਦੇਖੋ ਆਸਟ੍ਰੇਲੀਆ ਤੋਂ ਛੋਲੇ ਕੱਲ੍ਹ ਹੀ ਇੱਥੋਂ ਜਾਣੇ, ਤੁਸੀਂ ਇੱਥੋਂ ਹੀ ਲੈ ਦਿਓ 2-4 ਬੋਰੇ ਜਿੰਨੇ ਇਹਨਾਂ ਨੂੰ ਚਾਹੀਦੇ ਆ। ਸੋ ਇੱਕ ਇੱਕ ਮਤਲਬ ਉਹ ਵੀ ਨਿਹੰਗ ਨੇ ਜਿਹੜੇ ਕਹਿੰਦੇ ਵੀ ਪੈਸੇ ਅਸੀਂ ਕੀ ਕਰਨੇ, ਅਸੀਂ ਤਾਂ ਗੁਰੂ ਸਾਹਿਬ ਦੀਆਂ ਚੱਲਦੀਆਂ ਫੌਜਾਂ ਆ, ਕੋਠੇ ਮੰਡਪ ਮਾੜੀਆਂ, ਅਸੀਂ ਕੀ ਕਰਨੀਆਂ ਨੇ, ਹੈ ਨਾ। ਅਤੇ ਉਹ ਕਹਿੰਦੇ ਵੀ ਸਾਡੇ ਘੋੜਿਆਂ ਨੂੰ ਤੁਸੀਂ ਜੋ ਚਾਰਨਾ ਚਾਰ ਦਿਓ। ਅਤੇ ਇੱਕ ਬੰਦੇ ਆ ਕਿ ਉਹ 2-2 ਲੱਖ 4-4 ਲੱਖ ਰੁਪਈਆ ਦੇ ਕੇ ਇਹਨਾਂ ਨੇ ਮਤਲਬ ਨਵਾਂ ਮਾਡਰਨਾਈਜ਼ ਸਿਸਟਮ ਹੀ ਹੋਰ ਸ਼ੁਰੂ ਕਰ ਲਿਆ, ਮਤਲਬ ਟੋਟਲੀ
ਨਹੀਂ,
ਭਟਕ
ਐਵਰੀਥਿੰਗ
ਗਏ ਨੇ,
ਐਵਰੀਥਿੰਗ ਇਜ਼ ਫੋਰ ਸੇਲ ਭਾਜੀ, ਯੂ ਹੈਵ
ਭਟਕ
ਟੂ ਪੁੱਟ
ਗਏ
ਦ
ਨੇ।
ਰਾਈਟ ਪ੍ਰਾਈਸ, ਸਿੰਪਲ।
ਹਾਂ
ਉਹ ਹੁਣ ਦੇਖੋ ਵੀ ਪਹਿਲੀ ਗੱਲ ਤਾਂ ਨਿਹੰਗਾਂ ਨੂੰ ਫਿਲਮ ਦੇਖਣ ਦੀ ਕੀ ਲੋੜ ਹੈ? ਨਿਹੰਗ ਦੇ ਆ ਟੋਟਲੀ, ਨਿਹੰਗ ਕੀ ਫਾਰਮ ਆ, ਉਹ ਸੋਸ਼ਲ ਜਿਹੜੀ ਲਾਈਫ ਹੈ ਨਾ ਉਹ ਤੋਂ ਟੋਟਲੀ ਦੂਰ ਨੇ ਉਹ। ਤੇ ਉਹ ਉਹਨਾਂ ਨੂੰ ਇੱਕ ਸਿਨੇਮਾ ਤੁਸੀਂ ਦਿਖਾ ਰਹੇ ਹੋ ਫੋਰ ਵਟ ਰੀਜ਼ਨ? ਉਹਦੇ ਨਾਲ ਗਿੱਪੀ ਗਰੇਵਾਲ ਦੇਖ ਲਓ ਵੀ ਬਾਕੀਆਂ ਨੂੰ ਕਿੰਨਾ ਮੂਰਖ ਸਮਝਦਾ ਸੀ, ਵੀ ਨਿਹੰਗਾਂ ਨੂੰ ਫਿਲਮ ਦਿਖਾ ਕੇ ਵੈਰੀਫਿਕੇਸ਼ਨ ਲੈ ਕੇ, ਤੇ ਵੀ ਬਾਕੀ ਵੀ ਤੁਰ ਪੈਣਗੇ ਵੀ ਫਿਲਮਾਂ ਵੀ, ਹਾਂ ਵੀ ਮੇਰੀ ਫਿਲਮ ਚੱਲ ਜੂਗੀ।
ਉਹਨੂੰ ਇਹ ਨਹੀਂ ਪਤਾ ਵੀ ਉਹ ਨਿਹੰਗਾਂ ਕਰਕੇ ਤਾਂ ਲੋਕਾਂ ਨੇ ਫਿਲਮ ਨਹੀਂ ਦੇਖਣ ਜਾਣਾ, ਤੇ ਉੱਥੇ ਕਿਤੇ ਬਾਰਸ਼ ਨਾਲ ਕਿਤੇ ਗੋਟਲਾਂ ਪੜ
ਨਹੀਂ।
ਦੇਣੇ।
ਸਹੀ ਗੱਲ ਆ, ਦੇਖੋ ਉਹ ਉਹ ਇਨਵਾਇਰਮੈਂਟ ਦੇ ਵਿੱਚ ਤੁਸੀਂ ਕਿੰਨਾ ਫੈਮਿਲੀ ਨੂੰ ਵੀ ਲੈ ਕੇ ਜਾ ਸਕਦੇ ਹੋ। ਆਫਕੋਰਸ ਆਪਣਾ ਕੋਈ ਨਿਹੰਗਾਂ ਦੇ ਨਾਲ ਨਹੀਂ ਹੈਗਾ, ਪਰ ਨਿਹੰਗ ਕਿਹੜਾ ਗ੍ਰਸਤੀ ਦੇ ਵਿੱਚ ਨੇ? ਨਿਹੰਗ ਕਿਹੜਾ ਉਹਨਾਂ ਨੂੰ ਕੀ ਪਤਾ ਵੀ ਹਾਂ ਵੀ ਫੈਮਿਲੀ ਦੇ ਅਰਾਊਂਡ ਕਿੱਦਾਂ ਤੁਸੀਂ
ਨਹੀਂ,
ਬਿਹੇਵ ਕਰਨਾ?
ਦੇ ਆਰ ਮਤਲਬ ਰਾਈਟ ਪੀਪਲ ਐਟ ਰੋਂਗ ਪਲੇਸ, ਹੈ ਨਾ।
ਹਾਂ, ਸਿੰਪਲ ਇਜ਼ ਦੈਟ। ਹਾਂ, ਤੁਸੀਂ ਤੁਸੀਂ ਹੁਣ ਇਹ ਥੋੜ੍ਹੀ ਆ ਵੀ ਵੀ ਮੈਂ ਦੂਜਾ ਇਹ ਫਿਲਮ ਬਣਾ ਲਈ ਆ, ਹੁਣ ਮੇਰੀ ਫਿਲਮ ਚੱਲ ਨਹੀਂ ਰਹੀ। ਤੁਸੀਂ ਨਿਹੰਗਾਂ ਨਾ ਪਹਿਲੋਂ ਕੰਸਲਟ ਕਰਦੇ ਨਾ ਫਿਲਮ ਬਣਾਉਣ ਤੋਂ ਪਹਿਲੋਂ, ਕੋਈ ਪਿਛਲੀ ਵਾਰੀ ਵੀ ਆਪਣੀ ਗੱਲ ਹੋਈ ਹੈ। ਇਹ ਜਿੰਨੇ ਡਾਇਰੈਕਟਰ ਪ੍ਰੋਡਿਊਸਰ ਨੇ, ਦੇ ਆ ਫਰੋਗਸ, ਇਹ ਡੱਡੂ ਨੇ, ਇਹ ਛੜੱਪਾ ਮਾਰ ਕੇ ਬਸ ਕੰਮ ਨੂੰ ਕੰਪਲੀਟ ਕਰਨਾ ਚਾਹੁੰਦੇ ਨੇ। ਇਹਨਾਂ ਨੇ ਪ੍ਰੋਪਰ ਪਾਥਵੇ ਕਦੀ ਚੂਜ਼ ਨਹੀਂ ਕਰਨਾ, ਤੇ ਉਹ ਉਹੀ ਗੱਲ ਹੋਈ ਹੈ ਹੁਣ
ਸਾਡੇ
ਵੀ।
ਨਾਲ
ਹੁਣ ਉਹ ਬਿੱਲੀ ਥੈਲਿਓ ਬਾਹਰ ਆ ਗਈ ਆ, ਹੁਣ 32 ਲੱਖ ਰੁਪਇਆ ਉਹਦਾ ਵਿਚਾਰੇ ਦਾ ਲੱਗ ਗਿਆ। 40 ਕਰੋੜ ਦੀ ਫਿਲਮ ਬਣੀ ਸੀ ਤੇ ਆਈ ਥਿੰਕ ਉਹ 10-12 ਕਰੋੜ ਹੀ ਕਮਾ ਚੁੱਕ ਸਕੀ, ਉਹ 28 ਕਰੋੜ ਦਾ ਘਾਟਾ ਪਿਆ ਉਹਨਾਂ ਨੂੰ।
ਚਲੋ, ਰਸ਼ੀਆ ਦੀ ਕਹਾਵਤ ਹੈ ਵੀ ਦਵਾਈਆਂ ਦਾ ਫਾਇਦਾ ਜ਼ਰੂਰ ਹੁੰਦਾ ਆ, ਕਦੇ ਘਾਟਾ ਨਹੀਂ ਪੈਂਦਾ। ਮਤਲਬ ਜੇ ਮਰੀਜ਼ ਨਹੀਂ ਤਾਂ ਦਵਾਈਆਂ ਵਾਲੀ ਕੰਪਨੀ ਨੂੰ ਤਾਂ ਮਤਲਬ ਫਾਇਦਾ ਹੋ ਹੀ ਜਾਂਦਾ। ਤੇ ਇਸ ਕਰਕੇ ਮਤਲਬ ਜਿਹੜਾ ਉਹ ਬਾਕੀ ਪੈਸਾ ਗਿਆ ਗਿਆ ਤਾਂ ਕਮਿਊਨਿਟੀ 'ਚ ਹੀ ਨਾ, ਅਤੇ ਉਹ ਕਿਸੇ ਨੂੰ ਤਾਂ ਕਿਸੇ ਨੂੰ ਤਾਂ ਫਾਇਦਾ ਹੋਇਆ। ਅਤੇ ਭੁਪਿੰਦਰ ਸਿੰਘ ਕਹਿੰਦੇ ਕਿ ਵੈਰੀ ਨਾਈਸ ਪ੍ਰੋਗਰਾਮ ਗੋਇੰਗ ਔਨ, ਬਹੁਤ ਬਹੁਤ ਸ਼ੁਕਰਾਨਾ। ਅਤੇ ਕੁਲਵਿੰਦਰ ਧਾਲੀਵਾਲ ਕਹਿੰਦੇ ਭਾਅ ਜੀ ਪੂਰਾ ਦੇਖ ਤਾਂ ਨਹੀਂ ਸਕਦਾ ਖਾਲਸਾਈ ਜਲਾਲ ਦਾ, ਬਿੰਬ ਬਹੁਤ ਸੋਹਣਾ ਲੱਗ ਰਿਹਾ। ਮੈਨੂੰ ਲੱਗਦਾ ਕਿ ਮੇਰੇ ਅੱਜ ਮੈਂ ਪਰਨਾ ਬਣ ਕੇ ਪ੍ਰੋਗਰਾਮ ਕਰ ਰਿਹਾ ਹਾਂ ਦਮਾਲਾ।
ਹਾਂਜੀ ਹਾਂਜੀ,
ਤੇ
ਮੈਂ
ਵੀ ਇੱਕ
ਨਿਹੰਗ
ਨਵਾਂ
ਸਿੰਘ ਬਣ ਗਏ ਹੋ, ਵਿਛੌਣੀ ਖੋਲ ਲਓ। ਮੈਂ ਕਹਿੰਦਾ
ਮੈਂ ਹੁਣ ਮੇਰੇ ਦੇ ਆਂਦੇ ਤਵਾ
ਤੁਹਾਡਾ ਤਾਂ
ਲਾਤਾ,
ਏਰੀਆ ਵੀ ਬਹੁਤ ਸੋਹਣਾ,
ਤਾਂ ਮੈਨੂੰ ਫੋਰ ਸੇਲ
ਤੁਹਾਡਾ
ਤੇ ਲਾਣਾ ਹੁਣ ਤੁਸੀਂ, ਹੈ ਨਾ। ਤੇ ਮੈਨੂੰ ਕੀ ਪਤਾ ਉੱਧਰ ਵੀਡੀਓ ਪਾਈ ਬੈਠਾ ਤੇ ਮੈਂ ਇੱਧਰ ਬੰਨ ਕੇ ਆ ਗਿਆ, ਕਹਿੰਦਾ ਖਰੇ ਜਾਣ ਕੇ ਬੰਨ ਕੇ ਆਇਆ। ਤੇ ਦੇਖੋ ਮੈਂ ਥੋੜ੍ਹਾ ਜਿਹਾ ਮੈਂ ਪਰਨਾ ਬੰਨਦਾ ਹੁੰਦਾ, ਗੁਰੂ ਘਰ ਜਾਂਦਾ ਜਾਂ ਹੋਰ ਕਿਤੇ ਜਾਂਦਾ, ਅਤੇ ਦਮਾਲਾ ਸਾਹਿਬ, ਇਹਨੂੰ ਦਮਾਲਾ ਸਾਹਿਬ ਹੀ ਕਹਿ ਲਓ। ਅਤੇ ਮੈਂ ਸੋਚਿਆ ਵੀ ਅੱਜ ਔਨ ਏਅਰ ਵੀ ਆਪਾਂ ਜਾ ਕੇ ਦੇਖ ਲਈਏ, ਅਤੇ ਕੋਈ ਟਿੱਪਣੀ ਕਰਨਾ ਚਾਹੁੰਦਾ ਕਿੱਦਾਂ ਦਾ ਲੱਗਦਾ ਨਹੀਂ ਲੱਗਦਾ ਵਧੀਆ ਤਾਂ ਜ਼ਰੂਰ ਕਰ ਸਕਦੇ ਨੇ। ਅਤੇ ਆਪਣੇ ਪਰਮ ਮਿੱਤਰ ਪਹੁੰਚ ਗਏ ਨੇ ਜੀ ਸ਼ੈਪਟਨ ਵਾਲੇ, ਕਹਿੰਦੇ ਬਹੁਤ ਪਿਆਰ ਅਤੇ ਸਤਿਕਾਰ ਗੁਰਮੁਖ ਪਿਆਰਿਓ। ਸ਼ੱਕ ਜੀ ਬੰਦੀ ਰਹਿੰਦੀ ਜਦ ਇੱਦਾਂ ਦਾ ਮੈਸੇਜ ਪਾਉਂਦੇ ਆ।
ਇਹ ਪਹਿਲਾ ਬੰਦਾ ਦੁਨੀਆ ਦਾ ਜਿਹਨੂੰ ਨਾ ਜਿਹਦੀ ਸਤਿਕਾਰਤ ਭਾਸ਼ਾ ਤੇ ਹਾਸਾ ਆ ਜਾਂਦਾ।
ਨਗਿੰਦਰ ਨਵਾਣਾ ਜੀ ਸਾਡੇ ਨਾਲ ਇਟਲੀ ਤੋਂ ਜੁੜੇ ਨੇ ਤੇ ਨੰਬਰ ਮੇਰਾ ਮੰਗ ਰਹੇ ਨੇ, ਇਹਨਾਂ ਦਾ ਮੈਸੇਜ ਮਿਲਿਆ ਸੀ ਤੇ ਇਹ ਕਹਿੰਦੇ ਜੀ ਮੇਰਾ ਵੀਕਐਂਡ ਬਹੁਤ ਵਧੀਆ ਲੰਘਦਾ ਹੈ ਤੁਹਾਡੇ ਪ੍ਰੋਗਰਾਮ ਦੇਖ ਕੇ ਸੁਣ ਕੇ, ਕਹਿੰਦਾ ਮੈਂ 2-2-3-3 ਵਾਰੀ ਕਹਿੰਦਾ ਲਾਈ ਰੱਖਦਾ ਹਾਂ। ਇਹ ਵੀ ਬੜਾ ਯੋਗਦਾਨ ਪਾਉਂਦੇ ਨੇ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰਾਨਾ। ਅਤੇ ਸੱਜਣ ਮਿੱਤਰ ਹੋਰ ਬੜੇ ਮਿੱਤਰ ਪਿਆਰੇ ਜੁੜੇ ਨੇ, ਕਿਰਪਾਲ ਸਿੰਘ ਚੀਮਾ ਸਾਡੇ ਨਾਲ ਈਮੇਲ ਜ਼ਰੀਏ ਨਿਊਯਾਰਕ ਤੋਂ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀਆਂ ਨੂੰ। ਸੋ ਗੁਰਪ੍ਰੀਤ ਦੂਜੇ ਪਾਸੇ ਸੋਰੀ ਮੈਸੇਜ ਇੱਕ ਹੋਰ ਲੈ ਲਵਾਂ ਕੁਲਜੀਤ ਸਾਨੀ ਜੀ ਦਾ, ਇਹ ਵੀ ਸਾਡੇ ਬੜੇ ਸਤਿਕਾਰਤ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਹੁਣ ਟੁੱਟ ਗਈ ਧੜੱਕ ਕਰਕੇ ਐਲਨ ਆਪਣੇ ਈਲਨ ਮਸਕ ਦੀ ਤਾਂ ਟਰੰਪ ਦੀ ਜਿਹੜਾ ਡੋਜ ਹੈ ਨਾ ਜਿਹੜਾ ਬਣਾਇਆ ਸੀਗਾ ਉਹਦੇ ਵਿੱਚੋਂ ਪਹਿਲਾਂ ਉਹ ਰਾਮਾ ਸਵਾਮੀ ਵੀ ਬਾਹਰ ਹੋ ਗਿਆ। ਐਲਨ ਮਸਕ ਉਹ ਸਹੀ ਕਰਦਾ ਕਰਦਾ ਆਪਣੇ ਬਹੁਤ ਜ਼ਿਆਦਾ ਸ਼ੇਅਰ ਗਵਾ ਬੈਠਾ, ਘਾਟਾ ਪਵਾ ਬੈਠਾ। ਕੀ ਇਹ ਕਾਰਨ ਸਿਰਫ ਘਾਟਾ ਖਾਣ ਕਰਕੇ ਉਹ ਡੋਜ ਛੱਡਿਆ ਜਾਂ ਹੁਣ ਬਸ ਦੇਖ ਲਿਆ ਪੰਜੀ ਦਾ ਭਾਉਣ ਤੇ ਪਹਿਲਾਂ ਨਵਾਂ ਨਵਾਂ ਚਾਅ ਸੀਗਾ ਪੂਰਾ ਹੋ ਗਿਆ?
ਉਹ ਵੀ ਸਾਈਕੋ ਆ ਬੰਦਾ ਭਾਜੀ, ਉਹ ਵੀ ਉਹਨਾਂ ਵੀ ਸੀਰੀਅਸਲੀ ਉਹ ਦੇਖੋ ਟੈਸਲਾ ਠੀਕ ਹੈ, ਇੱਕ ਵਧੀਆ ਕੰਪਨੀ ਚੱਲ ਰਹੀ ਆ, ਫਿਰ ਦੂਜਾ ਸਟਾਰਲਿੰਕ ਜਾਂ ਜਿਹੜਾ ਉਹਦਾ ਹੈ ਸਪੇਸ ਵਾਲਾ ਵੀ ਚੱਲ ਰਿਹਾ। ਇਹ ਨਾ ਹਾਊ ਟੂ ਪੁੱਟ ਇਟ, ਵੀ ਜਦੋਂ ਤੁਹਾਡੇ ਕੋਲ ਪੈਸਾ ਆ ਜਾਂਦਾ ਤੁਹਾਨੂੰ ਲੱਗਣ ਲੱਗ ਪੈਂਦਾ ਵੀ ਮੈਂ ਦੁਨੀਆ ਦਾ ਸਭ ਤੋਂ ਸਿਆਣਾ ਬੰਦਾ ਹਾਂ ਹੈ ਨਾ, ਅਤੇ ਇਹਨੂੰ ਵੀ ਇੱਦਾਂ ਹੀ ਲੱਗਣ ਲੱਗ ਪਿਆ ਸੀ। ਫਿਰ ਇਹ ਜਿੱਦਾਂ ਹੁਣ ਜੈਫ ਬੇਜ਼ੋਸ ਆ, ਉਹਦੇ ਵਰਗਾ ਸਿਆਣਾ ਮੈਂ ਨਹੀਂ ਦੇਖਿਆ, ਉਹ ਕਦੀ ਨਹੀਂ ਲਾਈਮ ਲਾਈਟ 'ਚ ਆਊਗਾ, ਉਹ ਆਪਣਾ ਚੁੱਪ ਕਰਕੇ ਪਿੱਛੇ ਕੰਮ ਕਰ ਰਿਹਾ।
ਉਹਨੇ ਉਹਨੇ ਮਾਰਿਆ ਦਬਕਾ, ਹੁਣ ਟਰੰਪ ਨੂੰ ਮਾਰਿਆ ਦਬਕਾ ਹੁਣ,
ਨਹੀਂ ਹੁਣ ਮਾਰਿਆ ਉਹਨੇ,
ਹਾਂ ਹੁਣ ਪਰਸੋਂ ਹੀ ਉਹਨੇ ਕਿਹਾ, ਕਹਿੰਦਾ ਵੀ ਆਪਣੇ ਐਮਾਜ਼ਨ ਵਾਲਾ,
ਹਾਂਜੀ ਹਾਂਜੀ
ਹਾਂ ਉਹਨੇ ਉਹ ਕਹਿੰਦਾ ਅਸੀਂ ਨਹੀਂ ਕਰਨਾ ਬਿਜ਼ਨਸ। ਉਹਨੇ ਪਤਾ ਕੀ ਕੀਤਾ, ਟਰੰਪ ਨੇ ਪਿਛਲੇ ਹਫ਼ਤੇ ਕਿਹਾ ਸੀ ਵੀ ਕੰਪਨੀਆਂ ਜਿਹੜੀਆਂ ਖਾ ਜਾਓ ਜੀ, ਇਹ ਟੈਰਿਫ ਖਾ ਜਾਓ, ਕੰਜ਼ਿਊਮਰ ਦਾ ਭਾਅ ਨਹੀਂ ਵਧਾਉਣਾ। ਉਹਨੇ ਕੀ ਕੀਤਾ, ਕਹਿੰਦੇ ਅਸੀਂ ਪਾਲਿਸੀ ਲੈ ਕੇ ਆ ਰਹੇ ਹਾਂ ਕਿ ਅੱਜ ਤੋਂ ਬਾਅਦ ਜਿਹੜੇ ਲੇਬਲਸ ਹੋਣਗੇ ਐਮਾਜ਼ਨ ਦੇ, ਭਾਅ ਚੱਕ ਹੋਣਗੇ ਵਧਣਗੇ, ਉਹਦੇ ਵਿੱਚ ਅਸੀਂ ਲਿਖਾਂਗੇ ਵੀ ਇਹਦਾ ਚੀਜ਼ ਦਾ ਭਾਅ ਤਾਂ ਇੰਨਾ ਹੀ ਹੈ, $15 ਹੈ, ਪਲੱਸ ਇੰਨੇ ਟੈਰਿਫ ਹੈ, ਇੰਨਾ ਟੈਰਿਫ ਦੇ ਰਹੇ ਹੋ, ਕਿਉਂਕਿ ਇਨ ਦਾ ਐਂਡ ਟੈਰਿਫ ਦੇਣਾ ਤਾਂ ਲੋਕਾਂ ਨੇ ਹੀ ਆ, ਟੈਰਿਫ ਜਿਹੜਾ ਵਧਿਆ ਆ।
ਨਹੀਂ ਉਹ ਤਾਂ ਉਹ ਦੇਖੋ ਇਹ ਤਾਂ ਟੈਰਿਫ ਵਾਲੀ ਟੈਰਿਫ ਤੇ ਵੀ ਆਪਾਂ ਗੱਲ ਕੀਤੀ ਸੀ, ਟੈਰਿਫ ਇੱਕ ਸਿੰਪਲ ਸੋਲੂਸ਼ਨ ਆ ਵੀ ਰੇਟ ਵਧਾ ਦਿਓ ਦੱਸ। ਇਹ ਥੋੜੀ ਇਹ ਹੁੰਦਾ, ਇਹ ਜਿਹੜੀਆਂ ਟ੍ਰੇਡ ਪਾਲਿਸੀਜ਼ ਬਣਦੀਆਂ ਨੇ ਇੱਕ ਦਿਨ ਦੇ ਵਿੱਚ ਨਹੀਂ ਬਣਦੀਆਂ, 4-5 ਸਾਲ ਲੱਗ ਜਾਂਦੇ ਨੇ, ਦੋਨੇ ਜਿਹੜੇ ਟੇਬਲ ਟਾਕ ਬਹੁਤ ਲੰਮੀਆਂ ਚੱਲਦੀਆਂ ਨੇ ਇਹਦੇ ਵਿੱਚ। ਹੁਣ ਦੇਖੋ ਇੱਕ ਬੰਦੇ ਨੇ ਐਗਜ਼ਾਮਪਲ ਦਿੱਤੀ ਸੀ ਵੀ ਅਮਰੀਕਾ ਦੇ ਵਿੱਚ ਜਿਹੜਾ ਕਾਟਨ ਗਰੋਅਰ ਫਾਰਮਰ ਆ ਉਹਨੂੰ $1,00,000 ਦੇ ਨੇੜੇ ਤੇੜੇ ਸਬਸਿਡੀ ਦਿੱਤੀ ਜਾਂਦੀ ਗਵਰਨਮੈਂਟ ਵੱਲੋਂ। ਉਹੀ ਫਾਰਮਰ ਜਿਹੜਾ ਇੰਡੀਆ ਦੇ ਵਿੱਚ ਆ ਉਹਨੂੰ ਸਾਲ ਦੀ ਮੇਰੇ ਖਿਆਲ ਉਹਨੇ ਕੈਲਕੂਲੇਸ਼ਨ ਕੀਤੀ ਸੀ, ਮੇਰੇ ਖਿਆਲ ਮੈਂ ਫਿਗਰਸ ਰੋਂਗ ਨਾ ਹੋਣ, ਉਹ ਕਹਿੰਦਾ ਵੀ ਉੱਥੇ ਤਾਂ $200 ਤੱਕ ਵੀ ਨਹੀਂ ਦਿੱਤੀ ਜਾਂਦੀ। ਹੁਣ ਦੋਨਾਂ ਦੀ ਪ੍ਰੋਡਕਟ ਨੂੰ ਤੁਸੀਂ ਇੱਕ ਟੇਬਲ 'ਤੇ ਲੈ ਆਉਂਗੇ ਅਤੇ ਤੁਸੀਂ ਕਹੋਗੇ ਵੀ ਹਾਂ ਵੀ ਸਾਡਾ ਲੈਵਲ ਹੋ ਗਿਆ, ਇੰਡੀਆ ਤੋਂ ਅਸੀਂ ਕਾਟਨ ਮੰਗਾ ਰਹੇ ਹਾਂ ਅਸੀਂ ਲੈਵਲ ਕਰਕੇ ਮੰਗਾ ਲਈਏ, ਜੇ ਇੰਡੀਆ ਨੂੰ ਭੇਜ ਰਹੇ ਹਾਂ ਅਸੀਂ ਲੈਵਲ ਕਰਕੇ ਭੇਜ ਲਈਏ। ਇੱਦਾਂ ਨਹੀਂ ਹੁੰਦਾ, ਦੋ ਕੰਟਰੀਆਂ ਦੇ ਵਿੱਚ ਐਵਰੀਥਿੰਗ ਇਜ਼ ਡਿਫਰੈਂਟ। ਉਹ ਟਰੰਪ ਕੀ ਹੈ, ਟਰੰਪ ਦਾ ਸਾਰਾ ਤੁਸੀਂ ਬੈਕਗਰਾਊਂਡ ਦੇਖ ਲਓ, ਉਹ ਝੂਠ 'ਤੇ ਜਿੱਤ ਕੇ ਆਇਆ, ਪਹਿਲੇ ਦਿਨ ਮੈਂ ਰਸ਼ੀਅਨ ਵਾਰ ਯੂਕਰੇਨ ਵਾਰ ਰੁਕਾ ਦੂੰਗਾ, ਮੈਂ ਆਹ ਕਰ ਦੂੰਗਾ, ਪਹਿਲੇ ਇਹ ਜਿੰਨੇ ਪਹਿਲੇ ਦਿਨ ਵਾਲੇ ਹੁੰਦੇ ਨੇ ਸਾਰੇ ਝੂਠੇ ਹੁੰਦੇ ਆ। ਭਗਵੰਤ ਮਾਨ ਵੀ ਇੱਦਾਂ ਹੀ ਆਇਆ ਸੀ, ਮੈਂ ਨਸ਼ਾ ਰੁਕਾ ਦੂੰਗਾ, ਮੈਂ ਆਹ ਕਰ ਦੂੰਗਾ, ਕੁਛ ਨਹੀਂ ਹੋਇਆ, ਸਾਰਾ ਸਾਰਾ ਝੂਠ ਚੱਲ ਰਿਹਾ ਉੱਥੇ ਹੈ ਨਾ, ਅਤੇ ਅਸੀਂ ਪੁਲਿਸ ਵਾਲਾ ਕੰਮ ਕਰ ਦਾਂਗੇ, ਅਸੀਂ ਟੀਚਰਾਂ ਨੂੰ ਆਹ ਕਰ ਦਾਂਗੇ, ਨਥਿੰਗ ਹੈਪਨ। ਹੁਣ ਜਿਹੜਾ ਈਲਨ ਮਸਕ ਗਿਆ ਆ, ਈਲਨ ਮਸਕ ਨੂੰ ਪ੍ਰੈਸ਼ਰਾਈਜ਼ ਹੋਇਆ ਅੰਦਰੋਂ, ਇਹਨੂੰ ਬੋਰਡ ਦੇ ਵਿੱਚੋਂ ਇਹਨੂੰ CEO ਐਜ਼ ਅ CEO ਇਹਨੂੰ ਲਾਉਣ ਦੀ ਪੂਰੀ ਤਿਆਰੀ ਹੋ ਚੁੱਕੀ ਸੀ, ਕਿਉਂਕਿ ਜਦੋਂ ਤੁਸੀਂ ਤੁਹਾਡੀ ਜਿਹੜੀ ਕੰਪਨੀ ਹੈ ਨਾ ਪਬਲਿਕ ਹੋ ਜਾਂਦੀ ਹੈ, ਉਹਦਾ ਕੰਟਰੋਲ ਤੁਹਾਡੇ ਹੱਥ 'ਚ ਉਦੋਂ ਤੱਕ ਹੀ ਰਹਿੰਦਾ ਜਦੋਂ ਤੱਕ ਤੁਸੀਂ CEO ਜਾਂ ਬੋਰਡ ਦੇ ਮੈਂਬਰ ਰਹਿੰਦੇ ਹੋ, ਕਿਉਂਕਿ ਬੋਰਡ ਕੋਲ ਇੰਨੀ ਪਾਵਰ ਹੁੰਦੀ ਵੀ ਤੁਹਾਨੂੰ ਕਿਕ ਆਊਟ ਕਰ ਸਕਦੇ ਨੇ ਔਨ ਐਨੀ ਗਰਾਊਂਡ, ਕਿਉਂਕਿ ਅਮੈਰੀਕਾ ਦਾ ਜਿਹੜਾ ਕੈਪੀਟਲਿਜ਼ਮ ਹੈ ਨਾ ਉਹਦੀ ਸਿਰਫ ਜਿਹੜੀ ਬੇਸ ਆ ਉਹ ਹੈਗੀ ਸ਼ੇਅਰ ਪ੍ਰਾਈਜ਼ਸ 'ਤੇ, ਵੀ ਇਹਨਾਂ ਨੇ ਰੋਜ਼ ਸ਼ੇਅਰ ਪ੍ਰਾਈਜ਼ ਦੇਖਣੇ ਹੁੰਦੇ ਆ ਵੀ ਹਾਂ ਵੀ ਸਾਡਾ ਸ਼ੇਅਰ ਦੇ ਵਿੱਚ ਕਿੰਨਾ ਲੋਸ ਹੋ ਰਿਹਾ। ਜਦੋਂ ਇਹਦੇ ਸ਼ੇਅਰ 180 ਤੱਕ ਪਹੁੰਚ ਗਏ ਸੀ ਨਾ, ਹੁਣ ਤਾਂ ਚਲੋ 350 ਤੱਕ ਪਹੁੰਚ ਗਏ ਨੇ, ਉਦੋਂ ਲੋਕਾਂ ਨੇ ਇਹ ਵੀ ਥਿਊਰੀ ਕੱਢੀ ਸੀ ਵੀ ਇਹ ਬੈਂਕਰਪਟ ਵੀ ਹੋ ਸਕਦਾ, ਕਿਉਂਕਿ ਜਿਹੜਾ ਇਹਦਾ ਜਿੰਨਾ ਬਿਲੀਅਨ ਦਾ ਇਹ ਇਕੱਠਾ ਕੀਤਾ ਹੋਇਆ ਨਾ ਇਹਨੇ, ਇਹ ਸਾਰੇ ਸ਼ੇਅਰ ਪ੍ਰਾਈਜ਼ਸ 'ਤੇ ਹੀ ਇਕੱਠਾ ਕੀਤਾ ਹੋਇਆ, ਕਿਉਂਕਿ ਇਹਨੇ ਜਿੱਦਾਂ ਕਹਿ ਲਈਏ ਨਾ ਵੀ ਸੋਨਾ ਦੇ ਕੇ ਆਪਾਂ ਕਰਜ਼ਾ ਲੈ ਲਈਏ, ਇਹਨੇ ਸ਼ੇਅਰ ਦੀ ਗਰੰਟੀ ਦੇ ਕੇ ਹੀ ਕਰਜ਼ਾ ਲਿਆ ਹੋਇਆ ਸੀ। ਹੁਣ ਉਹ ਫਿਗਰ ਜਿਹੜੀ ਸੀ ਨਾ ਉਹ ਮਿਸਮੈਚ ਹੋ ਰਹੀ ਸੀ ਬਹੁਤ ਜ਼ਿਆਦਾ, ਅਤੇ ਇਹਨੂੰ ਇਹਨੂੰ ਬੋਰਡ ਵਾਲਿਆਂ ਨੇ ਅੰਦਰੋਂ ਵਾਰਨਿੰਗ ਮਿਲੀ ਆ ਵੀ ਜਾਂ ਤਾਂ ਬਈ ਤੂੰ ਜਿਹੜਾ ਨਿਆਣਪੁਣਾ ਕਰਨ ਦਿਆਂ ਵੀ ਇੱਧਰੋਂ ਪੈਸੇ ਬਚਾਲੇ ਉੱਧਰੋਂ ਪੈਸੇ ਬਚਾਲੇ, ਜਾਂ ਤਾਂ ਉਹ ਕਰ ਲਾ ਅਤੇ ਜਾਂ ਕੰਪਨੀ ਚਲਾ ਲਾ, ਦੋਨੇ ਚੀਜ਼ਾਂ ਇਕੱਠੀਆਂ ਨਹੀਂ ਚੱਲਣੀਆਂ, ਸਿੰਪਲ ਇਜ਼ ਦੈਟ। ਅਤੇ ਹੁਣ ਦੇਖੋ ਟੈਸਲਾ ਨੇ ਜਿੰਨੀ ਆਪਣੀ ਇਮੇਜ ਬਣਾਈ ਹੋਈ ਸੀ ਵੀ ਐਜ਼ ਅ ਪਲੈਨਟ ਸੇਵਿੰਗ ਕਾਰ, ਕਾਰਬਨ ਮਿਸ਼ਨ ਲੈਸ ਆ ਜੀ ਆਹ ਆ, ਉਹ ਸਾਰੀ ਇਹਨਾਂ ਦੀ ਰਿਊਂਡ ਹੋ ਗਈ ਹੈ। ਇਹਨੇ ਉਹ ਜਿਹੜਾ ਨਾਜ਼ੀ ਸਲੂਟ ਵੀ ਮਾਰਿਆ ਸੀ ਲੋਕਾਂ ਨੇ, ਉਹ ਵੀ ਇਹਦਾ ਟੀ ਸ਼ਰਟਾਂ ਬਣਾ ਦਿੱਤੀਆਂ ਨੇ। ਮੈਂ ਤੁਹਾਨੂੰ ਉਹੀ ਦੱਸਦਾ ਨਾ, ਆਪਣੀ ਕਮਿਊਨਿਟੀ ਅਤੇ ਗੋਰਿਆਂ ਦੀ ਕਮਿਊਨਿਟੀ 'ਚ ਕੀ ਫਰਕ ਹੁੰਦਾ। ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਫੇਸਬੁੱਕ 'ਤੇ ਪੋਸਟਾਂ ਪਾ ਕੇ ਅਗਲੇ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰਕੇ ਅਸੀਂ ਆਪਣਾ ਗੁੱਸਾ ਕੱਢ ਲੈਂਦੇ ਹਾਂ। ਅਤੇ ਗੋਰਿਆਂ ਦੀ ਕਮਿਊਨਿਟੀ 'ਚ ਕੀ ਹੁੰਦਾ, ਗੋਰੇ ਫਿਰ ਤੁਹਾਡੇ ਨਾ ਪਿੱਛੇ ਉੱਥੇ ਤੱਕ ਜਾਂਦੇ ਨੇ ਵੀ ਜਦੋਂ ਤੱਕ ਤੁਸੀਂ ਕਲਪ ਨਹੀਂ ਜਾਂਦੇ, ਤੁਹਾਨੂੰ ਉਹ ਤੁਹਾਡੀ ਆਰਥਿਕ ਵੀ ਬਹੁਤ ਜ਼ਿਆਦਾ ਲੋਸ ਹੁੰਦਾ। ਮੈਂ ਇੱਥੇ ਸਟਿੱਕਰ ਦੇਖਿਆ ਕੈਨਬਰਾ ਦੇ ਵਿੱਚ, ਉਹ ਟੈਸਲਾ ਦੇ ਪਿੱਛੇ, ਉਹਦੇ ਵਿੱਚ ਲਿਖਿਆ ਸੀ ਆਈ ਬੌਟ ਦਿਸ ਟੈਸਲਾ ਬਿਫੋਰ ਈਲੋਨ ਵੈਂਟ ਕ੍ਰੇਜ਼ੀ। ਅਤੇ ਇਹ ਸਟਿੱਕਰ ਬਹੁਤ ਕਾਮਨ ਨੇ, ਈਵਨ ਕਿ ਅਮੈਰੀਕਾ ਦੇ ਵਿੱਚ ਲੋਕ ਆਪਣੀਆਂ ਟੈਸਲਾ ਦੇ ਪਿੱਛੇ ਟੋਇਟਾ ਦਾ ਸਟਿੱਕਰ, ਮੈਜ਼ਦਾ ਸਟਿੱਕਰ ਲਾ ਰਹੇ ਆ ਵੀ ਲੋਕ ਸਾਡੀ ਕਿਤੇ ਗੱਡੀ ਨਾ ਸਾੜ ਦੇਣ, ਹੈ ਨਾ। ਕਿਉਂਕਿ ਇਹ ਜਿਹੜਾ ਨਾਜ਼ੀ ਦੇ, ਜੇ ਤੁਸੀਂ ਡੀਪ ਜਾਓਗੇ ਨਾ, ਨਾਜ਼ੀ ਦੇ ਅਗੇਂਸਟ ਸਭ ਤੋਂ ਜ਼ਿਆਦਾ ਕੌਣ ਲੜਿਆ ਸੀ? ਇੱਕ ਰੈੱਡ ਆਰਮੀ ਲੜੀ ਸੀ ਅਤੇ ਇੱਕ ਅਮੈਰੀਕਨ ਫੋਰਸਿਸ ਲੜੀਆਂ ਸੀ। ਅਤੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਕਿ ਯੂਰਪ ਦੇ ਵਿੱਚ ਵੀ ਡਰ ਆ ਵੀ ਜੇ ਅਸੀਂ ਇਸ ਬੰਦੇ ਨੂੰ ਗਲੋਰੀਫਾਈ ਜਾਂ ਇਸ ਬੰਦੇ ਨੂੰ ਹੋਰ ਅਸੀਂ ਏਅਰ ਦਿੱਤੀ, ਹਵਾ ਦਿੱਤੀ, ਇਹਨੇ ਤਾਂ ਉਹੀ ਚੀਜ਼ ਦੁਬਾਰਾ ਫੇਰ ਲੈ ਆਉਣੀ ਆ। ਅਤੇ ਡੀਪ ਇਨਸਾਈਡ ਉਹ ਹੈਗਾ ਆ, ਉਹ ਨਸਲਵਾਦੀ ਹੈਗਾ ਆ ਇਸ ਕੰਮ ਨੂੰ। ਉਹਨੇ ਇੱਕ ਪੋਸਟ ਵਿੱਚ ਵੀ ਕਿਹਾ ਸੀ ਵੀ ਜਿਹੜੇ ਇੰਡੀਅਨਸ ਹਾਇਰ ਕਰਦਾ ਨਾ ਮੈਂ, ਉਹ ਹਾਰਡ ਵਰਕਿੰਗ ਆ, ਇੱਦਾਂ ਉੱਦਾਂ। ਲੋਕਾਂ ਨੇ ਉਸ ਚੀਜ਼ ਨੂੰ ਡੀਕੋਡ ਕੀਤਾ, ਕਹਿੰਦੇ ਤੂੰ ਹਾਰਡ ਵਰਕਿੰਗ ਕਰਕੇ ਨਹੀਂ ਹਾਇਰ ਕਰਦਾ, ਕਿਉਂਕਿ ਜਿਹੜਾ H1 ਵੀਜ਼ਾ ਦੀ ਕੰਡੀਸ਼ਨ ਹੁੰਦੀ ਹੈ ਵੀ ਜਦੋਂ ਤੱਕ ਤੁਹਾਡਾ ਇੰਪਲੋਇਰ ਤੁਹਾਨੂੰ ਇੰਪਲੋਇਮੈਂਟ ਦੇ ਰਿਹਾ ਉਦੋਂ ਤੱਕ ਤੁਸੀਂ ਇਹ ਹੋ, ਨਹੀਂ ਤਾਂ ਤੁਹਾਡਾ ਵੀਜ਼ਾ ਵੀ ਕੈਂਸਲ ਹੋ ਜਾਣਾ। ਕਹਿੰਦਾ ਤੂੰ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਣਾ। ਹਾਂ, ਕਹਿੰਦਾ ਅਮਰੀਕਨ 8 ਘੰਟੇ ਤੋਂ ਕੰਮ ਕਰਨਾ ਜ਼ਿਆਦਾ ਨਹੀਂ ਚਾਹੁੰਦੇ, ਉਹ ਜਿਹੜੇ ਇੰਡੀਅਨਸ ਨੇ ਜਾਂ ਸਾਊਥ ਈਸਟ ਏਸ਼ੀਆ ਤੋਂ ਆਏ ਨੇ, ਉਹ ਵਿਚਾਰੇ 12-12 ਘੰਟੇ 'ਤੇ ਵੀ ਕੰਮ ਕਰ ਰਹੇ ਨੇ, ਉਹਨਾਂ ਦੀ ਪੇ ਆ, ਤੂੰ ਉਹਨਾਂ ਨੂੰ $30,000 ਘੱਟ ਦੇ ਰਿਹਾ ਜੋ ਅਮਰੀਕਾ ਦੀ ਪੇ ਚੱਲ ਰਹੀ ਆ। ਸੋ ਇਹ ਸਾਰੀਆਂ ਗੱਲਾਂ ਹੈਗੀਆਂ ਨੇ, ਇਹ ਕੋਈ ਸੇਂਟ ਨਹੀਂ ਹੈਗੇ, ਬਿਲੀਅਨੀਅਰ ਤੁਸੀਂ ਸੇਂਟ ਹੋ ਕੇ ਨਹੀਂ ਬਣ ਸਕਦੇ। ਯੂ ਹੈਵ ਟੂ ਕੱਟ ਕਾਰਨਰਸ, ਯੂ ਹੈਵ ਟੂ ਈਵਨ ਕੱਟ ਥਰੋਟਸ ਆਫ ਪੀਪਲ, ਹੈ ਨਾ। ਹੁਣ ਜਿੱਦਾਂ ਐਮਾਜ਼ੋਨ ਆ, ਉਹਦੇ ਵਿੱਚ ਉਹ ਯੂਨੀਅਨ ਨਹੀਂ ਬਣਨ ਦਿੰਦੇ, ਐਮਾਜ਼ੋਨ ਦੇ ਵਿੱਚ ਉਹ $15 ਦੇ ਕੰਮ ਕਰਾਈ ਜਾਂਦੇ ਨੇ ਹਜੇ ਤੱਕ, ਜਿਹੜੇ ਵੇਅਰ ਹਾਊਸ ਦੇ ਵਰਕਰ ਨੇ। ਸੋ ਆਪਣੀ ਆਪਣੀ ਗਲਤੀ ਕੀ ਹੁੰਦੀ ਵੀ ਇਹ ਜਿਹੜੇ ਲੋਕ ਅਮੀਰ ਹੁੰਦੇ ਆ ਆਪਾਂ ਇਹਨਾਂ ਨੂੰ ਮਸੀਹਾ ਸਮਝਣ ਲੱਗ ਪੈਂਦੇ, ਇਹ ਮਸੀਹੇ ਮਸੂਹੇ ਨਹੀਂ ਹੈਗੇ,
ਨਹੀਂ
ਦੇ
ਆਪਾਂ
ਵਰਕ ਫੋਰ ਮਨੀ।
ਦੇਖੋ ਆਪਾਂ ਨੂੰ ਤਾਂ, ਮੈਂ ਤਾਂ ਪਹਿਲਾਂ ਵੀ ਕਹਿੰਦਾ ਮਸੀਹੇ ਨੂੰ ਹੀ ਮਸੀਹਾ ਸਮਝਣਾ ਚਾਹੀਦਾ ਆ, ਇੱਕ ਤਾਂ ਸਿੰਗਰਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ। ਆਪਣੇ ਪੰਜਾਬੀ ਦਾ ਸਿੰਗਰਾਂ ਨੂੰ ਇੱਦਾਂ ਬਿਠਾ ਲੈਂਦੇ ਸਿਰ ਤੇ ਨਾ ਪੇ ਰਹੇ ਰੱਬ ਦਾ ਨਾਂ, ਉਹ ਜਦ ਫਿਰ
ਸਿੰਗਰ ਫਿਲਮੀ ਕਲਾਕਾਰ ਤੇ ਪੋਲੀਟੀਕਲ ਨੇਤਾ
ਇਹਨਾਂ ਨੂੰ ਨਾ ਮਤਲਬ ਬਹੁਤ ਚੱਕ ਲੈਂਦੇ ਨੇ ਵੀ ਬਸ ਉਹ ਰੱਬ ਮੰਗਰ ਪੂਜਣ ਲੱਗ ਜਾਂਦੇ ਨੇ, ਪਾਗਲ ਹੋ ਜਾਂਦੇ ਨੇ। ਪਰ ਜਿਹਨਾਂ ਨੂੰ ਰੱਬ ਨੂੰ ਹੀ ਪੂਜੋ, ਵਾਏ ਵਾਏ ਦੀਸ ਪੀਪਲ, ਇਹ ਆਪਣੀ ਜੋਬ ਕਰਦੇ ਨੇ, ਇਹਨਾਂ ਨੂੰ ਜੋਬ ਕਰ ਲੈਣ ਦਿਓ, ਜੇ ਚੰਗਾ ਗਾਣਾ ਗਾਉਂਦੇ ਉਹਨੂੰ ਪਸੰਦ ਕਰ ਲਓ, ਨਹੀਂ ਗਾਣਾ ਨਾ ਸੁਣੋ, ਠੀਕ ਹੈ ਜੀ, ਹਿਰਦੇ ਬਲੁੰਦਰ ਹੈਗਾ, ਆਹ ਹੋ ਗਿਆ ਆਹ ਹੋ ਗਿਆ, ਪਹਿਲਾਂ ਉਹਨਾਂ ਨੂੰ ਚੱਕਦੇ ਵੀ ਕਿਉਂ ਇੰਨਾ ਸੀ। ਚਲੋ ਐਨੀਵੇ, ਕਿਰਪਾਲ ਸਿੰਘ ਚੀਮਾ ਜੀ ਯੂਟਿਊਬ ਰਾਹੀਂ ਸਾਨੂੰ ਦੇਖ ਰਹੇ ਨੇ ਅਤੇ ਈਮੇਲ ਕਰਦੇ ਹੁੰਦੇ ਆ, ਪਰ ਨਾਲ ਇਹਨਾਂ ਨੇ ਅੱਜ USA ਤੋਂ ਮੈਸੇਜ ਕੀਤਾ, ਸੋ ਬਹੁਤ ਬਹੁਤ ਧੰਨਵਾਦ। ਕੁਲਜੀਤ ਸਾਹਨੀ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸੋਹਣਾ ਪ੍ਰੋਗਰਾਮ ਚੱਲਦਾ, ਮਿਲਦੇ ਰਹਿੰਦੇ ਸੀ ਪਰ ਹੁਣ ਬ੍ਰਿਸਬਨ ਹਾਂ। ਤੁਹਾਡੀ ਬੁੱਕ ਬੜੀ ਸੋਹਣੀ ਸੀ ਮੰਦਾਵਣੀ, ਹੋਰ ਬੁੱਕ ਲਿਖੀ ਆ ਜਾਂ ਨਹੀਂ? ਹਜੇ ਨਹੀਂ ਜੀ ਲਿਖੀ, ਪਰ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਜ਼ਹਿਨ ਦੇ ਵਿੱਚ ਆ ਕਿ 2 ਟੌਪਿਕਸ 'ਤੇ ਲਿਖਾਂ ਮੈਂ ਕਿਤਾਬ, ਅਤੇ ਖਾਕਾ ਤਕਰੀਬਨ ਤਿਆਰ ਹੈ, ਜ਼ਰੂਰ ਲਿਖਾਂਗੇ। ਅਤੇ ਸਾਡੇ ਪਾਲਾ ਬੈਂਸ ਵੀ ਆ ਗਏ ਨੇ ਜੀ, ਕੋਬਰ ਵਾਲੇ ਜਿਹੜੇ ਅੱਜ ਕੱਲ੍ਹ ਮੈਲਬਨ ਰਹਿੰਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਅਤੇ ਗੁਰਪ੍ਰੀਤ ਵੀਰ। ਗੁਰਪ੍ਰੀਤ ਜੀ, ਸਿੱਧੂ ਭਾਅ ਜੀ ਫੋਰ ਸੇਲ ਨੇ, ਮੈਨੂੰ ਖਰੀਦ ਲੈਣ ਦਿਓ, ਪਰ ਦੁੱਕੀ ਨਹੀਂ ਦੇਣੀ। ਆਪਾਂ ਤਾਂ ਪਹਿਲਾਂ ਹੀ ਦੁੱਕੀ ਨਹੀਂ ਦੇਣੀ ਪਾਰਟੀ ਬਣਾਈ ਹੋਈ ਆ। ਉਹ ਦੇਖੋ, ਦੁੱਕੀ ਨਹੀਂ ਦੇਣੀ ਪਾਰਟੀ ਨੇ ਅੱਜ ਤੱਕ ਕੱਖ ਨਹੀਂ ਕੀਤਾ, ਕਿਉਂਕਿ ਕਹੀ ਕੱਖ ਨਹੀਂ ਸੀਗਾ। ਅਤੇ ਪਰ ਇਹਨੇ ਇੱਕ ਨਾ ਗੁਰਪ੍ਰੀਤ, ਨੈਰੇਟਿਵ ਜਿਹੜਾ ਆ ਲੋਕਾਂ ਦੇ ਵਿੱਚ, ਜਿਹੜਾ ਪੈਸੇ ਇਕੱਠੇ ਕਰਨ ਦਾ ਨੈਰੇਟਿਵ ਸੀਗਾ ਵੀ ਅਸੀਂ ਇੰਡੀਆ ਦੀ ਫੰਡਿੰਗ ਕਰਨੀ ਆ, ਇੰਡੀਆ ਸਰਕਾਰਾਂ ਬਦਲਣੀਆਂ, ਉਹਨੂੰ ਠੱਲ ਪਾਈ ਆ। ਅਸੀਂ ਇਹ ਪੋਲਿਸੀ ਸਾਡੀ ਇਹੀ ਅੱਕ ਕੇ PPP ਆਮ ਆਦਮੀ ਪਾਰਟੀ, ਕਦੇ ਉਹ ਫਲਾਨੇ ਨੂੰ ਪੈਸੇ ਇਕੱਠੇ ਕਰਕੇ ਭੇਜੋ, ਅਸੀਂ ਇਹੀ ਤੱਤ ਕੱਢਿਆ ਵੀ ਲੈਟ ਇੰਡੀਆ ਡਿਸਾਈਡ ਦੇਅਰ ਓਨ ਪੋਲੀਟੀਸ਼ੀਅਨਸ, ਪੰਜਾਬ ਨੂੰ ਆਪਣੇ ਪੋਲੀਟੀਸ਼ੀਅਨ ਆਪ ਡਿਸਾਈਡ ਕਰ ਲੈਣ ਦਿਓ, ਜਿੱਤਾਂ ਉਹ ਕਰਦੇ ਆ, ਠੀਕ ਹੈ। ਉਹ ਸਾਨੂੰ ਇੱਥੇ ਆ ਕੇ ਚਾਹੁੰਦੇ ਆ। ਹੁਣ ਆਮ ਆਦਮੀ ਪਾਰਟੀ 'ਤੇ ਤੁਸੀਂ ਪਿਛਲੀ ਵਾਰੀ ਵੀ ਦੱਸਿਆ ਸੀਗਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ, ਚੱਲਣੀ ਵੀ ਚਾਹੀਦੀ ਹੈ ਕਿ ਬਾਹਰੋਂ ਜਿਹੜਾ ਪੈਸਾ, ਮੈਂ ਤਾਂ ਕਹਿੰਦਾ ਅਲਾਓ ਹੀ ਨਹੀਂ ਕਰਨਾ ਚਾਹੀਦਾ ਕਿ ਕੋਈ ਵੀ ਇੰਡੀਆ ਦੀ ਪੋਲੀਟੀਕਲ ਪਾਰਟੀ ਜਾਂ ਪੰਜਾਬ ਦੀ ਕਿਸੇ ਵੀ ਸਟੇਟ ਦੀ ਬਾਹਰ ਆ ਕੇ ਇੱਥੋਂ ਫੰਡਿੰਗ ਉੱਥੇ ਜਾਵੇ। ਮੈਂ ਇਕੱਲੇ ਅਕਾਲੀ ਦਲ ਜਾਂ BJP ਜਾਂ ਆਮ ਆਦਮੀ ਨਹੀਂ ਕਰ ਰਿਹਾ, ਈਵਨ ਹੋਰ ਸਟੇਟਾਂ ਦੇ ਵਿੱਚ ਵੀ ਇੱਥੇ ਕਿੰਨੀਆਂ ਹੋਰ ਸਭਾਵਾਂ ਬਣੀਆਂ ਹੋਈਆਂ ਨੇ, ਉਹ ਵੀ ਫੰਡਿੰਗ ਕਰਕੇ ਭੇਜਦੇ ਨੇ, MLA ਇੱਥੇ ਤੁਰੇ ਫਿਰਦੇ ਨੇ, ਹੈ ਨਾ, ਅਤੇ ਉਹਨਾਂ ਦੀ ਵੀ
ਮੇਰਾ
ਬੰਦ
ਸਿੱਧਾ ਸਿੱਧਾ ਹਿਸਾਬ ਹੈ ਜੀ, ਇੱਥੇ ਵੀ ਮੈਲਬਨ ਦੇ ਵਿੱਚ ਵੀ ਤੁਰੇ ਫਿਰਦੇ ਨੇ ਅਕਾਲੀ ਦਲ ਵਾਲੇ ਅਤੇ ਹੋਰ ਕਈ ਕੁਛ ਨਾ, ਅਤੇ ਉਹ ਕੱਲ੍ਹ ਪਤਾ ਨਹੀਂ ਪਰਸੋਂ ਢੀਂਡਸਾ ਸਾਹਿਬ ਉਹਨਾਂ ਦੀ ਡੈਥ ਹੋ ਗਈ ਹੈ, ਅਤੇ ਇੱਥੋਂ
ਹਾਂਜੀ
ਆਪਣੇ ਸਿੱਖ ਗੇਮਾਂ ਦੇ ਪ੍ਰਧਾਨ ਨੇ ਦੁੱਖ ਪ੍ਰਗਟ ਕੀਤਾ
ਨਹੀਂ
ਵੀ
ਉਹ
ਆਈ ਵਾਸ
ਹਾਂ
ਸਰਪ੍ਰਾਈਜ਼ ਵੀ ਨਾ, ਬਟ ਆਈ ਵਾਸ ਸਰਪ੍ਰਾਈਜ਼ ਵੀ ਸਿੱਖ ਗੇਮਾਂ ਅਤੇ ਢੀਂਡਸਾ ਸਾਹਿਬ ਦਾ ਕੋਈ ਹੈ ਸੀ ਆਪਣੇ ਦੇ ਵਿੱਚ ਕੁਛ ਵੀ ਰਿਲੇਸ਼ਨ, ਆਈ ਡੋਂਟ ਨੋ। ਜਿੰਨਾ ਚਿਰ ਉਹ ਜੀਂਦੇ ਰਹੇ ਨੇ ਅਜੇ ਆ 2-3 ਸਾਲ 2-3 ਮਹੀਨੇ ਪਹਿਲਾਂ ਤਨਖਾਹੀਆ ਹੋ ਗਿਆ ਨੇ ਉੱਥੋਂ ਆਪਣੇ ਅਕਾਲ ਤਖਤ ਸਾਹਿਬ ਤੋਂ। ਠੀਕ ਹੈ ਆਪਾਂ ਜਾਣ ਤੋਂ ਪਿੱਛੋਂ ਕਿਸੇ ਨੂੰ ਭੰਡਦੇ ਨਹੀਂ, ਪਰ ਰੌਲਾ ਇਹ ਆ ਵੀ ਜਦੋਂ ਤੱਕ ਉਹ ਬੰਦਾ ਜੀਂਦਾ ਰਿਹਾ ਆ ਉਹਦੀ ਕਾਰਗੁਜ਼ਾਰੀ 'ਤੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ, ਜੇ ਤੁਸੀਂ ਵੀ ਇੰਨਾ ਹੀ ਦੁੱਖ ਮਨਾ ਰਹੇ ਹੋ ਹੈ ਨਾ। ਹੁਣ ਜੇ ਸਿੱਖ ਪੰਥ 'ਚ ਇੰਨੀਆਂ ਪ੍ਰੋਬਲਮਸ ਆ ਰਹੀਆਂ ਨੇ ਜਿੰਨਾ ਕੋਈ ਇਹਨਾਂ ਦਾ ਕੰਟਰੋਲ ਸੀ ਉਹਨਾਂ ਕਰਕੇ ਆ ਰਹੀਆਂ ਨੇ, ਸਿੰਪਲ ਇਜ਼ ਦੈਟ, ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ। ਹੁਣ ਇੱਥੋਂ ਜਿਹੜੇ ਲੋਕ ਲਿਖ ਕੇ ਆਪਣੇ ਕੋਲ ਵਧੀਆ ਉਹਨਾਂ ਕੋਲ ਹੈ, ਜੇ ਇੱਥੋਂ ਦੀ ਕਮਿਊਨਿਟੀ ਨੂੰ ਉਹਨਾਂ ਮਾਣ ਬਖਸ਼ਿਆ, ਤਾਂ ਤੁਸੀਂ ਆਪਣਾ ਰਿਲੇਸ਼ਨ ਉੱਥੋਂ ਦੇ ਪੋਲੀਟੀਸ਼ੀਅਨ ਨਾਲ ਕਿਉਂ ਬਣਾ ਰਹੇ ਹੋ? ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਉੱਥੋਂ ਦਾ ਇਸੇ ਆਹੀ ਕੰਜਰਖਾਨੇ ਕਰਕੇ ਤਾਂ ਅਸੀਂ ਇੱਥੇ ਆਏ ਹਾਂ, ਸਿੰਪਲ ਇਜ਼ ਦੈਟ। ਸਾਨੂੰ ਮੌਕੇ ਨਹੀਂ ਮਿਲੇ ਨਾ। ਹੁਣ ਤੁਸੀਂ ਮੈਂ ਤੁਹਾਨੂੰ ਦੱਸਦਾ, ਹੁਣ ਜੇ ਜਿੰਨਾ ਚਿਰ ਤੱਕ ਤੁਸੀਂ ਇਹਨਾਂ ਦੀ ਰੈਲੀਆਂ ਵਿੱਚ ਜਾ ਕੇ ਜਿੰਦਾਬਾਦ ਮੁਰਦਾਬਾਦ ਨਹੀਂ ਕਰਦੇ, ਤੁਸੀਂ ਲਾਈਮਲਾਈਟ 'ਚ ਹੀ ਹੈਣਗੇ, ਕਿਤੇ ਵੀ ਨਹੀਂ ਹੈਗੇ, ਤੁਹਾਡਾ ਕੋਈ ਲਿੰਕ ਹੀ ਨਹੀਂ ਬਣਦਾ, ਤੁਸੀਂ ਥਾਣੇ ਚੱਲ ਜਾਓ ਤੁਹਾਨੂੰ ਕੋਈ ਪਛਾਣਦਾ ਤੱਕ ਨਹੀਂ ਹੈਗਾ, ਰਾਈਟ? ਇਹਦੇ ਲਈ ਜ਼ਿੰਮੇਵਾਰ ਕੌਣ ਨੇ? ਇਹ ਪੋਲੀਟੀਸ਼ੀਅਨ ਹੀ ਜ਼ਿੰਮੇਵਾਰ ਨੇ, ਸਿੰਪਲ ਇਜ਼ ਦੈਟ। ਹੁਣ ਮੈਂ ਕਦੀ ਉੱਥੇ ਰੈਲੀ 'ਤੇ ਨਹੀਂ ਗਿਆ, ਉੱਥੇ ਜਾ ਕੇ ਹੁਣ ਤੁਸੀਂ ਮੰਨ ਲਓ ਮੈਨੂੰ ਕੋਈ ਥਾਣੇ ਕੰਮ ਪੈ ਜਾਵੇ, ਮੈਂ ਕੀ ਕਹੂੰਗਾ ਵੀ ਮੈਂ ਕਿਹੜੇ ਕਿਹੜੇ MLA ਮੈਨੂੰ ਭੇਜਿਆ? ਜੇ ਮੈਂ ਨਹੀਂ ਕਹੂੰਗਾ ਅਗਲੇ ਨੇ ਗੱਲ ਨਹੀਂ ਸੁਣਨੀ। ਇਸ ਚੀਜ਼ ਨੂੰ ਆਪਾਂ ਦੇਖੀਏ ਨਾ, ਇਸ ਕਰਕੇ ਇਹ ਜਿਹੜਾ ਇੱਥੇ ਕਲਚਰ ਜਿਹੜਾ, ਮੈਂ ਇਸ ਗੱਲ ਨੂੰ ਪਿਛਲੇ ਇਲੈਕਸ਼ਨ ਵਿੱਚ ਵੀ ਕਿਹਾ ਸੀ ਵੀ ਜੇ ਤੁਹਾਡੇ ਕੋਲ ਬੰਦਾ ਸਿਰਫ ਇਹ ਕਹਿ ਕੇ ਵੋਟ ਮੰਗ ਰਿਹਾ ਮੈਂ ਤੁਹਾਡੀ ਕਮਿਊਨਿਟੀ ਤੋਂ, ਉਹਨੂੰ ਬਿਲਕੁਲ ਵੋਟ ਨਹੀਂ ਦੇਣੀ। ਇਹ ਕੋਈ ਇਹ ਇਹ ਕੋਈ ਐਡਵਾਂਟੇਜ ਥੋੜੀ ਹੈ ਭਾਜੀ ਵੀ ਮੈਂ ਤੁਹਾਡੀ ਕਮਿਊਨਿਟੀ ਤੋਂ।
ਗੁਰਪ੍ਰੀਤ ਆਪਾਂ ਟਾਈਮ 10 ਮਿੰਟ ਰਹਿੰਦੇ
ਇੱਕ
ਨੇ।
ਨਾ ਇੱਕ ਇੱਕ ਮੈਂ ਤੁਹਾਡੇ ਨਾਲ ਇੰਪੋਰਟੈਂਟ ਗੱਲ ਕਰਨੀ ਸੀ, ਮੈਂ ਇਮੀਗ੍ਰੇਸ਼ਨ ਦੇ ਉੱਤੇ, ਮਾਈਗ੍ਰੇਸ਼ਨ, ਇੰਡੀਆ ਦੀ ਮਾਈਗ੍ਰੇਸ਼ਨ 'ਤੇ। ਕੱਲ੍ਹ ਰੇਡੀਓ FM ਵਾਲਿਆਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਇੱਕ ਤਾਂ ਜਿਹੜੇ ਨਾ ਰੇਡੀਓ ਵਾਲੇ ਦੀ ਪ੍ਰੋਬਲਮ ਇਹ ਆ ਜਾਂਦੀ ਵੀ ਉਹ ਬੰਦਾ ਸੀ ਇਨਕਮ ਟੈਕਸ ਦਾ ਮਾਹਰ, ਅਤੇ ਗੱਲ ਉਹਦੇ ਨਾਲ ਕਰ ਰਹੇ ਨੇ ਮਾਈਗ੍ਰੇਸ਼ਨ 'ਤੇ। ਇਹ ਵੀ ਮੈਂ ਹਜੇ ਤੱਕ ਇਹਨੂੰ ਡੀਕੋਡ ਨਹੀਂ ਕਰ ਸਕਿਆ,
ਖੋਜ ਜਾਰੀ ਆ।
ਉਹਨਾਂ ਨੇ ਗੱਲ ਕੀਤੀ ਵੀ ਇੰਡੀਅਨ ਗਵਰਨਮੈਂਟ ਨੇ ਜਿਹੜੇ ਉੱਥੇ ਇਮੀਗ੍ਰੇਸ਼ਨ ਆਫੀਸਰਸ ਨੇ ਉਹਨਾਂ ਨੂੰ ਇੰਨੀ ਪਾਵਰ ਦੇ ਦਿੱਤੀ ਹੈ ਵੀ ਜੇ ਉਹ ਚਾਹੇ ਤਾਂ ਉਹ ਤੁਹਾਨੂੰ ਐਂਟਰ ਨਹੀਂ ਕਰਨਾ ਦੇ ਸਕਦਾ। ਉਹ ਆ ਗਿਆ ਦੇਖ ਲਓ ਰੂਲਸ ਫੋਰ,
ਮੈਂ ਵੀ ਇਹੀ ਗੱਲ ਕਰਨਾ ਚਾਹੁੰਦਾ ਸੀਗਾ।
ਹਾਂਜੀ ਪੁਨੀ ਸਾਹਿਬ ਦਾ ਆ ਗਿਆ ਉਹ, ਮੈਂ ਹੁਣ ਸਰਚ ਕੀਤਾ ਭਾਜੀ,
ਅੱਛਾ
ਉਹਦੇ ਵਿੱਚ ਕੋਈ ਐਡੀ ਗੱਲ ਆ ਨਹੀਂ ਰਹੀ ਹੈਗੀ।
ਨਹੀਂ ਉਹ ਤਾਂ ਪ੍ਰਾਈਮ ਏਸ਼ੀਆ ਵਾਲਿਆਂ ਨੇ ਬਹੁਤ ਵੀਡੀਓ ਵਾਇਰਲ ਕੀਤਾ ਹੋਇਆ, ਮਤਲਬ ਗੱਲ ਬਣਾ ਕੇ, ਮਤਲਬ
ਮੈਂ ਦੇਖੋ
ਨਾ ਤਾਂ ਕੋਈ ਡਾਇਰੈਕਸ਼ਨ ਆਈ ਹੈ ਨਾ ਤਾਂ ਕੋਈ ਕੁਛ ਨਹੀਂ ਆਇਆ, ਮਤਲਬ ਮੇਰੇ ਹਿਸਾਬ ਨਾਲ
ਮੈਂ 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 ChatGPT ਤੋਂ ਹੀ ਪੁੱਛਦਾ ਹੁੰਦਾ, ਮੈਂ ਗੂਗਲ ਤੋਂ ਵੀ ਨਹੀਂ ਪੁੱਛਦਾ।
ਬੜੇ ਵੱਡੇ
ਮੈਂ ਉਹਨੂੰ ਪੁੱਛਿਆ ਵੀ ਜਿਹੜੀਆਂ ਨਿਊ ਮਾਈਗ੍ਰੇਸ਼ਨ ਪਾਲਿਸੀਜ਼ ਆਈਆਂ ਮੈਨੂੰ ਵੀ ਉਹਨੂੰ ਡਿਸਕ੍ਰਾਈਬ ਕਰਨਾ, ਬਰੀਫ ਕਰ। ਉਹਨੇ ਕਿਹਾ ਵੀ ਆਹ ਪਾਲਿਸੀਜ਼ ਆਈਆਂ ਨੇ। ਮੈਂ ਕਿਹਾ OCI ਲਈ ਕੋਈ ਸਪੈਸ਼ਲ ਪਾਲਿਸੀ ਆਈ ਹੈ? ਉਹ ਕਹਿੰਦਾ ਵੀ OCI ਲਈ ਕੋਈ ਸਪੈਸ਼ਲ ਪਾਲਿਸੀ ਨਹੀਂ ਆਈ, ਪਰ ਇਹਨਾਂ ਨੇ ਇਹ ਪਾਲਿਸੀ ਕੀਤੀ ਵੀ ਇਹਨਾਂ ਨੇ ਜਿਹੜੀ ਵੈਬਸਾਈਟ ਸੀ ਉਹਨੂੰ ਰੀਲੋਡ ਕੀਤਾ,
ਉਹ ਬਹੁਤ ਸਮਾਂ ਕਿ
ਰੀਲੋਂਚ ਕੀਤਾ,
ਸੌਖਾ ਕਰ ਦਿੱਤਾ ਅੱਗੇ ਨਾਲੋਂ, ਮਤਲਬ ਬਹੁਤ
ਹਾਂ ਹਾਂ ਹੁਣ ਉਹ ਜਿਹੜੇ ਟੈਕਸ ਵਾਲੇ ਮਾਹਰ / ਇਮੀਗ੍ਰੇਸ਼ਨ ਵਾਲੇ ਮਾਹਰ ਹੈ ਨਾ, ਉਹ ਕਹਿ ਰਹੇ ਨੇ ਦੇਖੋ ਡਰ ਕਿੰਨਾ ਫੈਲਾਇਆ ਜਾ ਰਿਹਾ। ਉਹ ਕਹਿ ਰਹੇ ਨੇ ਵੀ ਜੇ ਤਾਂ ਤੁਸੀਂ ਦੂਜਾ ਹੋ ਵੀ ਇੱਥੋਂ ਦੇ PR ਹੋ, ਇੰਡੀਆ ਦਾ ਤੁਹਾਡੇ ਕੋਲ ਪਾਸਪੋਰਟ ਆ, ਤੁਹਾਨੂੰ ਜਾ ਕੇ ਇੰਡੀਆ ਪਹਿਲਾਂ ਤਾਂ ਆਪਣਾ ਪੱਕਾ ਇੱਕ ਪਤਾ ਦੱਸਣਾ ਪੈਣਾ ਵੀ ਤੁਸੀਂ ਰਹਿਣਾ ਕਿੱਥੇ ਆ। ਉਹ ਤਾਂ ਕਾਰਡ 'ਤੇ ਪਹਿਲਾਂ ਹੀ ਲਿਖਦੇ ਹਾਂ ਆਪਾਂ, ਬੜਾ ਕਾਰਡ ਨਹੀਂ ਦਿੰਦੇ ਆਪਾਂ ਨੂੰ, ਉਹ ਤਾਂ ਪਹਿਲਾਂ ਲਿਖੇ ਲਿਖ ਕੇ ਆਪਾਂ ਦਈਦਾ ਨਾਲ, ਅਤੇ ਉਹ ਇਹ ਨਵੀਂ ਚੀਜ਼ ਕੀ ਆ? ਅਤੇ ਇਹ ਆ ਵੀ ਤੁਸੀਂ ਜੇ 3 ਮਹੀਨੇ ਦੇ ਉੱਤੇ ਰਹਿਣਾ ਫਿਰ ਤੁਹਾਨੂੰ ਵੈਬਸਾਈਟ 'ਤੇ ਜਾ ਕੇ ਆਪਣਾ ਪਤਾ ਅਪਲੋਡ ਕਰਨਾ ਪੈਣਾ, ਠੀਕ ਹੈ? ਇਹ ਫਿਰ OCI 'ਤੇ ਇਹਨਾਂ ਨੇ ਲਾਤਾ ਵੀ 6 ਮਹੀਨੇ ਪਹਿਲਾਂ ਸੀ ਵੀ ਅਨਲਿਮਿਟਡ ਤੁਸੀਂ ਰਹਿ ਸਕਦੇ ਹੋ, ਹੁਣ ਉਹ ਮਾਹਰ ਦੇ ਅਕੋਰਡਿੰਗ ਵੀ ਹੁਣ 6 ਮਹੀਨੇ ਕਰਤਾ। ਮੈਨੂੰ ਕਿਤੇ ਨਿਊਜ਼ ਨਹੀਂ ਮਿਲੀ ਇਹ ਵਾਲੀ,
ਨਹੀਂ ਕਿਤੇ ਨਹੀਂ ਹੈਗੀ ਇਹ, ਅਫੀਸ਼ੀਅਲੀ ਕਿਤੇ ਨਹੀਂ ਹੈਗੀ, ਪਰ ਆਪਣੇ ਸਰੋਤਿਆਂ ਨੂੰ
ਆਪਣਾ
ਤਾਂ ਹੀ
ਭਾਈ ਪ੍ਰੋਗਰਾਮ ਚੱਲਦਾ, ਆਪਣਾ ਪ੍ਰੋਗਰਾਮ ਤਾਂ ਹੀ ਨਹੀਂ ਵਾਇਰਲ ਹੁੰਦਾ, ਆਪਾਂ ਇਦਾਂ ਦੀਆਂ ਗੱਲਾਂ ਨਹੀਂ ਕਰਦੇ,
ਅਸੀਂ ਇਲਤਾ ਨਹੀਂ ਨਾ ਕਰਦੇ। ਉਹ ਗੱਲ ਇਹ ਆ ਵੀ ਆਪਾਂ ਆਪਣੇ ਸਰੋਤਿਆਂ ਨੂੰ ਹੀ ਪੁੱਛ ਲੈਂਦੇ ਹਾਂ ਵੀ ਦੇਖੋ ਕੱਲ੍ਹ ਨੂੰ ਆਪਾਂ ਇਹਨੂੰ ਕੰਟੀਨਿਊ ਰੱਖ ਸਕਦੇ ਹਾਂ, ਸਾਨੂੰ ਭੇਜਣ,
ਹਾਂਜੀ
ਅਗਰ ਕੋਈ ਉਹਨਾਂ ਨੇ ਉਹਨਾਂ ਕੋਲ ਕੋਈ ਜ਼ਿਆਦਾ ਅਫੀਸ਼ੀਅਲ ਜਾਣਕਾਰੀ ਹੈ ਸਾਨੂੰ ਭੇਜ ਦੇਣਾ, ਅਸੀਂ ਸ਼ੇਅਰ ਕਰਾਂਗੇ, ਪਰ ਸਾਡੇ ਕੋਲ
ਹਾਂਜੀ
ਇਸ
ਹਾਂਜੀ
ਵੇਲੇ ਕੋਈ ਜਾਣਕਾਰੀ ਨਹੀਂ ਹੈਗੀ ਤੇ
ਦੇਖੋ, ਮੈਂ ਸਪੈਸਿਫਿਕ ਪੁੱਛਿਆ। ਦੂਜੀ ਇੱਕ ਵੱਡੀ ਗੱਲ ਉਹਨਾਂ ਨੇ ਇਹ ਆਈ ਆ ਵੀ ਜਿਹੜੇ OCI ਹੋਲਡਰ ਨੇ ਉਹ ਇੰਡੀਆ ਵੱਲੋਂ ਕੰਸੀਡਰ ਕੀਤਾ ਜਾ ਰਿਹਾ, ਨੋਟ ਫਾਈਨਲ, ਇੰਡੀਆ ਵੱਲੋਂ ਇੰਟਰਨੈਸ਼ਨਲ ਈਵੈਂਟਸ ਵਿੱਚ ਸਪੋਰਟਸ ਦੇ ਵਿੱਚ ਭਾਗ ਲੈ ਸਕਦੇ ਨੇ, ਇਹ ਕੰਸੀਡਰ ਕੀਤਾ ਜਾ ਰਿਹਾ।
ਮਤਲਬ
ਦਿਸ ਇਜ਼ ਅ ਨਿਊ ਅਪਡੇਟ।
ਮੈਂ ਦੇਖੋ ਜਦੋਂ ਮੇਰੇ ਪਿਛਲੀ ਵਾਰੀ ਵੀ ਗਿਆ, ਮੇਰੇ ਕੁਝ ਬੰਦਿਆਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਉਹ ਤਾਂ NRIs ਨੂੰ ਹੋਰ ਰਾਹਤਾਂ ਦੇਣ ਦੀ ਗੱਲ ਕਰ ਰਹੇ ਨੇ, ਠੀਕ ਹੈ,
ਹਾਂਜੀ ਹਾਂਜੀ
ਕਿਉਂਕਿ NRIs ਆਰ ਬਿਗੇਸਟ ਮਨੀ ਅਰਨਰ ਫਾਰ ਇੰਡੀਆ, ਠੀਕ ਹੈ,
ਹਾਂਜੀ,
ਤੇ ਇਨਵੈਸਟਮੈਂਟ ਟੂਰਿਜ਼ਮ ਜਿਹੜਾ NRIs ਦੇ ਸਿਰ ਤੇ ਚੱਲਦਾ ਆ, ਸੋਨੇ ਦਾ ਬਿਜ਼ਨਸ NRIs ਦੇ ਸਿਰ ਤੇ ਇਨਵੈਸਟਮੈਂਟ, ਸੋ ਉਹ ਤਾਂ ਹੋਰ ਰਿਲੈਕਸ ਕਰਨ ਦੀ ਦੇ ਰਹੇ, ਪਰ ਇਹ ਜਿਹੜੇ ਕੁਝ ਚੈਨਲ ਨੇ ਹੈ ਨਾ, ਇਹ ਆਪਣੀਆਂ ਵੱਖਰੇ ਵੱਖਰੇ ਵੀਡੀਓ ਬਣਾ ਬਣਾ ਕੇ ਲੋਕਾਂ ਨੂੰ ਡਰਾਈ ਜਾ ਰਹੇ ਨੇ, ਲੋਕ ਪੈਨਿਕ ਹੋਈ ਜਾ ਰਹੇ ਨੇ, ਇੱਕ ਦੂਜੇ ਨੂੰ ਫੋਨ ਕਰੀ ਜਾ ਰਹੇ ਨੇ, ਇਹੋ ਜਿਹੀ ਫਿਲਹਾਲ ਸਾਡੇ ਕੋਲ ਤਾਂ ਕੋਈ ਗੱਲ ਨਹੀਂ ਪਹੁੰਚੀ, ਜਦੋਂ ਪਹੁੰਚੀ ਤਾਂ
ਮੈਂ
ਜ਼ਰੂਰ
ਉਹੀ
ਕਰਾਂਗੇ।
ਕਹਿੰਦਾ ਹੁੰਦਾ ਵੀ ਜੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਨਹੀਂ, ਈਵਨ ਕਿ ਇਹ ਵੀ ਜਾਣਕਾਰੀ ਚਾਹੀਦੀ ਵੀ ਮਾਰਸ 'ਤੇ ਪਾਣੀ ਲੱਭਿਆ ਕਿ ਨਹੀਂ ਲੱਭਿਆ, ਤੁਸੀਂ ਜਤਿੰਦਰ ਪੰਨੂ ਹੁਣਾਂ ਨੂੰ ਪੁੱਛੋ ਜਾ ਕੇ, ਉਹਨਾਂ ਨੂੰ ਸਾਰਾ ਕੁਝ ਹੀ ਪਤਾ, ਉਹ ਮਿਕਸ ਵੈੱਜ ਲੈ ਕੇ ਆਉਂਦੇ ਆਪਣੇ ਪ੍ਰੋਗਰਾਮ 'ਚ, ਸਾਰਾ ਹੀ ਪਤਾ। ਆਈ ਹੇਟ ਦਿਸ। ਦੇਖੋ ਆਪਾਂ ਜਿਹੜੀ ਗੱਲ ਕਰਦੇ ਨਾ, ਮੈਂ ਇਹ ਨਹੀਂ ਕੋਈ ਫੁਕਰੀ ਨੇ ਆਪਾਂ ਮਾਰਦੇ, ਮੈਨੂੰ ਪਤਾ ਹੁੰਦਾ ਵੀ ਪ੍ਰੋਗਰਾਮ 'ਚ ਕਿਹੜੀ ਗੱਲ 'ਤੇ ਤੁਸੀਂ ਗੱਲ ਕਰ ਸਕਦੇ ਹੋ। 5 ਦਿਨ ਜਿੱਦਾਂ ਮਿੰਟੂ ਗਰਸਰੀਆ ਦਾ ਜਿਹੜਾ ਪ੍ਰੋਗਰਾਮ ਆ, ਉਹ ਰੋਜ਼ ਡੇਲੀ ਦੀ ਜਿਹੜੀ ਨਿਊਜ਼ ਆਉਂਦੀਆਂ ਨੇ, ਹੈ ਨਾ, ਉਹ ਡਿਸਕਸ ਕਰਤਾ, ਹੈ ਨਾ, ਉਹ ਮੈਂ ਸੁਣਦਾ ਹਾਂ, ਉਹਦਾ ਮੈਨੂੰ ਕੀ ਫਾਇਦਾ ਹੁੰਦਾ ਵੀ ਮੈਂ ਤੁਹਾਡੇ ਨਾਲ ਇੱਥੇ ਆ ਕੇ ਡਿਸਕਸ ਕਰ ਸਕਦਾ, ਰਾਈਟ, ਮੇਰੇ ਕੋ ਬੈਕਗਰਾਉਂਡ ਹੈਗੀ ਉਸ ਚੀਜ਼ ਦੀ। ਹੁਣ ਤੁਸੀਂ ਇੱਥੇ ਮੈਨੂੰ ਕਹੋ ਵੀ OCI ਦੇ ਕੇ ਬਣਾ, ਤੇ ਮੈਂ ਉਹ ਆਪਣੇ ਵੱਲੋਂ ਇੱਕ ਤੀਰ ਛੱਡ ਦੇਵਾਂ, ਭਾਜੀ ਹੁਣ ਤਾਂ ਬੜਾ ਔਖਾ ਹੋ ਗਿਆ, ਹੁਣ ਤਾਂ ਉਹਨਾਂ ਨੇ ਜਹਾਜ਼ ਲੈਂਦਿਆਂ ਸਾਰ ਹੀ ਤੁਹਾਨੂੰ ਨਾ ਕਮਰੇ 'ਚ ਲੈ ਜਾਣਾ, ਤੇ ਉਹ ਡਰਾਉਣ ਦਿਆ ਵੀ ਮਾਈ ਇਮੀਗ੍ਰੇਸ਼ਨ ਆਫੀਸਰ ਤੁਹਾਡਾ ਵੀਜ਼ਾ ਰਿਜੈਕਟ ਕਰ ਸਕਦਾ। ਇਹ ਤਾਂ ਹਰੇਕ ਦੁਨੀਆ 'ਚ ਕੀਤਾ ਜਾ ਸਕਦਾ, ਕਰਦੇ ਨੇ, ਇੱਥੇ ਕਰਦੇ ਹੀ ਆ।
ਆਸਟ੍ਰੇਲੀਆ 'ਚ ਕੀ ਹੁੰਦਾ ਆ, ਆਸਟ੍ਰੇਲੀਆ ਦੇ ਵਿੱਚ
ਆਹੋ
ਜਿਹੜੇ ਏਅਰਪੋਰਟ ਤੋਂ ਮੋੜਦੇ, ਉਹ ਕੀ ਹੁੰਦਾ ਹੈ ਨਾ,
ਉਹਦੇ ਉੱਥੇ ਪ੍ਰਧਾਨ ਮੰਤਰੀ ਆਉਂਦਾ ਵੀ ਹਾਂ ਵੀ ਨਹੀਂ ਕਾਕਾ ਤੈਨੂੰ ਅੰਦਰ ਨਹੀਂ ਆਉਂਦਾ, ਉਹ ਉਹਨਾਂ ਦੀ ਜੌਬ ਆ, ਉਹਨਾਂ ਦੀ ਪ੍ਰੋਫਾਈਲ ਦੇ ਵਿੱਚ ਵੀ ਤੁਹਾਡੀ ਉਹ ਐਂਟਰੀ ਬੈਨ ਕਰ ਸਕਦੇ।
ਪਰ ਉਹ ਜਿਹੜਾ ਟੂਰਿਸਟ ਵੀਜ਼ਾ ਆ, ਟੂਰਿਸਟ ਵਿਜ਼ਿਟਰ ਆ, ਉਹਦੀ ਕਰ ਸਕਦੇ ਆ। ਹੁਣ ਆਸਟ੍ਰੇਲੀਆ ਦੇ ਵਿੱਚ ਮੰਨ ਲਓ ਇੱਥੇ ਵੀ ਡੂਅਲ ਸਿਟੀਜ਼ਨਸ਼ਿਪ ਹੈ, ਮੈਂ ਮੇਰੇ ਕੋਲ ਬ੍ਰਿਟੇਨ ਦੀ ਵੀ ਆ ਰੱਖ ਲਓ ਜਾਂ ਇੰਡੀਆ ਦੀ ਵੀ ਆ, ਪਰ ਮੈਂ ਆਸਟ੍ਰੇਲੀਅਨ ਸਿਟੀਜ਼ਨ ਵੀ ਹਾਂ,
ਹਾਂਜੀ,
ਉਹ ਮੈਨੂੰ ਥੋੜ੍ਹਾ ਮੋੜ
ਹਾਂਜੀ
ਸਕਦੇ ਆ, ਆਪਣੇ ਸਿਟੀਜ਼ਨ ਨੂੰ ਥੋੜ੍ਹਾ ਮੋੜ ਸਕਦੇ ਆ।
ਨਹੀਂ ਦੇਖੋ, ਤੁਸੀਂ 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 ਡਾਕੂਮੈਂਟ ਦੇ ਜਿਹੜਾ ਤੁਹਾਨੂੰ ਇੱਕ ਛੋਟਾ ਜਿਹਾ ਪੇਪਰ ਦਿੰਦੇ, ਆਪਣੇ ਲੋਕ ਨਾ ਉਹ ਚੀਜ਼ਾਂ ਨੂੰ ਸੀਰੀਅਸ ਨਹੀਂ ਲੈਂਦੇ ਹੈਗੇ। ਮੈਂ ਜਦੋਂ ਆਸਟ੍ਰੇਲੀਆ ਆਇਆ ਸੀ ਨਾ, ਮੈਂ ਸੀਰੀਅਸ ਲੈ ਲਿਆ ਸੀ ਉਸ ਚੀਜ਼ ਨੂੰ, ਕਿਉਂਕਿ ਮੈਂ ਉੱਥੇ ਕੋਈ ਗਲਤੀ ਕਰ ਲਈ ਸੀ, ਤੇ ਉਹਨੇ ਮੈਨੂੰ ਕਿਹਾ ਸੀ, ਕਹਿੰਦਾ ਵੀ ਜੇ ਤੈਨੂੰ ਨਹੀਂ ਪਤਾ ਨਾ, ਇਹਨੂੰ ਯੈਸ ਕਰ ਦਿਓ, ਗੱਲ ਨੂੰ ਲੁਕਾਓ ਨਾ, ਸਿੰਪਲ ਇਜ਼ ਦੈਟ, ਹੈ ਨਾ। ਉਹ ਜਦੋਂ ਤੁਸੀਂ ਗੱਲ ਨੂੰ ਲੁਕਾਉਂਦੇ ਹੋ, ਉਹ ਫਿਰ ਤੁਸੀਂ ਸਸਪੀਸ਼ੀਅਸ ਬਣ ਜਾਂਦੇ ਹੋ, ਉਹ ਤੁਹਾਨੂੰ ਲੱਗਦਾ ਮੈਂ ਪਹਿਲੀ ਵਾਰੀ ਕਰ ਰਿਹਾ, ਉਹਨਾਂ ਨੂੰ ਹੁੰਦਾ ਵੀ ਇਹਨੇ ਬਹੁਤ ਵਾਰੀ ਪਹਿਲਾਂ ਕੀਤਾ, ਇਹ ਫੜਿਆ ਹੋਣ ਗਿਆ, ਇਹ 2 ਫਰਕ ਪੈ ਜਾਂਦੇ ਨੇ ਨਾ। ਤੇ ਉਹ ਹੁਣ ਜੇ ਤੁਸੀਂ ਇੰਡੀਆ ਜਾਂਦੇ ਹੋ, ਮੈਂ ਉਹ ਹਾਸੇ ਵਾਲੀ ਗੱਲ ਆ ਵੀ ਮੈਨੂੰ ਤਾਂ ਚਲੋ ਮੈਂ ਤਾਂ ਕਲੇਸ਼ੀ ਹੈਗਾ ਹੀ ਆ, ਮੈਨੂੰ ਤਾਂ ਕਦੀ ਰੋਕਿਆ ਨਹੀਂ ਉਹਨਾਂ ਨੇ, ਮੈਨੂੰ ਤਾਂ ਨਾਲੋਂ ਨਾਲ ਹੀ ਕੱਢ ਦਿੰਦੇ ਨੇ, ਉਹ ਮੇਰੀ ਵਾਈਫ ਨੂੰ ਰੋਕ ਲੈਂਦੇ ਪਿੱਛੇ,
ਉਹਨਾਂ ਨੂੰ ਪਤਾ ਕਿੱਥੇ ਦੁੱਖ ਦੀ ਰਗ ਕਿੱਥੋਂ ਫੜਨੀ,
ਉਹ ਕਦੀ ਕਹਿਣਗੇ ਤੁਸੀਂ ਰਾਜਸਥਾਨ ਤੋਂ, ਉਹ ਕਦੀ ਕਹਿਣਗੇ ਤੁਸੀਂ, ਤੇ ਮੈਂ ਕਿਹਾ ਤੂੰ ਵੀ ਇੰਨੀ ਟੈਨਸ਼ਨ ਕੋਈ ਲੈਂਦੀ, ਤੇਰੇ ਤੇਰੇ ਫਾਦਰ ਸਾਹਿਬ ਭਾਜਪਾ 'ਚ ਪ੍ਰਧਾਨ ਨੇ, ਵੀ ਆਪਾਂ ਫੋਨ ਲਾ ਕੇ ਕਢਵਾ ਲਾਂਗੇ, ਮੇਰਾ ਰੌਲਾ ਮੈਨੂੰ ਕੌਣ ਕਢਵਾਊਗਾ ਉੱਤੋਂ।
ਦੇਖੋ ਆਪਣੇ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਵੀ ਜੁੜੇ ਨੇ, ਕਹਿੰਦੇ ਯੂ ਗਾਇਜ਼ ਡੂਇੰਗ ਵੈਰੀ ਗੁੱਡ ਫੋਰ ਅਵਰ ਕੰਟਰੀ, ਅਤੇ ਅਬਾਊਟ ਟਰੰਪ ਦੀ ਜਿਹੜੀ ਬਹੁਤ ਵਧੀਆ ਡਿਸਕਸ਼ਨ ਚੱਲੀ ਆ, ਤੋ ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਸਰਵਨ ਸਿੰਘ
ਰੰਧਾਵਾ, 1 ਮਿੰਟ ਭਾਜੀ, ਮੈਂ ਨਾ ਟਰੰਪ ਦੀ ਨਵੀਂ ਟਰਮ ਯੂਜ਼ ਕੀਤੀ ਜਾ ਰਹੀ ਹੈ ਅੱਜ ਕੱਲ੍ਹ ਉੱਥੇ, ਤੇ ਉਹ ਕਰ ਰਹੇ ਨੇ ਵਾਲ ਸਟਰੀਟ ਵਾਲੇ, ਉਹ ਟਰਮ ਹੈਗੀ ਹੈ ਟਾਕੋ
ਟਾਕੋ।
ਹਾਂ,
ਟਾਕੋ ਦਾ ਖਾਣ ਵਾਲਾ ਨਹੀਂ ਹੁੰਦਾ, ਟਾਕੋ ਦਾ ਰੋਟੀ ਵਾਲਾ ਨਹੀਂ ਹੁੰਦਾ।
ਹਾਂਜੀ ਹਾਂਜੀ ਹਾਂ, ਉਹ ਟਰੰਪ ਆਲਵੇਜ਼ ਚਿਕਨ ਆਊਟ
ਟਾਕੋ। ਅੱਛਾ, ਓਏ ਮੈਕਸੀਕੋ ਵਾਲੀ ਰੋਟੀ ਨਹੀਂ ਹੁੰਦੀ ਪੂਣੀ ਬਣਾ ਕੇ ਖਾਣ ਵਾਲੀ, ਉਹਨੂੰ ਟਾਕੋ ਕਹਿੰਦੇ।
ਓਏ ਨਾ, ਹੁਣ ਹੁਣ ਉਹ ਕਹਿੰਦਾ ਵੀ ਕਹਿੰਦਾ ਮੈਂ ਇੱਕ ਬੰਦੇ ਨੇ ਵੀਡੀਓ ਸ਼ੇਅਰ ਕੀਤੀ, ਕਹਿੰਦਾ ਭਰਾਵਾ ਮੈਂ ਚਲ ਗਿਆ ਮੈਕਸੀਕੋ ਵਾਲੇ ਜਿਹੜੇ ਹੁੰਦਾ ਫੂਡ, ਕਹਿੰਦਾ ਮੈਂ ਉਹਨਾਂ ਨੂੰ ਕਿਹਾ ਮੈਨੂੰ ਇੱਕ ਟਾਕੋ ਦਿਓ ਨਾ, ਇਹ ਕਹਿੰਦਾ ਵੀ ਮੈਨੂੰ ਦੂਜਾ ਟਰੰਪ ਵਾਲਾ ਟਾਕੋ ਦਿਓ, ਕਹਿੰਦਾ ਭਰਾ ਉਹਨਾਂ ਨੇ ਮੈਨੂੰ ਚਿਕਨ ਟਾਕੋ ਦੇ ਦਿੱਤਾ ਅੱਗੇ। ਇਹ ਚੱਲ ਰਿਹਾ ਅਮਰੀਕਾ 'ਚ, ਉਹੀ ਤੁਹਾਨੂੰ ਮੈਂ ਕਹਿੰਦਾ ਉਹ ਫਿਰ ਛੱਡਦੇ ਨਹੀਂ ਹੈਗੇ, ਉਹ ਫਿਰ ਪੈ ਜਾਂਦੇ ਨੇ ਪਿੱਛੇ ਵੀ ਹਾਂ ਵੀ ਨਹੀਂ ਹੁਣ ਠੀਕ ਹੈ ਤਾਂ ਇੱਦਾਂ ਨਹੀਂ ਤਾਂ ਇੱਦਾਂ ਹੀ ਸੀਗਾ।
ਤੇ ਪਾਲਾ ਬੈਂਸ ਕਹਿੰਦੇ ਨਹੀਂ ਜੀ ਮੈਂ ਕੋਬਰਮ 'ਚ, ਮੈਨੂੰ ਲੱਗ ਗਿਆ ਇਹ ਮੂਵ ਹੋ ਗਿਆ ਮੈਲਬਨ। ਖੈਰ ਚਲੋ ਬਹੁਤ ਵਧੀਆ, ਕੋਬਰਮ ਵਾਲਿਆਂ ਨੇ ਨਾ ਤੁਹਾਨੂੰ ਪਤਾ ਬੜੀ ਵੱਡੀ ਯੂਨੀਅਨ ਬਣਾਈ ਹੋਈ ਆ, ਅਤੇ ਇਹਨਾਂ ਸਾਰਿਆਂ ਨੇ ਨਾ ਇਹਨਾਂ ਨੂੰ ਲੰਬੜਦਾਰ ਬਣਾਇਆ ਹੋਇਆ ਮੈਸੇਜ ਭੇਜਣ ਲਈ, ਅਤੇ ਵੀ
ਅੱਛਾ,
ਇੱਕ ਬੰਦੇ ਨੇ ਭੇਜਣਾ
ਕੋਬਰਮ
ਸਾਰੇ।
ਗੁਰਦੁਆਰਾ ਸਾਹਿਬ ਬਣ ਗਿਆ ਕਿ ਨਹੀਂ ਹਜੇ?
ਨਹੀਂ, ਲੈ ਤੁਸੀਂ ਹਰੇਕ ਤਾਂ
ਅੱਛਾ,
ਗੁਰਦੁਆਰਾ ਸਾਹਿਬ
ਕਮਿਊਨਿਟੀ
ਉਹਨਾਂ ਦੇ ਕੋਲ ਦੋ ਛੱਪਟਣ ਲੱਗ
ਨਹੀਂ,
ਗਏ
ਕਮਿਊਨਿਟੀ
ਗੁਰਦੁਆਰਾ ਨੂੰ।
ਨਹੀਂ, ਕਮਿਊਨਿਟੀ ਛੋਟੀ ਹੋਣੀ ਫਿਰ ਤਾਂ
ਨਹੀਂ, ਹੁਣ ਤੁਸੀਂ
ਕਰਕੇ।
ਬਣਾਉਣਾ
ਹਾਂ,
ਚਾਹੁੰਦੇ ਦੇਖ ਲਓ। ਤੇ ਖੈਰ
ਗੁਰਦੁਆਰੇ ਨੇ ਹੁਣ ਮੈਨੂੰ ਤੁਸੀਂ ਗਾਲਾਂ ਪਾਉਣੀਆਂ ਲੋਕਾਂ ਤੋਂ। ਗੁਰਦੁਆਰੇ ਦਾ ਕੀ ਹੈ, ਲੋਕ ਉਹ ਜਿੱਦਾਂ ਅਸੀਂ ਗਏ ਇੱਕ ਆਪਣੇ ਮੈਲਬਨ ਦੇ ਵਿੱਚ, ਤੇ ਉਹ ਸ਼ਬਾਜ਼ ਨਾ ਸਾਡਾ ਉਹ ਨਾ ਆਪਣੇ ਦਾਦੇ ਦੇ ਗਿਆ, ਉਹ ਬੋਲ ਦਿੰਦਾ ਜੋ ਉਹਦੇ ਦੇ ਦਿਮਾਗ 'ਚ ਆਉਂਦਾ। ਅਸੀਂ ਮੱਥਾ ਟੇਕਣ ਗਏ, ਕਹਿੰਦਾ ਪਾਪਾ ਇਹ ਤਾਂ ਘਰ ਆ। ਉਹ ਮੈਂ ਕਿਹਾ ਨਹੀਂ, ਘਰ ਨਹੀਂ ਹੈਗਾ।
ਆਹ ਤਾਂ ਗੁਰੂ ਸਾਹਿਬ ਕਿਤੇ ਘਰ
ਮੈਂ
ਚ ਨਹੀਂ
ਕਿਹਾ
ਰਹਿ
ਇੱਥੇ,
ਸਕਦੇ।
ਮੈਂ ਤੇਰੇ ਵਰਛਾ ਵਰ ਜਾਣਾ।
ਹੁਣ ਤੁਸੀਂ
ਤੇ
ਨਾ,
ਹੁਣ ਤਾਂ ਚਲੋ ਉਹਨਾਂ ਨੇ ਬਿਲਡਿੰਗ ਚੇਂਜ ਕਰ ਲਈ, ਸੋ
ਹਾਂ
ਗੁਰਦੁਆਰਾ
ਨਹੀਂ,
ਸਾਹਿਬ
ਸ਼ੁਰੂ ਤਾਂ
ਬਣਾਉਣਾ
ਇੱਦਾਂ ਹੀ
ਕੋਈ
ਹੁੰਦੇ
ਨਾ,
ਔਖਾ
ਥੋੜ੍ਹੀ
ਇੱਥੇ
ਹੈ।
ਵੀ ਪੁਰਾਣੇ ਪਹਿਲੇ ਗੁਰਦੁਆਰਾ ਵੀ ਇੱਦਾਂ ਹੀ ਆ। ਖੈਰ ਗੁਰਪ੍ਰੀਤ, ਆਪਾਂ ਲਈਏ
ਹਾਂਜੀ
ਇਜਾਜ਼ਤ,
ਹਾਂਜੀ
ਕਿਉਂਕਿ ਸਮਾਂ 10 ਵੱਜ ਗਏ। ਤੇ ਪਰ
ਹਾਂਜੀ ਹਾਂਜੀ
ਇੱਥੇ
ਬਿਲਕੁਲ
ਨਿਗਾਹ ਰੱਖਿਓ ਓਸੀਆਈ ਵਾਲੇ ਮੁੱਦੇ ਤੇ, ਜੇ ਜਾਣਕਾਰੀ
ਬਿਲਕੁਲ ਜੀ
ਇਕੱਠੀ।
ਬਿਲਕੁਲ, ਹਾਂਜੀ
ਠੀਕ ਠੀਕ
ਧੰਨਵਾਦ
ਹੈ ਪਿਆਰੇ, ਠੀਕ ਹੈ, ਲਈਏ
ਧੰਨਵਾਦ
ਇਜਾਜ਼ਤ,
ਜੀ ਧੰਨਵਾਦ ਧੰਨਵਾਦ
ਸ਼ੁਕਰਾਨਾ, ਥੈਂਕ ਯੂ। ਸੋ ਇਹ ਸਨ ਗੁਰਪ੍ਰੀਤ ਗਿੱਲ ਤੇ ਮਿੱਤਰ ਪਿਆਰਿਓ, ਸਮਾਂ ਕਾਫੀ ਹੋ ਗਿਆ, ਤੁਸੀਂ ਲੰਬਾ ਸਮਾਂ ਸਾਡੇ ਨਾਲ ਜੁੜਦੇ ਹੋ 2 ਘੰਟੇ। ਕੱਲ੍ਹ ਨੂੰ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਹੋਵਾਂਗੇ। ਕੱਲ੍ਹ ਦੇ ਪ੍ਰੋਗਰਾਮ 'ਚ ਨਾ ਖਾਸ ਗੱਲਬਾਤ ਅਸੀਂ ਪੇਸ਼ ਕਰਾਂਗੇ, ਅਮਰੀਕ ਫਲੋਰਾ ਭਾਅ ਜੀ ਆਣਗੇ, ਅਤੇ ਸਾਡੇ ਨਾਲ ਨਾ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਜੁੜਨਗੇ, ਜਿਹੜੇ ਕਿ ਇਰਾਕ 'ਚ ਵੀ ਸਰਵ ਕਰ ਚੁੱਕੇ, ਲੀਵੀਆ 'ਚ ਵੀ ਸਰਵ ਕੀਤਾ, ਰਿਟਾਇਰ ਹੋਏ ਹੋਏ ਨੇ, ਅਤੇ ਡੈਪੂਟੇਸ਼ਨ ਦੇ ਗਵਰਨਮੈਂਟ ਸੈਂਟਰ ਅਤੇ ਸਟੇਟ ਦੇ ਵਿੱਚ ਕੰਮ ਕੀਤਾ ਉਹਨਾਂ ਨੇ, ਅਤੇ ਪਾਣੀਆਂ ਦੇ ਉਹਨਾਂ ਨੂੰ ਬੜੀ ਨੌਲੇਜ ਹੈ, ਨਹਿਰੀ ਵਿਭਾਗਾਂ ਦੇ ਬੜੀ ਉਹਨਾਂ ਨੂੰ ਨੌਲੇਜ ਹੈ, ਅਤੇ ਆਪਾਂ ਪਿਛਲੇ ਕੁਛ ਹਫ਼ਤੇ ਪਹਿਲਾਂ ਪ੍ਰੋਮਿਸ ਕੀਤਾ ਸੀ ਵੀ ਉਹਨਾਂ ਨੂੰ ਲੈ ਕੇ ਆਵਾਂਗੇ, ਅਤੇ ਕੱਲ੍ਹ ਨੂੰ ਅਸੀਂ ਉਹ ਆ ਰਹੇ ਨੇ, ਅਤੇ ਜ਼ਰੂਰ ਸੁਣਨਾ, ਬੜੀ ਮਤਲਬ ਵਧੀਆ ਅਤੇ ਸਾਰਥਕ ਅਤੇ ਡੂੰਘੀਆਂ ਗੱਲਾਂ ਆਪਾਂ ਉਹਨਾਂ ਨਾਲ ਕਰਾਂਗੇ ਪ੍ਰੋਗਰਾਮ ਦੇ ਵਿੱਚ, ਅਤੇ ਸਾਂਝਾ ਪਾਵਾਂਗੇ 2 ਘੰਟੇ, ਅਤੇ ਇਹਦੇ ਵਿੱਚੋਂ ਕੁਛ ਨਾ ਕੁਛ ਆਪਾਂ ਸਿੱਖਾਂਗੇ, ਸਿਖਾਲਾਂਗੇ, ਵਿਚਾਰ ਆਦਾਨ ਪ੍ਰਦਾਨ ਕਰਾਂਗੇ। ਸੋ ਆਪਣਾ ਖਿਆਲ ਰੱਖਿਓ, ਵੀਕਐਂਡ ਚੱਲ ਰਿਹਾ, ਅਤੇ ਇਸ ਵੀਕਐਂਡ 'ਤੇ ਸ਼ਹੀਦੀ ਦਿਨ ਮਨਾਏ ਜਾ ਰਹੇ ਨੇ ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ, ਜ਼ਰੂਰ ਇੱਕ ਵਾਰੀ ਮੱਥਾ ਟੇਕ ਕੇ ਆਇਓ, ਕੁਛ ਇਤਿਹਾਸ ਨਾਲ ਜੁੜਿਓ, ਬਾਣੀ ਨਾਲ ਜੁੜਿਓ, ਅਤੇ ਆਪਣੇ ਬੱਚਿਆਂ ਨੂੰ ਵੀ। ਸੋ ਮੈਂ ਵੀ ਇੱਕ ਆਰਟੀਕਲ ਸ਼ੇਅਰ ਕਰਦਾ ਆਪਣੇ ਪੇਜ ਦੇ ਉੱਤੇ, ਆਪਣੇ ਪਰਸਨਲ ਪੇਜ 'ਤੇ ਵੀ, ਅਤੇ ਤੁਸੀਂ ਉਹ ਆਰਟੀਕਲ ਜ਼ਰੂਰ ਪੜ੍ਹਿਓ, ਅਤੇ ਉਹਦੇ ਨਾਲ ਨਾ ਇੱਕ ਵਾਰੀ ਪੜ੍ਹ ਲਿਆ ਫਿਰ ਬੜੀ ਨੌਲੇਜ ਵੱਧਦੀ ਆ। ਸੋ ਇੰਨਾ ਕੁਛ ਕਹਿੰਦੇ ਮੈਂ ਖੇਮਾ ਦਾ ਜਾਚਕ ਹਾਂ ਅਤੇ ਇਜਾਜ਼ਤ ਲੈਂਦਾ, ਅਤੇ ਮਿਲਦੇ ਹਾਂ ਜੀ ਕੱਲ੍ਹ ਸਵੇਰ ਨੂੰ, ਅਤੇ ਰੱਖਿਓ ਖਿਆਲ, ਰੱਬ ਰਾਖਾ ਜੀ।